ਭਾਈ ਜੀ ਧੰਨਵਾਦ। ਯਾਦ ਕਿ ਅਸੀਂ ਖੜੇ ਹਾਂ, ਆਓ ਦੁਆ
ਕਰੀਏ।
ਸਰਵ ਸ਼ਕਤੀਮਾਨ ਪਰਮੇਸ਼ਵਰ, ਜੀਵਨ ਦੇ ਮਾਲਕ ਅਤੇ ਸਭ ਚੰਗੇ ਆਤਮਿਕ ਵਰਦਾਨਾਂ ਦੇ ਦੇਣ ਵਾਲੇ, ਅਸੀਂ ਅਸਲ ਵਿਚ ਇਸ ਬਹੁਤ ਹੀ ਸ਼ਾਨਦਾਰ ਸੰਗਤੀ ਦੇ ਸਮੇਂ ਲਈ ਕਿ ਅਸੀਂ ਤੇਰੀ ਹਜ਼ੂਰੀ ਵਿਚ, ਜੋ ਕਿ ਸਾਡੀਆਂ ਜ਼ਿੰਦਗੀਆਂ ਦਾ ਬਹੁਤ ਹੀ ਮਹਾਨ ਸਮਾਂ ਹੈ, ਇਸ ਲਈ ਤੇਰੇ ਧੰਨਵਾਦੀ ਹਾਂ ਪ੍ਰਭੂ। ਇਸ ਦੇ ਨਾਲ ਸਾਨੂੰ ਕੋਈ ਫਰਕ ਨਹੀਂ, ਚਾਹੇ ਕਿੰਨਾ ਵੀ ਰੁਕਣਾ ਪਵੇ, ਸਾਨੂੰ ਇਹ ਸਮਾਂ ਕਦੇ ਨਹੀਂ ਭੁੱਲੇਗਾ। ਅਤੇ ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ ਕਿ ਇਸ ਖਤਮ ਕਰਨ ਵਾਲੇ ਰਾਤ ਦੇ ਸਮੇਂ ਅਸੀਂ ਲਿਖਤਾਂ ਤੇ ਧਿਆਨ ਦਿੰਦੇ ਹਾਂ ਕਿ ਪਰਬ ਦੇ ਖਾਤਮੇ ਦੇ ਦਿਨ ਯਸੂ ਉਹਨਾਂ ਦੇ ਵਿਚ ਖੜਾ ਹੋਇਆ ਅਤੇ ਉੱਚੀ ਪੁਕਾਰ ਕੇ ਬੋਲਿਆ, ਇਹ ਕੋਈ ਮਨੁੱਖ ਪਿਆਸਾ ਹੋਵੇ ਤਾਂ ਮੇਰੇ ਕੋਲ ਆਵੇ। ਅਤੇ ਸਵਰਗੀ ਪਿਤਾ, ਮੈਂ ਦੁਆ ਕਰਦਾ ਹਾਂ ਕਿ ਉਹੀ ਅੱਜ ਰਾਤ ਫਿਰ ਕੀਤਾ ਜਾਵੇ, ਤਾਂ ਕਿ ਅਸੀਂ ਆਪਣੇ ਪ੍ਰਭੂ ਦੇ ਬੁਲਾਏ ਜਾਣ ਦੀ ਆਵਾਜ਼ ਨੂੰ ਸੁਣ ਸਕੀਏ। ਅਤੇ ਆਪਣੀ ਸੇਵਕਾਈ ਲਈ ਬੁਲਾ ਰਿਹਾ ਹੈ ਕਿ ਹੋਰ ਨੇੜੇ ਚੱਲੀਏ। ਅਸੀਂ ਮਹਿਸੂਸ ਕਰਦੇ ਹਾਂ ਅਸੀਂ ਉਸਦੀ ਪੁਕਾਰ ਪਹਿਲਾਂ ਹੀ ਇਹਨਾਂ ਮੋਹਰਾਂ ਦੇ ਖੁੱਲਣ ਨਾਲ ਸੁਣ ਲਈ ਹੈ, ਜੋ ਇਹ ਕਹਿ ਰਹੀ ਹੈ ਕਿ ਆਖਰੀ ਦਿਨ ਹਨ ਅਤੇ ਸਮਾਂ ਨੇੜੇ ਹੈ। ਇਹਨਾਂ ਬਰਕਤਾਂ ਨੂੰ ਜਿਹੜੀਆਂ ਅਸੀਂ ਮੰਗੀਆਂ ਹਨ ਬਖਸ਼ ਦੇ ਪਿਤਾ, ਅਸੀਂ ਯਸੂ ਮਸੀਹ ਦੇ ਨਾਮ ਵਿਚ ਅਤੇ ਉਸਦੀ ਮਹਿਮਾ ਲਈ ਮੰਗਦੇ ਹਾਂ, ਆਮੇਨ। ਬੈਠ ਜਾਓ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੀਆਂ ਸੰਗਤੀਆਂ ਜਿਹੜੀਆਂ ਮੇਰੇ ਜੀਵਨ ਵਿਚ ਹੋਈਆਂ ਹਨ, ਮੈਂ ਨਿਹਚਾ ਕਰਦਾ ਹਾਂ ਕਿ ਇਹ ਹਫ਼ਤਾ ਮੇਰੇ ਸਾਰੇ ਜੀਵਨ ਭਰ ਦੀਆਂ ਸੰਗਤੀਆਂ ਵਿਚੋਂ ਸਭ ਤੋਂ ਮਹਿਮਾ ਵਾਲਾ ਸਮਾਂ ਰਿਹਾ ਹੈ। ਇਸ ਦੇ ਨਾਲ ਕੋਈ ਮਤਲਬ ਨਹੀਂ ਕਿ ਮੈਂ ਕੀ ਇਹ ਸਹੀ ਹੈ। ਪਹਿਲਾਂ ਮੈਂ ਬਹੁਤ ਹੀ ਅਚੰਭੇ ਕੰਮ ਹੁੰਦੇ ਅਤੇ ਚੰਗਾਈ ਸੁਭਾਵਾਂ ਹੁੰਦੀਆਂ ਵੇਖੀਆਂ ਹਨ, ਪਰੰਤੂ ਇਹ ਉਹਨਾਂ ਸਭਨਾਂ ਨਾਲੋਂ ਵੱਧ ਕੇ ਹੈ। ਇੱਥੇ ਹੋਣਾ ਮੇਰੇ ਜੀਵਨ ਦੇ ਮਹਾਨ ਸਮਿਆਂ ਵਿੱਚੋਂ ਇੱਕ ਸਮਾਂ ਹੈ ਅਤੇ ਛੋਟੇ ਭਵਨ ਦਾ ਵੱਖਰਾ ਰੂਪ ਵੇਖ ਕੇ ਸਿਰਫ ਇਹੀ ਨਹੀਂ ਪਰੰਤੂ ਅੰਦਰੋਂ ਵੀ ਇੱਕ ਵੱਖਰਾ ਰੂਪ ਹੈ। ਅਤੇ ਹੁਣ ਮੈਂ ਬਿਲੀ ਪੌਲ ਤੋਂ ਪੁੱਛ ਰਿਹਾ ਸੀ, ਉਸਨੇ ਮੈਨੂੰ ਲੈ ਕੇ ਆਉਣ ਲਈ ਥੋੜਾ ਜ਼ਿਆਦਾ ਸਮਾਂ ਲਗਾ ਦਿੱਤਾ। ਉਸਨੇ ਕਿਹਾ ਉੱਥੇ ਇੱਕ ਹੋਰ ਚੁੰਡ ਨੇ ਬਪਤਿਸਮਾ ਲਿਆ ਹੈ, ਹੁਣ ਇਸ ਹਫ਼ਤੇ ਸਾਡੇ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਏ 100 ਤੋਂ ਵੀ ਵੱਧ ਲੋਕ ਹੋ ਗਏ ਹਨ। ਇਸ ਲਈ ਅਸੀਂ ਬਹੁਤ ਹੀ ਧੰਨਵਾਦੀ ਹਾਂ ਔਰ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਅਤੇ ਹੁਣ ਜੇ ਤੁਹਾਡੀ ਕੋਈ ਸੰਗਤੀ ਨਹੀਂ ਹੈ ਤਾਂ ਅਸੀਂ ਤੁਹਾਨੂੰ ਇੱਥੇ ਆਉਣ ਦਾ ਸੱਦਾ ਦਿੰਦੇ ਹਾਂ ਕਿ ਸਾਡੇ ਨਾਲ ਸੰਗਤੀ ਕਰੋ। ਬਾ ਯਾਦ ਰੱਖੋ ਕਿ ਚਰਚ ਦਾ ਦਰਵਾਜ਼ਾ ਖੁੱਲਾ ਹੈ, ਅਸੀਂ ਕੋਈ ਸੰਸਥਾ ਨਹੀਂ ਹਾਂ। ਅਤੇ ਮੈਂ ਇਹ ਉਮੀਦ ਅਤੇ ਨਿਹਚਾ ਕਰਦਾ ਹਾਂ ਕਿ ਕਦੇ ਵੀ ਕੋਈ ਸੰਸਥਾ ਨਹੀਂ ਬਣੇਗੀ। ਸਿਰਫ ਇੱਥੇ ਆਦਮੀ, ਔਰਤਾਂ ਅਤੇ ਲੜਕੇ ਲੜਕੀਆਂ ਪਰਮੇਸ਼ਵਰ ਦੀ ਮੇਜ਼ ਦੁਆਲੇ ਮਿਲਦੇ ਹਨ ਅਤੇ ਵਚਨ ਦੇ ਨਾਲ ਸੰਗਤੀ ਕਰਦੇ ਹਨ ਅਤੇ ਸਾਡੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਹਨ। ਹੁਣ ਸਾਡੇ ਕੋਲ ਇੱਕ ਬਹੁਤ ਵਧੀਆ ਪਾਸਟਰ ਹੈ, ਪਰਮੇਸ਼ਵਰ ਦਾ ਸੱਚਾ ਆਦਮੀ। ਇਸ ਦੇ ਲਈ ਮੈਂ ਬਹੁਤ ਧੰਨਵਾਦੀ ਹਾਂ। ਇਹ ਤੁਹਾਨੂੰ ਇੱਕ ਸਾਲ ਪਹਿਲਾਂ ਦਾ ਦਰਸ਼ਨ ਯਾਦ ਹੈ, ਤਾਂ ਭੋਜਨ ਇੱਕ ਜਗ੍ਹਾ ਤੇ ਇਕੱਠਾ ਕੀਤਾ ਗਿਆ ਸੀ ਅਤੇ ਇਹ ਬਿਲਕੁਲ ਠੀਕ ਹੈ। ਅਤੇ ਅਸੀਂ ਅਤੇ ਸਾਡੇ ਕੋਲ ਸੰਡੇ ਸਕੂਲ ਦੀਆਂ ਕਲਾਸਾਂ ਲਈ ਹਰ ਉਮਰ ਦੇ ਲੋਕਾਂ ਲਈ ਕਾਫੀ ਜਗ੍ਹਾ ਹੈ ਅਤੇ ਅਸੀਂ ਇਸ ਮੌਕੇ ਲਈ ਬੜੇ ਹੀ ਧੰਨਵਾਦੀ ਹਾਂ। ਕਿਸੇ ਨੇ ਕਿਹਾ ਸੀ ਕਿ ਜੇ ਉਹਨਾਂ ਦੇ ਕੋਲ ਸੰਡੇ ਸਕੂਲ ਲਈ ਕਲਾਸਾਂ ਹੁੰਦੀਆਂ ਜਿੱਥੇ ਉਹ ਆਪਣੇ ਬੱਚਿਆਂ ਨੂੰ ਭੇਜ ਸਕਦੇ, ਹੁਣ ਉਹਨਾਂ ਦੇ ਕੋਲ ਇਹ ਹਨ। ਇਸ ਲਈ ਤੁਸੀਂ ਹੁਣ ਆਓ ਅਤੇ ਸਾਡੇ ਨਾਲ ਹੋਵੋ। ਜੇ ਤੁਹਾਡੀ ਆਪਣੀ ਕੋਈ ਸੰਗਤੀ ਨਹੀਂ ਹੈ, ਜੇ ਤੁਹਾਡੀ ਕੋਈ ਆਪਣੀ ਵਧੀਆ ਕਲੀਸੀਆ ਹੈ ਜਿੱਥੇ ਤੁਸੀਂ ਜਾ ਰਹੇ ਹੋ ਅਤੇ ਖੁਸ਼ਖਬਰੀ ਦਾ ਪ੍ਰਚਾਰ ਹੁੰਦਾ ਹੈ ਅਤੇ ਆਦਿ ਆਦਿ, ਕਿਵੇਂ ਤਾਂ ਇਹ ਸਾਡਾ ਇੱਕ ਹੋਰ ਚੁੰਡ ਹੈ, ਤੁਸੀਂ ਵੇਖੋ ਕਿਤੇ ਹੋਰ ਜਗ੍ਹਾ। ਪਰ ਜੇ ਕੋਈ ਤੁਹਾਡਾ ਕਲੀਸੀਆ ਰੂਪੀ ਘਰ ਨਹੀਂ ਹੈ ਅਤੇ ਤੁਸੀਂ, ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਦੇਸ਼ ਦੀਆਂ ਵੱਖ ਵੱਖ ਥਾਵਾਂ ਤੋਂ ਇੱਥੇ ਆਏ ਹਨ ਕਿ ਇਸ ਨੂੰ ਆਪਣੀ ਕਲੀਸੀਆ ਬਣਾ ਲੈਣ, ਅਤੇ ਅਸੀਂ ਯਕੀਨਨ ਹੀ ਪ੍ਰਭੂ ਦੇ ਵਚਨ ਲਈ ਤੁਹਾਡਾ ਇੱਥੇ ਸਵਾਗਤ ਕਰਦੇ ਹਾਂ। ਅਤੇ ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਅੰਦਾਜ਼ਾ ਹੈ, ਯਦ ਮੈਂ ਛੱਡਿਆ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿੱਥੋਂ ਤੱਕ ਮੇਰਾ ਵਿਚਾਰ ਸੀ ਕਿ ਸੰਗਤੀਆਂ ਇੱਥੇ ਇਸੇ ਭਵਨ ਵਿਚ ਹੀ ਹੋਣਗੀਆਂ। ਮੈਂ ਹਾਲੇ ਵੀ ਨਹੀਂ ਜਾਣਦਾ ਹਾਂ ਕਿ ਪ੍ਰਭੂ ਨੇ ਮੇਰੇ ਲਈ ਭਵਿੱਖ ਵਿਚ ਹੋਰ ਕੀ ਰੱਖਿਆ ਹੈ। ਮੈਂ ਉਸੇ ਦੇ ਹੱਥ ਤੇ ਨਿਹਚਾ ਕਰਦਾ ਹਾਂ, ਨਾ ਕਿ ਕਿਸੇ ਅੰਧ ਵਿਸ਼ਵਾਸ ਜਾਂ ਕਿਸੇ ਹੋਰ ਚੀਜ਼ ਤੇ। ਮੈਂ ਹਰੇਕ ਦਿਨ ਉਸੇ ਤੇ ਹੀ ਨਿਰਭਰ ਰਹਿੰਦਾ ਹਾਂ ਕਿ ਉਹ ਮੇਰੀ ਅਗਵਾਈ ਉਸ ਥਾਂ ਤੇ ਕਰੇ ਜਿੱਥੇ ਮੈਂ ਉਸਦੀ ਸੇਵਾ ਠੀਕ ਤਰ੍ਹਾਂ ਕਰ ਸਕਾਂ, ਅਤੇ ਜਦੋਂ ਉਹ ਮੇਰੇ ਕੋਲੋਂ ਆਪਣੇ ਕੰਮ ਪੂਰੇ ਕਰਵਾ ਲਵੇ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਮੈਨੂੰ ਸ਼ਾਂਤੀ ਨਾਲ ਘਰ ਵਾਪਸ ਬੁਲਾ ਲਵੇਗਾ। ਅਤੇ ਹੁਣ ਮੈਂ ਭਵਨ ਦੇ ਲੋਕਾਂ ਦੇ ਸਹਿਯੋਗ ਲਈ ਬਹੁਤ ਹੀ ਧੰਨਵਾਦੀ ਹਾਂ। ਜਿਵੇਂ ਕਿ ਬਿੱਲੀ ਮੈਨੂੰ ਇਸ ਹਫ਼ਤੇ ਦੱਸ ਰਿਹਾ ਸੀ ਕਿ ਮੈਂ ਸੋਚਦਾ ਹਾਂ ਕਿ ਹਰੇਕ ਪਰਿਵਾਰ ਜਿਹੜਾ ਭਵਨ ਵਿੱਚ ਪ੍ਰਗਟਾਵਾ ਕਰਦਾ ਹੈ, ਉਹਨਾਂ ਦੇ ਨਾਲ ਕੋਈ ਠਹਿਰਿਆ ਹੋਇਆ ਹੈ। ਉਹਨਾਂ ਨੇ ਆਪਣੇ ਘਰ ਅਤੇ ਜਗ੍ਹਾ ਦੇ ਬੂਹੇ ਖੋਲੇ ਹੋਏ ਹਨ ਅਤੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਠਹਿਰਾਇਆ ਹੋਇਆ ਹੈ ਜਿਨ੍ਹਾਂ ਦੇ ਕੋਲ ਠਹਿਰਨ ਲਈ ਜਗ੍ਹਾ ਨਹੀਂ ਹੈ। ਇੱਕ ਅਸਲੀ ਮਸੀਹੀ ਕੰਮ ਹੈ ਸਮਝੇ। ਅਤੇ ਕਈ ਘਰਾਂ ਵਿੱਚ ਕਾਫੀ ਲੋਕ ਥੋੜੀ ਜਿਹੀ ਥਾਂ ਵਿੱਚ ਠਹਿਰੇ ਹੋਏ ਹਨ ਜਿੱਥੇ ਵੀ ਉਹਨਾਂ ਦੇ ਠਹਿਰਨ ਲਈ ਸਥਾਨ ਹੋ ਸਕਦਾ ਹੈ, ਕਿਉਂਕਿ ਇਹ ਇੱਕ ਮੁਸ਼ਕਲ ਸਮਾਂ ਹੈ। ਖੇਡਾਂ ਦਾ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਚੱਲਣ ਕਾਰਨ, ਇੱਕ ਤਰ੍ਹਾਂ ਦਾ ਬਾਸਕਟਬਾਲ ਜਾਂ ਅਜਿਹਾ ਹੀ ਕੁਝ ਹੋਣ ਕਾਰਨ ਕਮਰੇ ਬੁੱਕ ਕਰਵਾ ਲਏ ਗਏ ਹਨ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਸਮੂਹ, ਮੈਂ ਸੋਚਦਾ ਹਾਂ ਇੱਥੇ ਛੋਟੀ ਜਿਹੀ ਕਲੀਸਿਆ ਵਿੱਚ 28 ਜਾਂ 30 ਰਾਜਾਂ ਦੇ ਇੱਥੇ ਚਰਚ ਵਿੱਚ ਪ੍ਰਤੀਨਿਧਤਵ ਹੋ ਰਿਹਾ ਹੈ। ਵਿਦੇਸ਼ ਦੇ ਦੋ ਦੇਸ਼ਾਂ ਨੂੰ ਛੱਡ ਕੇ ਇਹ ਛੋਟੀ ਜਿਹੀ ਬਿਦਾਰੀ ਵਿੱਚ, ਇਸ ਲਈ ਇਹਨੇ ਆਪਣੇ ਆਪ ਵਿੱਚ ਕਾਫੀ ਜਗ੍ਹਾ ਲੈ ਲਈ ਹੈ। ਅਤੇ ਜਾਣਦੇ ਹਾਂ, ਅੱਜ ਮੈਂ ਕੁਝ ਲੋਕਾਂ ਨੂੰ ਪੁੱਛ ਰਿਹਾ ਸੀ, ਮੈਂ ਸਮਝ ਗਿਆ ਹਾਂ ਕਿ ਇੱਥੇ ਇਸ ਸੰਗਤ ਵਿੱਚ ਜੈਫਰਸਨਵਿਲ ਦੇ ਆਸ ਪਾਸ ਦੇ ਬਹੁਤੇ ਲੋਕ ਨਹੀਂ ਹਨ। ਕੋਈ ਬੋਲ ਪਿਆ ਤੇ ਆਖਿਆ ਅਸੀਂ ਅੰਦਰ ਨਹੀਂ ਆ ਸਕਦੇ। ਇਹੀ ਕਾਰਨ ਸੀ। ਕੁਝ ਪੁਲਿਸ ਵਾਲੇ ਆਦਿ ਸੰਗਤ ਵਿੱਚ ਆਉਣਾ ਚਾਹੁੰਦੇ ਸਨ ਅਤੇ ਆਖਿਆ ਕਿ ਉਹਨਾਂ ਨੇ ਗੇੜੇ ਮਾਰੇ ਸਨ ਅਤੇ ਉਹ ਆਏ ਪਰ ਅੰਦਰ ਨਹੀਂ ਵੜ ਸਕੇ। ਅੰਦਰ ਆਉਣ ਦੇ ਸਮੇਂ ਤੋਂ ਪਹਿਲਾਂ ਹੀ ਉਹ ਭਰਿਆ ਹੋਇਆ ਸੀ, ਉਹਨਾਂ ਦਾ ਆਪਣਾ ਸਮਾਂ ਸੀ। ਹੋ ਸਕਦਾ ਹੈ ਬਾਅਦ ਵਿੱਚ ਉਹ ਨਹੀਂ ਆਏ, ਇਸ ਲਈ ਹੁਣ ਲੋਕ ਹੋਰ ਜਗ੍ਹਾ ਤੋਂ ਆ ਰਹੇ ਹਨ। ਇਸ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਹੁਣ ਮੈਨੂੰ ਨਹੀਂ ਪਤਾ ਹੈ ਇਸ ਤੋਂ ਬਾਅਦ ਜੋ ਅਗਲੀ ਚੀਜ਼ ਆਏਗੀ। ਹੋ ਸਕਦਾ ਹੈ ਕਿ ਦੂਜੇ ਸੰਦੇਸ਼ ਵਿੱਚ 7 ਤੁਰੀਆਂ ਹੋਣ, ਪਰੰਤੂ 7 ਮੋਹਰਾਂ ਵਿੱਚ ਅਮਲੀ ਤੌਰ ਤੇ ਸਾਰੀਆਂ ਗੱਲਾਂ ਸ਼ਾਮਲ ਹਨ। ਕਲੀਸਿਆਈ ਯੁੱਗ ਆਉਂਦੇ ਹਨ ਤੇ ਅਸੀਂ ਉਹਨਾਂ ਨੂੰ ਪਹਿਲਾਂ ਰੱਖ ਦਿੱਤਾ, ਜੋ ਕਿ ਬਹੁਤ ਹੀ ਮਹੱਤਵਪੂਰਨ ਸਨ, ਪਰ ਉਸ ਸਮੇਂ ਸੀ। ਹੁਣ ਮੋਹਰਾਂ ਦਾ ਖੁੱਲਣਾ ਪ੍ਰਗਟ ਕਰਦਾ ਹੈ ਕਿ ਕਲੀਸਿਆਵਾਂ ਕਿੱਥੇ ਜਾਂਦੀਆਂ ਹਨ ਅਤੇ ਕਿਵੇਂ ਖਤਮ ਹੁੰਦੀਆਂ ਹਨ। ਅਤੇ ਹੁਣ ਮੈਂ ਸੋਚਦਾ ਹਾਂ ਕਿ ਸੁਰਗੀ ਪਿਤਾ ਪੱਕਾ ਸਾਡੇ ਤੇ ਮਿਹਰਬਾਨ ਹੈ ਕਿ ਉਸਨੇ ਸਾਨੂੰ ਇਹ ਚੀਜ਼ਾਂ ਵੇਖ ਲੈਣ ਦਿੱਤੀਆਂ ਹਨ। ਹੁਣ ਮੈਂ ਇਹ ਕਹਿੰਦਾ ਹਾਂ, ਮੈਂ ਪੁਰਾਣੇ ਨੋਟਸ ਵੇਖਦੇ ਹੋਏ ਜਿਨ੍ਹਾਂ ਨੂੰ ਮੈਂ ਸਾਲਾਂ ਪਹਿਲਾਂ ਪ੍ਰਚਾਰ ਕੀਤਾ ਸੀ, ਮੈਂ ਅੰਦਰ ਆ ਕੇ ਉਹੀ ਕਹਿ ਰਿਹਾ ਸੀ ਜੋ ਮੈਂ ਸੋਚਿਆ ਸੀ ਕਿ ਠੀਕ ਸੀ ਅਤੇ ਵਾਧਾ ਰਿਹਾ। ਅਤੇ ਉਹ ਚਾਰੇ ਮੋਹਰਾਂ, ਇਸ ਸਭ ਦੇ ਉੱਤੇ ਮੈਂ 20 ਮਿੰਟ ਦਾ ਸੰਦੇਸ਼ ਦਿੱਤਾ ਸੀ। ਪ੍ਰਕਾਸ਼ ਪੋਥੀ ਦੇ ਚਾਰੇ ਘੋੜ ਸਵਾਰ, ਮੈਂ ਉਹਨਾਂ ਸਭਨਾਂ ਨੂੰ ਇਕੱਠੇ ਹੀ ਲਿਆ ਸੀ ਅਤੇ ਕਿਹਾ ਸੀ ਇੱਕ ਘੋੜਾ ਚਿੱਟਾ ਹੋ ਗਿਆ। ਮੈਂ ਕਿਹਾ ਹੋ ਸਕਦਾ ਇਹ ਸ਼ੁਰੂ ਦਾ ਯੁੱਗ ਹੈ ਅਤੇ ਅਗਲਾ ਘੋੜਾ ਕਾਲ ਵਿੱਚ ਗਿਆ ਅਤੇ ਇਸੇ ਤਰ੍ਹਾਂ ਅੱਗੇ। ਪਰ ਉਹ ਜਦ ਅਸਲ ਵਿੱਚ ਵਚਨ ਖੁੱਲਿਆ ਤਾਂ ਇਹ ਇਸ ਤੋਂ ਸੈਂਕੜੇ ਮੀਲ ਦੂਰ ਸੀ। ਇਸ ਲਈ ਸਾਡੇ ਲਈ ਚੰਗਾ ਹੈ ਕਿ ਧਿਆਨ ਦੇਈਏ ਅਤੇ ਉਡੀਕ ਕਰੀਏ, ਅਤੇ ਹੋ ਸਕਦਾ ਹੈ ਇਸ ਵਾਰ ਇਹ ਕਰੀਏ। ਹੋ ਸਕਦਾ ਹੈ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਹੋਣ ਜੋ ਦੂਸਰੇ ਲੋਕਾਂ ਨਾਲ ਸਹਿਮਤੀ ਵਾਲੀਆਂ ਨਾ ਹੋਣ, ਪਰੰਤੂ ਮੈਂ ਪ੍ਰਤੀਤ ਕਰਦਾ ਹਾਂ ਕਿ ਜਦ ਮਹਾਨ ਖਾਤਮੇ ਦਾ ਵੇਲਾ ਆਉਂਦਾ ਹੈ ਅਤੇ ਅਸੀਂ ਆਪਣੇ ਪ੍ਰਭੂ ਨਾਲ ਮਿਲਦੇ ਹਾਂ, ਤੁਸੀਂ ਵੇਖੋਗੇ ਕਿ ਇਹ ਸਹੀ ਸੀ, ਇਹ ਅਸਲ ਵਿੱਚ ਹੈ। ਹੁਣ ਉਹਨਾਂ ਲੋਕਾਂ ਦੀ ਜਿਹੜੇ ਇਸ ਨਗਰ ਦੇ ਬਾਹਰ ਤੋਂ ਆਏ ਹਨ, ਜਿਹੜੇ ਇੱਥੇ ਵੱਖ ਵੱਖ ਪ੍ਰਾਂਤਾਂ ਤੋਂ ਆਏ ਹਨ, ਮੈਂ ਕਿਸ ਤਰ੍ਹਾਂ ਤੁਹਾਡੇ ਦਿਲ ਦੀ ਲਗਨ ਦੀ ਸਰਾਹਨਾ ਕਰਾਂ ਕਿ ਕਿਵੇਂ ਤੁਸੀਂ ਲੰਬਾ ਸਫ਼ਰ ਅਤੇ ਛੁੱਟੀਆਂ ਲੈ ਕੇ ਇੱਥੇ ਆਏ ਹੋ। ਅਤੇ ਮੈਂ ਜਾਣਦਾ ਹਾਂ ਕਿ ਉਹਨਾਂ ਵਿੱਚੋਂ ਕਈਆਂ ਕੋਲ ਠਹਿਰਨ ਲਈ ਜਗ੍ਹਾ ਵੀ ਨਹੀਂ ਹੈ, ਕਿਉਂਕਿ ਉਹਨਾਂ ਵਿੱਚੋਂ ਕਈਆਂ ਦੀ ਥਾਂ ਲੱਭਣ ਵਿੱਚ ਮੈਂ ਮਦਦ ਕੀਤੀ ਹੈ। ਖਾਣ ਲਈ ਪੈਸੇ ਵੀ ਨਹੀਂ ਹਨ ਅਤੇ ਫਿਰ ਵੀ ਕਿਵੇਂ ਨਾ ਕਿਵੇਂ ਆਏ ਹਨ, ਇਸ ਉਮੀਦ ਨਾਲ ਕਿ ਕੁਝ ਵਾਪਰਨ ਵਾਲਾ ਹੈ ਉਸਦਾ ਧਿਆਨ ਕਰਨ, ਅਤੇ ਇੰਨੇ ਵੱਡੇ ਵਿਸ਼ਵਾਸ ਦੇ ਨਾਲ ਕਿ ਇਸ ਨਾਲ ਕੋਈ ਮਤਲਬ ਨਹੀਂ ਕਿ ਭਾਵੇਂ ਉਹਨਾਂ ਨੂੰ ਖਾਣੇ ਦੇ ਬਗੈਰ ਹੀ ਰਹਿਣਾ ਪਵੇ ਜਾਂ ਰਹਿਣ ਦੀ ਜਗ੍ਹਾ ਵੀ ਨਾ ਹੋਵੇ, ਔਰ ਫਿਰ ਵੀ ਉਹ ਇਹਨਾਂ ਗੱਲਾਂ ਨੂੰ ਸੁਣਨਾ ਚਾਹੁੰਦੇ ਹਨ ਜੋ ਹੋਈਆਂ ਹਨ। ਤੁਸੀਂ ਜਾਣਦੇ ਹੋ ਇਹ ਵੱਡੀ ਗੱਲ ਹੈ ਅਤੇ ਹਰੇਕ ਉਹਨਾਂ ਵਿੱਚੋਂ 100% ਇਸੇ ਤਰ੍ਹਾਂ ਹੈ। ਉੱਥੇ ਪਿੱਛੇ ਮੈਂ ਆਪਣੇ ਬ੍ਰਦਰ ਇਨ ਲਾ ਨਾਲ ਮਿਲਿਆ ਜਿਹਨੇ ਇਸ ਭਵਨ ਦੀ ਚਿਣਾਈ ਵਗੈਰਾ ਕੀਤੀ ਹੈ, ਅਤੇ ਮੈਂ ਉਸ ਨੂੰ ਦੱਸ ਰਿਹਾ ਸੀ ਕਿ ਉਹਨਾਂ ਦੇ ਕੰਮ ਦੀ ਮੈਂ ਕਿੰਨੀ ਪ੍ਰਸ਼ੰਸਾ ਕੀਤੀ ਹੈ। ਮੈਂ ਇੱਟਾਂ ਚਿਣ ਵਾਲਾ ਨਹੀਂ ਹਾਂ ਜਾਂ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ ਹਾਂ, ਪਰੰਤੂ ਮੈਂ ਜਾਣਦਾ ਹਾਂ ਕਿ ਚੌਰਸ ਕੋਨਾ ਕੀ ਹੁੰਦਾ ਹੈ ਅਤੇ ਕੀ ਇਹ ਠੀਕ ਬਣਾਇਆ ਗਿਆ ਹੈ ਜਾਂ ਨਹੀਂ। ਅਤੇ ਉਸਨੇ ਕਿਹਾ, ਮੈਂ ਤੁਹਾਨੂੰ ਦੱਸਦਾ ਹਾਂ, ਉਸਨੇ ਕਿਹਾ, ਇਸ ਤਰ੍ਹਾਂ ਦਾ ਕੋਈ ਵੀ ਸਮਾਂ ਨਹੀਂ ਹੋਇਆ। ਸ਼ਾਇਦ ਹੀ ਤੁਸੀਂ ਮਨੁੱਖਾਂ ਵਿੱਚ ਇਸ ਤਰ੍ਹਾਂ ਦਾ ਸਹਿਯੋਗ ਵੇਖਿਆ ਹੋਵੇ ਜਦੋਂ ਸਭ ਕੰਮ ਕਰ ਰਹੇ ਸਨ। ਭਾਈ ਵੁੱਡ, ਭਾਈ ਰੋਬਰਟ ਸਨ ਅਤੇ ਹਰ ਕੋਈ ਠੀਕ ਆਪਣੀ ਜਗ੍ਹਾ ਤੇ ਸੀ, ਅਤੇ ਉਹ ਭਾਈ ਜਿਹਨੇ ਸੁਣਨ, ਮੇਰਾ ਮਤਲਬ ਸਰੋਤਿਆਂ ਦੇ ਸੁਣਨ ਦੀ ਵਿਵਸਥਾ ਭਵਨ ਵਿੱਚ ਕੀਤੀ ਹੈ, ਉਹਨਾਂ ਨੇ ਕਿਹਾ ਹਰ ਚੀਜ਼ ਨੇ ਠੀਕ ਕੰਮ ਕੀਤਾ। ਜਦ ਵੀ ਕਿਸੇ ਚੀਜ਼ ਦੀ ਲੋੜ ਪਈ ਤਾਂ ਉੱਥੇ ਉਸ ਨੂੰ ਕਰਨ ਲਈ ਆਦਮੀ ਪਹਿਲਾਂ ਹੀ ਮੌਜੂਦ ਸੀ। ਇਸ ਤਰ੍ਹਾਂ ਨਾਲ ਇਹ ਪਰਮੇਸ਼ਵਰ ਇਸ ਸਾਰੇ ਪ੍ਰੋਗਰਾਮ ਵਿੱਚ ਹੈ, ਇਹਦੇ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਕਲੀਸਿਆ ਵਿੱਚ ਬਹੁਤ ਸਾਰੇ ਦਾਨ ਦੇਣ ਵਾਲੇ ਮਦਦ ਲਈ ਹਨ, ਜਿਵੇਂ ਕਿ ਸਾਡੇ ਭਾਈ ਅਤੇ ਭੈਣ ਡੌਚ ਇੱਥੇ ਬੈਠੇ ਹਨ ਅਤੇ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਇਹਦੇ ਲਈ ਬਹੁਤ ਦਾਨ ਦਿੱਤਾ ਹੈ। ਮੈਂ ਸੋਚਦਾ ਹਾਂ ਉਸ ਵੇਲੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਥੋੜ ਨਹੀਂ ਹੋਈ ਅਤੇ ਹਰੇਕ ਚੀਜ਼ ਦਾ ਮੁੱਲ ਦਿੱਤਾ ਗਿਆ। ਇਸ ਲਈ ਅਸੀਂ ਇਹਦੇ ਲਈ ਬਹੁਤ ਹੀ ਧੰਨਵਾਦੀ ਹਾਂ। ਯਾਦ ਰੱਖੋ, ਇਹ ਤੁਹਾਡੀ ਕਲੀਸੀਆ ਹੈ ਕਿਉਂਕਿ ਤੁਸੀਂ ਮਸੀਹ ਦੇ ਸੇਵਾਦਾਰ ਹੋ ਅਤੇ ਇਸੇ ਲਈ ਇਹ ਇੱਥੇ ਬਣਾਇਆ ਗਿਆ ਹੈ, ਇਹ ਖੁੱਲਾ ਹੋਇਆ ਦਰਵਾਜ਼ਾ ਕਿ ਸੇਵਕ ਬਣਾਏ ਜਾਣ ਅਤੇ ਉਹਨਾਂ ਲਈ ਜਿਹੜੇ ਪਹਿਲਾਂ ਹੀ ਮਸੀਹ ਦੇ ਸੇਵਕ ਹਨ ਅੰਦਰ ਆ ਕੇ ਮਸੀਹ ਯਸੂ ਦੇ ਨਾਲ ਸੰਗਤੀ ਕਰਕੇ ਆਪਣੇ ਆਪ ਨੂੰ ਆਨੰਦ ਕਰਨ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਥੇ ਸਭ ਦਾ ਸਵਾਗਤ ਹੈ। ਅਤੇ ਹੁਣ ਜਦ ਕਿਸੇ ਸਮੇਂ ਤੁਸੀਂ ਮੈਨੂੰ ਮਸਾਂ ਦੇ ਸਮੇਂ ਸੁਣਦੇ ਹੋ ਕਿ ਜਥੇਬੰਦੀਆਂ ਦੇ ਪਰਦੇ ਕਿਵੇਂ ਚੁੱਕਦਾ ਹਾਂ, ਤਾਂ ਮੇਰਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਤੁਹਾਡੇ ਸੇਵਾਦਾਰ ਦੇ ਵਿਰੁੱਧ ਹਾਂ ਜਾਂ ਕਿਸੇ ਭਾਈ ਜਾਂ ਭੈਣ ਦੇ ਵਿਰੁੱਧ ਹਾਂ ਜੋ ਕਿ ਕਲੀਸੀਆ ਵਿੱਚ ਹੈ, ਕਿਉਂਕਿ ਇਹਦੇ ਬਾਵਜੂਦ ਵੀ ਪਰਮੇਸ਼ਵਰ ਦੇ ਕੋਲ ਲੋਕ ਹਨ ਜੋ ਹਰੇਕ ਸੰਸਥਾ ਵਿੱਚ ਹਨ, ਪਰੰਤੂ ਉਹ ਸੰਸਥਾ ਨੂੰ ਕਬੂਲ ਨਹੀਂ ਕਰਦਾ ਬਲਕਿ ਉਹ ਸੰਸਥਾ ਵਿੱਚ ਵਿਅਕਤੀਗਤ ਨੂੰ ਕਬੂਲ ਕਰਦਾ ਹੈ ਅਤੇ ਇਹ ਸੰਸਥਾ ਨੂੰ ਨਹੀਂ ਲੈਂਦਾ ਹੈ। ਇਸ ਲਈ ਜਦੋਂ ਲੋਕ ਜਥੇਬੰਦੀਆਂ ਵਿੱਚ ਇੰਨਾ ਬੱਜ ਜਾਂਦੇ ਹਨ ਕਿ ਫਿਰ ਉਹ ਕੁਝ ਨਹੀਂ ਵੇਖ ਸਕਦੇ ਹਨ ਸਿਵਾਏ ਇਹਦੇ ਜੋ ਚਰਚ ਕਹਿੰਦਾ ਹੈ, ਤੁਸੀਂ ਸਮਝੇ, ਅਤੇ ਦੂਸਰਿਆਂ ਨਾਲੋਂ ਸੰਗਤ ਤੋੜ ਦਿੰਦਾ ਹੈ ਅਤੇ ਇਹ ਇੱਕ ਪ੍ਰਣਾਲੀ ਹੈ ਜਿਹਦੇ ਤੋਂ ਪਰਮੇਸ਼ਵਰ ਖੁਸ਼ ਨਹੀਂ ਹੈ ਅਤੇ ਦੁਨਿਆਵੀ ਮਾਮਲਾ ਹੈ ਜੋ ਕਿ ਪਰਮੇਸ਼ਵਰ ਵੱਲੋਂ ਠਹਿਰਾਇਆ ਹੋਇਆ ਨਹੀਂ ਹੈ। ਇਸ ਲਈ ਹੁਣ ਮੇਰਾ ਕਿਸੇ ਨਾਲ ਨਿੱਜੀ ਤੌਰ ਤੇ ਕੋਈ ਮਤਲਬ ਨਹੀਂ ਹੈ, ਕੈਥੋਲਿਕ, ਯਹੂਦੀ ਜਾਂ ਜੋ ਕੁਝ ਵੀ ਹੋਵੇ, ਜਾਂ ਮੈਥੋਡਿਸਟ, ਪ੍ਰੈਸਬਾਈਟੇਰੀਅਨ, ਕੋਈ ਵੀ ਜਥੇਬੰਦੀ ਜਾਂ ਗੈਰ ਜਥੇਬੰਦੀ ਜਾਂ ਗੈਰ ਡਿਨੋਮੀਨੇਸ਼ਨ ਚਰਚਾਂ ਵਿੱਚ ਪਰਮੇਸ਼ਵਰ ਦੇ ਆਪਣੇ ਬੱਚੇ ਉੱਥੇ ਮੌਜੂਦ ਹਨ, ਸਮਝੇ। ਅਤੇ ਬਹੁਤ ਵਾਰ ਮੈਂ ਪ੍ਰਤੀਤ ਕਰਦਾ ਹਾਂ ਕਿ ਉੱਥੇ ਕਿਸੇ ਮਕਸਦ ਦੇ ਲਈ ਹਨ ਕਿ ਰੋਸ਼ਨੀ ਫੈਲਾ ਕੇ ਜਿਹੜੇ ਪਹਿਲਾਂ ਤੋਂ ਠਹਿਰਾਏ ਹੋਏ ਹਨ ਉਹਨਾਂ ਨੂੰ ਸਾਰੇ ਪਾਸਿਆਂ ਤੋਂ ਹਰ ਸਥਾਨ ਤੋਂ ਖਿੱਚ ਕੇ ਲਿਆ ਸਕਣ ਅਤੇ ਉਸ ਮਹਾਨ ਦਿਨ ਵਿੱਚ ਫਿਰ ਅਸੀਂ ਵੇਖਾਂਗੇ ਕਿ ਪ੍ਰਭੂ ਯਸੂ ਮਸੀਹ ਦੀ ਕਲੀਸੀਆ ਨੂੰ ਉਸ ਮਹਾਨ ਸੰਗਤ ਲਈ ਹਵਾ ਵਿੱਚ ਬੁਲਾ ਲਿਆ ਜਾਂਦਾ ਹੈ ਅਤੇ ਅਸੀਂ ਸਭ ਉਸ ਨਾਲ ਮਿਲਣ ਲਈ ਉੱਪਰ ਜਾਵਾਂਗੇ ਅਤੇ ਮੈਂ ਉਸ ਸਮੇਂ ਦੀ ਉਡੀਕ ਕਰ ਰਿਹਾ ਹਾਂ। ਹੁਣ ਇਹਦੇ ਬਾਰੇ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ ਹੈ ਅਤੇ ਅੱਜ ਰਾਤ ਇਹ ਸਮਾਪਤੀ ਦੀ ਰਾਤ ਵਿੱਚ ਜਿਵੇਂ ਕਿ ਅਕਸਰ ਹੁੰਦਾ ਹੈ ਹਰ ਕੋਈ ਚੰਗਾਈ ਸਭਾ ਵਿੱਚ, ਮੈਨੂੰ ਪਤਾ ਹੈ ਕਿ ਚੰਗਾਈ ਸਭਾਵਾਂ ਵਿੱਚ ਵੱਡੀਆਂ ਗੱਲਾਂ ਹੋਣ ਦੀ ਇੱਛਾ ਕਰਦਾ ਹੈ ਜਿਹਦੇ ਨਾਲ ਕਿ ਉਹ ਮਾਨਸਿਕ ਤਣਾਅ ਪਰੇਸ਼ਾਨੀ ਵਿੱਚ ਆ ਜਾਂਦੇ ਹਨ। ਅਤੇ ਹੁਣ ਅੱਜ ਰਾਤ ਮੈਂ ਇਹੀ ਚੀਜ਼ ਵੇਖਦਾ ਹਾਂ, ਹਰ ਕੋਈ ਇਸ ਉਮੀਦ ਵਿੱਚ ਹੈ ਕਿ ਵੇਖੇ ਕਿਸ ਤਰ੍ਹਾਂ ਅਤੇ ਹਰੇਕ ਰਾਤ ਉਹਨਾਂ ਮੋਹਰਾਂ ਦੇ ਖੁੱਲਣ ਤੇ ਇਸੇ ਤਰ੍ਹਾਂ ਹੀ ਸੀ। ਹੁਣ ਮੈਂ ਇਹਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ, ਹਰੇਕ ਵਾਰ ਇਹ ਮੋਹਰਾਂ ਉਸ ਸਥਾਨ ਤੇ ਆ ਗਈਆਂ, ਹਰ ਵਾਰ ਮੈਂ ਜੋ ਉਹਨਾਂ ਤੇ ਵਿਸ਼ਵਾਸ ਕੀਤਾ ਅਤੇ ਦੂਸਰਿਆਂ ਦੀਆਂ ਕਿਤਾਬਾਂ ਪੜ੍ਹੀਆਂ ਉਹ ਉਸ ਨਾਲੋਂ ਵੱਖਰਾ ਸੀ ਜੋ ਮੇਰੇ ਕਮਰੇ ਵਿੱਚ ਆਇਆ। ਅਤੇ ਮੇਰਾ ਦਿਮਾਗ ਇਸ ਵੇਲੇ ਇਸ ਕਰਕੇ ਮੈਂ ਆ ਸਵੇਰ ਇਹ ਚੰਗਾਈ ਦੀ ਬੰਦਗੀ ਰੱਖੀ ਹੈ ਕਿਉਂਕਿ ਮੇਰਾ ਮਨੁੱਖੀ ਦਿਮਾਗ ਮੇਰੇ ਆਪਣੇ ਸੋਚਣ ਦੇ ਢੰਗ ਤੋਂ ਭਿੰਨ ਹੋ ਗਿਆ ਹੈ। ਮੈਂ ਪਰਦੇ ਲਗਾ ਕੇ ਅਤੇ ਬੱਤੀ ਜਲਾ ਕੇ ਕਮਰੇ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਇਹ ਮੇਰਾ ਅੱਠਵਾਂ ਦਿਨ ਹੈ, ਇੱਥੋਂ ਤੱਕ ਕਿ ਮੈਂ ਆਪਣੀ ਕਾਰ ਵਿੱਚ ਵੀ ਨਹੀਂ ਬੈਠਾ ਕਿ ਕਿਤੇ ਜਾਵਾਂ। ਮੈਂ ਕੁਝ ਭਾਈਆਂ ਦੇ ਨਾਲ ਬੈਂਕ ਜਾਣਾ ਸੀ ਕਿ ਕੁਝ ਕਾਗਜ਼ਾਂ ਆਦਿ ਤੇ ਦਸਤਖਤ ਕਰਾਂ ਉਹਨਾਂ ਪੈਸਿਆਂ ਤੇ ਚੀਜ਼ਾਂ ਲਈ ਜੋ ਕਿ ਅਸੀਂ ਇਸ ਭਵਨ ਲਈ ਉਧਾਰ ਲਈਆਂ ਹਨ, ਪਰੰਤੂ ਮੈਂ ਸਿੱਧਾ ਵਾਪਸ ਆਇਆ ਅਤੇ ਅਧਿਐਨ ਵਿੱਚ ਲੱਗ ਗਿਆ। ਅਤੇ ਇਹ ਹੈਰਾਨੀ ਦੀ ਗੱਲ ਹੈ ਕਿ ਇੱਕ ਵੀ ਆਦਮੀ ਨੇ ਕੁਝ ਨਹੀਂ ਕਿਹਾ, ਜਾਂ ਆਮ ਤੌਰ ਤੇ ਖੜਕਾਉਂਦੇ ਹਨ ਅਤੇ ਬਾਹਰ ਬੁਲਾਉਂਦੇ ਹਨ ਅਤੇ ਚਾਰੇ ਪਾਸੇ, ਇੱਕ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਇਹ ਅਜੀਬ ਵਾਕਿਆ ਹੈ। ਮੈਂ ਭਾਈ ਵੁਡਸ ਦੇ ਘਰ ਖਾਣਾ ਖਾ ਰਿਹਾ ਸੀ। ਜ਼ਿਆਦਾਤਰ ਉਹ ਜਗ੍ਹਾ ਕਾਰਾਂ ਨਾਲ ਭਰੀ ਰਹਿੰਦੀ ਹੈ ਅਤੇ ਉਹਨਾਂ ਦੇ ਘਰ ਇਸ ਸਮੇਂ 8 ਜਾਂ 10 ਲੋਕ ਆ ਕੇ ਠਹਿਰਨ ਵਾਲੇ ਸਨ, ਪਰ ਉਹਨਾਂ ਵਿੱਚੋਂ ਇੱਕ ਵੀ ਨਹੀਂ ਆਇਆ। ਫਿਰ ਅੱਜ ਸਵੇਰ ਮੈਂ ਕਦੇ ਵੀ ਇਸ ਸਵੇਰ ਲਈ ਸਾਡੇ ਮੁਕਤੀਦਾਤੇ ਦੀ ਉਸਦੇ ਥੱਕੇ ਅਤੇ ਟੁੱਟੇ ਸੇਵਕ ਲਈ ਕਿਰਪਾ ਨੂੰ ਨਹੀਂ ਭੁੱਲਾਂਗਾ। ਜਦ ਮੈਂ ਉਸ ਵਿਚਾਰੇ ਵਿਅਕਤੀ ਦੇ ਪ੍ਰਸ਼ਨ ਦਾ ਜਵਾਬ ਆਪਣੀ ਪੂਰੀ ਸਮਝ ਨਾਲ ਦੇ ਰਿਹਾ ਸੀ, ਇਹ ਸੋਚਦੇ ਹੋਏ ਕਿ ਮੈਂ ਠੀਕ ਕੀਤਾ ਹੈ, ਅਤੇ ਅਚਾਨਕ ਜਿਵੇਂ ਕਿਸੇ ਬੱਚੇ ਕੋਲੋਂ ਕੁਝ ਖੋ ਲਿਆ ਜਾਵੇ, ਮੈਂ ਦੋਸ਼ੀ ਜਿਹਾ ਹੋ ਗਿਆ। ਮੈਨੂੰ ਨਹੀਂ ਪਤਾ ਲੱਗਾ ਕਿ ਇਹ ਕੀ ਸੀ, ਅਤੇ ਮੈਂ ਸੋਚਿਆ ਕਿ ਮੈਂ ਚੰਗਾਈ ਦੀ ਸੰਗਤੀ ਲਈ ਕੋਸ਼ਿਸ਼ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਕੋਈ ਬੁਰੀ ਤਰ੍ਹਾਂ ਬਿਮਾਰ ਹੋਵੇ ਕਿ ਜਿਹਦੇ ਲਈ ਹੁਣੇ ਦੁਆ ਕਰਨੀ ਹੋਵੇ, ਅਤੇ ਮੈਂ ਸੰਗਤ ਕੋਲੋਂ ਪੁੱਛਿਆ ਅਤੇ ਕੁਝ ਹੀ ਪਲਾਂ ਵਿੱਚ ਇਹ ਪ੍ਰਗਟ ਹੋ ਗਿਆ। ਅਤੇ ਕਿਸੇ ਨੇ ਕਿਹਾ ਕਿ ਤੁਸੀਂ ਆਪਣਾ ਵਿਸ਼ਾ ਨਹੀਂ ਪੜੋਗੇ, ਆਪਣਾ ਵਿਸ਼ਾ ਪੜੋ ਜਾਂ ਇਸੇ ਤਰ੍ਹਾਂ ਕੁਝ। ਅਤੇ ਫਿਰ ਮੈਂ ਆਪਣਾ ਛੋਟਾ ਜਿਹਾ ਕਾਗਜ਼ ਦਾ ਟੁਕੜਾ ਚੁੱਕਿਆ ਅਤੇ ਉਸ ਨੂੰ ਫਿਰ ਪੜਿਆ ਵੇਖਣ ਲਈ ਕਿ ਉੱਥੇ ਕੀ ਲਿਖਿਆ ਹੋਇਆ ਹੈ, ਅਤੇ ਫਿਰ ਕਿਤਾਬ ਤੇ ਵੇਖਿਆ। ਜਿਸ ਸਵਾਲ ਦਾ ਮੈਂ ਜਵਾਬ ਦੇ ਰਿਹਾ ਸੀ ਉੱਥੇ ਤਾਂ ਉਹ ਬਿਲਕੁਲ ਵੱਖ ਸੀ, ਸਮਝੇ। ਪਰ ਮੈਂ ਤੁਹਾਨੂੰ ਇਹ ਦੱਸ ਦਿਆਂ, ਜਦੋਂ ਉਹ ਅਲੌਕਿਕ ਅੰਦਰ ਆਉਂਦਾ ਹੈ, ਉਹ ਮਸੀਹ ਦਾ ਸੁਭਾਅ ਹੈ, ਤੁਸੀਂ ਆਪਣੇ ਵਿਚਾਰਾਂ ਤੋਂ ਦੂਰ ਚਲੇ ਜਾਂਦੇ ਹੋ। ਜਦੋਂ ਤੱਕ ਤੁਸੀਂ ਆਪਣੇ ਦਿਮਾਗ ਵਿੱਚ ਹੋ, ਮੈਨੂੰ ਇਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਨ ਨੂੰ ਨਾ ਕਹੋ, ਕਿਉਂਕਿ ਮੈਂ ਨਹੀਂ ਕਰ ਸਕਦਾ ਹਾਂ। ਇਹ ਤੁਸੀਂ, ਮੈਂ ਇਹ ਨਹੀਂ ਕਰ ਸਕਦਾ, ਕੋਈ ਵੀ ਇਹਨੂੰ ਨਹੀਂ ਕਰ ਸਕਦਾ ਹੈ। ਕਿਵੇਂ ਉਹ ਮਨੁੱਖ ਏਲੀਆ ਉੱਥੇ ਪਹਾੜ ਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜਾ ਹੋ ਕੇ ਅੱਗ ਹੇਠਾਂ ਲਿਆਵੇ ਅਤੇ ਫਿਰ ਅੱਗ ਤੋਂ ਬਾਅਦ ਵਰਖਾ ਅਤੇ ਫਿਰ ਆਕਾਸ਼ ਨੂੰ ਬੰਦ ਕਰ ਦੇਵੇ ਅਤੇ 3.5 ਸਾਲ ਵਰਖਾ ਨਹੀਂ ਹੋਈ ਅਤੇ ਪਿੱਛੇ ਜਾ ਕੇ ਉਸੇ ਦਿਨ ਵਰਖਾ ਬੁਲਾ ਲਈ ਅਤੇ ਉਸੇ ਮਸਾ ਹੇਠ ਕਿਵੇਂ 400 ਨਬੀਆਂ ਨੂੰ ਮਾਰਿਆ ਅਤੇ ਫਿਰ ਇੱਕ ਔਰਤ ਦੀ ਧਮਕੀ ਤੇ ਆਪਣੇ ਜੀਵਨ ਲਈ ਦੁਹਾਈ ਦਿੱਤੀ ਅਤੇ ਜੰਗਲ ਨੂੰ ਭੱਜ ਗਿਆ। ਸਮਝੇ, ਇਜਬਲ ਉਸਨੇ ਸੌਂਹ ਖਾਧੀ ਸੀ ਕਿ ਉਹ ਉਸਦੀ ਜ਼ਿੰਦਗੀ ਖਤਮ ਕਰ ਦੇਵੇਗੀ। ਜਦੋਂ ਅਹਾਬ ਅਤੇ ਉਹ ਸਭ ਉੱਥੇ ਸਨ ਕਿ ਪਰਮੇਸ਼ਵਰ ਦੀ ਹਜ਼ੂਰੀ ਨੂੰ ਵੇਖਣ ਅਤੇ ਮਹਾਨ ਚਮਤਕਾਰ ਹੋਇਆ, ਵੇਖਿਆ ਉਸਦਾ ਆਤਮਾ ਉਸਨੂੰ ਛੱਡ ਗਿਆ ਸੀ। ਆਪਣੇ ਸਰੀਰਕ ਢੰਗ ਵਿੱਚ ਉਹਨੂੰ ਪਤਾ ਨਹੀਂ ਲੱਗਾ ਕਿ ਕਿਵੇਂ ਸੋਚੇ। ਸਮਝੇ, ਉਹ ਆਪਣੇ ਲਈ ਨਹੀਂ ਸੋਚ ਸਕਿਆ ਸੀ। ਅਤੇ ਯਾਦ ਰੱਖੋ, ਸਵਰਗ ਦੂਤ ਨੇ ਉਸਨੂੰ ਨੀਂਦ ਵਿੱਚ ਸੁਲਾ ਦਿੱਤਾ ਅਤੇ ਉਸਨੂੰ ਆਰਾਮ ਦਿੱਤਾ, ਉਸਨੂੰ ਜਗਾਇਆ ਅਤੇ ਉਸਨੂੰ ਰੋਟੀ ਦਿੱਤੀ ਅਤੇ ਫਿਰ ਨੀਂਦ ਵਿੱਚ ਪਾ ਦਿੱਤਾ। ਅਸੀਂ ਨਹੀਂ ਜਾਣਦੇ 40 ਦਿਨਾਂ ਤੱਕ ਉਸਨੂੰ ਕੀ ਹੋਇਆ। ਫਿਰ ਉਸਨੂੰ ਕਿਤੇ ਕਿਸੇ ਗੁਫਾ ਵਿੱਚ ਲਿਜਾਇਆ ਗਿਆ ਜਿੱਥੇ ਪਰਮੇਸ਼ਵਰ ਨੇ ਉਸਨੂੰ ਬੁਲਾਇਆ। ਅਲੌਕਿਕ ਦੀ ਵਿਆਖਿਆ ਕਰਨ ਦਾ ਯਤਨ ਨਾ ਕਰੋ, ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ। ਸਮਝੇ, ਸਿਰਫ ਇੱਕ ਕੰਮ ਕਰਨ ਲਈ ਹੈ ਕਿ ਅੱਗੇ ਵਧਦੇ ਜਾਓ ਅਤੇ ਜਿੱਥੋਂ ਤੱਕ ਹੋ ਸਕਦਾ ਹੈ ਮੈਂ ਆਪਣੇ ਆਪ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਮੈਂ ਇਹ ਸੋਚਦਾ ਹਾਂ ਕਿ ਮੈਂ ਇਹ ਕਰਨ ਦਾ ਫਿਰ ਯਤਨ ਨਹੀਂ ਕਰਾਂਗਾ। ਤੁਸੀਂ ਬਸ ਪੂਰੀ ਤਰ੍ਹਾਂ ਨਿਹਚਾ ਕਰੋ ਜਾਂ ਨਾ, ਅਤੇ ਹੁਣ ਮੈਂ ਤੁਸੀਂ ਇਸ ਨੂੰ ਥੋੜੀ ਦੇਰ ਬਾਅਦ ਸਮਝੋਗੇ। ਕਿਉਂ? ਹੁਣ ਮੈਂ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕੀਤੀ ਹੈ, ਪਰਮੇਸ਼ਵਰ ਇਸ ਨੂੰ ਜਾਣਦਾ ਹੈ ਅਤੇ ਇਸ ਵੇਰ ਉਹ ਪ੍ਰਸ਼ਨ ਮੈਂ ਪੂਰੀ ਇਮਾਨਦਾਰੀ ਨਾਲ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿੰਨਾ ਵੀ ਮੈਂ ਜਾਣਦਾ ਹਾਂ। ਅਤੇ ਮੈਂ ਬਾਪ ਦਾ ਪਹਿਲਾ ਹਿੱਸਾ ਪੜਿਆ ਅਤੇ ਉਹ ਇਹ ਸੀ, ਠੀਕ ਨਹੀਂ ਹੋਵੇਗਾ, ਪਰੰਤੂ ਪਵਿੱਤਰ ਆਤਮਾ ਮੇਰੇ ਦਿਮਾਗ ਨੂੰ ਸਮਝ ਰਿਹਾ ਸੀ। ਵੇਖੋ, ਆਖਰੀ 2-3 ਦਿਨਾਂ ਤੋਂ ਕੀ ਵਾਪਰ ਰਿਹਾ ਹੈ। ਵੇਖਿਆ, ਮੈਂ 7,000 ਨੂੰ 700 ਕਿਹਾ, ਆ ਸਵੇਰ ਮੈਂ ਯਤਨ ਕਰ ਰਿਹਾ ਸੀ, ਇਹ ਲੋਕਾਂ ਰਾਹੀਂ ਫੜ ਲਿਆ ਗਿਆ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਤੁਸੀਂ ਧਿਆਨ ਦੇ ਰਹੇ ਹੋ। ਹੁਣ ਦੂਸਰਾ, ਜਿੱਥੇ ਮੈਂ ਕਬੂਤਰ ਕਹਿਣਾ ਚਾਹੁੰਦਾ ਸੀ, ਮੈਂ ਇਹਨੂੰ ਲੇਲਾ ਕਹਿ ਦਿੱਤਾ, ਪਰੰਤੂ ਮੈਂ ਉਸੇ ਵੇਲੇ ਫੜਿਆ ਗਿਆ ਅਤੇ ਫਿਰ ਇੱਥੇ ਮੈਂ ਨਹੀਂ ਪਕੜ ਸਕਿਆ ਅਤੇ ਪਵਿੱਤਰ ਆਤਮਾ ਮੈਨੂੰ ਮੋੜ ਕੇ ਫਿਰ ਇਸ ਤੇ ਲੈ ਕੇ ਆਇਆ। ਇਹ ਦੋਹਰਾ ਸਬੂਤ ਹੋ ਗਿਆ ਕਿ ਇਹ ਗੱਲਾਂ ਸੱਚ ਹਨ। ਪਰਮੇਸ਼ਵਰ ਇਹ ਵੇਖਣ ਲਈ ਧਿਆਨ ਲਗਾਏ ਹੋਏ ਹੈ ਕਿ ਇਹ ਠੀਕ ਹੈ, ਇਹ ਸਹੀ ਹੈ। ਉਹ ਚਾਹੁੰਦਾ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਗੱਲਾਂ ਸੱਚ ਹਨ। ਉਹੀ ਹੈ ਜੋ ਇਹ ਗੱਲਾਂ ਭੇਜ ਰਿਹਾ ਹੈ, ਕਿਉਂਕਿ ਯਕੀਨਨ ਇਹ ਨਹੀਂ ਸੀ, ਇਹ ਮੇਰੇ ਲਈ ਸਿੱਖਣ ਵਾਂਗ ਸੀ, ਤੁਹਾਡੇ ਲਈ ਵੀ। ਅਤੇ ਇਸੇ ਲਈ ਮੈਂ ਇਸ ਗਿਆਨ ਲਈ ਬਹੁਤ ਧੰਨਵਾਦੀ ਹਾਂ। ਪ੍ਰਭੂ ਨੂੰ ਜਾਣਨਾ ਅਤੇ ਇਹ ਜਾਣਨਾ ਕਿ ਅਸੀਂ ਕਿਹੜੇ ਸਮੇਂ ਵਿੱਚ ਰਹਿ ਰਹੇ ਹਾਂ। ਸਮਝੇ, ਕਲੀਸਿਆ ਦੇ ਉਠਾਏ ਜਾਣ ਤੋਂ ਪਹਿਲਾਂ ਆਖਰੀ ਸਮੇਂ ਵਿੱਚ ਰਹਿ ਰਹੇ ਹਾਂ। ਹੁਣ ਬਸ ਅਸੀਂ ਗੱਲਾਂ ਕਰ ਰਹੇ ਹਾਂ, ਇਸ ਲਈ ਆਓ ਉਸਦੇ ਵਚਨ ਉੱਤੇ ਫਿਰ ਬਰਕਤਾਂ ਮੰਗੀਏ। ਸਾਡੇ ਸਵਰਗੀ ਪਿਤਾ, ਇੱਥੇ ਉਹ ਮਹਾਨ ਰਾਤ ਆਈ ਹੈ, ਇੱਕ ਮਹਾਨ ਸਮਾਂ ਯਾਦ ਇੱਕ ਮਹਾਨ ਗੱਲ ਵਾਪਰੀ ਹੈ, ਇਹ ਚਾਰੇ ਪਾਸੇ ਲੋਕਾਂ ਵਿੱਚ ਹੈ। ਅਤੇ ਪਿਤਾ, ਮੈਂ ਬੇਨਤੀ ਕਰਦਾ ਹਾਂ ਅੱਜ ਰਾਤ ਬਿਨਾਂ ਕਿਸੇ ਸ਼ੱਕ ਦੇ ਲੋਕਾਂ ਦੇ ਦਿਲ ਅਤੇ ਦਿਮਾਗ ਵਿੱਚ ਇਹ ਪ੍ਰਗਟ ਹੋ ਜਾਵੇ, ਉਹਨਾਂ ਨੂੰ ਇਹ ਜਾਣਕਾਰੀ ਹੋ ਜਾਵੇ ਕਿ ਪਰਮੇਸ਼ਵਰ ਆਪਣੇ ਸਿੰਘਾਸਣ ਤੇ ਹੈ ਅਤੇ ਇਹ ਕਿ ਉਹ ਅੱਜ ਵੀ ਆਪਣੇ ਲੋਕਾਂ ਨਾਲ ਪਿਆਰ ਕਰਦਾ ਹੈ ਅਤੇ ਇਹ ਉਹ ਸਮਾਂ ਹੈ, ਉਹ ਸਮਾਂ ਜਿਹਨੂੰ ਸੰਸਾਰ ਵੇਖਣ ਦੀ ਉਡੀਕ ਕਰ ਰਿਹਾ ਸੀ, ਹੁਣ ਨੇੜੇ ਆ ਗਿਆ ਹੈ, ਕਿਉਂਕਿ ਇਹ ਸਮਾਂ ਛੁਟਕਾਰੇ ਲਈ ਪੁਕਾਰ ਕਰ ਰਿਹਾ ਹੈ। ਅਸੀਂ ਉਹਨਾਂ ਤੱਤਾਂ ਨੂੰ ਵੇਖ ਸਕਦੇ ਹਾਂ ਜੋ ਕਿ ਉਸ ਨੂੰ ਵਾਪਸ ਲਿਆਉਣ ਲਈ ਤਿਆਰ ਹਨ। ਅਸੀਂ ਉਹਨਾਂ ਤੱਤਾਂ ਨੂੰ ਤਿਆਰ ਵੇਖ ਰਹੇ ਹਾਂ ਜੋ ਲਾੜੀ ਨੂੰ ਮਸੀਹ ਦੀ ਹਜ਼ੂਰੀ ਵਿੱਚ ਲਿਆਉਣ ਲਈ ਤਿਆਰ ਹਨ। ਅਸੀਂ ਵੇਖ ਸਕਦੇ ਹਾਂ ਕਿ ਲਾੜੀ ਸ਼ਕਲ ਇਖਤਿਆਰ ਕਰ ਰਹੀ ਹੈ, ਵਿਆਹ ਵਾਲੇ ਬਸਤਰ ਪਹਿ ਰਹੀ ਹੈ ਕਿ ਤਿਆਰ ਹੋ ਜਾਵੇ। ਅਸੀਂ ਵੇਖ ਸਕਦੇ ਹਾਂ ਕਿ ਬੱਤੀਆਂ ਟਿਮਟਿਮਾ ਰਹੀਆਂ ਹਨ। ਅਸੀਂ ਜਾਣਦੇ ਹਾਂ ਕਿ ਅਸੀਂ ਅੰਤ ਸਮੇਂ ਤੇ ਹਾਂ। ਹੁਣ ਸਵਰਗੀ ਪਿਤਾ, ਜਿਵੇਂ ਕਿ ਅਸੀਂ ਹੁਣ ਪ੍ਰਚਾਰ ਲਈ ਅੱਗੇ ਵਧਦੇ ਹਾਂ ਜਾਂ ਇਸ ਸ਼ਕਤੀਸ਼ਾਲੀ ਮਹਾਨ ਘਟਨਾ ਦੀ ਸਿੱਖਿਆ ਲਈ ਜੋ ਮਹਿਮਾ ਵਿੱਚ ਲਗਭਗ 2,000 ਸਾਲ ਪਹਿਲਾਂ ਹੋਈ ਅਤੇ ਜੋ ਮਹਾਨ ਪਿਆਰੇ ਰਸੂਲ ਯੂਹੰਨਾ ਨੂੰ ਦਿੱਤਾ ਗਿਆ ਸੀ ਅਤੇ ਅੱਜ ਰਾਤ ਅਸੀਂ ਉਸ ਤੇ ਬੋਲਣ ਵਾਲੇ ਹਾਂ। ਪਵਿੱਤਰ ਆਤਮਾ ਆਪਣੇ ਪ੍ਰਕਾਸ਼ ਦੀ ਸਮਰੱਥਾ ਨਾਲ ਅੱਗੇ ਆਏ ਤਾਂ ਕਿ ਉਹ ਸਾਡੇ ਤੇ ਉਸ ਗੱਲ ਨੂੰ ਪ੍ਰਗਟ ਕਰੇ ਜਿਹੜੀ ਕਿ ਉਹ ਸਾਨੂੰ ਦੱਸਣੀ ਚਾਹੁੰਦਾ ਹੈ, ਜਿਵੇਂ ਕਿ ਉਸਨੇ ਪਿਛਲੀਆਂ ਰਾਤਾਂ ਵਿੱਚ ਕੀਤਾ ਹੈ। ਅਸੀਂ ਆਪਣੇ ਆਪ ਨੂੰ ਵਚਨ ਸਹਿਤ ਤੇਰੇ ਸਮਰਪਣ ਕਰਦੇ ਹਾਂ, ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੇਨ। ਹੁਣ ਜਿਵੇਂ ਕਿ ਤੁਸੀਂ ਆਪਣੀਆਂ ਬਾਈਬਲਾਂ ਵਿੱਚੋਂ ਕੱਢਣਾ ਚਾਹੁੰਦੇ ਹੋ, ਔਰ ਇਹ ਬਾਈਬਲ ਦੀ ਇੱਕ ਛੋਟੀ ਜਿਹੀ ਆਇਤ ਹੈ, ਪਰ ਇਹ ਆਖਰੀ ਆਇਤ ਹੈ, ਇਹ ਮਿਲਦੀ ਹੈ। ਅਸਲ ਵਿੱਚ ਇਹ ਆਖਰੀ ਮੋਹਰ ਹੈ। ਹੁਣ ਕੱਲ ਰਾਤ ਅਸੀਂ ਛੇਵੀਂ ਮੋਹਰ ਤੇ ਬੋਲ ਰਹੇ ਸਾਂ। ਪਹਿਲੀ ਮੋਹਰ ਮਸੀਹ ਵਿਰੋਧੀ ਹੈ, ਇਹਦੇ ਹੋਣ ਦੀ ਪਛਾਣ ਕਰਾਈ ਗਈ, ਉਸਦਾ ਸਮਾਂ ਹੁੰਦੇ ਹੋਏ ਨਿਕਲਿਆ, ਅਤੇ ਅਸੀਂ ਵੇਖਿਆ ਕਿ ਉਹ ਕਿਸ ਤਰ੍ਹਾਂ ਨਿਕਲ ਗਿਆ, ਕਿਵੇਂ ਉਸ ਜੰਤੂ ਦੀ ਪਰਮੇਸ਼ਵਰ ਦੀ ਸ਼ਕਤੀ ਦੀ ਪਛਾਣ ਕਰਾਈ ਗਈ ਸੀ, ਜੋ ਕਿ ਮਸੀਹ ਵਿਰੋਧੀ ਦੀ ਸ਼ਕਤੀ ਨਾਲ ਯੁੱਧ ਕਰਨ ਗਿਆ। ਮੈਂ ਵਿਸ਼ਵਾਸ ਨਹੀਂ ਕਰਦਾ ਕਿ ਕੋਈ ਅਜਿਹਾ ਹੋਵੇਗਾ ਜਿਹਦੇ ਦਿਮਾਗ ਵਿੱਚ ਇਸ ਵਿਸ਼ੇ ਤੇ ਕੋਈ ਪ੍ਰਸ਼ਨ ਹੋ ਸਕਦਾ ਹੈ। ਫਿਰ ਸਾਨੂੰ ਪਤਾ ਲੱਗਾ ਕਿ ਇਸ ਦੇ ਇਕਦਮ ਬਾਅਦ ਵਿੱਚ ਹੈ, ਇਸ ਕਲੀਸਿਆ ਯੁੱਗ ਦੇ ਉਹ ਜੰਤੂ ਗਏ ਸਨ, ਉਸ ਵਿੱਚੋਂ ਹੁੰਦੇ ਹੋਏ ਨਿਕਲੇ। ਇੰਜ ਹੋਇਆ ਕਿ ਅਸੀਂ ਉੱਥੇ ਸਾਰੀ ਤਸਵੀਰ ਬਦਲ ਦਿੱਤੀ, ਕੋਈ ਵੀ ਜੰਤੂ ਬਾਹਰ ਨਹੀਂ ਆਉਂਦਾ ਹੈ ਸਮਝੇ, ਪਰੰਤੂ ਇਹ ਪਛਾਣ ਕਰਾ ਰਿਹਾ ਸੀ ਕਸ਼ਟ ਕਾਲ ਦੇ ਸਮੇਂ ਵੱਲ ਅੱਗੇ ਆਉਂਦਾ ਹੈ, ਜਦੋਂ ਕਲੀਸਿਆ ਚਲੀ ਗਈ ਸੀ। ਇਹ ਕਲੀਸਿਆ ਦੇ ਯੁੱਗਾਂ ਵਿੱਚ ਕਿੰਨਾ ਸਿੱਧ ਬੈਠਦਾ ਹੈ। ਮੈਂ ਇੱਕ ਵੀ ਬਿੰਦੂ, ਇੱਕ ਵੀ ਚੀਜ਼ ਅਜਿਹੀ ਨਹੀਂ ਵੇਖਦਾ ਜੋ ਕਿ ਇਸ ਵਿੱਚ ਸਿੱਧ ਰੂਪ ਵਿੱਚ ਨਾ ਬੈਠਦੀ ਹੋਵੇ। ਇੱਥੋਂ ਤੱਕ ਕਿ ਯੁੱਗਾਂ ਅਤੇ ਹਰੇਕ ਚੀਜ਼ ਅਤੇ ਸਮੇਂ ਦੇ ਨਾਲ ਠੀਕ ਹੈ, ਇਸ ਤੇ ਸੋਚੋ। ਇਹ ਸਾਬਤ ਕਰਦਾ ਹੈ ਕਿ ਪਰਮੇਸ਼ਵਰ ਨੇ ਹੀ ਕੀਤਾ ਹੈ, ਮਨੁੱਖ ਦੀ ਸਮਝ ਇਸ ਨੂੰ ਨਹੀਂ ਸਮਝ ਸਕਦੀ ਹੈ। ਅਤੇ ਹੁਣ ਸਾਨੂੰ ਇਹੋ ਹੀ ਪਤਾ ਲੱਗਦਾ ਹੈ, ਅਸੀਂ ਪ੍ਰਭੂ ਨੇ ਸਾਨੂੰ ਲਿਖਤਾਂ, ਇਹ ਪਵਿੱਤਰ ਲਿਖਤਾਂ ਲੈ ਲੈਣ ਦਿੱਤੀਆਂ, ਜੋ ਯਿਸੂ ਨੇ ਕਿਹਾ ਹੈ ਉਹ ਪੂਰਾ ਹੋਵੇਗਾ, ਅਤੇ ਅਸੀਂ ਇਸ ਨੂੰ ਕਦੇ ਕਿਵੇਂ ਲੱਭ ਸਕਦੇ ਹਾਂ। ਅਤੇ ਉਹ ਇੱਥੇ ਆ ਕੇ ਪ੍ਰਗਟ ਕਰਦਾ ਹੈ, ਅਤੇ ਇਹਨੂੰ ਬਿਲਕੁਲ ਉਸੇ ਤਰ੍ਹਾਂ ਹੀ ਲੈ ਕੇ ਆਉਂਦਾ ਹੈ, ਉਸਦਾ ਉਪਦੇਸ਼ ਉੱਥੇ ਉੱਤਰ ਦੇ ਰਿਹਾ ਹੈ, ਅਤੇ ਛੇ ਮੋਹਰਾਂ ਨੂੰ ਬਿਲਕੁਲ ਉਸੇ ਥਾਂ ਤੇ ਲਿਆਉਂਦਾ ਹੈ, ਪਰੰਤੂ ਉਸਨੇ ਸੱਤਵੀਂ ਨੂੰ ਛੱਡ ਦਿੱਤਾ ਸਮਝੇ। ਜਦੋਂ ਮੋਹਰਾਂ ਖੋਲੀਆਂ ਗਈਆਂ ਸਨ, ਪਰਮੇਸ਼ਵਰ ਨੇ, ਇਧਰ ਧਿਆਨ ਦਿਓ, ਉਹਨੇ ਸੱਤਵੀਂ ਮੋਹਰ ਨੂੰ ਛੱਡ ਦਿੱਤਾ, ਇੱਥੋਂ ਤੱਕ ਕਿ ਸੱਤਵੀਂ ਮੋਹਰ ਦਾ ਕੋਈ ਚਿੰਨ੍ਹ ਵੀ ਪ੍ਰਗਟ ਨਹੀਂ ਕੀਤਾ ਗਿਆ ਸਮਝੇ। ਇਹ ਪਰਮੇਸ਼ਵਰ ਦੇ ਕੋਲ ਸੰਪੂਰਨ ਗੁਪਤ ਹੈ। ਧਿਆਨ ਦਿਓ, ਹੁਣ ਅਸੀਂ ਬਾਈਬਲ ਵਿੱਚੋਂ ਸੱਤਵੀਂ ਮੋਹਰ ਪੜਨ ਜਾ ਰਹੇ ਹਾਂ। ਇਹ ਪ੍ਰਕਾਸ਼ ਦੀ ਪੋਥੀ 8 ਬਾਬ ਵਿੱਚ ਮਿਲਦੀ ਹੈ। ਸੱਤਵੀਂ ਮੋਹਰ ਉਹਨੇ ਤੋੜੀ ਤਾਂ ਸੁਰਗ ਵਿੱਚ ਅੱਧੇ ਕੁ ਘੰਟੇ ਤੀਕ ਚੁੱਪ ਚਾਪ ਰਹੀ, ਅਤੇ ਇਹਦੇ ਤੇ ਸਾਡੇ ਕੋਲ ਬਸ ਇਹੀ ਹੈ। ਹੁਣ ਅਸੀਂ ਧਿਆਨ ਦੇਣ ਜਾ ਰਹੇ ਹਾਂ, ਅਤੇ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਦੇਰ ਨਾ ਲਗਾਈਏ, ਕਿਉਂਕਿ ਅੱਜ ਰਾਤ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਘਰ ਪਹੁੰਚਣ ਲਈ ਸਫ਼ਰ ਕਰਨਾ ਹੈ। ਅਤੇ ਮੈਂ ਫਿਰ ਸੋਚਿਆ ਕਿ ਸਵੇਰ ਚੰਗਾਈ ਸਭਾ ਕਰਾਂ, ਜਿਹਦੇ ਨਾਲ ਕਿ ਤੁਹਾਨੂੰ ਉਡੀਕ ਨਾ ਕਰਨੀ ਪਵੇ, ਅਤੇ ਸਵੇਰ ਨੂੰ ਘਰ ਜਾ ਸਕੋ। ਅਤੇ ਹੁਣ ਅਸੀਂ ਅਤੇ ਮੈਨੂੰ ਵੀ, ਮੈਂ ਵੀ ਟਿਊਸ਼ਨ ਅਰੀਜ਼ੋਨਾ ਦਾ ਸਫ਼ਰ ਕਰਨਾ ਹੈ ਜਿੱਥੇ ਮੈਂ ਰਹਿੰਦਾ ਹਾਂ, ਅਤੇ ਹੁਣ ਇਹ ਮੇਰਾ ਘਰ ਹੈ। ਅਤੇ ਪ੍ਰਭੂ ਨੇ ਚਾਹਿਆ ਤਾਂ ਮੈਂ ਇੱਥੇ ਵਾਪਸ ਆਉਣਾ ਚਾਹੁੰਦਾ ਹਾਂ। ਮੇਰਾ ਪਰਿਵਾਰ ਜੂਨ ਮਹੀਨੇ ਵਿੱਚ ਕੁਝ ਦਿਨਾਂ ਲਈ ਇੱਥੇ ਆਉਣਾ ਚਾਹੁੰਦਾ ਹੈ, ਅਤੇ ਹੁਣ ਸੰਭਵ ਹੈ ਕਿ ਮੈਂ ਤੁਹਾਡੇ ਨਾਲ ਇੱਥੇ ਸੰਗਤੀਆਂ ਦੇ ਸਮੇਂ ਮਿਲਾਂ। ਮੇਰੀ ਅਗਲੀ ਸੰਗਤੀ ਐਲਬਕਰਕੀ ਨਿਊ ਮੈਕਸੀਕੋ ਵਿੱਚ ਹੈ। ਮੈਂ ਸੋਚਦਾ ਹਾਂ ਇਹ 9, 10 ਅਤੇ 11 ਤਰੀਕ ਨੂੰ ਹੈ। ਮੈਂ ਉੱਥੇ ਵੀਰਵਾਰ ਅਤੇ ਗੁੱਡ ਫਰਾਈਡੇ ਨੂੰ ਹੋਵਾਂਗਾ, ਇਸ ਲਈ ਮੇਰੇ ਕੋਲ ਸਭ ਕੁਝ ਹੋਣਾ ਸੀ। ਮੇਰੇ ਕੋਲ ਹੋਰ ਵੀ ਨਿਯੁਕਤੀਆਂ ਸਨ ਜਿਨ੍ਹਾਂ ਨੂੰ ਮੈਂ ਉਸ ਸਮੇਂ ਤੱਕ ਨਹੀਂ ਕਰ ਸਕਿਆ, ਇਸ ਲਈ ਮੈਂ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਐਲਬੂਕਰਕੀ ਨਿਊ ਮੈਕਸੀਕੋ ਵਿੱਚ ਹੋਵਾਂਗਾ। ਅਤੇ ਤਦ ਜਿਹੜੀ ਅਗਲੀ ਦਾ ਪਤਾ ਹੈ, ਨੇੜੇ ਹੈ, ਪੱਕੇ ਹੋਣ ਲਈ ਅਸੀਂ ਨਹੀਂ ਜਾਣਦੇ, ਉਹ ਮੇਰੇ ਭਲੇ ਦੋਸਤਾਂ ਦੇ ਨਾਲ ਹੋਣੀ ਹੈ, ਜੋ ਕਿ ਦੱਖਣੀ ਪਾਇਨ ਉੱਤਰੀ ਕੈਰੋਲਾਈਨਾ ਵਿੱਚ ਮਿਡਨਾਈਟ ਕਰਾਈ ਦਾ ਝੁੰਡ ਹੈ। ਇਸ ਵੇਲੇ ਉਹ ਟੈਲੀਫੋਨ ਪ੍ਰਣਾਲੀ ਰਾਹੀਂ ਸੁਣ ਰਹੇ ਹਨ, ਜਿਹਦੇ ਲਈ ਉਹਨਾਂ ਟੈਲੀਗ੍ਰਾਮ ਸੰਦੇਸ਼ ਆਦਿ ਭੇਜਿਆ ਹੈ, ਅਤੇ ਲਿਟਲ ਰੌਕ ਵਿੱਚ ਯਿਸੂ ਨਾਮ ਦੇ ਝੁੰਡ ਵਿੱਚ ਆ ਗਏ ਹਨ, ਜਿਨ੍ਹਾਂ ਦੀਆਂ ਸੰਗਤੀਆਂ ਪਿਛਲੀਆਂ ਗਰਮੀਆਂ ਵਿੱਚ ਕਾਓ ਪੈਲਸ ਵਿੱਚ ਸਨ। ਉਹ ਆਪਣੀਆਂ ਬੇਦਾਰੀ ਦੀਆਂ ਸੰਗਤੀਆਂ ਉੱਥੇ ਲਿਟਲ ਰੌਕ ਅਰਕਨਸਾਸ ਵਿੱਚ ਕਰ ਰਹੇ ਹਨ, ਅਤੇ ਪਿਛਲੇ ਸਾਲ ਤੋਂ ਉਹ ਘੱਟ ਤੋਂ ਘੱਟ ਇੱਕ ਰਾਤ ਚਾਹੁੰਦੇ ਹਨ ਜਾਂ ਸਾਰੀ ਚਾਹੁੰਦੇ ਹਨ, ਪਰੰਤੂ ਉਹ ਇੱਕ ਰਾਤ ਦੇ ਲਈ ਵੀ ਤਿਆਰ ਹਨ। ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਜਾਣਦਾ ਹਾਂ ਕਿ ਕੀ ਕਰਾਂ। ਮੈਂ ਕਿਹਾ ਕਿ ਉਹ ਇਸ਼ਤਿਹਾਰ ਦੇ ਸਕਦੇ ਹਨ, ਫਿਰ ਥੋੜੇ ਸਮੇਂ ਬਾਅਦ ਉਹ ਇਸ ਨੂੰ ਦੱਸ ਸਕਦੇ ਹਨ ਕਿ ਉਸਨੇ ਹਾਲੇ ਫੋਨ ਕੀਤਾ। ਉਹ ਠੀਕ ਹੈ, ਕੀ ਕਹਿੰਦੇ ਹਨ, ਹਾਟ ਸਪਰਿੰਗ, ਇਹੋ ਹੀ ਹੈ ਨਾ, ਮੈਂ ਗਲਤੀ ਕਰ ਰਿਹਾ ਸੀ, ਕਦੋਂ ਦੀ, 24 ਤੋਂ 28 ਜੂਨ ਤੱਕ, ਹੁਣ ਇਹਦੀ ਘੋਸ਼ਣਾ ਹੋ ਗਈ ਹੈ, ਇਹੀ ਹੈ ਜੇ ਪ੍ਰਭੂ ਦੀ ਮਰਜ਼ੀ ਹੋਈ ਸਮਝੇ। ਮੈਂ ਹੋਵਾਂਗਾ, ਇਹੀ ਕਾਰਨ ਹੈ ਕਿ ਮੈਂ ਉਹਨਾਂ ਗੱਲਾਂ ਨੂੰ ਕਰਨਾ ਪਸੰਦ ਕਰਦਾ ਹਾਂ ਹੁਣ ਤੁਸੀਂ ਥੋੜੀ ਦੇਰ ਬਾਅਦ ਸਿੱਖੋਗੇ ਸਮਝੇ ਜਦੋਂ ਮੈਂ ਕਿਸੇ ਜਗ੍ਹਾ ਤੇ ਇਹ ਜਾਣਦੇ ਹੋਏ ਜਾਂਦਾ ਹਾਂ ਕਿ ਪਰਮੇਸ਼ਵਰ ਨੇ ਕਿਹਾ ਹੈ ਉੱਥੇ ਜਾਓ ਤਾਂ ਜੇ ਉੱਥੇ ਕਿਤੇ ਵੈਰੀ ਖੜਾ ਹੁੰਦਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਮੈਂ ਇੱਥੇ ਪ੍ਰਭੂ ਯਸੂ ਦੇ ਨਾਮ ਵਿੱਚ ਹਾਂ ਉਹ ਮੁੜ ਜਾਂਦਾ ਹੈ ਸਮਝੇ ਵੇਖਿਆ ਤੁਸੀਂ ਆਪਣੇ ਸਥਾਨ ਲਈ ਨਿਸ਼ਚਿੰਤ ਹੋ ਸਮਝੇ ਜਦੋਂ ਉਹ ਤੁਹਾਨੂੰ ਕਿਤੇ ਭੇਜਦਾ ਹੈ ਤਾਂ ਉਹ ਤੁਹਾਡੀ ਚਿੰਤਾ ਕਰਦਾ ਹੈ ਸਮਝੇ ਪਰ ਜਦੋਂ ਤੁਸੀਂ ਅੰਦਾਜ਼ੇ ਨਾਲ ਚਲੇ ਜਾਂਦੇ ਹੋ ਤਾਂ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਉਹ ਉੱਥੇ ਨਾ ਹੋਵੇ ਇਸ ਲਈ ਮੈਂ ਪੱਕਾ ਹੋ ਜਾਣਾ ਚਾਹੁੰਦਾ ਹਾਂ ਕਿ ਜਿੰਨਾ ਪੱਕਾ ਮੈਂ ਹੋ ਸਕਦਾ ਹਾਂ ਮੈਂ ਬਹੁਤਿਆਂ ਨੂੰ ਨਾਲ ਲਿਆ ਜਿਨ੍ਹਾਂ ਦਾ ਉਸਨੇ ਮੈਨੂੰ ਲੈਣ ਦੇ ਲਈ ਨਹੀਂ ਕਿਹਾ ਸੀ ਪਰੰਤੂ ਮੈਂ ਨਿਸ਼ਚਿੰਤ ਹੋਣਾ ਪਸੰਦ ਕਰਦਾ ਹਾਂ ਜਿੱਥੇ ਤੱਕ ਹੋ ਸਕੇ ਹੁਣ ਪ੍ਰਭੂ ਤੁਹਾਨੂੰ ਸਭਨਾਂ ਨੂੰ ਬਰਕਤ
ਦੇਵੇ
ਹੁਣ ਅਸੀਂ ਧਿਆਨ ਦਿੰਦੇ ਹਾਂ ਕਿ ਸਿਰਫ ਇੱਕ ਆਇਤ ਹੈ ਅਸੀਂ ਇੱਥੇ ਥੋੜਾ ਜਿਹਾ ਕੁਝ ਕਰਨਾ ਚਾਹੁੰਦੇ ਹਾਂ ਇੱਥੇ ਇਸ ਤੋਂ ਥੋੜਾ ਜਿਹਾ ਪਹਿਲਾਂ ਤੁਸੀਂ ਧਿਆਨ ਦਿੱਤਾ ਕਿ ਅਸੀਂ ਸੱਤਵਾਂ ਬਾਬ ਛੱਡ ਦਿੱਤਾ ਹੈ ਛੇਵਾਂ ਬਾਬ ਛੇਵੀਂ ਮੋਹਰ ਦੇ ਨਾਲ ਖਤਮ ਹੋ ਜਾਂਦਾ ਹੈ ਪਰੰਤੂ ਛੇਵੀਂ ਅਤੇ ਸੱਤਵੀਂ ਮੋਹਰ ਦੇ ਵਿਚਕਾਰ ਕੁਝ ਵਾਪਰਦਾ ਹੈ ਸਮਝੇ ਅਤੇ ਇਹ ਨੂੰ ਕਿੰਨੇ ਪਿਆਰੇ ਢੰਗ ਨਾਲ ਛੇਵੇਂ ਅਤੇ ਸੱਤਵੇਂ ਬਾਬ ਦੇ ਵਿਚਕਾਰ ਆਪਣੇ ਠੀਕ ਥਾਂ ਤੇ ਰੱਖਿਆ ਹੋਇਆ ਹੈ
In the seventh chapter, we notice between the sixth and seventh, there's an interval. An interval between the sixth and seventh
ਹੁਣ ਤੁਸੀਂ ਸੱਤ ਬਾਬ ਤੇ ਧਿਆਨ ਦਿਓ ਅਸੀਂ ਵੇਖਦੇ ਹਾਂ ਕਿ ਛੇਵੀਂ ਅਤੇ ਸੱਤਵੀਂ ਮੋਹਰ ਦੇ ਵਿਚਕਾਰ ਇੱਕ ਦੂਰੀ ਹੈ ਹੁਣ ਅਸੀਂ ਇਹਦੇ ਤੇ ਧਿਆਨ ਦੇਣਾ ਚਾਹੁੰਦੇ ਹਾਂ ਹੁਣ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਇਸ ਥੋੜੇ ਜਿਹੇ ਸਮੇਂ ਤੇ ਧਿਆਨ ਦੇਈਏ
Now remember, after the fourth chapter of Revelations, the church is gone.
ਹੁਣ ਯਾਦ ਰੱਖੋ ਪ੍ਰਕਾਸ਼ ਪੋਥੀ ਦੇ ਚਾਰ ਬਾਬ ਤੋਂ ਬਾਅਦ ਕਲੀਸਿਆ ਚਲੀ ਗਈ ਹੈ ਉਹਨਾਂ ਚੌਹਾਂ ਕੋਟ ਸਵਾਰਾਂ ਤੋਂ ਬਾਅਦ ਕਲੀਸਿਆ ਚਲੀ ਗਈ ਹੈ ਸਮਝੇ
Everything that happened to the church happened up to the fourth chapter of the
ਕਲੀਸਿਆ ਦੇ ਨਾਲ ਜੋ ਕੁਝ ਵੀ ਹੋਇਆ ਉਹ ਪ੍ਰਕਾਸ਼ ਪੋਥੀ ਦੇ ਚਾਰ ਬਾਬ ਤੱਕ ਹੁੰਦਾ ਹੈ ਹਰੇਕ ਚੀਜ਼ ਜਿਹੜੀ ਮਸੀਹ ਵਿਰੋਧੀ ਦੁਆਰਾ ਹੋਈ ਉਹ ਚਾਰ ਬਾਬ ਤੱਕ ਗਈ ਅਤੇ ਪ੍ਰਕਾਸ਼ਾਂ ਦੀ ਚੌਥੀ ਮੋਹਰ ਮਸੀਹ ਵਿਰੋਧੀ ਅਤੇ ਮਸੀਹ ਦੋਹਾਂ ਲਈ ਖਤਮ ਹੋ ਗਈ ਅਤੇ ਮਸੀਹ ਵਿਰੋਧੀ ਅਤੇ ਉਸਦੀ ਫੌਜ ਆਪਣੇ ਨਾਸ਼ ਤੇ ਆ ਗਏ ਅਤੇ ਮਸੀਹ ਆਪਣੀ ਫੌਜ ਦੇ ਨਾਲ ਆਉਂਦਾ ਹੈ ਇੱਕ ਪੁਰਾਣੀ ਲੜਾਈ ਹੈ ਜਿਹੜੀ ਸਮੇਂ ਦੀ ਸ਼ੁਰੂਆਤ ਤੋਂ ਪਹਿਲਾਂ ਦੀ ਸ਼ੁਰੂ ਹੋਈ ਹੈ ਅਤੇ ਤਦ ਉਹ ਸਨ ਸ਼ੈਤਾਨ ਅਤੇ ਉਸਦੇ ਦੂਤਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਫਿਰ ਉਹ ਧਰਤੀ ਤੇ ਆ ਗਏ ਅਤੇ ਯੁੱਧ ਫਿਰ ਸ਼ੁਰੂ ਹੋ ਗਿਆ ਕਿਉਂਕਿ ਹਵਾ ਨੇ ਉਸ ਹੱਦ ਨੂੰ ਤੋੜ ਦਿੱਤਾ ਜਿਸ ਵਚਨ ਦੇ ਪਿੱਛੇ ਉਸ ਨੂੰ ਅਲੱਗ ਕਰਕੇ ਰੱਖਿਆ ਗਿਆ ਸੀ ਅਤੇ ਉਸੇ ਘੜੀ ਤੋਂ ਹੀ ਸ਼ੈਤਾਨ ਨੇ ਇਸ ਯੁੱਧ ਵਿਚ ਪਰਮੇਸ਼ਵਰ ਦੇ ਵਚਨ ਉੱਤੇ ਜਿੱਤ ਪਾ ਲਈ ਕਿਉਂਕਿ ਪਰਮੇਸ਼ਵਰ ਦੇ ਕਮਜ਼ੋਰ ਬਰਤਨ ਨੇ ਸੀਮਾ ਨੂੰ ਤੋੜ ਦਿੱਤਾ ਸੀ ਅਤੇ ਬਿਲਕੁਲ ਇਸੇ ਤਰ੍ਹਾਂ ਉਹ ਹਰ ਵਾਰ ਯੁੱਧ ਜਿੱਤਦਾ ਹੈ ਕਿਉਂਕਿ ਉਸਦੀ ਪ੍ਰਜਾ ਵਿੱਚੋਂ ਇੱਕ ਨੇ ਵਚਨ ਦੀ ਵਾੜ ਨੂੰ ਤੋੜ ਦਿੱਤਾ ਅਤੇ ਇਹ ਇਸ ਕਲੀਸਿਆ ਦੇ ਯੁੱਗ ਦੇ ਅੰਤ ਵਿਚ ਯਥੇਬੰਦਕ ਪ੍ਰਣਾਲੀ ਰਾਹੀ ਕੀਤਾ ਗਿਆ ਸੀ ਜਦਕਿ ਜਿਉਂਦੇ ਪਰਮੇਸ਼ਵਰ ਦੀ ਅਸਲੀ ਪਵਿੱਤਰ ਕਲੀਸਿਆ ਨੂੰ ਝੂਠ ਬੋਲਣ ਵਾਲੇ ਘੋੜ ਸਵਾਰ ਦੇ ਨਾਲ ਜੋ ਕਲੀਸਿਆ ਨੂੰ ਵਚਨ ਤੋਂ ਅਕੀਦਿਆਂ ਵੱਲ ਮੋੜਦਾ ਹੈ ਉਸ ਨੂੰ ਕਬੂਲ ਨਹੀਂ ਕਰੇਗੀ ਹੁਣ ਕਿੰਨੇ ਇਹ ਜਾਣਦੇ ਹਨ ਕਿ ਇਹ ਅਕੀਦੇ ਹਨ ਜਿਨ੍ਹਾਂ ਤੇ ਰੋਮਨ ਕੈਥੋਲਿਕ ਕਲੀਸਿਆ ਬਣੀ ਹੈ ਕਿ ਉਹ ਇਹਨੂੰ ਕਬੂਲ ਕਰਦੇ ਹਨ ਠੀਕ ਹੈ ਬੇਸ਼ੱਕ ਬਿਲਕੁਲ ਉਹ ਇਹਨੂੰ ਕਬੂਲ ਕਰਦੇ ਹਨ ਇਹੀ ਸਭ ਕੁਝ ਨਹੀਂ ਹੈ ਕੈਥੋਲਿਕ ਯਕੀਨਨ ਹੀ ਇਹ ਉਹਨਾਂ ਦੀਆਂ ਭਾਵਨਾਵਾਂ ਨੂੰ ਜਰਾ ਵੀ ਚੋਟ ਨਹੀਂ ਪਹੁੰਚਾਏਗਾ ਕਿਉਂਕਿ ਉਹ ਇਹ ਜਾਣਦੇ ਹਨ ਜ਼ਿਆਦਾ ਸਮਾਂ ਨਹੀਂ ਹੋਇਆ ਹੁਣੇ ਹੀ ਉਹਨਾਂ ਨੇ ਕੁਝ ਨਵਾਂ ਵਧਾਇਆ ਹੈ ਕਿ ਮਰੀਅਮ ਜੀ ਉੱਠੀ ਸੀ ਤੁਹਾਨੂੰ ਇਹ ਯਾਦ ਹੈ ਇੱਥੇ ਕੁਝ ਸਾਲ ਪਹਿਲਾਂ ਲਗਭਗ 10 ਸਾਲ ਪਹਿਲਾਂ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਯਾਦ ਹੈ ਉੱਥੇ ਅਖਬਾਰ ਵਿੱਚ ਬਿਲਕੁਲ ਸਮਝੇ ਹਰ ਚੀਜ਼ ਨਵਾਂ ਮਤ ਵੇਖੋ ਇਹ ਸਭ ਮਤ ਹੈ ਵਚਨ ਨਹੀਂ ਹੈ ਸਮਝੇ ਹੁਣੇ ਜਿਹੇ ਇੱਕ ਮੁਲਾਕਾਤ ਵਿੱਚ ਇੱਕ ਪੁਰੋਹਿਤ ਨੇ ਕਿਹਾ ਸੀ ਸ਼੍ਰੀਮਾਨ ਬ੍ਰਾਨਹਮ ਉਸਨੇ ਕਿਹਾ ਪਰਮੇਸ਼ਵਰ ਆਪਣੀ ਕਲੀਸਿਆ ਵਿੱਚ ਹੈ ਮੈਂ ਕਿਹਾ ਪਰਮੇਸ਼ਵਰ ਆਪਣੇ ਵਚਨ ਵਿੱਚ ਹੈ ਉਸਨੇ ਕਿਹਾ ਅਸੀਂ ਬਹਿਸ ਨਹੀਂ ਕਰਨੀ ਹੈ ਮੈਂ ਕਿਹਾ ਮੈਂ ਬਹਿਸ ਨਹੀਂ ਕਰ ਰਿਹਾ ਹਾਂ ਮੈਂ ਬਸ ਇੱਕ ਗੱਲ ਕਰ ਰਿਹਾ ਹਾਂ ਪਰਮੇਸ਼ਵਰ ਆਪਣੇ ਵਚਨ ਵਿੱਚ ਹੈ ਇਹ ਠੀਕ ਹੈ ਵਚਨ ਵਿੱਚ ਕਿਹਾ ਜੋ ਕੋਈ ਵੀ ਇਸ ਵਿੱਚੋਂ ਕੁਝ ਕੱਢੇਗਾ ਜਾਂ ਇਸ ਵਿੱਚ ਕੁਝ ਜੋੜੇਗਾ ਉਸਨੇ ਕਿਹਾ ਠੀਕ ਹੈ ਪਰਮੇਸ਼ਵਰ ਨੇ ਦਿੱਤਾ ਮਸੀਹ ਨੇ ਆਪਣੀ ਕਲੀਸਿਆ ਨੂੰ ਹੱਕ ਦਿੱਤਾ ਹੈ ਅਤੇ ਉਹਨਾਂ ਨੂੰ ਕਿਹਾ ਹੈ ਕਿ ਉਹ ਜੋ ਵੀ ਧਰਤੀ ਉੱਤੇ ਬੰਨਣਗੇ ਉਹ ਸੁਰਗ ਵਿੱਚ ਵੱਧ ਜਾਵੇਗਾ ਅਤੇ ਕੀ ਮੈਂ ਕਿਹਾ ਇਹ ਬਿਲਕੁਲ ਸੱਚ ਹੈ ਉਸਨੇ ਕਿਹਾ ਅਸੀਂ ਇਸੇ ਤੇ ਅਸੀਂ ਇਸੇ ਸਿਧਾਂਤ ਤੇ ਹਾਂ ਕਿ ਸਾਨੂੰ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ਅਤੇ ਮੈਂ ਕਿਹਾ ਜੇ ਤੁਸੀਂ ਉਸੇ ਤਰ੍ਹਾਂ ਕਰੋਗੇ ਜਿਵੇਂ ਕਿ ਕਲੀਸਿਆ ਨੂੰ ਦਿੱਤਾ ਗਿਆ ਸੀ ਅਤੇ ਜਿਵੇਂ ਉਹਨਾਂ ਨੇ ਕੀਤਾ ਸੀ ਤਾਂ ਮੈਂ ਇਹਨੂੰ ਕਬੂਲ ਕਰ ਲਵਾਂਗਾ। ਇਹ ਪਾਣੀ ਹੈ, ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਦਿੰਦੇ ਹੋ, ਇਸ ਤਰ੍ਹਾਂ ਨਹੀਂ ਕਿ ਕੋਈ ਦੱਸੇ ਤੁਹਾਡੇ ਪਾਪ ਮਾਫ਼ ਹੋ ਗਏ ਹਨ। ਸਮਝੇ, ਵੇਖਿਆ, ਇਹ ਬਿਲਕੁਲ ਠੀਕ ਹੈ। ਪਤਰਸ ਨੂੰ ਪੈਂਤੇਕੋਸਤ ਦੇ ਦਿਨ ਕੁੰਜੀਆਂ ਨਾਲ ਵੇਖੋ, ਯਾਦ ਰੱਖੋ ਉਸ ਦੇ ਕੋਲ ਕੁੰਜੀਆਂ ਹਨ ਜਿਹਦੇ ਬਾਰੇ ਵਿੱਚ ਉਹ ਗੱਲ ਕਰ ਰਹੇ ਹਨ ਅਤੇ ਉਹਨਾਂ ਨੇ ਕਿਹਾ, ਮਨੁੱਖੋ ਅਤੇ ਭਾਈਓ, ਮੁਕਤੀ ਪਾਉਣ ਲਈ ਅਸੀਂ ਕੀ ਕਰੀਏ? ਪਤਰਸ ਨੇ ਕਿਹਾ, ਤੌਬਾ ਕਰੋ, ਤੁਹਾਡੇ ਵਿੱਚੋਂ ਹਰੇਕ ਯਿਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਲਵੇ ਕਾਹਦੇ ਲਈ? ਆਪ ਆਪਣੇ ਪਾਪਾਂ ਦੀ ਮਾਫ਼ੀ ਲਈ, ਅਤੇ ਤਦ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਕਰਾਰ ਤੁਹਾਡੇ ਨਾਲ ਅਤੇ ਤੁਹਾਡੇ ਬੱਚਿਆਂ ਨਾਲ ਅਤੇ ਉਹਨਾਂ ਦੂਰ ਦੂਰਦਿਆਂ ਦੇ ਨਾਲ ਹੈ ਜਿਨ੍ਹਾਂ ਨੂੰ ਸਾਡਾ ਪ੍ਰਭੂ ਪਰਮੇਸ਼ਵਰ ਆਪਣੇ ਕੋਲ ਬੁਲਾਏਗਾ। ਇਹ ਠੀਕ ਹੈ, ਇਸ ਲਈ ਹਮੇਸ਼ਾ ਲਈ ਤੈਅ ਹੋ ਗਿਆ, ਇਹੋ ਹੀ ਹੈ ਜਿਹਨੇ ਕੀਤਾ। ਹੁਣ ਪਰੰਤੂ ਤੁਸੀਂ ਵੇਖੋ ਕਿ ਮਸੀਹ ਵਿਰੋਧੀ ਅੰਦਰ ਆਇਆ, ਜਿਵੇਂ ਕਿ ਅਸੀਂ ਇਹਦਾ ਬਿਆਨ ਕੀਤਾ ਅਤੇ ਦੱਸਿਆ ਸੀ। ਮੇਰੇ ਪ੍ਰਭੂ ਕਿੰਨਾ ਵਧੀਆ ਪ੍ਰਕਾਸ਼ ਹੈ, ਅਤੇ ਇਹਨਾਂ ਸਾਲਾਂ ਵਿੱਚ ਇਹ ਸੋਚਦੇ ਹੋਏ ਅਸੀਂ ਵੇਖਦੇ ਹਾਂ ਇਹ ਅਗਾਂਹ ਵੱਧ ਰਿਹਾ ਹੈ, ਅਤੇ ਇੱਥੇ ਸਿੱਧਤਾ ਵਿੱਚ ਯਹੋਵਾ ਇਉਂ ਫਰਮਾਉਂਦਾ ਹੈ। ਹੁਣ ਅਸੀਂ ਧਿਆਨ ਦਿੰਦੇ ਹਾਂ, ਹੁਣ ਇਹ ਜਿਹੜੀ ਸੱਤਵੇਂ ਅਤੇ ਅੱਠਵੇਂ ਬਾਬ ਵਿੱਚ ਦੂਰੀ ਹੈ, ਹੁਣ ਪ੍ਰਕਾਸ਼ ਪੋਥੀ 7 ਬਾਬ ਵਿੱਚ ਕੁਝ ਵਾਪਰਦਾ ਹੈ। ਇੱਥੇ ਇਹ ਐਵੇਂ ਹੀ ਨਹੀਂ ਹੋ ਗਈ, ਇਹ ਬਿਨਾਂ ਕਿਸੇ ਗੱਲ ਦੇ ਐਵੇਂ ਹੀ ਵਿਚਕਾਰ ਨਹੀਂ ਰੱਖੀ ਗਈ ਹੈ। ਸਮਝੇ, ਇੱਥੇ ਇਹ ਕਿਸੇ ਮਕਸਦ ਦੇ ਲਈ ਹੈ ਅਤੇ ਇਹ ਪ੍ਰਕਾਸ਼ ਹੈ ਜੋ ਕਿ ਪ੍ਰਗਟ ਕਰਦਾ ਹੈ। ਧਿਆਨ ਦਿਓ ਕਿੰਨੇ ਭੇਦ ਪਰੇ ਅਤੇ ਗਣਿਤ ਦੇ ਢੰਗ ਨਾਲ ਇਹਨੂੰ ਇੱਥੇ ਲਿਖਤਾਂ ਵਿੱਚ ਰੱਖਿਆ ਗਿਆ ਹੈ। ਸਮਝੇ, ਬਿਲਕੁਲ। ਕੀ ਤੁਸੀਂ ਪਰਮੇਸ਼ਵਰ ਦੇ ਗਣਿਤ ਵਿੱਚ ਪ੍ਰਤੀਤ ਕਰਦੇ ਹੋ? ਜੇ ਤੁਸੀਂ ਪ੍ਰਤੀਤ ਨਹੀਂ ਕਰਦੇ ਤਾਂ ਤੁਸੀਂ ਇਸ ਤੋਂ ਖੁੰਝ ਜਾਓਗੇ। ਬਿਲਕੁਲ, ਤੁਸੀਂ ਵਚਨ ਵਿੱਚ ਖੁੰਝ ਜਾਓਗੇ। ਜੇ ਤੁਸੀਂ 4 ਜਾਂ 6 ਰੱਖਣਾ ਸ਼ੁਰੂ ਕਰ ਦਿੱਤਾ ਜਾਂ ਇਸੇ ਤਰ੍ਹਾਂ ਹੀ ਕੁਝ, ਇਹਨੂੰ ਛੱਡ ਕੇ ਗਣਿਤ ਦੇ ਸ਼ਬਦਾਂ ਨੂੰ ਜੋ ਕਿ ਇੱਕ ਵਿਵਸਥਾ ਵਿੱਚ ਕ੍ਰਮ ਅਨੁਸਾਰ ਹੁੰਦੇ ਹਨ, ਤਾਂ ਤੁਹਾਡੀ ਨਿਗਾਹ ਵਿੱਚ ਬਿਲਕੁਲ ਗਾਂ ਰੁੱਖ ਦੀ ਚੋਟੀ ਤੇ ਚੜ ਕੇ ਘਾਹ ਚਾ ਰਹੀ ਹੋਵੇਗੀ। ਯਕੀਨਨ ਤੁਸੀਂ ਕਤਾਰ ਤੋਂ ਲਾਂਭੇ ਹੋ ਜਾਵੋਗੇ, ਕਿਉਂਕਿ ਪਰਮੇਸ਼ਵਰ ਇਹ ਨਹੀਂ ਕਰਦਾ। ਉਸਦਾ ਸੰਪੂਰਨ ਵਚਨ ਪੂਰੀ ਤਰ੍ਹਾਂ ਗਣਿਤ ਤੇ ਹੈ। ਜੀ ਹਾਂ ਸ਼੍ਰੀਮਾਨ, ਸਿੱਧ, ਸਭ ਤੋਂ ਵੱਧ ਸੰਪੂਰਨ। ਕੋਈ ਵੀ ਸਹਿਤ ਇਸ ਤਰ੍ਹਾਂ ਨਹੀਂ ਲਿਖਿਆ ਗਿਆ, ਇਸ ਤਰ੍ਹਾਂ ਨਾਲ ਗਣਿਤ ਵਿੱਚ ਇੰਨਾ ਸਿੱਧ। ਹੁਣ 8ਵਾਂ ਬਾਪ ਸਿਰਫ ਇੱਕ ਦ੍ਰਿਸ਼ ਪ੍ਰਗਟ ਕਰਦਾ ਹੈ, 7ਵੀਂ ਮੋਹਰ ਦਾ ਦ੍ਰਿਸ਼। ਇੱਥੇ ਕੁਝ ਵੀ ਪ੍ਰਗਟ ਨਹੀਂ ਕੀਤਾ ਗਿਆ ਹੈ, ਹੁਣ 7ਵੀਂ ਮੋਹਰ ਵਿੱਚ ਕੁਝ ਵੀ ਨਹੀਂ ਦੱਸਿਆ ਗਿਆ ਹੈ। ਹੁਣ ਇਸ ਦਾ ਪ੍ਰਕਾਸ਼ ਪੋਥੀ 7 ਬਾਪ ਨਾਲ ਕੋਈ ਵੀ ਮਤਲਬ ਨਹੀਂ ਹੈ। 7ਵੀਂ ਮੋਹਰ ਦਾ ਪ੍ਰਗਟ ਹੋਣਾ ਪੂਰੀ ਤਰ੍ਹਾਂ ਸ਼ਾਂਤ ਹੈ, ਅਤੇ ਜੇ ਮੇਰੇ ਕੋਲ ਸਮਾਂ ਹੁੰਦਾ ਤਾਂ ਕੁਝ ਥਾਵਾਂ ਵਿੱਚੋਂ ਮੈਂ ਤੁਹਾਨੂੰ ਵਿਖਾਉਣ ਦਾ ਯਤਨ ਕਰਦਾ। ਪਿੱਛੇ ਉਤਪਤ ਤੋਂ ਸ਼ੁਰੂ ਹੋ ਕੇ ਇਹ 7ਵਾਂ ਬਾਪ ਜਾਂ ਇਹ 7ਵੀਂ ਮੋਹਰ ਕਹੀ ਗਈ ਹੈ। ਉਤਪਤ ਦੇ ਸ਼ੁਰੂ ਤੋਂ ਹੀ 7ਵੀਂ ਮੋਹਰ, ਇਹ ਮੋਹਰਾਂ ਅਗਾਂਹ ਵੱਧਦੀਆਂ ਹਨ। ਕੀ ਤੁਸੀਂ ਯਾਦ ਕਰ ਸਕਦੇ ਹੋ ਕਿ ਅੱਜ ਸਵੇਰ ਇਹਨਾਂ ਗੱਲਾਂ ਤੇ ਪ੍ਰਕਾਸ਼ ਪਾਇਆ ਗਿਆ, ਅਤੇ ਅੱਜ ਰਾਤ ਧਿਆਨ ਦਿਓ ਉਹਨਾਂ ਤੇ ਪ੍ਰਕਾਸ਼ ਪਾਇਆ ਜਾ ਰਿਹਾ ਹੈ, ਅਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਜਦੋਂ 7ਵੀਂ ਮੋਹਰ ਉੱਪਰ ਆਉਂਦਾ ਹੈ ਤਾਂ ਚੁੱਪ ਹੈ। ਜੀ ਹਾਂ, ਯਿਸੂ ਮਸੀਹ ਨੇ ਆਪ ਅੰਤ ਦੇ ਸਮੇਂ ਬਾਰੇ ਦੱਸਦੇ ਕਿਹਾ, ਅਤੇ ਜਦੋਂ ਉਹ ਉੱਥੇ ਆਇਆ ਸਾਰੀਆਂ 6 ਮੋਹਰਾਂ ਦੱਸੀਆਂ, ਜਦੋਂ 7ਵੀਂ ਤੇ ਪਹੁੰਚਿਆ ਉਹ ਰੁਕ ਗਿਆ। ਇਹੋ ਹੀ ਹੋਇਆ, ਇੱਕ ਮਹਾਨ ਗੱਲ ਹੈ। ਹੁਣ ਇੱਥੇ ਅਸੀਂ 1 ਮਿੰਟ ਲਈ 7 ਬਾਪ ਤੇ ਬੋਲਣ ਜਾ ਰਹੇ ਹਾਂ, 1 ਤਰ੍ਹਾਂ ਨਾਲ 6ਵੀਂ ਅਤੇ 7ਵੀਂ ਮੋਹਰ ਦੇ ਵਿਚਕਾਰ ਦੀ ਦੂਰੀ ਨੂੰ ਮਿਲਾਉਣ ਜਾ ਰਹੇ ਹਾਂ, ਕਿਉਂਕਿ ਸਾਡੇ ਕੋਲ ਸਿਰਫ ਉਹੀ ਇੱਕ ਚੀਜ਼ ਹੈ ਜਿਹਦੇ ਤੋਂ ਅਸੀਂ ਅੱਗੇ ਵੱਧ ਸਕਦੇ ਹਾਂ, ਅਤੇ ਉਹ 6ਵੀਂ ਹੈ। 6ਵੀਂ ਅਤੇ 7ਵੀਂ ਮੋਹਰ ਦੇ ਵਿਚਕਾਰ ਇਸਰਾਇਲ ਦਾ ਬੁਲਾਇਆ ਜਾਣਾ ਹੈ। ਹੁਣ ਯਹੋਵਾ ਵਿਟਨੈਸ ਦੇ ਬਹੁਤ ਸਾਰੇ ਮੇਰੇ ਵਧੀਆ ਦੋਸਤ ਇੱਥੇ ਬੈਠੇ ਹੋਏ ਹਨ, ਇਹੀ ਸਭ ਹਨ। ਹੋ ਸਕਦਾ ਹੈ ਉਹਨਾਂ ਵਿੱਚੋਂ ਹਾਲੇ ਵੀ ਕੁਝ ਯਹੋਵਾ ਵਿਟਨੈਸ ਹਨ, ਪਰੰਤੂ ਉਹਨਾਂ ਨੇ ਹਮੇਸ਼ਾ ਹੀ ਸ਼੍ਰੀ ਰਸਲ ਨੇ 144,000 ਨੂੰ ਮਸੀਹ ਦੀ ਅਲੌਕਿਕ ਲਾੜੀ ਦੱਸਿਆ ਹੈ। ਸਮਝੇ, ਉਹ ਇਹ ਨਹੀਂ ਹੈ, ਇਹਦਾ ਕਲੀਸਿਆ ਦੇ ਯੁੱਗਾਂ ਨਾਲ ਕੋਈ ਮਤਲਬ ਨਹੀਂ ਹੈ, ਇਹ ਪੂਰੀ ਤਰ੍ਹਾਂ ਇਸਰਾਇਲ ਹੈ। ਹੁਣ ਅਸੀਂ ਕੁਝ ਹੀ ਪਲਾਂ ਵਿੱਚ ਪੜਨ ਜਾ ਰਹੇ ਹਾਂ। ਹੁਣ ਇਹ 6ਵੀਂ ਮੋਹਰ ਵਿਚਲਾ ਫਾਸਲਾ ਹੈ, 144,000 ਯਹੂਦੀਆਂ ਦਾ ਬੁਲਾਇਆ ਜਾਣਾ ਅਤੇ ਉਹਨਾਂ ਨੂੰ ਮੋਹਰ ਬੰਦ ਕਰਨਾ ਹੈ, ਜੋ ਕਿ ਕਸ਼ਟ ਕਾਲ ਦੇ ਸਮੇਂ ਬੁਲਾਏ ਗਏ ਹਨ ਕਲੀਸਿਆ ਦੇ ਚਲੇ ਜਾਣ ਤੋਂ ਬਾਅਦ। ਸਮਝੇ, ਕਲੀਸਿਆ ਯੁੱਗਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ।
ਉਹ
ਬੁਲਾਏ ਹੋਏ ਹਨ ਅਤੇ ਲਿਖਤ ਦੇ ਅਨੁਸਾਰ ਠੀਕ ਤਰਜ ਵਿਚ ਹਨ। ਦਾਨੀਅਲ ਦੇ ਆਖਰੀ 3.5 ਸਾਲ ਦਾਨੀਅਲ ਦੇ ਲੋਕਾਂ ਲਈ ਠਹਿਰਾਏ ਗਏ ਹਨ। ਵੇਖਿਆ ਪਰਾਈਆਂ ਯਾਤਰੀਆਂ ਲਈ ਨਹੀਂ, ਦਾਨੀਅਲ ਦੇ ਲੋਕਾਂ ਵਾਸਤੇ, ਅਤੇ ਦਾਨੀਅਲ ਇਕ ਯਹੂਦੀ ਸੀ।
Israel believes only her prophets.
ਹੁਣ ਧਿਆਨ ਦਿਓ, ਇਸਰਾਇਲ ਹਮੇਸ਼ਾ ਆਪਣੇ ਨਬੀਆਂ ਤੇ ਵਿਸ਼ਵਾਸ ਕਰਦਾ ਹੈ ਜਦੋਂ ਸਾਬਤ ਹੋ ਜਾਂਦੇ ਹਨ ਉਸ ਤੋਂ ਬਾਅਦ, ਅਤੇ ਕਿਤੇ ਵੀ ਕਲੀਸਿਆਈ ਕਾਲਾਂ ਵਿਚ ਪਹਿਲੀ ਰਸੂਲੀ ਕਲੀਸਿਆ ਤੋਂ ਲੈ ਕੇ ਪ੍ਰੋਟੈਸਟੈਂਟ ਕਲੀਸਿਆ ਦੇ ਕੋਲ ਕਦੇ ਵੀ ਨਬੀ ਨਹੀਂ ਸੀ। ਮੈਨੂੰ ਦੱਸੋ ਕੌਣ ਸੀ, ਅਤੇ ਮੈਨੂੰ ਵਿਖਾਓ, ਕਦੇ
ਨਹੀਂ।
ਪਹਿਲੇ ਕਲੀਸਿਆਈ ਯੁੱਗ ਵਿਚ ਉਨ੍ਹਾਂ ਦੇ ਕੋਲ ਇਕ ਸੀ ਜਿਹੜਾ ਅਗਬੋ ਸਦਾਉਂਦਾ ਸੀ, ਜੋ ਕਿ ਪ੍ਰਮਾਣਿਤ ਨਬੀ ਸੀ। ਪਰੰਤੂ ਉਸ ਵਿਚ ਜਦੋਂ ਪਰਾਈਆਂ ਯਾਤੀਆਂ ਪਰਮੇਸ਼ਵਰ ਦੇ ਵਿਰਸੇ ਵਿਚ ਆਈਆਂ ਅਤੇ ਪਾਲੂਸ ਗੈਰ ਜਾਤੀਆਂ ਵੱਲ ਮੁੜਿਆ, ਜਿਵੇਂ ਅਸੀਂ ਕੱਲ ਰਾਤ ਪੜਿਆ ਸੀ, ਪਤਰਸ ਤੋਂ ਬਾਅਦ ਉਸ ਨੂੰ ਪ੍ਰਭੂ ਕੋਲੋਂ ਪ੍ਰਾਪਤ ਹੋਇਆ। ਉਹ ਗੈਰ ਕੌਮਾਂ ਵਿਚੋਂ ਆਪਣੇ ਨਾਮ ਲਈ ਲੋਕਾਂ ਨੂੰ ਲੈ ਰਿਹਾ ਸੀ, ਆਪਣੀ ਲਾੜੀ ਨੂੰ। ਤਦ ਇਤਿਹਾਸ ਦੇ ਪੰਨਿਆਂ ਵਿਚ ਕਦੇ ਵੀ ਪਰਾਈਆਂ ਯਾਤੀਆਂ ਵਿਚ ਕੋਈ ਨਬੀ ਨਹੀਂ ਹੋਇਆ ਹੈ। ਹੁਣ ਇਤਿਹਾਸ ਵਿਚ ਦੀ ਹੁੰਦੇ ਹੋਏ ਪਿੱਛੇ ਜਾਓ ਅਤੇ ਲੱਭੋ, ਕਿਉਂ ਇਹ ਵਚਨ ਦੇ ਬਿਲਕੁਲ ਉਲਟ ਹੋਵੇਗਾ। ਇਹ ਸਹੀ ਹੈ, ਜਦੋਂ ਪਹਿਲਾਂ ਨਿਕਲ ਕੇ ਆਇਆ ਤਾਂ ਬੱਬਰ ਸ਼ੇਰ ਸੀ, ਉਹ ਨਬੀ ਦਾ ਵਚਨ ਸੀ। ਜੋ ਅਗਲਾ ਨਿਕਲ ਕੇ ਆਇਆ ਉਸਦਾ ਕੰਮ ਕੁਰਬਾਨੀ ਸੀ। ਜੋ ਉਸ ਤੋਂ ਬਾਅਦ ਆਇਆ ਉਸ ਵਿਚ ਮਨੁੱਖ ਦੀ ਹੁਸ਼ਿਆਰੀ ਸੀ। ਪਰੰਤੂ ਅੰਤ ਦੇ ਦਿਨਾਂ ਲਈ ਸਾਡੇ ਨਾਲ ਵਾਅਦਾ ਕੀਤਾ ਗਿਆ ਹੈ ਕਿ ਕਲੀਸਿਆ ਵਿਚ ਫਿਰ ਵਾਪਸ ਆਵੇਗਾ, ਉਨ੍ਹਾਂ ਸਭ ਗੱਲਾਂ ਨੂੰ ਠੀਕ ਕਰਨ ਲਈ ਜਿਨ੍ਹਾਂ ਨੂੰ ਵਿਗਾੜ ਦਿੱਤਾ ਗਿਆ, ਜਿਹੜੀਆਂ ਗੱਲਾਂ ਰਹਿ ਗਈਆਂ ਸਨ, ਛੱਡ ਦਿੱਤੀਆਂ ਗਈਆਂ ਸਨ, ਅਧੂਰੀਆਂ ਰਹਿ ਗਈਆਂ ਸਨ। ਇਹਦੀ ਭਵਿੱਖਬਾਣੀ ਕੀਤੀ ਗਈ ਸੀ ਕਿ 7ਵੇਂ ਦੂਤ ਦਾ ਸੰਦੇਸ਼ ਪਰਮੇਸ਼ਵਰ ਦੇ ਸਾਰੇ ਭੇਤਾਂ ਨੂੰ ਖੋਲ ਦੇਵੇਗਾ, ਅਤੇ ਫਿਰ ਅਸੀਂ ਇਸ ਸਭ ਦੇ ਵਿਚ ਦੀ ਹੁੰਦੇ ਹੋਏ ਲੰਘੇ। ਅਸੀਂ ਵੇਖਦੇ ਹਾਂ ਕਿ ਲਿਖਤਾਂ ਦੇ ਅਨੁਸਾਰ ਬਿਲਕੁਲ ਇਕ ਸੁਰ ਵਿਚ ਹੈ। ਇਹੀ ਕਾਰਨ ਹੈ, ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਇਹ ਮਨੁੱਖ ਦ੍ਰਿਸ਼ ਤੇ ਆਉਂਦਾ ਹੈ, ਯਾਦੋਂ ਆਉਂਦਾ ਹੈ ਤਾਂ ਯਾਦ ਰੱਖੋ ਬਹੁਤ ਹੀ ਹਲੀਮ ਹੋਵੇਗਾ, ਅਤੇ ਕਲੀਸਿਯਾਵਾਂ ਉਹਨੂੰ ਪਛਾਣਨ ਵਿਚ ਬਹੁਤ ਪਛੜ ਜਾਣਗੀਆਂ। ਅਤੇ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਲੀਸਿਯਾ ਅੱਜ ਵੀ ਸੁਧਾਰਕਾਂ ਦੇ ਰੀਤਾਂ ਰਿਵਾਜਾਂ ਹੇਠਾਂ ਹੈ, ਜੋ ਕਦੇ ਪਰਮੇਸ਼ਰ ਵੱਲੋਂ ਕੱਲੇ ਹੋਏ ਨਬੀ ਨੂੰ ਕਬੂਲ ਕਰੇਗੀ, ਜੋ ਕਿ ਉਹਨਾਂ ਦੀਆਂ ਸਿੱਖਿਆਵਾਂ ਅਤੇ ਸੰਸਥਾਵਾਂ ਦਾ ਕੱਟੜ ਵਿਰੋਧੀ ਹੋਵੇਗਾ। ਹੁਣ ਇਕ ਹੀ ਮਨੁੱਖ ਇਸ ਨੂੰ ਪੂਰਾ ਕਰ ਸਕਦਾ ਹੈ, ਇਕ ਹੀ ਆਤਮਾ ਜੋ ਕਦੇ ਧਰਤੀ ਉੱਤੇ ਸੀ ਜਿਹਨੂੰ ਮੈਂ ਜਾਣਦਾ ਹਾਂ। ਜਾਂ ਤਾਂ ਇਹ ਹੋਵੇਗਾ, ਇਹ ਆਪਣੇ ਸਮੇਂ ਵਿਚ ਏਲੀਆ ਹੋਵੇਗਾ, ਅਤੇ ਇਹਦੀ ਭਵਿੱਖਬਾਣੀ ਹੋ ਚੁੱਕੀ ਹੈ ਕਿ ਉਹ ਹੋਵੇਗਾ, ਜੋ ਕਿ ਹੋਰ ਕੋਈ ਨਹੀਂ ਬਲਕਿ ਮਸੀਹ ਦਾ ਹੀ ਆਤਮਾ ਹੈ। ਜਦੋਂ ਮਸੀਹ ਆਉਂਦਾ ਹੈ ਉਹ ਪੂਰੀ ਭਰਪੂਰੀ ਵਿਚ ਸੀ, ਉਹ ਨਬੀ ਸੀ, ਉਹ ਨਬੀਆਂ ਦਾ ਪਰਮੇਸ਼ਵਰ ਸੀ। ਵੇਖਿਆ ਸਮਝੇ ਮਸੀਹ, ਵੇਖੋ ਉਹਨਾਂ ਉਸਦੇ ਨਾਲ ਕਿਵੇਂ ਨਫ਼ਰਤ ਕੀਤੀ, ਪਰੰਤੂ ਉਹ ਬਿਲਕੁਲ ਉਸੇ ਢੰਗ ਨਾਲ ਆਇਆ ਜਿਵੇਂ ਵਚਨ ਵਿਚ ਲਿਖਿਆ ਸੀ ਕਿ ਉਹ ਇਸ ਢੰਗ ਨਾਲ ਆਵੇਗਾ। ਪਰੰਤੂ ਕਿਉਂਕਿ ਉਹ ਨਬੀ ਸੀ, ਉਹਨਾਂ ਨੇ ਉਸਦੀ ਪਰਮੇਸ਼ਵਰ ਦੇ ਰਾਜ ਤੋਂ ਬਾਹਰ ਪਰਮੇਸ਼ਵਰ ਦੇ ਆਤਮਾ ਦੀ ਜਿਹੜਾ ਉਹਨਾਂ ਦੇ ਵਿਚਾਰਾਂ ਨੂੰ ਪਰਖਦਾ ਸੀ ਆਦਿ ਦੀ ਇਹ ਕਹਿ ਕੇ ਨਿੰਦਾ ਕੀਤੀ ਕਿ ਇਹ ਦੁਸ਼ਟ ਆਤਮਾ ਹੈ। ਕਿਹਾ ਕਿ ਇਹ ਭਵਿੱਖ ਦੱਸਣ ਵਾਲਾ ਇੱਕ ਸ਼ੈਤਾਨ ਹੈ, ਭਵਿੱਖ ਦੱਸਣ ਵਾਲਾ ਸ਼ੈਤਾਨ ਹੈ, ਸਮਝੇ ਸ਼ੈਤਾਨ ਦਾ ਆਤਮਾ। ਬਿਲਕੁਲ, ਕੀ ਤੁਸੀਂ ਇਹ ਜਾਣਦੇ ਹੋ? ਬਿਲਕੁਲ, ਭਵਿੱਖ ਦੱਸਣ ਵਾਲਾ ਨਬੀ ਦੀ ਨਕਲ ਹੈ, ਜੋ ਕਿ ਪਰਮੇਸ਼ਵਰ ਦੇ ਸਾਹਮਣੇ ਕਿਰਨਾ ਯੋਗ ਹੈ। ਹੁਣ ਧਿਆਨ ਦਿਓ, ਦਾਨੀਅਲ ਦੇ ਆਖਰੀ 3.5 ਸਾਲਾਂ ਦੇ ਵਚਨ ਅਨੁਸਾਰ ਇਹ ਬਿਲਕੁਲ ਠੀਕ ਇੱਕ ਸਾਰਤਾ ਵਿਚ ਹੈ। ਧਿਆਨ ਦਿਓ, ਇਸਰਾਇਲ ਦੇ ਨਿਹਚਾਵਾਨ ਪੁਰਾਣੇ ਨੇ ਵਿਚ ਨਿਹਚਾਵਾਨਾਂ ਨੂੰ ਦੱਸਿਆ ਗਿਆ ਕਿ ਸਿਰਫ ਆਪਣੇ ਨਬੀਆਂ ਤੋਂ ਬਾਅਦ ਨਬੀ ਤੇ ਨਿਹਚਾ ਕਰੋ, ਜੋ ਕਿ ਪਹਿਲਾਂ ਪ੍ਰਮਾਣਿਤ ਹੋਣ। ਜੇ ਤੁਹਾਡੇ ਵਿਚ ਕੋਈ ਆਤਮਕ ਜਾਂ ਨਵੀ ਹੋਵੇ ਤਾਂ ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਉਸ ਤੇ ਆਪਣੇ ਆਪ ਨੂੰ ਪ੍ਰਗਟ ਕਰਾਂਗਾ, ਅਤੇ ਉਸ ਦੇ ਨਾਲ ਦਰਸ਼ਨਾਂ ਅਤੇ ਸੁਪਨਿਆਂ ਰਾਹੀਂ ਗੱਲਬਾਤ ਕਰਾਂਗਾ। ਸੁਪਨਿਆਂ ਦੇ ਅਨੁਵਾਦ ਰਾਹੀਂ ਕਿਸੇ ਨੇ ਵੀ ਸੁਪਨਾ ਵੇਖਿਆ, ਨਬੀ ਉਸਦਾ ਅਨੁਵਾਦ ਕਰਨ ਯੋਗ ਹੋਵੇਗਾ, ਅਤੇ ਜੇ ਉਹਨੂੰ ਦਰਸ਼ਨ ਮਿਲਿਆ ਅਤੇ ਉਸ ਨੂੰ ਦੱਸਦਾ ਹੈ, ਮੈਂ ਆਪਣੇ ਆਪ ਨੂੰ ਉਸ ਉੱਤੇ ਦਰਸ਼ਨਾਂ ਅਤੇ ਸੁਪਨਿਆਂ ਰਾਹੀਂ ਪ੍ਰਗਟ ਕਰਾਂਗਾ, ਅਤੇ ਜੇਕਰ ਜੋ ਕੁਝ ਉਹ ਕਹਿੰਦਾ ਹੈ ਪੂਰਾ ਹੋਵੇ ਤਾਂ ਉਸ ਨਬੀ ਦੀ ਸੁਣਿਓ, ਕਿਉਂਕਿ ਮੈਂ ਉਹਦੇ ਨਾਲ ਹਾਂ, ਅਤੇ ਜੇ ਪੂਰਾ ਨਹੀਂ ਹੁੰਦਾ ਤਾਂ ਉਸ ਤੋਂ ਨਾ ਡਰਨਾ। ਜੀ ਹਾਂ, ਇਹ ਠੀਕ ਹੈ, ਉਸ ਤੋਂ ਵੱਖ ਹੋ ਜਾਓ, ਉਸ ਨੂੰ ਛੱਡ ਦਿਓ। ਵੇਖਿਆ ਹੁਣ ਇਹ ਹੁਣ ਇਸਰਾਇਲ ਹਮੇਸ਼ਾ ਇਸ ਦਾ ਵਿਸ਼ਵਾਸ ਕਰੇਗਾ ਕਿ ਤੁਸੀਂ ਨਹੀਂ ਵੇਖ ਰਹੇ ਹੋ। ਕਿਉਂ? ਹੁਣ ਮੈਂ ਚਾਹੁੰਦਾ ਹਾਂ ਕਿ ਅੱਜ ਰਾਤ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਲਓ। ਕਿਉਂ? ਕਿਉਂਕਿ ਇਹ ਪਰਮੇਸ਼ਵਰ ਦੇ ਵੱਲੋਂ ਉਹਨਾਂ ਲਈ ਇੱਕ ਹੁਕਮ ਹੈ। मैं कोई परवाह नहीं करता कि गैर कौमां उत्थे भावें जिन्ने मर्जी ट्रैक ते जण ते वंडण, मैं चिंता नहीं करता तुसी बगल विच बाइबल रख के भावें इसराइल जिन्ना भी जाओ अते ए ओ या किसे भी होर चीज नू साबित करो, पर नबी नू छड्ड किसे भी होर चीज नू कबूल नहीं करनगे। ए बिलकुल ठीक है, क्योंकि नबी ही एक हुंदा है जेड़ा रब्बी वचन नू लै के उसनू उसकी थां ते रख के प्रमाणित नबी हो जांदा है, उसका विश्वास करदे हन। ए ठीक है, जिमे कि मैं इत्थे बेंटन हार्बर विच एक यहूदी नाल गल कर रहा सी, जदो जॉन रेन जो अपनी सारी जिंदगी अन्ना रहा सी ने लगभग अपनी अखां दी रोशनी प्राप्त कर ली सी, ओ मेनू उत्थे डेविड के घर लै गए अते रब्बी अपनी लंबी दाढ़ी समेत निकल के आया। उसने कहा, तू किस इख्तियार नाल जॉन रेन नू उसकी अखां दी रोशनी दिती है? मैं कहा, परमेश्वर दे पुत्र यीशु मसीह दे नाम विच। उसने कहा, परमेश्वर दा पुत्र नहीं हो सकदा, समझे? अते उसने कहा, तुसी लोग परमेश्वर नू तीन भागां विच वंड के एक यहूदी नू नहीं दे सकदे हो, उस विचों तीन खुदा बना के तुसी मूर्ति पूजकां दा टोला हो। मैं कहा, मैं उनू तीन भागां विच नहीं वंडदा हां। मैं कहा, रब्बी की तुहाडे लई ए अजीब गल नहीं होवेगी कि तुसी जिन्हां नबियां ते नेहचा करदे हो ओ तुहानू कोई गलत गल दसण? उसने कहा, साडे नबी कुछ भी गलत नहीं दसदे हन। मैं कहा, यशाया 9:6 के दे बारे विच बोल रहा है? उसने कहा, मसीहा दे। मैं कहा, ता फिर मसीहा मनुख नबी होवेगा? ये ठीक गल है? ओ बोलिया, जी हाँ श्रीमान, ये ठीक है। मैं कहा, मेनू विखाओ यीशु एदे विच किथे फेल होया? उसने कहा, मैं कहा, मसीह नबी दा परमेश्वर नाल की रिश्ता होवेगा? उसने कहा, ओ परमेश्वर होवेगा। मैं कहा, ये ठीक गल है, हुण तुसी वचन ते आए हो, इसलिए मेरी मदद करो। ओ यहूदी जेड़ा उथे खड़ा सी उस दी अखां विचों हंजू गल्लां ते डिग रहे सन, ओ बोलिया, मैं थानू फिर कदे सुनांगा। मैं कहा, रब्बी की तू ये नेहचा करदा है? अते उसने कहा, वेखो, परमेश्वर इस योग है कि इन्हां पत्थरां विचों अब्राहम ले संतान पैदा कर सकदा है। मैनू पता लग गया कि ओ नवे नेम विचों बोल रहा सी। मैं कहा, रब्बी ठीक है, हुण इस विषय विच की है? उसने कहा, ये मैं ये प्रचार कर दिता ता मैं उथे हेठां होवांगा। तुहानू पता है ओ थां जेड़े पहाड़ ते वसे होए हन, उथे हेठां सड़क ते अपनी रोटी मांग रहा होवांगा। मैं कहा, उथे हेठां भावे मेनू रोटी मंगनी पवे, तुसीं जानदे हो यहूदियां दा हथ हाले भी पैसे ते है, समझे, भावे मेनू ए करना पवे अते उसदा नाम उथे सोने नाल लिखिया होया है। मैं कहा, भावे मेनू उथे हेठां जाके नमकीन मुरमरे खाने पैण अते नाले दा पानी पीना पवे, ए पता होवे कि मैं परमेश्वर दे नाल ठीक ठीक संगत विच अते सच्चाई ते हां, बजाय एदे कि इत्थे इस भवन ते मेरा नाम सोने दे अखरां विच लिखा होवे अते पता होवे कि मैं परमेश्वर तो वख हां। मैं जानदा सां कि ओ मेरी होर नहीं सुनेगा, इसलिए ओ चला गया। परंतु गल ए है, तुसीं परमेश्वर नू दो या तीन टुकड़िया विच नहीं वंड सकदे हो, यो पिता पुत्र अते पवित्र आत्मा कहौंदा है, अते तीन परमेश्वर बना दियो अते यहूदी नू दे दियो। उसदा ही हुक्म है, मेरे सन्मुख तेरे ले दूजे देवते ना होण, मैं प्रभु तेरा परमेश्वर एक ही परमेश्वर हाँ। यीशु ने की कहा सी? प्रभु यीशु ने कहा, हे इसराइल सुन, मैं ही तेरा यहोवा परमेश्वर हाँ, एक परमेश्वर, तीन नहीं। तुसी ए यहूदियां नू नहीं दे सकते हो, कोई भी नबी कदे भी तीन परमेश्वरां दी गल नहीं करता है, नहीं नहीं, तुसी ए कदे नहीं सुनोगे। ए मूर्ति पूजा है अते जिथू तक आया है ए मूर्ति पूजा तो ही है। जी हाँ श्रीमान, ध्यान दियो, परंतु ए नबी आउणगे, सिर्फ ए ही नहीं, हुण ए प्रकाश पोथी 11 है, असी एदे विचों कुछ पढ़िया है अते जिवें कि तुसी एदा अध्ययन टेप वगैरा ते भी करदे हो, मैं चाहुंदा हाँ कि तुसी इहनू पढ़ो। नबियां दे चिन्ह द्वारा ओ बिलकुल प्रमाणित नबी हन, फिर इसराइल ए सुनन जा रहा है। हुण तुसी मेरे यहोवा विटनेस दोस्तो, हुण ए समझो कि इस 1,44,000 दा लाड़ी दे नाल कोई वास्ता नहीं है, वचन दी एक भी लिखत एदी हामी नहीं भरदी है। नहीं जी श्रीमान, ओ नहीं हन, ओ यहूदी हन, ओ चुने हुए जेड़े दानियल दे 70 सातियां दे आखरी 3.5 सालां विच बुलाए गए हन। हुण ओ, मैं इस दा हवाला वार वार दे रहा हां, तुसी सब जो एथे हो ज्यादातर तुहाडे लई नहीं, परंतु ए टेपां हर जगह जांदियां हन, समझे, और तुसी एनु समझदे हो। तुसी बस मेनू एदा हवाला दिंदे होए सुनदे हो, ए उस उद्देश लई है। ध्यान दियो, हुण वेखो उन्हां नू किवें अन्ने कीता गया सी। की तुसी वेखदे हो कि किवें उन्हां नू अन्ने कीता गया सी? यीशु जां परमेश्वर ने यहूदियां नू अन्ने करना सी, ਤਾਂ ਕਿ ਉਹ ਯਿਸੂ ਨੂੰ ਪਛਾਣ ਨਾ ਸਕਣ। ਜੇ ਉਹਨਾਂ ਨੂੰ ਉਸਦਾ ਪਤਾ ਲੱਗ ਜਾਂਦਾ ਕਿ ਉਸ ਚਿੰਨ ਨੂੰ ਵੇਖਣ ਰਾਹੀਂ ਜਿਹੜਾ ਉਹਨੇ ਕੀਤਾ, ਜੇ ਉਹ ਆਪਣੀ ਠੀਕ ਹਾਲਤ ਵਿਚ ਹੁੰਦੇ, ਜਦੋਂ ਪਹਿਲਾਂ ਵਿਵਸਥਾ ਵਿਚ ਜਦੋਂ ਖੁਦਾ ਨੇ ਉਹਨਾਂ ਨੂੰ ਨਬੀ ਦੇ ਬਾਰੇ ਵਿਚ ਹੁਕਮ ਦਿੱਤਾ ਸੀ ਅਤੇ ਉਹਨਾਂ ਨੇ ਯਿਸੂ ਨੂੰ ਉਹ ਕਰਦੇ ਹੋਏ ਵੇਖਿਆ ਸੀ, ਤਾਂ ਉਹ ਇਹ ਕਹਿੰਦੇ ਇਹੀ ਮਸੀਹ ਹੈ। ਇਹ ਇਸ ਤਰ੍ਹਾਂ ਕਿਉਂ ਸੀ? ਉਸ ਯੁੱਗ ਵਿਚ ਉਹ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੋਥੀ ਵਿਚ ਲਿਖੇ ਸਨ, ਉਸਦੇ ਚੇਲਿਆਂ ਆਦਿ ਨੇ ਹੀ ਉਸ ਨੂੰ ਵੇਖਿਆ ਤੇ ਪਛਾਣਿਆ, ਬਾਕੀ ਉਹਨਾਂ ਸਭਨਾਂ ਨੇ ਕਿਉਂ ਨਹੀਂ ਪਛਾਣਿਆ? ਵੇਖੋ, ਉਹ ਅੰਨੇ ਕੀਤੇ ਗਏ ਸਨ, ਉਹ ਇਹ ਨਹੀਂ ਵੇਖ ਸਕਦੇ ਸਨ, ਉਹ ਹਾਲੇ ਵੀ ਇਹਨੂੰ ਨਹੀਂ ਵੇਖ ਸਕਦੇ, ਯਾ ਤਾਂ ਕਿ ਉਹ ਇੱਕ ਵਾਰ ਇੱਕ ਦੇਸ਼ ਵਾਂਗ ਜਨਮ ਨਾ ਲਵੇ, ਉਹ ਇਸ ਨੂੰ ਨਹੀਂ ਵੇਖ ਸਕਦੇ ਹਨ। ਵਚਨ ਅਸਫਲ ਨਹੀਂ ਹੋ ਸਕਦਾ ਹੈ, ਯਾਦ ਰੱਖੋ, ਵਚਨ ਫੇਲ ਨਹੀਂ ਹੋ ਸਕਦਾ ਹੈ। ਕੋਈ ਪਰਵਾਹ ਨਹੀਂ ਤੁਸੀਂ ਕਿੰਨੇ ਕੁ ਜਜ਼ਬਾਤੀ ਹੋਏ ਅਤੇ ਕੀ ਵਾਪਰਦਾ ਹੈ, ਤਦ ਵੀ ਵਚਨ ਫੇਲ ਨਹੀਂ ਹੋ ਸਕਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਪਰਮੇਸ਼ਵਰ ਨੇ ਕਿਹਾ ਸੀ ਹੋਣ ਜਾ ਰਿਹਾ ਹੈ। ਸਮਝੇ, ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹਨਾਂ ਗੱਲਾਂ ਨੂੰ ਪੂਰਾ ਹੋਣਾ ਹੀ ਚਾਹੀਦਾ ਹੈ, ਅਤੇ ਇਹੀ ਕਾਰਨ ਹੈ ਕਿ ਉਹ ਯਿਸੂ ਨੂੰ ਨਹੀਂ ਪਛਾਣ ਸਕੇ, ਜਦ ਕਿ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਬੀ ਸਾਬਤ ਕੀਤਾ ਸੀ। ਇਥੋਂ ਤੱਕ ਕਿ ਉਹ ਨਿਮਾਣੀ ਬੁੱਢੀ ਸਾਮਰੀ ਔਰਤ, ਉਹ ਬਾਹਰ ਖੂਹ ਤੇ ਖੜੀ ਸੀ, ਉਹ ਕਦੇ ਸਾਮਰੀਆ ਵਿਚ ਸੀ ਹੀ ਨਹੀਂ, ਉਹ ਸਿਰਫ ਉੱਥੇ ਗਿਆ, ਕਿਹਾ ਕਿ ਉਸਦਾ ਉਸ ਰਾਹ ਥਾਣੀ ਜਾਣਾ ਜ਼ਰੂਰੀ ਹੈ, ਅਤੇ ਉਹ ਉੱਥੇ ਚਲਾ ਗਿਆ, ਅਤੇ ਉੱਥੇ ਉਹ ਸਾਦਾ ਜਿਹੀ ਔਰਤ ਸੀ, ਅਤੇ ਆਪਣੇ ਨਗਰ ਵਿਚ ਉਹਨਾਂ ਧਾਰਮਿਕ ਜਾਜਕਾਂ ਤੋਂ ਕਿਤੇ ਵਧੀਆ ਹਾਲਤ ਵਿਚ ਸੀ ਕਿ ਉਹ ਖੁਸ਼ਖਬਰੀ ਨੂੰ ਅਤੇ ਉਸ ਦਿਨ ਦੀਆਂ ਗੱਲਾਂ ਨੂੰ ਕਬੂਲ ਕਰੇ। ਬਿਲਕੁਲ ਹੀ ਉਸਨੇ ਇਹ ਕੀਤਾ ਸੀ। ਹੁਣ ਸਮਝੇ, ਪਰੰਤੂ ਉਹਨਾਂ ਸਭ ਦੇ ਰੱਦਣ ਦੇ ਬਾਵਜੂਦ ਵੀ ਉਹਨਾਂ ਵਿੱਚੋਂ ਇੱਕ ਮਹਾਨ ਆਦਮੀ ਨੇ ਇਹ ਸਵੀਕਾਰ ਕੀਤਾ ਕਿ ਉਹ ਜਾਣ ਗਏ ਹਨ ਕਿ ਉਹ ਪਰਮੇਸ਼ਵਰ ਦੀ ਵੱਲੋਂ ਗੁਰੂ ਹੋ ਕੇ ਆਇਆ ਸੀ। ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਦੱਖਣੀ ਰਾਜ ਵਿਚ ਡਾਕਟਰਾਂ ਵਿੱਚੋਂ ਇੱਕ ਬਹੁਤ ਚੰਗੇ ਡਾਕਟਰ ਨਾਲ ਉਸਦੇ ਦਫ਼ਤਰ ਵਿਚ ਉਸ ਨਾਲ ਗੱਲ ਕਰ ਰਿਹਾ ਸੀ। ਲੂਜ਼ੀਆਨਾ ਵਿਚ ਇੱਕ ਬਹੁਤ ਹੀ ਚੰਗਾ ਮਾਹਰ, ਅਸਲ ਵਿਚ ਇੱਕ ਵੱਡਾ ਆਦਮੀ, ਅਤੇ ਮੈਂ ਉਸਨੂੰ ਕਿਹਾ, ਡਾਕਟਰ, ਮੈਂ ਤੇਰੇ ਕੋਲੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਉਸਨੇ ਕਿਹਾ, ਠੀਕ ਹੈ। ਅਤੇ ਮੈਂ ਕਿਹਾ, ਮੈਂ ਤੁਹਾਡੇ ਡਾਕਟਰੀ ਦੇ ਨਿਸ਼ਾਨ ਤੇ ਧਿਆਨ ਦਿੱਤਾ, ਧਾਗਾ ਤੁਹਾਡੇ ਉਸ ਖੰਭੇ ਤੇ ਸੱਪ ਚਿੰਬੜਿਆ ਹੋਇਆ ਹੈ, ਉਸਦਾ ਕੀ ਅਰਥ ਹੈ? ਉਸਨੇ ਕਿਹਾ, ਮੈਨੂੰ ਨਹੀਂ ਪਤਾ ਹੈ। ਅਤੇ ਮੈਂ ਕਿਹਾ, ਇਹਦਾ ਅਰਥ ਇਹ ਹੈ, ਇਹ ਰੱਬੀ ਚੰਗਾਈ ਦਾ ਚਿੰਨ ਹੈ, ਜਿੱਥੇ ਮੂਸਾ ਨੇ ਉਜਾੜ ਵਿਚ ਪਿੱਤਲ ਦੇ ਸੱਪ ਨੂੰ ਉੱਚਾ ਕੀਤਾ ਸੀ। ਸਮਝੇ, ਜੋ ਕਿ ਸਿਰਫ ਇੱਕ ਚਿੰਨ ਸੀ, ਸੱਚੇ ਮਸੀਹ ਦਾ ਇੱਕ ਚਿੰਨ ਹੈ। ਹੁਣ ਅੱਜ ਦਵਾਈ ਰੱਬੀ ਚੰਗਾਈ ਦਾ ਇੱਕ ਚਿੰਨ ਹੈ, ਅਤੇ ਜਦ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਇਹਦਾ ਵਿਸ਼ਵਾਸ ਨਹੀਂ ਕਰਦੇ, ਪਰੰਤੂ ਅਸਲ ਵਿੱਚ ਵਧੀਆ ਡਾਕਟਰ ਇਹਦਾ ਵਿਸ਼ਵਾਸ ਕਰਦੇ ਹਨ, ਪਰੰਤੂ ਉਹਨਾਂ ਵਿੱਚੋਂ ਕੁਝ ਇਸ ਦਾ ਵਿਸ਼ਵਾਸ ਨਹੀਂ ਕਰਦੇ, ਪਰੰਤੂ ਉਹੀ ਚਿੰਨ ਉਹਨਾਂ ਨੇ ਸਿਰਫ ਸ਼ਕਤੀਮਾਨ ਪਰਮੇਸ਼ਵਰ ਦੀ ਸ਼ਕਤੀ ਨੂੰ ਸਾਬਤ ਕਰਨ ਲਈ ਕਬੂਲ ਕੀਤਾ ਹੋਇਆ ਹੈ, ਭਾਵੇਂ ਉਸ ਦੀ ਪ੍ਰਤੀਤ ਕਰਨ ਜਾਂ ਨਾ ਕਰਨ। ਸਮਝੇ, ਇਹ ਠੀਕ ਹੈ, ਡਾਕਟਰੀ ਵਿੱਚ ਪਿੱਤਲ ਦਾ ਸੱਪ ਖੰਭੇ ਤੇ ਲਟਕ ਰਿਹਾ ਹੈ, ਡਾਕਟਰੀ ਦਾ ਚਿੰਨ। ਹੁਣ ਇਹਨਾਂ ਯਹੂਦੀਆਂ ਤੇ ਧਿਆਨ ਦਿਓ, ਹੁਣ ਅੰਨੇ ਪਾਂਦੇ ਛਿਲਕੇ ਇਹਨਾਂ ਲੋਕਾਂ ਦੀਆਂ ਅੱਖਾਂ ਤੇ ਸਨ, ਉਹ ਇਸ ਵਿਚ ਕੁਝ ਨਹੀਂ ਕਰ ਸਕਦੇ ਸਨ, ਉਹ ਉੱਥੇ ਸਨ ਅਤੇ ਖੁਦਾ ਨੇ ਉਹਨਾਂ ਨੂੰ ਉੱਥੇ ਰੱਖਿਆ, ਅਤੇ ਉਹ ਉੱਥੇ ਤਦ ਤੱਕ ਹਨ ਜਦ ਤੱਕ ਕਿ ਵਾਅਦਾ ਕੀਤਾ ਹੋਇਆ ਯੁੱਗ ਨਹੀਂ ਆਉਂਦਾ, ਇਹ ਆਉਣ ਵਾਲੇ ਨਬੀ। ਤੁਸੀਂ ਪ੍ਰਚਾਰਕ ਭੇਜ ਸਕਦੇ ਹੋ, ਤੁਸੀਂ ਜੋ ਚਾਹੇ ਕਰੋ, ਇਸਰਾਇਲ ਕਦੇ ਵੀ ਨਹੀਂ ਬਦਲੇਗਾ ਜਦ ਤੱਕ ਉਹ ਨਬੀ ਦ੍ਰਿਸ਼ ਤੇ ਨਹੀਂ ਆਉਂਦੇ ਹਨ, ਅਤੇ ਗੈਰ ਕੌਮਾਂ ਦੀ ਕਲੀਸਿਆ ਦੇ ਉਠਾਏ ਜਾਣ ਤੋਂ ਬਾਅਦ ਹੋਵੇਗਾ। ਇਸ ਤੋਂ ਵੱਧ ਨਹੀਂ ਕਿ ਵੈੜ ਕੇ ਦਾ ਯੁੱਗ ਸ਼ੇਰ ਦੀ ਪੁਕਾਰ ਨੂੰ ਕਬੂਲ ਕਰ ਸਕੇ, ਕਿਉਂਕਿ ਪਰਮੇਸ਼ਵਰ ਨੇ ਆਪਣੇ ਵਚਨ ਵਿਚ ਕਿਹਾ ਕਿ ਵੈੜ ਕੇ ਦਾ ਆਤਮਾ ਚਲਾ ਗਿਆ ਅਤੇ ਸੁਧਾਰਕਾਂ ਦੇ ਯੁੱਗ ਵਿਚ ਇੱਕ ਮਨੁੱਖ ਚਲਾ ਗਿਆ। ਸਮਝੇ ਤੁਸੀਂ, ਬਸ ਸਿਰਫ ਇਹੀ ਚੀਜ਼ ਹੈ ਕਿ ਤੁਸੀਂ ਉਹ ਕਬੂਲ ਕਰ ਸਕਦੇ ਹਨ, ਅਤੇ ਹੁਣ ਉਹ ਉੱਥੇ ਅੰਨੇ ਕੀਤੇ ਗਏ, ਇਸ ਦੇ ਲਈ ਸਿਰਫ ਇਹੀ ਹੈ। ਹੁਣ ਧਿਆਨ ਦਿਓ, ਪਰੰਤੂ ਉਹ ਯੁੱਗ ਆ ਰਿਹਾ ਹੈ ਜਦ ਗੈਰ ਕੌਮਾਂ ਦਾ ਸਮਾਂ ਖਤਮ ਹੋ ਜਾਵੇਗਾ। ਇੱਕ ਰੁੱਖ ਸੀ ਅਤੇ ਉਹਦੀਆਂ ਜੜਾਂ ਯਹੂਦੀ ਸਨ, ਅਤੇ ਕੱਟ ਦਿੱਤਾ ਗਿਆ ਸੀ, ਅਤੇ ਗੈਰ ਕੌਮਾਂ ਨੂੰ ਇਸ ਵਿਚ ਪਿਉਂਦ ਕੀਤਾ ਗਿਆ ਜਾਂ ਜੰਗਲੀ ਯਤੂਨ ਦਾ ਰੁੱਖ, ਅਤੇ ਉਹ ਫਲ ਰਿਹਾ ਸੀ। ਹੁਣ ਜਦ ਗੈਰ ਕੌਮਾਂ ਦੀ ਲਾੜੀ ਕੱਟ ਦਿੱਤੀ ਗਈ, ਉਹ ਲਾੜੀ ਰੂਪੀ ਰੁੱਖ ਜਿਹਦੇ ਬਾਰੇ ਵਿਚ ਮੈਂ ਗੱਲ ਕੀਤੀ ਸੀ, ਅਤੇ ਪਰਮੇਸ਼ਵਰ ਦੀ ਹਜ਼ੂਰੀ ਵਿਚ ਉਠਾ ਲਈ ਗਈ, ਤਦ ਪਰਮੇਸ਼ਵਰ ਬੇਪ੍ਰਤੀਤ ਗੈਰ ਕੌਮ ਨੂੰ ਨਸ਼ਟ ਕਰ ਦੇਵੇਗਾ। ਇੱਥੇ ਉਸ ਪਾਸੇ ਮੂਰਖ ਕੁਆਰੀਆਂ ਨੂੰ ਫਿਰ ਛਾਂਟਦਾ ਹੈ, ਉਸਨੇ ਇਹ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਸ ਸਮੇਂ ਤੱਕ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਇਹ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਠੀਕ ਹੈ ਇਹ ਤੁਸੀਂ ਨਹੀਂ ਜਾਣਦੇ ਹੋ ਤਾਂ ਕਿਉਂ ਹਨੇਰੇ ਵਿੱਚ ਠੋਕਰਾਂ ਖਾ ਰਹੇ ਹੋ ਹੁਣ ਇਹ ਹੈ ਜਦੋਂ ਯਹੂਦੀ ਬਦਲਣਗੇ ਉਸ ਯੁੱਗ ਦੇ ਦਰਮਿਆਨ ਜਿਵੇਂ ਕਿ ਕਲੀਸਿਆ ਦੇ ਯੁੱਗ ਹਨ ਉਹ ਮਸਾ ਕੀਤੇ ਹੋਏ ਵਾਅਦੇ ਦੀ ਸਾਮਰਥ ਦੇ ਪ੍ਰਭਾਵ ਹੇਠ ਮਸੀਹ ਨੂੰ ਕਬੂਲ ਕਰਨਗੇ ਪਰੰਤੂ ਹਾਲੇ ਨਹੀਂ ਜਦ ਕਿ ਗੈਰ ਕੌਮਾਂ ਦੇ ਲੋਕ ਅੰਦਰ ਹਨ ਹੁਣ ਅਸੀਂ ਵੇਖ ਸਕਦੇ ਹਾਂ ਕਿ ਪ੍ਰਕਾਸ਼ ਪੋਥੀ 11 ਬਾਬ ਦੇ ਉਹ ਦੋ ਨਬੀ ਕਿਸ ਤਰ੍ਹਾਂ ਦਾ ਸੰਦੇਸ਼ ਪ੍ਰਚਾਰ ਕਰਨਗੇ ਹੁਣ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਅਸਲ ਵਿਚ ਉਹ ਕੀ ਕਰਨ ਜਾ ਰਹੇ ਹਨ ਉਹਨਾਂ ਬੱਚਿਆਂ ਹੋਇਆਂ ਲਈ ਜਾਂ ਪਹਿਲਾਂ ਤੋਂ ਠਹਿਰਾਏ ਹੋਏ 1,44,000 ਲਈ ਜਿਨ੍ਹਾਂ ਨੇ ਪਰਮੇਸ਼ਵਰ ਦੀ ਮੋਹਰ ਲਈ ਹੈ ਆਓ ਜਰਾ ਇਸ ਨੂੰ ਪੜ੍ਹੀਏ ਹੁਣ ਬੜੇ ਹੀ ਧਿਆਨ ਨਾਲ ਸੁਣੋ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਪੜ੍ਹੋ ਇਹ ਤੁਸੀਂ ਪੜ੍ਹ ਸਕੋ ਤਾਂ ਕਿਉਂਕਿ ਥੋੜੇ ਸਮੇਂ ਬਾਅਦ ਮੈਂ ਇਹਦਾ ਫਿਰ ਹਵਾਲਾ ਦੇਣ ਜਾ ਰਿਹਾ ਹਾਂ ਹੁਣ 7 ਬਾਬ ਇਹ 6ਵੀਂ ਅਤੇ 7ਵੀਂ ਮੋਹਰ ਦੇ ਵਿਚਕਾਰ ਹੈ ਇਹਨਾਂ ਗੱਲਾਂ ਤੋਂ ਬਾਅਦ ਮੋਹਰਾਂ ਤੋਂ 6ਵੀਂ ਮੋਹਰ ਖੁੱਲਦੇ ਹੀ ਇਹ ਕਸ਼ਟ ਕਾਲ ਦਾ ਸਮਾਂ ਹੈ ਕਿ ਹੁਣ ਹਰ ਕੋਈ ਸਮਝ ਰਿਹਾ ਹੈ 6ਵੀਂ ਮੋਹਰ ਦੇ ਖੁੱਲਦੇ ਹੀ ਕਸ਼ਟ ਕਾਲ ਸ਼ੁਰੂ ਹੋ ਗਿਆ ਸੀ ਇਸ ਤੋਂ ਬਾਅਦ ਕੀ ਇਹਦੇ ਮਗਰੋਂ ਮੈਂ ਧਰਤੀ ਦੀਆਂ ਚੌਹਾਂ ਕੂਟਾਂ ਉੱਤੇ 4 ਦੂਤ ਖਲੋਤੇ ਵੇਖੇ ਜਿਨ੍ਹਾਂ ਧਰਤੀ ਦੀਆਂ ਚੌਹਾਂ ਪੌਣਾ ਨੂੰ ਫੜਿਆ ਹੋਇਆ ਸੀ ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ ਅਤੇ ਮੈਂ ਇੱਕ ਹੋਰ ਦੂਤ ਨੂੰ ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ ਚੜ੍ਹਦੇ ਪਾਸਿਓਂ ਉੱਠਦਾ ਵੇਖਿਆ ਅਤੇ ਉਸ ਨੇ ਉਹਨਾਂ ਦੂਤਾਂ ਨੂੰ ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ ਲਾੜੀ ਨਹੀਂ ਦਾਸਾਂ ਪੁੱਤਰਾਂ ਨਹੀਂ ਇਸਰਾਇਲ ਹਮੇਸ਼ਾ ਤੋਂ ਹੀ ਪਰਮੇਸ਼ਵਰ ਦਾ ਦਾਸ ਰਿਹਾ ਹੈ ਕਲੀਸਿਆ ਪੁੱਤਰ ਹਨ ਜਨਮ ਦੇ ਰਾਹੀਂ ਇਸਰਾਇਲ ਉਹਦਾ ਦਾਸ ਹੈ ਹਰ ਥਾਂ ਤੇ ਧਿਆਨ ਦਿਓ ਅਬਰਾਹਮ ਉਸਦਾ ਦਾਸ ਸੀ ਅਸੀਂ ਦਾਸ ਨਹੀਂ ਹਾਂ ਅਸੀਂ ਤਾਂ ਉਸਦੇ ਬੱਚੇ ਹਾਂ ਪੁੱਤਰ ਅਤੇ ਪੁੱਤਰੀਆਂ ਹਾਂ ਜੀ ਹਾਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾ ਲਈਏ ਹੁਣ ਧਿਆਨ ਦਿਓ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾ ਲਈਏ ਅਤੇ ਜਿਨ੍ਹਾਂ ਉੱਤੇ ਮੋਹਰ ਲੱਗੀ ਮੈਂ ਉਹਨਾਂ ਦੀ ਗਿਣਤੀ ਸੁਣੀ ਹੁਣ ਮੈਂ ਚਾਹੁੰਦਾ ਹਾਂ ਇਹਨੂੰ ਪੜ੍ਹਦੇ ਹੋਏ ਤੁਸੀਂ ਧਿਆਨ ਨਾਲ ਸੁਣੋ ਤਾਂ ਇਸਰਾਇਲ ਦੇ ਵੰਸ਼ ਦੇ ਸਭਨਾ ਗੋਤਾਂ ਵਿੱਚੋਂ 1,44,000 ਉੱਤੇ ਮੋਹਰ ਲੱਗੀ ਉਸਨੇ ਬੜੀ ਸਿੱਧਤਾ ਨਾਲ ਉਹਨਾਂ ਦੇ ਨਾਮ ਦਿੱਤੇ ਹਨ ਅਤੇ ਜੇ ਇੱਥੇ ਇਸ ਤਰ੍ਹਾਂ ਹੈ ਕਿ ਕੋਈ ਬ੍ਰਿਟਿਸ਼ ਇਸਰਾਇਲੀ ਪਰਖ ਕਰਨ ਵਾਲਾ ਇੱਥੇ ਬੈਠਾ ਹੋਇਆ ਹੈ ਸੁਣੋ ਵਿਚਾਰ ਕਰੇ ਕਿਵੇਂ ਉਹ ਇਹਦੇ ਵਿੱਚ ਭੇਤ ਨੂੰ ਖੋਲ ਦਿੰਦਾ ਹੈ ਸਮਝੇ ਯਹੂਦਾ ਦੇ ਗੋਤ ਵਿੱਚੋਂ 12,000 ਰਾਉਬੇਨ ਦੇ ਗੋਤ ਵਿੱਚੋਂ 12,000 ਗਾਦ ਦੇ ਗੋਤ ਵਿੱਚੋਂ 12,000 ਆਪਣੀ ਵੇਖੋ ਹੁਣ ਆਪਣੀ ਗੋਤ ਨੂੰ ਵੇਖੋ ਅਸ਼ੇਰ ਦੇ ਗੋਤ ਵਿੱਚੋਂ 12,000 ਨਫਤਾਲੀ ਦੇ ਗੋਤ ਵਿੱਚੋਂ 12,000 ਮਨਸ਼ਾ ਦੇ ਗੋਤ ਵਿੱਚੋਂ 12,000 ਸ਼ਿਮੋਨ ਦੇ ਗੋਤ ਵਿੱਚੋਂ 12,000 ਲੇਵੀ ਦੇ ਗੋਤ ਵਿੱਚੋਂ 12,000 ਤੇ ਮੋਹਰ ਲੱਗੀ ਜਿਸਾਕਾਰ ਦੇ ਗੋਤ ਵਿੱਚੋਂ 12,000 ਜਬੂਲੂਨ ਦੇ ਗੋਤ ਵਿੱਚੋਂ 12,000 ਯੂਸਫ ਦੇ ਗੋਤ ਵਿੱਚੋਂ 12,000 ਬਿਨਿਆਮੀਨ ਦੇ ਗੋਤ ਵਿੱਚੋਂ 12,000 ਉੱਤੇ ਮੋਹਰ ਲੱਗੀ ਹੁਣ ਇੱਥੇ 12 ਗੋਤ ਹਨ ਹਰੇਕ ਗੋਤ ਵਿੱਚੋਂ 12,000 12 ਗੁਣਾ 12 ਕੀ ਹੋਇਆ 1,44,000 ਹੁਣ ਧਿਆਨ ਦਿਓ ਇਹ ਸਾਰੇ ਇਸਰਾਇਲ ਦੇ ਗੋਤ ਵਿੱਚੋਂ ਹਨ ਧਿਆਨ ਦਿਓ ਇਸ ਤੋਂ ਬਾਅਦ ਹੁਣ ਇੱਥੇ ਦੂਸਰਾ ਝੁੰਡ ਆਉਂਦਾ ਹੈ ਹੁਣ ਲਾੜੀ ਜਾ ਚੁੱਕੀ ਹੈ ਅਸੀਂ ਇਹ ਜਾਣਦੇ ਹਾਂ ਪਰੰਤੂ ਹੁਣ ਉੱਥੇ ਇੱਕ ਹੋਰ ਝੁੰਡ ਆਉਂਦਾ ਹੈ ਇਹਦੇ ਬਾਅਦ ਮੈਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾ ਗੋਤਾਂ ਉਮਤਾਂ ਅਤੇ ਭਾਖਿਆ ਵਿੱਚੋਂ ਇੱਕ ਵੱਡੀ ਭੀੜ ਜਿਹਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ ਅਤੇ ਇਹ ਵੱਡੀ ਆਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ ਮੁਕਤੀ ਸਾਡੇ ਪਰਮੇਸ਼ਵਰ ਵੱਲੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਵੱਲੋਂ ਹੈ ਸਾਰੇ ਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚੌਹਾਂ ਜੰਤੂਆਂ ਦੇ ਦੁਆਲੇ ਖਲੋਤੇ ਸਨ ਤਾਂ ਉਸ ਸਿੰਘਾਸਣ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ਵਰ ਨੂੰ ਮੱਥਾ ਟੇਕਿਆ ਅਤੇ ਬੋਲੇ ਆਮੇਨ। ਸਾਡੇ ਪਰਮੇਸ਼ਵਰ ਦਾ ਧੰਨਵਾਦ, ਮਹਿਮਾ, ਬੁੱਧ, ਸ਼ੁਕਰ, ਮਾਣ, ਸਮਰੱਥਾ ਅਤੇ ਸ਼ਕਤੀ ਜੁਗੋ ਜੁਗ ਹੋਵੇ, ਆਮੇਨ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਹੁਣ ਇਹ ਇੱਥੇ ਬਜ਼ੁਰਗਾਂ ਦੇ ਸਾਹਮਣੇ ਹਨ, ਜਿਵੇਂ ਕਿ ਅਸੀਂ ਇਹਨਾਂ ਮੋਹਰਾਂ ਦੇ ਵਿੱਚ ਦੀ ਹੁੰਦੇ ਹੋਏ ਵੇਖਿਆ ਹੈ। ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਆਣ ਕੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਕੌਣ ਹਨ। ਹੁਣ ਯੋਹੰਨਾ, ਜੋ ਕਿ ਇੱਕ ਯਹੂਦੀ ਸੀ, ਆਪਣੇ ਲੋਕਾਂ ਨੂੰ ਪਛਾਣਦਾ ਹੈ। ਉਸਨੇ ਉਹਨਾਂ ਨੂੰ ਗੋਤਾਂ ਦੇ ਰੂਪ ਵਿੱਚ ਵੇਖਿਆ ਕਿ ਇਹ ਠੀਕ ਹੈ, ਉਹਨੇ ਪਛਾਣਿਆ ਤੇ ਸਭਨਾ ਗੋਤਾਂ ਦਾ ਨਾਮ ਲਿਆ। ਪਰੰਤੂ ਹੁਣ ਜਦੋਂ ਉਹ ਇਹਨਾਂ ਨੂੰ ਵੇਖਦਾ ਹੈ, ਉਹ ਇੱਕ ਤਰ੍ਹਾਂ ਨਾਲ ਗੜਬੜ ਵਿੱਚ ਪੈ ਗਿਆ ਅਤੇ ਬਜ਼ੁਰਗ ਨੂੰ ਇਹ ਪਤਾ ਹੈ, ਇਸ ਲਈ ਉਹ ਕਹਿੰਦਾ ਹੈ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ। ਹੁਣ ਯੋਹੰਨਾ ਉੱਤਰ ਦੇ ਰਿਹਾ ਹੈ। ਫਿਰ ਮੈਂ ਉਹਨੂੰ ਕਿਹਾ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਯੋਹੰਨਾ ਉਹਨਾਂ ਨੂੰ ਨਹੀਂ ਜਾਣਦਾ ਸੀ, ਸਮਝੇ ਸਾਰੀਆਂ ਕੌਮਾਂ, ਭਾਖਿਆ ਅਤੇ ਜਾਤੀਆਂ। ਤਾਂ ਉਹਨ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਵਿਪਤਾ ਵਿੱਚ ਆਉਂਦੇ ਹਨ ਅਤੇ ਉਹਨਾਂ ਨੇ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਹਨਾਂ ਨੂੰ ਚਿੱਟਾ ਕੀਤਾ। ਇਸ ਕਰਕੇ ਉਹ ਪਰਮੇਸ਼ਵਰ ਦੇ ਸਿੰਘਾਸਨ ਦੇ ਮੋਹਰੇ ਹਨ ਅਤੇ ਉਹਦੀ ਹੈਕਲ ਵਿੱਚ ਰਾਤ ਦਿਨ ਉਹਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਆਪਣਾ ਡੇਰਾ ਉਹਨਾਂ ਦੇ ਉੱਤੇ ਤਾਣੇਗਾ। ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਧਿਆਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, ਕਿਉਂ ਜੋ ਲੇਲਾ ਜਿਹੜਾ ਸਿੰਘਾਸਨ ਦੇ ਵਿਚਕਾਰ ਹੈ ਉਹਨਾਂ ਦਾ ਅਜਾਲੀ ਹੋਵੇਗਾ ਅਤੇ ਉਹਨਾਂ ਨੂੰ ਅੰਮ੍ਰਿਤ ਜਲਦਿਆਂ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਵਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਅੰਜੂ ਪੂੰਜੇਗਾ। ਹੁਣ ਅਸੀਂ ਖੋਲਦੇ ਹਾਂ, ਮੋਹਰ ਤੇ ਆਉਂਦੇ ਹਾਂ। ਕੀ ਤੁਸੀਂ ਧਿਆਨ ਦਿੱਤਾ, ਉਹ ਪਹਿਲਾਂ ਸਨ, ਹੁਣ ਅਸੀਂ ਪਹਿਲਾਂ ਇਸਰਾਇਲ ਤੋਂ ਸ਼ੁਰੂ ਕਰਦੇ ਹਾਂ। ਫਿਰ ਅਸੀਂ ਸ਼ੁੱਧ ਕੀਤੀ ਗਈ ਕਲੀਸਿਆ ਨੂੰ ਵੇਖਦੇ ਹਾਂ, ਲਾੜੀ ਨੂੰ ਨਹੀਂ, ਕਲੀਸਿਆ ਕਸ਼ਟਕਾ ਰਾਹੀਂ ਸ਼ੁੱਧ ਕੀਤੀ ਜਾਂਦੀ ਹੈ। ਵੇਖਿਆ, ਸਮਝੇ ਅਸਲੀ ਇਮਾਨਦਾਰ ਹਿਰਦੇ ਦੇ ਬਹੁਤ ਸਾਰੇ ਲੋਕ ਜੋ ਕਿ ਮਹਾ ਕਲੇਸ਼ ਵਿੱਚੋਂ ਨਿਕਲੇ ਹਨ, ਵੇਖੋ ਇੱਥੇ ਆ ਰਹੇ ਹਨ। ਕਲੀਸਿਆ ਲਾੜੀ ਨਹੀਂ, ਉਹ ਤਾਂ ਚਲੀ ਗਈ ਹੈ, ਇੱਥੇ ਕਲੀਸਿਆ ਹੈ। ਹੁਣ ਸਾਨੂੰ ਥੋੜੀ ਦੇਰ ਵਿੱਚ ਇਹ ਪਤਾ ਲੱਗਦਾ ਹੈ, ਯਸੂ ਨੇ ਕਿਹਾ ਸੀ ਸਿੰਘਾਸਨ ਰੱਖਿਆ ਜਾਵੇਗਾ ਅਤੇ ਕਿਸ ਤਰ੍ਹਾਂ ਉਹ ਨਿਆਂ ਵਿੱਚ ਖੜੇ ਹੋਣਗੇ ਉਹਨਾਂ ਵਿੱਚੋਂ ਹਰ ਇੱਕ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਇਹ ਲੋਕ ਜਿਉਂਦੇ ਪਰਮੇਸ਼ਵਰ ਦੀ ਮੋਹਰ ਨਾਲ ਮੋਹਰ ਬੰਦ ਕੀਤੇ ਗਏ ਹਨ। ਇਹ ਠੀਕ ਹੈ, ਇਹ ਯਹੂਦੀ ਹਨ। ਜਿਉਂਦੇ ਪਰਮੇਸ਼ਵਰ ਦੀ ਮੋਹਰ ਕੀ ਹੈ? ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਹਾਂ, ਕਿਸੇ ਦੀਆਂ ਭਾਵਨਾਵਾਂ ਨੂੰ ਚੋਟ ਨਹੀਂ ਮਾਰ ਰਿਹਾ ਹਾਂ। ਕੀ ਤੁਸੀਂ ਜਾਣਦੇ ਹੋ, ਮੈਂ ਬਹੁਤ ਸਾਰੇ ਉਹਨਾਂ ਵਿਦਵਾਨਾਂ ਨੂੰ ਪੜ੍ਹਿਆ ਅਤੇ ਜਿਨ੍ਹਾਂ ਨੇ ਇਹਦੇ ਤੇ ਲਿਖਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਚੁੰਡ ਜਿਹੜੇ ਇੱਥੇ ਲਹੂ ਨਾਲ ਧੋਇਆ ਗਿਆ ਹੈ ਅਸਲ ਵਿੱਚ ਲਾੜੀ ਹੈ। ਕੀ ਤੁਸੀਂ ਜਾਣਦੇ ਹੋ, ਬਹੁਤ ਸਾਰੇ ਵਿਦਵਾਨ ਇਹ ਦਾਅਵਾ ਕਰਦੇ ਹਨ ਕਿ 1,44,000 ਦੁਲਹਨ ਹੈ। ਕੀ ਇੱਥੇ ਕੋਈ ਚੀਜ਼ ਗਲਤ ਰੱਖੀ ਗਈ ਹੈ? ਬਿਲਕੁਲ ਇੱਥੇ, ਕਿਉਂਕਿ ਹੁਣ ਕੁਝ ਗਲਤ ਹੈ। ਧਿਆਨ ਦਿਓ, ਸਾਡੇ ਐਡਵੈਂਟਿਸਟ ਭਾਈ ਕਹਿੰਦੇ ਹਨ ਕਿ ਪਰਮੇਸ਼ਵਰ ਦੀ ਮੋਹਰ ਸਬਤ ਦੇ ਦਿਨ ਦੀ ਪਾਲਣਾ ਕਰਨਾ ਹੈ। ਤੁਸੀਂ ਇਹ ਜਾਣਦੇ ਹੋ, ਪਰ ਮੈਂ ਇਹਦੇ ਤੇ ਸਿਰਫ ਇੱਕ ਹੀ ਲਿਖਣਾ ਚਾਹੁੰਦਾ ਹਾਂ, ਜੋ ਇਹ ਦੱਸੇ ਕਿ ਸਬਤ ਜਾਂ ਸਬਤ ਦੇ ਦਿਨ ਦੀ ਪਾਲਣਾ ਕਰਨਾ ਪਰਮੇਸ਼ਵਰ ਦੀ ਮੋਹਰ ਹੈ। ਵੇਖੋ, ਇਹ ਤਾਂ ਕਿਸੇ ਨੇ ਆਪਣਾ ਹੀ ਵਿਚਾਰ ਘੜਿਆ ਹੈ। ਪਰੰਤੂ ਜੇ ਤੁਸੀਂ ਅਫਸੀਆਂ 4:3 ਪੜ੍ਹੋ, ਇਹ ਕਹਿੰਦਾ ਹੈ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਹਦੇ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਤੱਕ ਮੋਹਰ ਲੱਗੀ ਹੋਈ ਹੈ। ਜੀ ਹਾਂ ਸ਼੍ਰੀਮਾਨ, ਜਦੋਂ ਵਿਚੋਲਗੀ ਦਾ ਕੰਮ ਖਤਮ ਹੋ ਜਾਂਦਾ ਹੈ ਔਰ ਤੁਸੀਂ ਆ ਜਾਂਦੇ ਹੋ, ਮਸੀਹ ਆਪਣਿਆਂ ਨੂੰ ਛਡਾਉਣ ਲਈ ਆਉਂਦਾ ਹੈ। ਤੁਹਾਡੇ ਉੱਤੇ ਮੋਹਰ ਲਗਾ ਦਿੱਤੀ ਗਈ ਅਗਲੀ ਬੇਦਾਰੀ ਤੱਕ ਨਹੀਂ। ਜਦੋਂ ਤੁਹਾਡੇ ਤੇ ਇੱਕ ਵਾਰੀ ਪਵਿੱਤਰ ਆਤਮਾ ਰਾਹੀਂ ਮੋਹਰ ਲਗਾ ਦਿੱਤੀ ਗਈ ਤਾਂ ਇਹ ਕੰਮ ਸਮਾਪਤ ਹੋ ਗਿਆ ਕਿ ਪਰਮੇਸ਼ਵਰ ਨੇ ਤੁਹਾਨੂੰ ਕਬੂਲ ਕਰ ਲਿਆ ਹੈ ਅਤੇ ਇਸ ਤੋਂ ਬਚਣ ਦਾ ਕੋਈ ਵੀ ਰਾਹ ਨਹੀਂ। ਤੁਸੀਂ ਆਖਦੇ ਹੋ ਠੀਕ ਹੈ, ਇਹ ਮੇਰੇ ਕੋਲ ਸੀ ਅਤੇ ਮੈਂ ਛੱਡ ਗਿਆ। ਨਹੀਂ, ਤੁਹਾਡੇ ਕੋਲ ਇਹ ਨਹੀਂ ਸੀ। ਪਰਮੇਸ਼ਵਰ ਨੇ ਕਿਹਾ ਇਹ ਛੁਟਕਾਰੇ ਦੇ ਦਿਨ ਤੱਕ ਲਈ ਹੈ। ਹੁਣ ਉਹ ਤੁਸੀਂ ਬਸ ਉਸਦੇ ਨਾਲ ਤਰਕ ਕਰਦੇ ਹੋ ਅਤੇ ਤੁਸੀਂ ਵੇਖੋ ਕਿ ਇਸ ਦਾ ਕੀ ਅਰਥ ਹੈ, ਤੁਹਾਡੇ ਛੁਟਕਾਰੇ ਦੇ ਦਿਨ ਤੱਕ ਲਈ।
ਐਜ਼ ਦੇਅਰ ਵਰ ਐਜ਼ ਦੇ ਵਰ
ਧਿਆਨ ਦਿਓ ਜਿਵੇਂ ਕਿ ਉੱਥੇ ਸਨ, ਜਿਵੇਂ ਕਿ ਚੋਣ ਅਨੁਸਾਰ ਇਹ ਬਚੇ ਹੋਏ ਲੋਕ ਸਨ ਜਿਹੜੇ ਹੁਣ ਯਹੂਦੀ ਹਨ। ਏਲੀਆ ਦੀ ਪਹਿਲੀ ਸੇਵਕਾਈ ਜਿਹੜੀ ਯਹੂਦੀਆਂ ਲਈ ਸੀ, ਉਸਦੇ ਦਿਨਾਂ ਵਿਚ ਚੋਣ ਦੇ ਰਾਹੀਂ ਬਚੇ ਹੋਏ ਲੋਕ 7000 ਵਿਸ਼ਵਾਸੀ ਸਨ ਜੋ ਪਰਮੇਸ਼ਵਰ ਦੇ ਹੱਥ ਰਾਹੀ ਅਲੱਗ ਕੀਤੇ ਗਏ ਸਨ। ਹੁਣ ਇਨ੍ਹਾਂ ਬਚਿਆ ਹੋਇਆਂ ਦੇ ਸਮੇਂ ਵਿਚ ਉਹ 1,44,000 ਚੋਣ ਵਿਚ ਆਪਣੇ ਸਮੇਂ ਅਨੁਸਾਰ ਆ ਰਹੇ ਹਨ, ਤਾਂ ਕਿ ਉਹ ਸਮੇਂ ਦਾ ਸੰਦੇਸ਼ ਤੇ ਵਿਸ਼ਵਾਸ ਕਰਨ। ਉਹ 1,44,000 ਹੋਣਗੇ। ਹੁਣ ਤੁਸੀਂ ਆਖਦੇ ਹੋ, ਹੇ ਭਾਈ ਜੀ ਜਰਾ ਇਕ ਮਿੰਟ, ਮੈਂ ਇਸ ਚੋਣ ਦੇ ਬਾਰੇ ਵਿਚ ਨਹੀਂ ਜਾਣਦਾ ਹਾਂ। ਠੀਕ ਹੈ, ਮੈਂ ਇਹਨੂੰ ਉਥੋਂ ਕਦੇ ਨਹੀਂ ਪੜਿਆ। ਆਓ ਵੇਖੀਏ ਕਿ ਇਹ ਠੀਕ ਹੈ ਜਾਂ ਨਹੀਂ। ਆਓ ਮੱਤੀ ਦੀ ਕਿਤਾਬ ਕੱਢੀਏ ਅਤੇ ਉੱਥੇ ਵੇਖੀਏ ਜੇ ਅਸੀਂ ਇਸ ਵਿਚੋਂ ਕੁਝ ਨਹੀਂ ਲੱਭ ਸਕਦੇ ਹਾਂ। ਹੁਣ ਮੈਂ ਨਿਸ਼ਚੈ ਕਰਦਾ ਹਾਂ ਕਿ ਮੈਂ ਠੀਕ ਹਾਂ। ਮੈਂ ਇਹਨੂੰ ਇੱਥੇ ਲਿਖਿਆ ਹੋਇਆ ਨਹੀਂ ਸੀ, ਪਰੰਤੂ ਇਹ ਹੁਣੇ ਹੀ ਮੇਰੇ ਦਿਮਾਗ ਵਿਚ ਆਇਆ ਹੈ। ਆਓ 30 ਐਤ ਦੇ ਅੰਤ ਵਿਚ ਵੇਖੀਏ ਜਿੱਥੇ ਅਸੀਂ ਕੱਲ ਰਾਤ ਵੇਖਿਆ ਸੀ। 6ਵੀਂ ਮੋਹਰ ਦਾ ਖਾਤਮਾ 30 ਆਇਤ ਵਿਚ ਹੈ। ਹੁਣ ਆਓ ਅਸੀਂ ਇਹਨੂੰ ਪੜ੍ਹੀਏ ਅਤੇ ਵੇਖੀਏ ਕਿ ਅਸੀਂ ਕਿੱਥੇ ਪਹੁੰਚਣਾ ਹੈ। 7ਵੀਂ ਆਇਤ, ਸਮਝੇ ਉਹ ਮਨੁੱਖ ਦੇ ਪੁੱਤਰ ਨੂੰ ਮਹਿਮਾ ਵਿਚ ਆਉਂਦਾ ਵੇਖਣਗੇ। ਹੁਣ 31 ਆਇਤ, ਅਤੇ ਉਹ ਤੁਰੀ ਦੀ ਵੱਡੀ ਆਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਔਰ ਉਹ ਚੌਹਾਂ ਕੂੰਟਾਂ ਤੋਂ ਆਕਾਸ਼ ਦੇ ਉਸ ਸਿਰੇ ਤੋਂ ਲੈ ਕੇ ਇਸ ਸਿਰੇ ਤੀਕਰ ਉਹਦੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰਨਗੇ। ਚੁਣੇ ਹੋਏ ਬਾਹਰ ਆਉਣਗੇ, ਇਹ ਕੀ ਹੈ? ਅਤੇ ਕਸ਼ਟਕਾਲ ਪਰਮੇਸ਼ਵਰ ਆਪਣੇ ਚੁਣਿਆ ਹੋਇਆਂ ਨੂੰ ਬੁਲਾਵੇਗਾ ਅਤੇ ਉਸ ਵੇਲੇ ਦੇ ਉਸਦੇ ਚੁਣੇ ਹੋਏ ਯਹੂਦੀ ਹਨ। ਬਾਈਬਲ ਇਹਦੇ ਬਾਰੇ ਦੱਸਦੀ ਹੈ, ਪਲੂਸ ਇਹਦੇ ਬਾਰੇ ਦੱਸਦਾ ਹੈ। ਚੁਣੇ ਜਾਣ ਦੇ ਅਨੁਸਾਰ ਲੱਖਾਂ ਲੋਕਾਂ ਵਿਚੋਂ ਸਿਰਫ 1,44,000 ਹੋਣਗੇ ਜੋ ਕਿ ਸੰਦੇਸ਼ ਤੇ ਨਿਸ਼ਚਾ ਕਰਨਗੇ। ਏਲੀਆ ਦੀ ਭਵਿੱਖਬਾਣੀ ਦੇ ਦਿਨਾਂ ਵਿਚ ਉਥੇ ਫਲਿਸਤੀਨ ਵਿਚ ਲੱਖਾਂ ਸਨ ਅਤੇ ਲੱਖਾਂ ਵਿਚੋਂ ਬਸ 7000 ਬਚੇ ਸਨ। ਹੁਣ ਚੁਣੇ ਜਾਣ ਦੇ ਅਨੁਸਾਰ ਜਦਕਿ ਲੱਖਾਂ ਯਹੂਦੀ ਆਪਣੇ ਦੇਸ਼ ਵਿਚ ਇਕੱਠੇ ਹੋ ਰਹੇ ਹਨ, ਇਹ ਦੇਸ਼ ਬਣ ਚੁੱਕਾ ਹੈ, ਉਥੇ ਲੱਖਾਂ ਹੀ ਹੋਣਗੇ, ਪਰੰਤੂ 1,44,000 ਲੈ ਜਾਣਗੇ ਜੋ ਕਿ ਚੁਣੇ ਹੋਏ ਹਨ, ਉਹ ਸੰਦੇਸ਼ ਨੂੰ ਸੁਣਨਗੇ। ਇਹੀ ਗੱਲ ਗੈਰ ਕੌਮਾਂ ਦੀ ਕਲੀਸਿਆ ਨਾਲ ਹੈ, ਉਥੇ ਇਕ ਲਾੜੀ ਹੈ ਅਤੇ ਉਹ ਚੁਣੀ ਹੋਈ ਹੈ ਅਤੇ ਉਹ ਚੋਣ ਦੇ ਅਨੁਸਾਰ ਬੁਲਾਏਗਾ। ਧਿਆਨ ਦਿਓ, ਇਹ ਸਾਰੇ ਕਲੀਸਿਆ ਦੇ ਸਿੱਧ ਨਮੂਨੇ ਹਨ, ਉਨ੍ਹਾਂ ਚੁਣੇ ਹੋਇਆਂ ਵਿਸ਼ਵਾਸੀਆਂ ਦੇ। ਦੂਸਰੇ ਵਿਸ਼ਵਾਸ ਨਹੀਂ ਕਰਦੇ ਹਨ। ਤੁਸੀਂ ਸਿਰਫ ਇਹ ਦੱਸ ਸਕਦੇ ਹੋ, ਤੁਸੀਂ ਇੱਕ ਆਦਮੀ ਨੂੰ ਸੱਚ ਦੱਸੋ ਅਤੇ ਉਹਨੂੰ ਵਚਨ ਦੇ ਨਾਲ ਸਿੱਧ ਹੋਣ ਦਿਓ ਅਤੇ ਫਿਰ ਸਾਬਤ ਹੋਣ ਦਿਓ। ਉਹ ਕਹਿੰਦਾ ਹੈ ਮੈਂ ਇਹਦਾ ਵਿਸ਼ਵਾਸ ਨਹੀਂ ਕਰਦਾ ਹਾਂ, ਤੁਸੀਂ ਬਸ ਉਸ ਦੇ ਨਾਲ ਜ਼ਿਆਦਾ ਮੂਰਖ ਨਾ ਬਣੋ। ਯਿਸੂ ਨੇ ਕਿਹਾ ਨਾ ਬਣੋ, ਕਿਹਾ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਸੂਰ ਦੇ ਅੱਗੇ ਮੋਤੀ ਸੁੱਟਣਾ, ਸਮਝੇ? ਕਿਹਾ ਉਹਨਾਂ ਨੂੰ ਛੱਡ ਦਿਓ, ਉਹ ਮੁੜਨਗੇ ਅਤੇ ਤੁਹਾਨੂੰ ਆਪਣੇ ਪੈਰਾਂ ਦੇ ਹੇਠ ਮਿੱਧ ਦੇਣਗੇ, ਉਹ ਤੁਹਾਡਾ ਮਜ਼ਾਕ ਉਡਾਉਣਗੇ। ਬਸ ਚਲੇ ਜਾਓ ਅਤੇ ਉਹਨਾਂ ਨੂੰ ਛੱਡ ਦਿਓ। ਜੇ ਅੰਨਾ ਅੰਨੇ ਨੂੰ ਰਾਹ ਵਿਖਾਵੇ ਤਾਂ ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਇੱਕ ਆਦਮੀ ਕੋਲ ਗਿਆ, ਸਗੋਂ ਉਹ ਮੇਰੇ ਕੋਲ ਆਇਆ, ਉਹ ਆਲੇ ਦੁਆਲੇ ਸਾਰੇ ਰੱਬੀ ਚੰਗਾਈ ਦਾ ਵਿਰੋਧ ਕਰ ਰਿਹਾ ਸੀ ਅਤੇ ਉਹ ਆਇਆ ਤੇ ਆਖਣ ਲੱਗਾ ਮੈਂ ਤੁਹਾਡੀ ਰੱਬੀ ਚੰਗਾਈ ਵਿਚ ਵਿਸ਼ਵਾਸ ਨਹੀਂ ਕਰਦਾ ਹਾਂ। ਮੈਂ ਕਿਹਾ ਮੇਰਾ ਅੰਦਾਜ਼ਾ ਹੈ ਕਿ ਇਹ ਕੋਈ ਵਧੀਆ ਗੱਲ ਨਹੀਂ ਹੋਵੇਗੀ ਕਿਉਂਕਿ ਮੇਰੇ ਕੋਲ ਕੁਝ ਨਹੀਂ ਹੈ। ਅਤੇ ਉਹ ਮੈਂ ਕਿਹਾ ਪਰੰਤੂ ਪਰਮੇਸ਼ਵਰ ਸਿੱਧ ਹੈ। ਉਸਨੇ ਕਿਹਾ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਮੈਂ ਕਿਹਾ ਪਿਆਰੇ ਦੋਸਤ, ਤੂੰ ਇਹ ਕਹਿਣ ਵਿਚ ਬਹੁਤ ਦੇਰ ਕਰ ਦਿੱਤੀ। ਹਾਂਜੀ, ਤੂੰ ਦੇਰ ਕਰ ਦਿੱਤੀ, ਇਹਦੇ ਲਈ ਤੂੰ ਬਹੁਤ ਇੰਤਜ਼ਾਰ ਕੀਤਾ। ਇਹ ਵਿਵਾਦ ਤੁਸੀਂ ਕੁਝ ਸਾਲ ਪਹਿਲਾਂ ਕਰ ਸਕਦੇ ਸੀ, ਪਰੰਤੂ ਹੁਣ ਤਾਂ ਦੂਸਰਾ ਯੁੱਗ ਸ਼ੁਰੂ ਹੋ ਗਿਆ ਹੈ। ਵੇਖੋ, ਹੁਣ ਤਾਂ ਲੱਖਾਂ ਲੋਕ ਗਵਾਹੀ ਦੇ ਰਹੇ ਹਨ। ਮੈਂ ਕਿਹਾ ਮਿੱਤਰ, ਹੁਣ ਤਾਂ ਤੂੰ ਇਹ ਕਹਿਣ ਵਿਚ ਬਹੁਤ ਦੇਰ ਕਰ ਦਿੱਤੀ ਹੈ। ਉਸਨੇ ਕਿਹਾ ਮੈਂ ਇਹਦਾ ਵਿਸ਼ਵਾਸ ਨਹੀਂ ਕਰਦਾ, ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕੀ ਕਰਦੇ ਹੋ। ਮੈਂ ਕਿਹਾ ਯਕੀਨ ਨਹੀਂ, ਤੁਸੀਂ ਨਹੀਂ ਕਰ ਸਕਦੇ ਹੋ, ਸਮਝੇ? ਉਸਨੇ ਕਿਹਾ ਮੈਨੂੰ ਅੰਨਾ ਕਰ ਦੇ। ਕਹਿਣ ਲੱਗਾ ਜੇ ਤੇਰੇ ਕੋਲ ਸੱਚਮੁੱਚ ਪਲੂਸ ਵਾਂਗ ਪਵਿੱਤਰ ਆਤਮਾ ਹੈ ਤਾਂ ਮੈਨੂੰ ਅੰਨਾ ਕਰ ਦੇ। ਮੈਂ ਕਿਹਾ ਮੈਂ ਇਹ ਕਿਵੇਂ ਕਰ ਸਕਦਾ ਹਾਂ, ਤੂੰ ਤਾਂ ਪਹਿਲਾਂ ਹੀ ਅੰਨਾ ਹੈ। ਮੈਂ ਕਿਹਾ ਤੇਰੇ ਪਿਤਾ ਨੇ ਸੱਚਾਈ ਵੱਲੋਂ ਤੈਨੂੰ ਅੰਨਾ ਕਰ ਦਿੱਤਾ ਹੈ। ਮੈਂ ਕਿਹਾ ਤੂੰ ਪਹਿਲਾਂ ਹੀ ਅੰਨਾ ਹੈ। ਅਤੇ ਉਸਨੇ ਕਿਹਾ मैं इसका विश्वास नहीं करांगा, मैं इसकी चिंता नहीं करता कि तुसी की कर सकते हो, तुसी किन्ने सबूत दे सकते हो या इसे तरह होर कुछ। मैं हुण भी एदा विश्वास नहीं करता। मैं कहा बिल्कुल ए बेप्रतीतियां ले नहीं है, ए ता सिर्फ विश्वासियां ले है। ए की सी? वेखो तुसी जानदे हो उसे वेले चोण हट गई। एदे नाल बिल्कुल मूर्ख ना बनो। यीशु ने एहो ही गल कही है, उसने कहा उन्हां नूं जान दियो जे अन्ने नूं अन्ना राह विखावेगा तां कि ओ दोने खड्डे विच ना डिगणगे। परंतु जदो ओ उस निमाणी वेशवा कोल गया, ए की सी? एक चुनिया होया बीज सी जो उत्थे सी, समझे? उसने ओनू एकदम वेख लिया। जदो ओ पतरस दे कोल आया तां उत्थे एक चुनिया होया बीज मौजूद सी। उन्हां ने उसनूं वेख लिया अते ओ सब जेड़े पिता ने मैनूं दित्ते हन, भूतकाल मेनू दिते हन, ओ मेरे कोल आउणगे, ओ मेरे कोल आउणगे, ओ प्रभु जी हां श्रीमान, मेनू ए बहुत पसंद है। ध्यान दियो, विश्वासी एदा विश्वास करदे हन, अविश्वासी एदा विश्वास नहीं कर सकदे। इसलिए जे कोई सप दी संतान दे बारे विच या दूसरियां गल्लां ते बहस करना चाहुंदा है अते तुसी ओनू विखाउण दी कोशिश करदे हो तां ओ इहनू नहीं सुणनगे, चले जाणगे। उहनां नूं छड्ड दियो, परमेश्वर कदे भी बहस नहीं करता अते ना ही उसकी संतान, समझे? ध्यान दियो, परमेश्वर दे चुने हुए 144,000 यहूदी ओ पशु दे सामने नहीं चुकदे हन, ओदी जथेबंदी या मूर्ति या कोई भी चीज, भावे कि उन्हां दा देश उस समय उन्हां दे नाल नेम विच है, इसराइल एक नेम विच है, परंतु इत्थे 144,000 हन जो ए नहीं करन जा रहे हन, ए चुने हुए हन। हुण एही चीज गैर कौमां दी कलीसिया विच है, एक चुनिया होया चुंड है। तुसी उन्हां नूं इस तरह दीआं गल्लां विच नहीं खिच सकदे हो, ओ एदी प्रतीत नहीं करनगे। नहीं जी श्रीमान, जदों एक वार उन्हां ने रोशनी पा लई तां ए उसे वेले ही तय हो गया। ओ वेखदे हन, वापर रहा वेखदे हन, इस नूं प्रमाणित अते सिद्ध कीता होया इस तरह वेखदे हन, अते ओ इत्थे बाइबल विच वेखदे हन, उस वचन नूं बिलकुल वादा होया वेखदे हन। ठीक है, तुसी बस तुसी उन्हां दे नाल मूरख बनना छड्ड दियो, क्योंकि ओ इसकी प्रतीत करदे हन, एहो सब कुछ है, बस एहो सब कुछ है। भावे ओ इसकी व्याख्या नहीं कर सकदे, परंतु ओ जानदे हन कि उन्हां दे कोल ए है। इसलिए जिवें कि ओ कहिंदे हन, इस तरह दीआं बहुत सारीआं गल्लां हन जिन्हां नूं मैं समझा नहीं सकदा, परंतु जो भी है मैनूं पता है कि सच्चाई है, ओ ठीक है। ए समा 6वीं अते 7वीं मोर दे विचकार दा सी कि उसने इन्हां लोकां नूं बुलाया जिन्हां दे बारे विच यीशु ने मत्ती 24:31 विच कहा है, जिन्हूं असीं हुणे पढ़िया है, ए तुरियां दो गवाह हन, जदों तुरी फूकी जांदी है तां ओह दो गवाहां दीआं यहूदियां लई उस युग लई कृपा दीआं तुरियां हन। एक तुरी वजदी है, तुसी ध्यान दिओ, एक तुरी वजदी है, उसने कहा अते एक तुरी फूकी गई, अते एथे 7वीं ऐत ते ध्यान दियो, अते ओ तुरी दी वड्डी आवाज नाल अपने दूतां नूं भेजेगा। एक नहीं, वेखो उथे दो हन। ए की है? जदो खुदा बोलन लई तैयार हुंदा है तां उथे तुरी दी आवाज हुंदी है, ओ हमेशा उसकी आवाज हुंदी है, ए हमेशा ही उसकी आवाज हुंदी है, ओ युद्ध लई पुकार हुंदी है, समझे? परमेश्वर बोलदा है, ए दूत तुरी दे शब्द नाल सामने आउणगे, अते तुसी ध्यान दियो, आखरी दूत दे संदेश ते तुरी शब्द करदी है। पहले दूत दा संदेश एक तुरी आवाज करदी है, दूसरे दूत दा संदेश एक तुरी शब्द करदी है। याद उसने इनू बाहर भेजिया, ध्यान दियो, जदो मोरां दा ऐलान होया ता ओ सब एक महान रब्बी चीज विच हन कि लोकां दे चुंड नूं बाहर बुला लवे। उथे एक तुरी ने आवाज कीती सी अते सत मोरां टुटियां सन। ध्यान दियो, अपने चुने हुए यहूदियां नूं आकाश दीआं चौहां कूटां तों इकट्ठा करे, जिवें कि असीं वेख चुके हां, उसने 6 मोरां दा बयान कीता है परंतु 7वीं मोर दा नहीं। उसने कदे भी किते भी 7वीं मोर दा जिक्र इत्थे या किते होर कुछ नहीं कहा है। सिद्धा 32वीं ऐत वेखो, यहूदियां दे बुलाए जांदे समय दे दृष्टांत वाल मुड़ गया। हुण इत्थे वेखो, अते ओ दूतां नूं तुरी दे नाल भेजेगा अते आकाश दे चौहां पासियां तों चुनिया होयां नूं इकट्ठा करेगा। हुण ओ शुरू करदा है, वेखो इत्थे ओ 7वीं मोर दे बारे विच कुछ नहीं कहिंदा है, समझे? उसने 6वीं मोर बारे कहा, ਪਹਿਲੀ ਦੂਸਰੀ ਤੀਸਰੀ ਚੌਥੀ ਪੰਜਵੀਂ ਅਤੇ ਛੇਵੀਂ ਬਾਰੇ ਬੋਲਿਆ। ਪਰ ਧਿਆਨ ਦਿਓ, ਫਿਰ ਅੰਜੀਰ ਦੇ ਬ੍ਰਿਸ਼ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਾਂ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਸਮਾਂ ਨੇੜੇ ਸਗੋਂ ਬੂਹੇ ਉੱਤੇ ਹੈ। ਅਖੀਰ ਵਿਚ ਉਹਨਾਂ ਨੇ ਉਸ ਤੋਂ ਉਹ ਪ੍ਰਸ਼ਨ ਪੁੱਛਿਆ ਅਤੇ ਯੁੱਗ ਦੇ ਅੰਤ ਦਾ ਕੀ ਲੱਛਣ ਹੋਊ। ਜਦੋਂ ਤੁਸੀਂ ਨਾ ਯਹੂਦੀਆਂ ਨੂੰ ਵੇਖੋ, ਜਦੋਂ ਤੁਸੀਂ ਨਾ ਸਾਰੀਆਂ ਦੂਜੀਆਂ ਗੱਲਾਂ ਨੂੰ ਵਾਪਰਦਾ ਵੇਖੋ, ਤੁਸੀਂ ਜਾਣਦੇ ਹੋ ਕੀ ਵਾਪਰਿਆ ਹੈ। ਹੁਣ ਜਦੋਂ ਤੁਸੀਂ ਨਾ ਯਹੂਦੀਆਂ ਨੂੰ ਵੇਖੋ, ਯਹੂਦੀਆਂ ਨਾਲ ਗੱਲ ਕਰ ਰਿਹਾ ਹੈ। ਹੁਣ ਧਿਆਨ ਦਿਓ ਕਿ ਉਹ ਕਿਹੜੀ ਸੰਗਤ ਨਾਲ ਗੱਲ ਕਰ ਰਿਹਾ ਹੈ, ਗੈਰ ਕੌਮਾਂ ਨਾਲ, ਯਹੂਦੀਆਂ ਨਾਲ, ਯਹੂਦੀਆਂ ਨਾਲ, ਸਮਝੇ। ਹੁਣ ਉਸਨੇ ਕਿਹਾ, ਸਾਰੀਆਂ ਕੌਮਾਂ ਤੁਹਾਡੇ ਨਾਲ ਮੇਰੇ ਨਾਮ ਦੇ ਕਾਰਨ ਵੈਰ ਰੱਖਣਗੀਆਂ, ਅਤੇ ਜੇ ਇਸੇ ਤਰ੍ਹਾਂ ਹੀ ਹੈ। ਹੁਣ ਉਸਨੇ ਕਿਹਾ ਸੀ, ਜਦ ਤੁਸੀਂ ਨਾ ਯਹੂਦੀਆਂ ਨੂੰ ਪੱਤੇ ਕੱਢਦੇ ਸਾਹਮਣੇ ਵੇਖੋ, ਜਦ ਇਸਰਾਇਲ ਨੇ ਆਪਣੇ ਦੇਸ਼ ਵਿਚ ਵਾਪਸ ਜਾਣਾ ਸ਼ੁਰੂ ਕਰ ਦਿੱਤਾ, ਜਦ ਉੱਥੇ ਪਹੁੰਚਦੇ ਹਨ, ਕਲੀਸਿਯਾ ਉਠਾਏ ਜਾਣ ਲਈ ਤਿਆਰ ਹੈ, ਅਤੇ ਉੱਥੇ ਪੁਰਾਣੇ ਸੰਸਾਰ ਦੇ ਅੰਤ ਲਈ ਸਿਰਫ 3.5 ਸਾਲ ਬਚੇ ਹਨ, ਅਤੇ ਸੰਸਾਰ ਉਥਲ ਪੁਥਲ ਹੋ ਜਾਵੇਗਾ, ਅਤੇ 1000 ਸਾਲ ਸ਼ੁਰੂ ਹੁੰਦਾ ਹੈ ਉਸ ਨਵੀਂ ਧਰਤੀ ਲਈ। ਕਿਹਾ ਬੂਹੇ ਤੇ ਹੀ ਹੈ। ਹੁਣ ਧਰਤੀ ਦਾ 1000 ਸਾਲ ਪਰਮੇਸ਼ਵਰ ਦੇ ਅੱਗੇ ਇੱਕ ਦਿਨ ਹੈ, ਅਤੇ 3.5 ਸਾਲ ਇਹ ਕਿੱਥੇ ਤੱਕ ਜਾਣਗੇ? ਪਰਮੇਸ਼ਵਰ ਦੇ ਸਮੇਂ ਅਨੁਸਾਰ ਕੁਝ ਸੈਕਿੰਡ। ਇਹੀ ਕਾਰਨ ਹੈ ਕਿ ਉਸਨੇ ਕਿਹਾ ਇਹ ਬੂਹੇ ਤੇ ਹੀ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਲੈਣ, ਇਹ ਪੀੜੀ ਟਲ ਨਾ ਜਾਵੇਗੀ। ਕੀ ਪੂਰਾ ਨਾ ਹੋ ਲਵੇ? ਉਹਨਾਂ ਨੇ ਸਦਾ ਹੀ ਯਹੂਦੀਆਂ ਨੂੰ ਧਰਤੀ ਉਤੋਂ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਇਹ ਨਹੀਂ ਕਰ ਸਕਣਗੇ। ਪਰੰਤੂ ਧਿਆਨ ਦਿਓ, ਜਿਹੜੀ ਪੀੜੀ ਯਹੂਦੀਆਂ ਨੂੰ ਫਿਲਿਸਤੀਨ ਜਾਂਦੇ ਹੋਏ ਵੇਖਦੀ ਹੈ, ਉਹੀ ਪੀੜੀ ਇਹਨਾਂ ਗੱਲਾਂ ਨੂੰ ਵਾਪਰਨਿਆਂ ਵੇਖੇਗੀ, ਅਤੇ ਪਿਛਲੇ 2 ਸਾਲਾਂ ਤੋਂ ਆਪਣੀ ਕਰੰਸੀ ਅਤੇ ਜੋ ਕੁਝ ਵੀ ਹੈ ਉਸਦੇ ਨਾਲ ਪੂਰਾ ਦੇਸ਼ ਬਣ ਗਿਆ ਹੈ। ਹੁਣ ਦੋਸਤੋ, ਅਸੀਂ ਕਿੱਥੇ ਹਾਂ? ਮੋਰਾਂ ਤੇ ਹਰੇਕ ਚੀਜ਼ਾਂ ਖੁੱਲ ਰਹੀਆਂ ਹਨ। ਹੁਣ ਅਸੀਂ ਇੱਥੇ ਹਾਂ, ਇਹ ਉਹ ਹੈ। ਵੇਖੋ ਅਸੀਂ ਕਿੱਥੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਗਏ ਹੋ। ਮੇਰੇ ਕੋਲ ਕੋਈ ਪੜ੍ਹਾਈ ਨਹੀਂ ਹੈ, ਪਰ ਮੈਂ ਜਾਣਦਾ ਹਾਂ ਕਿ ਮੈਂ ਕਿਸ ਵਿਸ਼ੇ ਤੇ ਗੱਲ ਕਰ ਰਿਹਾ ਹਾਂ। ਪਰੰਤੂ ਹੋ ਸਕਦਾ ਹੈ ਕਿ ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ ਕਿ ਤੁਹਾਨੂੰ ਇਹਦਾ ਅਰਥ ਦੱਸਾਂ, ਪਰੰਤੂ ਮੈਂ ਯਕੀਨ ਕਰਦਾ ਹਾਂ ਕਿ ਪਰਮੇਸ਼ਵਰ ਇਹਨਾਂ ਮਿਲੇ ਜੁਲੇ ਵਚਨਾਂ ਨੂੰ ਲੈਂਦਾ ਹੈ ਅਤੇ ਇਹਨਾਂ ਨੂੰ ਵੰਡ ਕੇ ਸਿੱਧੇ ਤੁਹਾਨੂੰ ਦੱਸ ਦਿੰਦਾ ਹੈ ਕਿ ਇਹ ਕੀ ਹੈ, ਕਿਉਂਕਿ ਇਹ ਉਹ ਹੈ ਕਿ ਅਸੀਂ ਬੂਹੇ ਤੇ ਹਾਂ, ਇੱਥੇ ਅਸੀਂ ਸਮੇਂ ਤੇ ਹਾਂ। ਹੁਣ ਧਿਆਨ ਦਿਓ, ਹੁਣ ਇੱਧਰ ਵੇਖੋ, ਉਹ ਸਿੱਧਾ ਯਹੂਦੀਆਂ ਵੱਲ ਘੁੰਮਦਾ ਹੈ ਅਤੇ ਅੰਤ ਦੇ ਸਮੇਂ ਵਿੱਚ ਉਹ ਕਹਿੰਦਾ ਹੈ ਕੀ ਹੋਣ ਵਾਲਾ ਹੈ। ਅਸੀਂ ਇਹ ਹੁਣ ਵੀ ਜਾਣਦੇ ਹਾਂ, ਹੁਣ ਅਸੀਂ ਜਾਣਦੇ ਹਾਂ, ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗੋਤ ਖਿਲਰੇ ਹੋਏ ਹਨ। 2500 ਸਾਲ ਹੋ ਗਏ ਉਹ ਖਿਲਰੇ ਹੋਏ ਹਨ। ਉਹਨਾਂ ਲਈ ਭਵਿੱਖਬਾਣੀ ਹੋਈ ਸੀ ਕਿ ਉਹ 4 ਦਿਸ਼ਾਵਾਂ ਵਿੱਚ ਖਿਲਰ ਜਾਣਗੇ। ਕੀ ਤੁਹਾਨੂੰ ਇਹਦਾ ਪਤਾ ਹੈ? ਅਸੀਂ ਇਹ ਜਾਣਦੇ ਹਾਂ। ਅਸਲ ਵਿੱਚ ਅਸੀਂ ਪਿੱਛੇ ਜਾ ਕੇ ਇਹਨਾਂ ਗੱਲਾਂ ਨੂੰ ਨਹੀਂ ਵੇਖਾਂਗੇ, ਕਿਉਂਕਿ ਇਹੀ ਮੇਰੇ ਕੋਲ ਇੱਕ ਖਾਸ ਗੱਲ ਹੈ। ਮੈਂ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਅਤੇ ਮੈਂ ਬਹੁਤ ਥੱਕ ਟੁੱਟ ਜਾਈਏ, ਤੁਸੀਂ ਇਹਨੂੰ ਵੇਖ ਲਓ। ਧਿਆਨ ਦਿਓ, ਸਾਨੂੰ ਪਤਾ ਹੈ ਇੱਥੋਂ ਤੱਕ ਕਿ ਹਰੇਕ ਗੋਤਰ, ਜੋ ਕਿ ਗੋਤਾਂ ਦਾ ਕਾਲ ਕ੍ਰਮ, ਜਾਂ ਤੁਸੀਂ ਜੋ ਕੁਝ ਵੀ ਇਹਨੂੰ ਕਹਿੰਦੇ ਹੋ, ਜਾਂ ਕਾਲ ਕ੍ਰਮ, ਗੋਤਾਂ ਦੀ ਕਤਾਰ ਇੱਕ ਸਾਰ ਨਹੀਂ ਹੈ। ਉਹ ਸਭ ਖਿਲਰ ਗਏ ਹਨ। ਯਹੂਦੀ ਜਿਹੜੇ ਯਰੂਸ਼ਲਮ ਵਿੱਚ ਇਕੱਠੇ ਹੋ ਰਹੇ ਹਨ, ਉਹ ਆਪਣੇ ਗੋਤ ਨਹੀਂ ਜਾਣਦੇ ਹਨ। ਉਹਨਾਂ ਦੇ ਕੋਲ ਗੋਤ ਦਾ ਕੋਈ ਝੰਡਾ ਨਹੀਂ ਹੈ। ਉਹ ਸਿਰਫ ਇੰਨਾ ਜਾਣਦੇ ਹਨ ਕਿ ਉਹ ਯਹੂਦੀ ਹਨ। ਸਾਰੀ ਦੁਨੀਆਂ ਵਿੱਚ ਇਸ ਹਾਲ ਵਿੱਚ ਹੋਣ ਲਈ ਉਹਨਾਂ ਲਈ ਭਵਿੱਖਬਾਣੀ ਕੀਤੀ ਗਈ ਸੀ। ਹੁਣ ਉਹਨਾਂ ਦੀਆਂ ਕਿਤਾਬਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ, ਉਹ ਨਹੀਂ ਜਾਣਦੇ ਹਨ। ਤੁਸੀਂ ਕਹਿੰਦੇ ਹੋ ਤੁਸੀਂ ਕਿਹੜੇ ਗੋਤ ਦੇ ਹੋ? ਮੈਨੂੰ ਨਹੀਂ ਪਤਾ ਹੈ ਕਿਹੜਾ ਗੋਤ ਹੈ, ਮੈਂ ਨਹੀਂ ਜਾਣਦਾ ਹਾਂ। ਇੱਕ ਬਿਨਿਆਮੀਨ ਤੋਂ, ਇੱਕ ਉਸ ਤੋਂ, ਇੱਕ ਉਸ ਤੋਂ, ਉਹ ਜਾਣਦੇ ਨਹੀਂ ਹਨ ਕਿ ਉਹ ਕਿਹੜੀ ਗੋਤ ਦੇ ਹਨ। ਉਹਨਾਂ ਦੀਆਂ ਕਿਤਾਬਾਂ ਲੜਾਈਆਂ ਦੇ ਸਮੇਂ ਅਤੇ ਇਹਨਾਂ 2500 ਸਾਲਾਂ ਦਰਮਿਆਨ ਨਸ਼ਟ ਹੋ ਗਈਆਂ। ਉਹ ਸਿਰਫ ਇੰਨਾ ਹੀ ਜਾਣਦੇ ਹਨ ਕਿ ਉਹ ਯਹੂਦੀ ਹਨ, ਬਸ। ਇਸ ਲਈ ਉਹ ਜਾਣਦੇ ਹਨ ਕਿ ਆਪਣੇ ਦੇਸ਼ ਵਿੱਚ ਫਿਰ ਆ ਗਏ ਹਨ। ਉਹ ਹੁਣ ਵੀ, ਧਿਆਨ ਦਿਓ, ਭਾਵੇਂ ਆਪਣੇ ਗੋਤਾਂ ਬਾਰੇ ਨਹੀਂ ਜਾਣਦੇ, ਪਰੰਤੂ ਪਰਮੇਸ਼ਵਰ ਜਾਣਦਾ ਹੈ। ਤੁਸੀਂ ਜਾਣਦੇ ਹੋ ਮੈਨੂੰ ਇਹ ਬਹੁਤ ਪਸੰਦ ਹੈ। ਉਸਨੇ ਉੱਥੇ ਇਹ ਵੀ ਕਿਹਾ ਹੈ, ਤੁਹਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਹੋਏ ਹਨ। ਹਾਂ, ਧਿਆਨ ਦਿਓ, ਉਹਦਾ ਕੁਝ ਨਹੀਂ ਗੁਆਚਦਾ। ਮੈਨੂੰ ਆਖਰੀ ਦਿਨ ਫਿਰ ਜਿਉਂਦਾ ਉਠਾ ਲਵਾਂਗਾ, ਭਾਵੇਂ ਕਿ ਉਹ ਆਪਣੀਆਂ ਗੋਤਾਂ ਦੇ ਝੰਡੇ ਗੁਆ ਚੁੱਕੇ ਹਨ ਅਤੇ ਕੌਣ ਕਿਹੜੇ ਗੋਤ ਵਿੱਚੋਂ ਹੈ ਅਤੇ ਉਹ ਇਸ ਨਾਲ ਜਾਂ ਉਸ ਨਾਲ ਹਨ, ਉਹ ਜਾਣਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਉਹ ਬਿਨਿਆਮੀਨ ਦੇ ਗੋਤ ਵਿੱਚੋਂ ਹਨ ਜਾਂ ਰਾਉਬੇਨ ਦੇ ਗੋਤ ਵਿੱਚੋਂ ਹਨ ਜਾਂ ਜਿਸਾਕਾਰ ਦੇ ਗੋਤ ਵਿੱਚੋਂ ਜਾਂ ਕਿਹੜੇ ਗੋਤ ਵਿੱਚੋਂ ਹਨ, ਪਰੰਤੂ ਜੋ ਵੀ ਹੈ ਪਰਮੇਸ਼ਵਰ ਨੇ ਉਹਨਾਂ ਨੂੰ ਉੱਥੇ ਬੁਲਾਇਆ ਹੈ। ਹੁਣ ਪ੍ਰਕਾਸ਼ ਪੋਥੀ 7 ਬਾਬ ਤੇ ਧਿਆਨ ਦਿਓ। ਹਰੇਕ ਗੋਤ ਵਿੱਚੋਂ ਚੁਣੇ ਹੋਏ 12,000, ਹਰੇਕ ਗੋਤ ਵਿੱਚੋਂ ਜਿਹੜੇ 12,000 ਚੁਣੇ ਗਏ ਹਨ, ਇੱਥੇ ਇੱਕ ਸਾਰਤਾ ਅਥਵਾ ਕ੍ਰਮ ਵਿੱਚ ਰੱਖੇ ਹੋਏ ਹਨ। ਹੇ ਪ੍ਰਭੂ, ਉਹ ਕੌਣ ਹਨ? ਉਹ ਗੋਤਾਂ ਦੇ ਕਾਲ ਕ੍ਰਮ ਵਿੱਚ ਹਨ, ਭਾਵੇਂ ਉਹ ਹੁਣ ਨਹੀਂ ਹਨ ਪਰ ਉਹ ਹੋਣਗੇ। ਉਹ ਗੋਤਾਂ ਦੇ ਕ੍ਰਮ ਵਿੱਚ ਹਨ। ਗੋਤਾਂ ਦਾ ਕ੍ਰਮ ਕੀ ਹੁੰਦਾ ਹੈ? ਆਮ ਯਹੂਦੀ ਨਹੀਂ, ਸਿਰਫ ਉਹ ਜਿਹੜੇ ਚੁਣੇ ਹੋਏ ਹਨ। 1,44,000 ਗੋਤਾਂ ਦੇ ਕਾਲਕ੍ਰਮ ਵਿੱਚ ਤੈਅ ਕੀਤੇ ਹੋਏ ਹਨ। ਹੇ ਪ੍ਰਭੂ, ਮੈਂ ਤੁਹਾਨੂੰ ਕਿਵੇਂ ਵਿਖਾਉਣਾ ਚਾਹੁੰਦਾ ਹਾਂ, ਅਸੀਂ ਇਹਦੀ ਗਹਿਰਾਈ ਵਿੱਚ ਨਹੀਂ ਜਾਵਾਂਗੇ, ਪਰੰਤੂ ਬਿਲਕੁਲ ਇਸੇ ਤਰ੍ਹਾਂ ਕਲੀਸਿਆ ਨੇ ਹੋਣਾ ਹੈ, ਉਹ ਬਿਲਕੁਲ ਕ੍ਰਮ ਵਿੱਚ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇਹਨੂੰ ਧਿਆਨ ਨਾਲ ਵੇਖੋ ਅਤੇ 1 ਮਿੰਟ ਲਈ ਪੜ੍ਹੋ। ਹੁਣ ਇੱਥੇ ਕੁਝ ਹੈ ਜੋ ਕਿ ਸੰਭਵ ਹੈ ਕਿ ਤੁਸੀਂ ਇਹਦੇ ਤੇ ਧਿਆਨ ਨਾ ਦਿੱਤਾ ਹੋਵੇ। ਗੋਤਾਂ ਦੀ ਬੁਲਾਹਟ ਉੱਤੇ ਕੁਝ ਪਲ ਪਹਿਲਾਂ ਮੈਂ ਤੁਹਾਨੂੰ ਪ੍ਰਕਾਸ਼ ਪੋਥੀ 7 ਪਾਠ ਪੜ੍ਹਨ ਲਈ ਕਿਹਾ ਸੀ। ਹੁਣ ਮੇਰੇ ਨਾਲ ਪੜ੍ਹੋ ਅਤੇ ਉਹਨਾਂ ਗੋਤਾਂ ਉੱਤੇ ਧਿਆਨ ਦਿਓ। ਪ੍ਰਕਾਸ਼ ਪੋਥੀ, ਦਾਨ ਅਤੇ ਇਫਰਾਹੀਮ ਉੱਥੇ ਨਹੀਂ ਹਨ ਅਤੇ ਉਹਨਾਂ ਦੇ ਨਾਲ ਗਿਣੇ ਨਹੀਂ ਗਏ ਹਨ। ਕੀ ਤੁਸੀਂ ਇਹਦੇ ਤੇ ਧਿਆਨ ਦਿੱਤਾ? ਉਹਨਾਂ ਦੀ ਥਾਂ ਤੇ ਯੂਸਫ ਅਤੇ ਲੇਵੀ ਹਨ। ਕੀ ਤੁਸੀਂ ਧਿਆਨ ਦਿੱਤਾ? ਦਾਨ ਅਤੇ ਇਫਰਾਹੀਮ ਉੱਥੇ ਨਹੀਂ ਹਨ। ਨਹੀਂ ਸ਼੍ਰੀਮਾਨ ਜੀ, ਪਰੰਤੂ ਯੂਸਫ ਅਤੇ ਲੇਵੀ ਉਹਨਾਂ ਦੀ ਜਗ੍ਹਾ ਤੇ ਹਨ, ਦਾਨ ਅਤੇ ਇਫਰਾਹੀਮ ਦੀ ਜਗ੍ਹਾ ਤੇ ਹਨ। ਕਿਉਂ? ਹਮੇਸ਼ਾ ਯਾਦ ਰੱਖਣ ਵਾਲਾ ਖੁਦਾ ਆਪਣੇ ਵਚਨ ਦੇ ਵਾਅਦੇ ਨੂੰ ਹਮੇਸ਼ਾ ਯਾਦ ਰੱਖਦਾ ਹੈ। ਉਹ ਮੈਂ ਇਹਦੇ ਤੇ ਪ੍ਰਚਾਰ ਕਰਨਾ ਚਾਹੁੰਦਾ ਹਾਂ, ਸਮਝੇ? ਪਰਮੇਸ਼ਵਰ ਕਦੇ ਵੀ ਕੁਝ ਨਹੀਂ ਭੁੱਲਦਾ ਹੈ, ਭਾਵੇਂ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਉਸਨੇ ਮੂਸਾ ਨੂੰ ਕਿਹਾ। ਇਸਰਾਇਲ ਉੱਥੇ 400 ਸਾਲਾਂ ਤੋਂ ਸੀ, ਉਹਨਾਂ ਨੇ ਉਸ ਸਮੇਂ ਤੱਕ ਰਹਿਣਾ ਸੀ। ਉਸਨੇ ਅਬਰਾਹਮ ਨੂੰ ਕਿਹਾ, ਤੇਰਾ ਵੰਸ਼ ਪ੍ਰਾਇ ਦੇਸ਼ ਵਿੱਚ 400 ਸਾਲ ਤੱਕ ਰਹੇਗਾ, ਫਿਰ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਹਨਾਂ ਨੂੰ ਕੱਢ ਲਿਆਵੇਗਾ। ਪ੍ਰੰਤੂ ਉਸਨੇ ਮੂਸਾ ਨੂੰ ਕਿਹਾ, ਮੈਨੂੰ ਆਪਣਾ ਵਾਅਦਾ ਯਾਦ ਹੈ ਅਤੇ ਮੈਂ ਹੇਠਾਂ ਉੱਤਰ ਆਇਆ ਹਾਂ ਕਿ ਜੋ ਮੈਂ ਕਿਹਾ ਸੀ ਉਸ ਨੂੰ ਪੂਰਾ ਕਰਾਂ। ਪਰਮੇਸ਼ਵਰ ਭੁੱਲਦਾ ਨਹੀਂ ਹੈ, ਉਹ ਆਪਣੇ ਸ਼ਰਾਪ ਨਹੀਂ ਭੁੱਲਦਾ ਹੈ, ਨਾ ਹੀ ਆਪਣੀਆਂ ਬਰਕਤਾਂ ਭੁੱਲਦਾ ਹੈ, ਪਰੰਤੂ ਹਰੇਕ ਵਾਅਦਾ ਜਿਹੜਾ ਉਸਨੇ ਕੀਤਾ ਉਸ ਨੂੰ ਪੂਰਾ ਕਰਦਾ ਹੈ। ਹੁਣ ਉਹ ਇੱਥੇ ਕਿਉਂ ਰਹਿ ਗਏ ਹਨ? ਹੁਣ ਜੇ ਤੁਸੀਂ ਇਹਦੇ ਤੇ ਧਿਆਨ ਦਿਓ, ਹੁਣ ਪੜ੍ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਇਹਨੂੰ ਪੜ੍ਹੋ। ਵਿਵਸਥਾ ਦੀ ਪੋਥੀ 29 ਆਇਤ, ਅਸਲ ਵਿੱਚ 29 ਬਾਬ। ਇਹ ਗੋਤ ਇੱਥੇ ਕਿਉਂ ਨਹੀਂ ਹਨ? ਇਸ ਦਾ ਕੋਈ ਕਾਰਨ ਹੈ, ਹਰੇਕ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਅਸੀਂ ਵਿਵਸਥਾ ਸਾਰ ਦੀ 29 ਬਾਬ ਪੜਾਂਗੇ। ਹੁਣ ਪਰਮੇਸ਼ਵਰ ਸਾਡੀ ਮਦਦ ਕਰੇ ਤਾਂ ਕਿ ਅਸੀਂ ਇਹਨੂੰ ਸਮਝ ਸਕੀਏ। ਹੁਣ ਅਸੀਂ ਵਿਵਸਥਾ ਸਾਰ ਦੀ 29 ਬਾਬ ਦੀ 16 ਐਤ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ। ਹੁਣ ਸੁਣੋ, ਮੂਸਾ ਬੋਲ ਰਿਹਾ ਹੈ, ਕਿਉਂ ਜੋ ਤੁਸੀਂ ਜਾਣਦੇ ਹੋ ਕਿ ਕਿਵੇਂ ਅਸੀਂ ਮਿਸਰ ਦੇਸ਼ ਵਿੱਚ ਵਸੇ ਅਤੇ ਕਿਵੇਂ ਅਸੀਂ ਉਹਨਾਂ ਕੌਮਾਂ ਦੇ ਵਿੱਚ ਦੀ ਹੋ ਕੇ ਆਏ ਜਿਨ੍ਹਾਂ ਦੇ ਵਿੱਚੋਂ ਦੀ ਤੁਸੀਂ ਲੰਘੇ। ਤੁਸੀਂ ਉਹਨਾਂ ਦੀਆਂ ਘਣਾਉਣੀਆਂ ਚੀਜ਼ਾਂ ਅਤੇ ਉਹਨਾਂ ਦੀਆਂ ਮੂਰਤਾਂ ਵੇਖੀਆਂ, ਅਰਥਾਤ ਲੱਕੜੀ, ਪੱਥਰ, ਚਾਂਦੀ ਅਤੇ ਸੋਨੇ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਕੋਲ ਸਨ। ਹਰ ਕੋਈ ਕੁਝ ਲੈ ਤੁਰਿਆ, ਜਾਂ ਕੁਝ ਛੋਟੀ ਜਿਹੀ ਸਿਸਿਲੀਆ ਦੀ ਮੂਰਤੀ, ਤੁਸੀਂ ਜਾਣਦੇ ਹੋ, ਇਸ ਤਰ੍ਹਾਂ ਹੀ ਕੁਝ। ਸਮਝੇ? ਕਿਤੇ ਇਉਂ ਨਾ ਹੋਵੇ। ਸੁਣੋ,
lest there should be among you a man, woman, or a family, or a tribe.
ਕਿਤੇ ਇਉਂ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਮਨੁੱਖ ਜਾਂ ਤੀਵੀਂ ਜਾਂ ਟੱਬਰ ਜਾਂ ਕੋਈ ਗੋਤ ਜਿਹਦਾ ਮਨ ਅੱਜ ਯਹੋਵਾ ਤੁਹਾਡੇ ਪਰਮੇਸ਼ਵਰ ਤੋਂ ਫਿਰ ਜਾਵੇ ਅਤੇ ਉਹ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ, ਅਤੇ ਕਿਤੇ ਇਉਂ ਵੀ ਨਾ ਹੋਵੇ ਕਿ ਤੁਹਾਡੇ ਵਿੱਚ ਕਿਤੇ ਕੁੜੱਤਨ ਅਤੇ ਅੱਕ ਦੀ ਜੜ ਫੁੱਟ ਨਿਕਲੇ,
and it come to pass
ਤਾਂ ਇਉਂ ਹੋਵੇਗਾ ਕਿ ਜਦ ਕੋਈ ਮਨੁੱਖ ਇਹ ਸਰਾਪ ਦੀਆਂ ਗੱਲਾਂ ਸੁਣ ਕੇ ਆਪਣੇ ਮਨ ਵਿਚ ਆਪਣੇ ਆਪ ਨੂੰ ਇਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ, ਭਾਵੇਂ ਮੈਂ ਆਪਣੇ ਮਨ ਦੀ ਜਿੱਦ ਵਿਚ ਚੱਲਾਂ ਤਾਂ ਜੋ ਖੁਸ਼ਕੀ ਤਰ ਨਾਲ ਮਿਟ ਜਾਵੇ। ਵੇਖੋ, ਲੋਕ ਕਹਿੰਦੇ ਹਨ ਆ ਉਹ ਆਪਣੇ ਆਪ ਨੂੰ ਮੁਬਾਰਕ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਇੱਕ ਛੋਟੀ ਜਿਹੀ ਸਲੀਬ ਬਣਾ ਲਓ ਜਾਂ ਇਸੇ ਤਰ੍ਹਾਂ ਦਾ ਹੀ ਕੁਝ ਉਹ ਹੁਣ ਕਰਦੇ ਹਨ। ਤੁਸੀਂ ਵੇਖੋ ਉਹੀ ਚੀਜ਼, ਤੁਸੀਂ ਵੇਖੋ ਕਿ ਇਹ ਮੂਰਤੀ ਪੂਜਕਾਂ ਦੀ ਖਾਸੀਅਤ ਹੈ। ਮੂਰਤੀ ਪੂਜਕ ਵੇਖਿਆ ਆਪਣੇ ਆਪ ਨੂੰ ਇਹ ਆਖ ਕੇ ਅਸੀਸ ਦੇਵੇ ਕਿ ਮੈਂ ਸ਼ਾਂਤੀ ਪਾਵਾਂਗਾ, ਭਾਵੇਂ ਮੈਂ ਆਪਣੇ ਮਨ ਦੀ ਜਿੱਦ ਵਿਚ ਚੱਲਾਂ ਤਾਂ ਜੋ ਖੁਸ਼ਕੀ ਤਰ ਨਾਲ ਮਿਟ ਜਾਵੇ। ਬਸ ਪੀਂਦੇ ਅਤੇ ਆਖਦੇ ਹਨ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ, ਯਾ ਤਾਂ ਕਿ ਤੁਸੀਂ ਚਰਚ ਵਿਚ ਜਾਂਦੇ ਹੋ ਤੁਸੀਂ ਠੀਕ ਹੋ। ਯਹੋਵਾ ਉਸ ਨੂੰ ਮਾਫ਼ ਕਰਨਾ ਨਾ ਚਾਹੇਗਾ, ਪਰ ਯਹੋਵਾ ਦਾ ਕ੍ਰੋਧ ਅਤੇ ਉਸਦੀ ਅਣਕ ਉਸ ਮਨੁੱਖ ਉੱਤੇ ਸੁਲਗੇਗੀ ਅਤੇ ਸਾਰਾ ਸਰਾਪ ਜਿਹੜਾ ਇਸ ਪੋਥੀ ਵਿਚ ਲਿਖਿਆ ਹੈ ਉਸ ਉੱਤੇ ਆ ਪਵੇਗਾ। ਇਸ ਵਿਚ ਇੱਕ ਸ਼ਬਦ ਵੀ ਨਹੀਂ ਵਧਾਉਣਾ ਅਤੇ ਨਾ ਹੀ ਕੋਈ ਸ਼ਬਦ ਕੱਢਣਾ ਹੈ ਅਤੇ ਸਾਰਾ ਸਰਾਪ ਜਿਹੜਾ ਇਸ ਪੋਥੀ ਵਿਚ ਲਿਖਿਆ ਹੈ ਇਸ ਉੱਤੇ ਆ ਪਵੇਗਾ ਅਤੇ ਯਹੋਵਾ ਉਸਦਾ ਨਾਮ ਆਕਾਸ਼ ਦੇ ਹੇਠੋਂ ਮਿਟਾ ਦੇਵੇਗਾ। ਇਹ ਉਸ ਵੇਲੇ ਹੈ ਜਦੋਂ ਉਹ ਇੱਥੇ ਧਰਤੀ ਤੇ ਸੀ। ਵੇਖੋ ਆਕਾਸ਼ ਦੇ ਹੇਠੋਂ ਯਹੋਵਾ ਉਸ ਨੂੰ ਇਸਰਾਇਲ ਦੀਆਂ ਸਾਰਿਆਂ ਗੋਤਾਂ ਵਿਚੋਂ ਇਸ ਨੇਮ ਦੇ ਸਾਰੇ ਸਰਾਪਾਂ ਅਨੁਸਾਰ ਜਿਹੜੇ ਇਸ ਵਿਵਸਥਾ ਦੀ ਪੋਥੀ ਵਿਚ ਲਿਖੇ ਹੋਏ ਹਨ ਬੁਰਿਆਈ ਲਈ ਵੱਖਰਾ ਕਰੇਗਾ। ਇਸ ਲਈ ਜੇ ਕੋਈ ਮਨੁੱਖ ਮੂਰਤੀ ਪੂਜਾ ਕਰੇ ਜਾਂ ਆਪਣੇ ਕੋਲ ਕੋਈ ਮੂਰਤੀ ਰੱਖੇ ਜਾਂ ਆਪਣੇ ਆਪ ਨੂੰ ਆਪਣੇ ਮਨ ਦੀ ਕਲਪਨਾ ਨਾਲ ਮੁਬਾਰਕ ਕਹੇ ਅਤੇ ਮੂਰਤੀ ਦੀ ਪੂਜਾ ਕਰੇ, ਪਰਮੇਸ਼ਵਰ ਨੇ ਕਿਹਾ ਆਦਮੀ, ਤੀਮੀ, ਟੱਬਰ ਜਾਂ ਗੋਤ ਉਸਦਾ ਨਾਮ ਪੂਰੀ ਤਰ੍ਹਾਂ ਲੋਕਾਂ ਵਿਚੋਂ ਮਿਟਾ ਦਿੱਤਾ ਜਾਵੇ ਕਿ ਹੁਣ ਇਹ ਠੀਕ ਹੈ। ਕਿੰਨੀ ਸੱਚਾਈ ਹੈ! ਸਾਲਾਂ ਪਹਿਲਾਂ ਮੂਰਤੀ ਪੂਜਾ ਨੇ ਕਲੀਸਿਆ ਵਿਚ ਇਹੋ ਹੀ ਕੀਤਾ ਅਤੇ ਅੱਜ ਵੀ ਕਰਦੀ ਹੈ ਅਤੇ ਮੈਂ ਧਿਆਨ ਦਿੰਦਾ ਹਾਂ। ਵੇਖੋ ਕਿਵੇਂ ਮਸੀਹ ਵਿਰੋਧੀ ਵਿਰੋਧ ਵਿਚ ਚਾਲ ਚੱਲ ਰਿਹਾ ਹੈ। ਕਿੰਨੇ ਲੋਕ ਇਹ ਜਾਣਦੇ ਹਨ ਕਿ ਸ਼ੈਤਾਨ ਪਰਮੇਸ਼ਵਰ ਦੇ ਕੰਮਾਂ ਦੀ ਨਕਲ ਕਰਦਾ ਹੈ? ਕੀ ਹੈ ਪਾਪ? ਕੀ ਹੈ ਠੀਕ ਚੀਜ਼ ਵਿਚ ਮਿਲਾਵਟ? ਝੂਠ ਕੀ ਹੈ? ਸੱਚ ਨੂੰ ਗਲਤ ਪ੍ਰਗਟ ਕਰਨਾ? ਵਿਭਚਾਰ ਕੀ ਹੈ? ਠੀਕ ਕੰਮ ਨੂੰ, ਕਾਨੂੰਨੀ ਕੰਮ ਨੂੰ ਗਲਤ ਤਰੀਕੇ ਨਾਲ ਕੀਤਾ ਜਾਣਾ? ਸਮਝੇ, ਹੁਣ ਇਹ ਕਰਨ ਦੀ ਕੋਸ਼ਿਸ਼ ਵਿਚ ਨਾਮ ਮਿਟਾ ਦਿੱਤੇ। ਕੀ ਤੁਸੀਂ ਚਰਚ ਯੁੱਗਾਂ ਵਿਚ ਧਿਆਨ ਦਿੱਤਾ? ਉਹੀ ਦਰਿੰਦਾ ਮਰੇ ਹੋਏ ਲੋਕਾਂ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੈ ਅਤੇ ਆਦਿ ਪ੍ਰਭੂ ਯਸੂ ਮਸੀਹ ਦਾ ਨਾਮ ਮਿਟਾਉਣ ਅਥਵਾ ਖਤਮ ਕਰਨ ਦਾ ਯਤਨ ਕਰਦਾ ਹੈ ਅਤੇ ਉਸ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੀਆਂ ਉਪਾਧੀਆਂ ਦਿੰਦਾ ਹੈ? ਉਹੀ ਗੱਲ, ਇਸ ਤਰ੍ਹਾਂ ਇਹਦੇ ਪਿੱਛੇ ਉਹੀ ਸਰਾਪ ਹੈ। ਦਾਨ ਅਤੇ ਅਫਰਾਇਮ ਨੇ ਇੱਕ ਪਖੰਡੀ ਰਾਜੇ ਯਰਾਬੁਆਮ ਦੇ ਰਾਜ ਵਿਚ ਇਹੀ ਕੀਤਾ। ਹੁਣ ਪਹਿਲਾ ਰਾਜਾ 12 ਬਾਬ ਵੱਲ ਧਿਆਨ ਦਿਓ। ਮੈਂ ਜਾਣਦਾ ਹਾਂ ਅਸੀਂ ਇਹ ਪਿੱਠ ਭੂਮੀ ਹੈ ਜਿਹਦੇ ਤੇ ਅਸੀਂ ਨਿਰਭਰ ਕਰ ਸਕਦੇ ਹਾਂ। ਜੋ ਅਸੀਂ ਵੇਖਦੇ ਹਾਂ, ਮੈਂ ਰਾਜਿਆਂ ਦੀ ਪਹਿਲੀ ਪੋਥੀ 12 ਬਾਬ ਦੀ 25 ਤੋਂ ਲੈ ਕੇ 30 ਐਤ ਤੱਕ ਪੜ੍ਹਨਾ ਚਾਹੁੰਦਾ ਹਾਂ। ਤਾਂ ਯਰਾਬੁਆਮ ਨੇ ਅਫਰਾਇਮ ਪਹਾੜ ਵਿਚ ਸ਼ਕਮ ਨੂੰ ਬਣਾਇਆ ਅਤੇ ਉਹਦੇ ਵਿਚ ਵਸਿਆ ਅਤੇ ਉਥੋਂ ਜਾ ਕੇ ਪਨੂਏਲ ਨੂੰ ਬਣਾਇਆ। ਤਾਂ ਯਰਾਬੁਆਮ ਨੇ ਆਪਣੇ ਮਨ ਵਿਚ ਆਖਿਆ, ਹੁਣ ਰਾਜ ਦਾਊਦ ਦੇ ਘਰਾਣੇ ਵੱਲ ਮੁੜ ਜਾਵੇਗਾ। ਉਸਦੇ ਦਿਲ ਦੀ ਕਲਪਨਾ ਵੇਖੋ। ਹੁਣ ਵੇਖੋ, ਇਹ ਡਰ ਰਿਹਾ ਸੀ ਕਿਉਂਕਿ ਹੋ ਸਕਦਾ ਹੈ ਲੋਕ ਚਲੇ ਜਾਣ। ਇਹ ਕਦੀ ਇਹ ਲੋਕ ਯਰੂਸ਼ਲਮ ਨੂੰ ਯਹੋਵਾ ਦੇ ਭਵਨ ਵਿਚ ਬਲੀ ਚੜਾਉਣ ਨੂੰ ਜਾਣ ਤਾਂ ਉਹਨਾਂ ਲੋਕਾਂ ਦੇ ਮਨ ਆਪਣੇ ਸਵਾਮੀ ਦੀ ਵੱਲ ਅਰਥਾਤ ਯਹੂਦਾ ਦੇ ਪਾਤਸ਼ਾਹ ਰਹਬੁਆਮ ਵੱਲ ਫਿਰ ਜਾਣਗੇ ਅਤੇ ਉਹ ਮੈਨੂੰ ਮਾਰ ਸੁੱਟਣਗੇ ਅਤੇ ਯਹੂਦਾ ਦੇ ਪਾਤਸ਼ਾਹ ਰਹਬੁਆਮ ਵੱਲ ਮੁੜ ਜਾਣਗੇ। ਇਸ ਉੱਤੇ ਰਾਜੇ ਨੇ ਸਲਾਹ ਕਰਕੇ ਸੋਨੇ ਦੇ ਦੋ ਵੱਛੇ ਬਣਾਏ ਅਤੇ ਉਹਨਾਂ ਲੋਕਾਂ ਨੂੰ ਆਖਿਆ ਕਿ ਯਰੂਸ਼ਲਮ ਨੂੰ ਚੜਨਾ ਤੁਹਾਡਾ ਵਾਧੂ ਹੀ ਹੈ। ਵੇਖੇ ਇਸਰਾਇਲ ਆਪਣੇ ਦਿਓਤੇ ਜਿਹੜੇ ਤੈਨੂੰ ਮਿਸਰ ਦੇਸ਼ ਤੋਂ ਕੱਢ ਲਿਆਏ। ਤਾਂ ਉਸਨੇ ਇੱਕ ਬੈਤੇਲ ਵਿਚ ਟਿਕਾਇਆ ਅਤੇ ਦੂਜਾ ਦਾਨ ਵਿਚ ਰੱਖ ਦਿੱਤਾ। ਵੇਖੋ, ਅਫਰਾਇਮ, ਬੈਤੇਲ ਵਿਚ ਅਤੇ ਦਾਨ ਵਿਚ ਅਤੇ ਉਹਨਾਂ ਨੇ ਮੂਰਤੀਆਂ ਸਥਾਪਿਤ ਕੀਤੀਆਂ ਅਤੇ ਉਹ ਇਹਨਾਂ ਦੀ ਭਗਤੀ ਕਰਨ ਲਈ ਗਏ ਅਤੇ ਹੁਣ ਇੱਥੇ ਅਸੀਂ ਲਗਭਗ 1000 ਸਾਲੇ ਯੁੱਗ ਦੇ ਲਾਗੇ ਹਾਂ ਅਤੇ ਪਰਮੇਸ਼ਵਰ ਹਾਲੇ ਵੀ ਇਸ ਪਾਪ ਨੂੰ ਯਾਦ ਰੱਖਦਾ ਹੈ। ਉਹਨਾਂ ਦੀ ਉੱਥੇ ਗਿਣਤੀ ਤੱਕ ਨਹੀਂ ਕੀਤੀ ਗਈ। ਉਹ ਵਡਿਆਈ ਹੋਵੇ ਜਿਸ ਤਰ੍ਹਾਂ ਉਹ ਚੰਗੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਯਾਦ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਹਰ ਬੁਰਾਈ ਨੂੰ ਯਾਦ ਰੱਖਦਾ ਹੈ, ਉਹ ਯਾਦ ਰੱਖਦਾ ਹੈ। ਜਦੋਂ ਮਿੱਤਰੋ ਇਹੋ ਹੀ ਕਾਰਨ ਹੈ ਕਿ ਮੈਂ ਪ੍ਰਤੀਤ ਕਰਦਾ ਹਾਂ, ਹਮੇਸ਼ਾ ਵਚਨ ਦੇ ਨਾਲ ਖੜੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਇਹਦੇ ਨਾਲ ਕੋਈ ਮਤਲਬ ਨਹੀਂ ਕਿ ਕਿੰਨਾ ਅਜੀਬ ਲੱਗਦਾ ਹੈ। ਹੁਣ ਵੇਖੋ ਉਹ ਇਹਦੇ ਬਾਰੇ ਵਿੱਚ ਤਦ ਨਹੀਂ ਸੋਚਦੇ, ਉਹਨਾਂ ਨੇ ਤਦ ਤੱਕ ਨਹੀਂ ਸੋਚਿਆ। ਉਹਨਾਂ ਨੇ ਸੋਚਿਆ ਠੀਕ ਹੈ, ਇਹਦੇ ਨਾਲ ਉਹਨਾਂ ਦਾ ਕੰਮ ਬਣ ਗਿਆ ਹੈ, ਠੀਕ ਹੈ। ਅਤੇ ਹੁਣ ਉਹ ਇੱਥੇ ਜਦਕਿ 1000 ਸਾਲ ਦਾ ਯੁੱਗ ਸ਼ੁਰੂ ਹੈ, ਜਦੋਂ ਉਹਨਾਂ ਦੇ ਅਤੇ ਗੋਤਾਂ ਦੇ ਨਾਮ ਇਹਦੇ ਵਿੱਚੋਂ ਮਿਟਾ ਦਿੱਤੇ ਗਏ ਕਿਉਂਕਿ ਉਹਨਾਂ ਨੇ ਉਹਨਾਂ ਮੂਰਤੀਆਂ ਦੀ ਭਗਤੀ ਕੀਤੀ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਰਾਪੀ ਠਹਿਰਾਇਆ ਸੀ। ਕੀ ਉਸਨੇ ਨਹੀਂ ਕਿਹਾ ਉਸ ਨੂੰ ਨਿਕੁਲਾਈਆਂ ਅਤੇ ਈਜ਼ਬਲ ਤੋਂ ਘਿਰਣਾ ਹੈ, ਉਸ ਤੋਂ ਅਲੱਗ ਰਹੋ? ਕਿ ਉਸਨੇ ਨਹੀਂ ਕਿਹਾ ਕਿ ਈਜ਼ਬਲ ਦੀਆਂ ਧੀਆਂ ਨੂੰ ਮੌਤ ਦੇ ਨਾਲ ਮਾਰ ਦੇਵੇਗਾ, ਜੋ ਕਿ ਉਸਦੀ ਹਜ਼ੂਰੀ ਤੋਂ ਹਮੇਸ਼ਾ ਦੀ ਜੁਦਾਈ ਹੈ? ਇਸ ਵਿੱਚ ਬਿਲਕੁਲ ਵੀ ਵਿਸ਼ਵਾਸ ਨਾ ਕਰੋ, ਉਸ ਤੋਂ ਵੱਖ ਹੋ ਜਾਓ। ਇਸ ਲਈ ਪਰਮੇਸ਼ਵਰ ਯਾਦ ਰੱਖਦਾ ਹੈ। ਧਿਆਨ ਦਿਓ, ਕੀ ਤੁਸੀਂ ਉੱਥੇ ਧਿਆਨ ਦਿੱਤਾ ਕਿ ਉਸਦਾ ਨਾਮ ਤਾਂ ਮਿਟਾਇਆ ਹੀ ਜਾਣਾ ਸੀ? ਕਿਉਂ? ਸੁਰਗ ਦੇ ਹੇਠਾਂ ਕੋਈ ਮੌਜੂਦ ਬਲੀਦਾਨ ਨਹੀਂ ਸੀ ਜੋ ਕਿ ਉਸਨੇ ਪਵਿੱਤਰ ਆਤਮਾ ਦੇ ਸਕਦਾ ਸੀ, ਜੋ ਉਸ ਨੂੰ ਇਹਨਾਂ ਗੱਲਾਂ ਨੂੰ ਵਿਖਾ ਦਿੰਦਾ। ਪਰੰਤੂ ਜੋ ਕੁਝ ਵੀ ਸੀ, ਉਸਨੇ ਇਹ ਆਪਣੀ ਸਵਾਰਥ ਵਾਲੀ ਅਕਲ ਦੇ ਨਾਲ ਕੀਤਾ ਸੀ। ਪਰੰਤੂ ਹਿਜ਼ਕੀਏਲ ਆਪਣੇ 1000 ਸਾਲ ਦੇ ਰਾਜ ਦੇ ਦਰਸ਼ਨ ਵਿੱਚ ਉਹਨਾਂ ਨੂੰ ਫਿਰ ਠੀਕ ਅਤੇ ਕਾਲ ਕ੍ਰਮ ਵਿੱਚ ਵੇਖਦਾ ਹੈ। ਹਿਜ਼ਕੀਏਲ, ਜੇ ਤੁਸੀਂ ਇਹਨੂੰ ਪੜ੍ਹਨਾ ਚਾਹੋ ਤਾਂ ਇਸ ਨੂੰ ਲਿਖ ਲਓ ਅਤੇ ਤੁਸੀਂ ਪੜ੍ਹ ਸਕਦੇ ਹੋ। ਸਮੇਂ ਨੂੰ ਬਚਾਉਣ ਲਈ ਹਿਜ਼ਕੀਏਲ 48 ਦੀ 1 ਤੋਂ 7 ਅਤੇ 23 ਤੋਂ 29, ਹਿਜ਼ਕੀਏਲ ਨੇ ਹਰੇਕ ਗੋਤ ਨੂੰ ਬਿਲਕੁਲ ਵਿਵਸਥਾ ਅਨੁਸਾਰ ਵੇਖਿਆ, ਠੀਕ ਹੈ। ਅਤੇ ਪ੍ਰਕਾਸ਼ ਦੀ ਪੋਥੀ 14 ਵਿੱਚ ਯੋਹੰਨਾ ਨੇ ਉਹਨਾਂ ਨੂੰ ਫਿਰ ਗੋਤਾਂ ਦੇ ਠੀਕ ਕਾਲ ਕ੍ਰਮ ਵਿੱਚ ਵੇਖਿਆ। ਹਰੇਕ ਗੋਤ ਨੂੰ ਸੀ ਆਪਣੀ ਥਾਂ ਤੇ ਕੀ ਵਾਪਰਿਆ? ਤੁਹਾਨੂੰ ਯਾਦ ਹੈ ਉਸਨੇ ਕਿਹਾ ਉਸਦਾ ਨਾਮ ਆਕਾਸ਼ ਦੇ ਹੇਠਾਂ ਤੋਂ ਗੋਤਾਂ ਵਿੱਚੋਂ ਕੱਟ ਦਿੱਤਾ ਜਾਵੇਗਾ। ਜਦ ਤੱਕ ਉਹ ਆਕਾਸ਼ ਦੇ ਹੇਠਾਂ ਹੈ, ਉੱਥੇ ਨਹੀਂ ਹੋਵੇਗਾ। ਅਤੇ ਇਹ 1,44,000 ਹਾਲੇ ਵੀ ਉੱਥੇ ਗੋਤ ਦਾ ਭਾਗ ਹਨ, ਇਹ ਸਹੀ ਹੈ। ਪਰੰਤੂ ਤੁਸੀਂ ਵੇਖੋ, ਉਹ ਅੰਨੇ ਕੀਤੇ ਗਏ, ਉਹਨਾਂ ਦੇ ਕੋਲ ਸਿਰਫ ਬੱਕਰੀਆਂ ਅਤੇ ਵੈੜਕਿਆਂ ਦੀਆਂ ਕੁਰਬਾਨੀਆਂ ਸਨ। ਸਮਝੇ? ਹੁਣ ਧਿਆਨ ਦਿਓ, ਉਸਨੇ ਉਹਨਾਂ ਨੂੰ ਆਕਾਸ਼ ਦੇ ਹੇਠਾਂ ਤੋਂ ਮਿਟਾ ਦਿੱਤਾ। ਪਰੰਤੂ ਗੈਰ ਕੌਮਾਂ ਜੇ ਪਵਿੱਤਰ ਆਤਮਾ ਦੇ ਦਿਨਾਂ ਵਿੱਚ ਉਸ ਦੇ ਵਿਰੁੱਧ ਹਨ ਤਾਂ ਉਹਨਾਂ ਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਪੂਰੀ ਤਰ੍ਹਾਂ ਕੱਟ ਦਿੱਤਾ ਜਾਵੇਗਾ ਅਤੇ ਕਦੇ ਵੀ ਇਸ ਦੁਨੀਆਂ ਵਿੱਚ ਅਤੇ ਨਾ ਹੀ ਆਉਣ ਵਾਲੀ ਦੁਨੀਆਂ ਵਿੱਚ ਮਾਫ ਕੀਤਾ ਜਾਵੇਗਾ। ਕੀ ਠੀਕ ਹੈ? ਇਹੀ ਹੈ ਜਿੱਥੇ ਅਸੀਂ ਖੜੇ ਹਾਂ। ਇਸਰਾਇਲ ਦੀ ਥਾਂ ਬੱਕਰੀਆਂ ਤੇ ਭੇਡਾਂ ਦੇ ਥੱਲੇ ਸੀ। ਜਦ ਤੱਕ ਉਹ ਇਸ ਧਰਤੀ ਤੇ ਸਨ, ਉਹਨਾਂ ਦੀਆਂ ਗੋਤਾਂ ਨਹੀਂ ਸਨ, ਉਹਨਾਂ ਨੂੰ ਕਦੇ ਵੀ ਮਿਲਾਇਆ ਨਹੀਂ ਜਾ ਸਕਿਆ ਸੀ। ਹੁਣ ਸਾਰੇ ਜਦੋਂ ਉਹ ਉਹਨਾਂ ਨੂੰ ਉੱਥੇ ਬੁਲਾਉਂਦਾ ਹੈ, ਉਹ 1,44,000 ਵਿੱਚ ਨਹੀਂ ਹਨ, ਇਹ ਠੀਕ ਹੈ। ਉੱਥੇ ਉਹਨਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਸੀ। ਅਤੇ ਯੂਸਫ ਅਤੇ ਲੇਵੀ ਨੂੰ ਦਾਨ ਅਤੇ ਇਫਰਾਹਿਮ ਦੀ ਥਾਂ ਤੇ ਰੱਖਿਆ ਗਿਆ। ਹੁਣ ਤੁਸੀਂ ਇਹਨੂੰ ਵੇਖ ਸਕਦੇ ਹੋ, ਇਸ ਤੋਂ ਪਹਿਲਾਂ ਕਿ ਤੁਸੀਂ ਵੇਖੋ, ਉਹ ਉੱਥੇ ਹੀ ਹਨ। ਅਤੇ ਇੱਥੇ ਪਰਮੇਸ਼ਵਰ ਦਾ ਵਾਅਦਾ ਹੈ ਜਿਹੜਾ ਸੈਂਕੜੇ ਸੈਂਕੜੇ ਸਾਲ ਪਹਿਲਾਂ ਕੀਤਾ ਗਿਆ ਹੈ। ਹੁਣ ਕੀ ਹੋਇਆ? ਭਿਆਨਕ ਕਸ਼ਟ ਕਾਲ ਦੇ ਸਮੇਂ ਵਿੱਚ ਉਹਨਾਂ ਨੂੰ ਸ਼ੁੱਧ ਕੀਤਾ ਜਾਂਦਾ ਹੈ। ਅਤੇ ਜੇ ਹੁਣ ਪਰਮੇਸ਼ਵਰ ਉਸ ਕੁਆਰੀ ਨੂੰ ਸ਼ੁੱਧ ਕਰਨ ਜਾ ਰਿਹਾ ਹੈ, ਜੋ ਕਿ ਇੱਕ ਭਲੀ ਇਸਤਰੀ ਹੈ, ਪਰੰਤੂ ਉਹ ਆਪਣੀ ਮਿਸਾਲ ਵਿੱਚ ਤੇਲ ਲੈਣ ਤੋਂ ਫੇਲ ਹੋ ਗਈ ਅਤੇ ਉਸ ਨੂੰ ਬਿਪਤਾ ਵਿੱਚ ਵੀ ਕੱਢ ਕੇ ਸ਼ੁੱਧ ਕਰਨ ਜਾ ਰਿਹਾ ਹੈ, ਉਹਨਾਂ ਗੋਤਾਂ ਨੂੰ ਵੀ ਠੀਕ ਇਸੇ ਕੰਮ ਲਈ ਪਾਉਣ ਜਾ ਰਿਹਾ ਹੈ ਅਤੇ ਉਹਨਾਂ ਨੂੰ ਕਸ਼ਟ ਕਾਲ ਵਿੱਚੋਂ ਦੀ ਕੱਢ ਕੇ ਸ਼ੁੱਧ ਕਰਦਾ ਹੈ, ਕਿਉਂਕਿ ਇਹ ਸ਼ੁੱਧ ਕਰਨਾ ਹੈ, ਇਹ ਨਿਆਂ ਹੈ। ਪਰੰਤੂ ਤੁਸੀਂ ਵੇਖਦੇ ਹੋ ਉਹ ਬਾਅਦ ਵਿੱਚ ਅਤੇ ਵੇਖੋ, ਸ਼ੁੱਧ ਹੋਣ ਤੋਂ ਬਾਅਦ ਇੱਥੇ 1,44,000 ਇਸਰਾਇਲ ਦੇ ਲੋਕ ਆ ਰਹੇ ਹਨ ਅਤੇ ਮੂਰਖ ਕੁਆਰੀਆਂ ਵੀ ਸ਼ੁੱਧ ਹੋ ਕੇ ਆਉਂਦੀਆਂ ਹਨ ਅਤੇ ਚਿੱਟੇ ਬਸਤਰ ਪਹਿਨੇ ਹੋਏ ਹਨ। ਸਮਝੇ? ਇਹ ਕਿੱਡਾ ਸਿੱਧ ਹੈ, ਇਹ ਕਿੰਨਾ ਸੁੰਦਰ ਹੈ। ਜਿਵੇਂ ਕਿ ਯਕੂਬ ਬਿਪਤਾ ਦੇ ਸਮੇਂ ਵਿੱਚ ਵੇਖਿਆ, ਉਹ ਯਕੂਬ ਬਿਪਤਾ ਦੇ ਸਮੇਂ ਉਸਨੇ ਗਲਤ ਕੰਮ ਕੀਤਾ, ਪਰੰਤੂ ਸ਼ੁੱਧ ਹੋਣ ਦੇ ਸਮੇਂ ਦੇ ਵਿੱਚ ਨੀ ਨਿਕਲਿਆ, ਕਿਉਂਕਿ ਉਸਨੇ ਆਪਣੇ ਭਰਾ ਐਸਾਉ ਦੇ ਨਾਲ ਗਲਤ ਕੀਤਾ ਸੀ। ਸਮਝੇ? ਉਸਨੇ ਉਸਦਾ ਜਨਮ ਸਿੱਧ ਹੱਕ ਪ੍ਰਾਪਤ ਕਰਨ ਲਈ ਧੋਖਾ ਦਿੱਤਾ ਸੀ, ਪਰੰਤੂ ਇਸ ਤੋਂ ਪਹਿਲਾਂ ਕਿ ਉਸਦਾ ਨਾਮ ਯਕੂਬ ਤੋਂ ਬਦਲ ਕੇ ਇਸਰਾਇਲ ਕਰ ਦਿੱਤਾ ਜਾਂਦਾ, ਉਹ ਸ਼ੁੱਧ ਹੋਣ ਦੀ ਸਥਿਤੀ ਵਿੱਚੋਂ ਹੋ ਕੇ ਲੰਘਿਆ, ਜੋ ਕਿ ਪਰਮੇਸ਼ਵਰ ਦੇ ਕੰਮ ਕਰਨ ਦਾ ਅੱਜ ਲਈ ਨਮੂਨਾ ਹੈ। ਹੁਣ ਅਸੀਂ 8 ਆਇਤ ਕੱਢਾਂਗੇ, ਜਾਂ ਮੇਰਾ ਮਤਲਬ ਹੈ 8 ਬਾਬ ਪ੍ਰਕਾਸ਼ ਦੀ ਪੋਥੀ 8:1। ਮੈਂ ਜਾਣਦਾ ਹਾਂ ਤੁਸੀਂ ਥੱਕ ਗਏ ਹੋ, ਪਰੰਤੂ ਹੁਣ ਕੁਝ ਦੇਰ ਸੁਣਨ ਦੀ ਕੋਸ਼ਿਸ਼ ਕਰੋ ਅਤੇ ਮੇਰੀ ਦੁਆ ਹੈ ਕਿ ਸਵਰਗ ਦਾ ਪਰਮੇਸ਼ਵਰ ਸਾਡੀ ਮਦਦ
ਕਰੇ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਤਵੀਂ ਮੋਹਰ ਸਾਰੀਆਂ ਚੀਜ਼ਾਂ ਦਾ ਅੰਤ ਸਮਾਂ ਹੈ। ਇਹ ਠੀਕ ਹੈ, ਸੰਸਾਰ ਦੀ ਰਚਨਾ ਤੋਂ ਪਹਿਲਾਂ ਛੁਟਕਾਰੇ ਦੀ ਜੋ ਯੋਜਨਾ ਮੋਹਰ ਬੰਦ ਹੋਈ, ਸੱਤਾਂ ਮੋਹਰਾਂ ਦੀ ਪੋਥੀ ਵਿਚ ਲਿਖੀਆਂ ਸਭ ਗੱਲਾਂ, ਇਸਦਾ ਹਰੇਕ ਬਿੰਦੂ ਪੂਰਾ ਹੋ ਜਾਂਦਾ ਹੈ। ਇਹ ਅੰਤ ਹੈ, ਇਹ ਸੰਘਰਸ਼ ਕਰ ਰਹੇ ਸੰਸਾਰ ਦਾ ਅੰਤ ਹੈ, ਇਹ ਹਰ ਇੱਕ ਚੀਜ਼ ਦਾ ਅੰਤ ਹੈ, ਇਹ ਸ੍ਰਿਸ਼ਟੀ ਦੇ ਸੰਘਰਸ਼ ਦਾ ਅੰਤ ਹੈ, ਇਹ ਇਥੋਂ ਤੱਕ ਸਮੇਂ ਦਾ ਅੰਤ ਹੈ, ਇਹ ਹਰ ਇੱਕ ਚੀਜ਼ ਦਾ ਅੰਤ ਹੈ। ਇਸ ਵਿਚ ਇਹ ਤੁਰੀਆਂ ਦਾ ਅੰਤ ਹੈ, ਇਹ ਕਟੋਰਿਆਂ ਦਾ ਅੰਤ ਹੈ, ਇਹ ਧਰਤੀ ਦਾ ਅੰਤ ਹੈ, ਇਹ ਇਥੋਂ ਤੱਕ ਸਮੇਂ ਦਾ ਅੰਤ ਹੈ, ਸਮਾਂ ਖਤਮ ਹੋ ਜਾਂਦਾ ਹੈ। ਬਾਈਬਲ ਇਸੇ ਤਰ੍ਹਾਂ ਹੀ ਕਹਿੰਦੀ ਹੈ, ਮੱਤੀ 7 ਬਾਬ, ਮੇਰਾ ਅਰਥ ਹੈ ਪ੍ਰਕਾਸ਼ ਦੀ ਪੋਥੀ 7 ਬਾਬ, 10 ਬਾਬ ਅਤੇ 1-7 ਆਇਤ, ਸਮਾਂ ਖਤਮ ਹੋ ਜਾਂਦਾ ਹੈ। ਸਵਰਗਦੂਤ ਨੇ ਕਿਹਾ ਸਮਾਂ ਹੋਰ ਨਹੀਂ ਹੋਵੇਗਾ, ਜਦੋਂ ਇਹ ਇਨ੍ਹਾਂ ਮਹਾਨ ਗੱਲਾਂ ਦੇ ਦਿਨਾਂ ਵਿਚ ਇਹ ਹੋਵੇਗਾ। ਇਸ ਸਮੇਂ ਵਿਚ ਹਰ ਇੱਕ ਚੀਜ਼ ਪੂਰੀ ਹੋ ਜਾਂਦੀ ਹੈ, ਅੰਤ ਵਿਚ, ਇਸ ਸੱਤਵੀਂ ਮੋਹਰ ਦੇ ਅੰਤ ਵਿਚ। ਧਿਆਨ ਦਿਓ, ਇਹ ਕਲੀਸਿਆ ਦੇ ਯੁੱਗ ਦਾ ਅੰਤ ਹੈ, ਇਹ ਸੱਤਵੀਂ ਮੋਹਰ ਦਾ ਅੰਤ ਹੈ, ਇਹ ਤੁਰੀਆਂ ਦਾ ਅੰਤ ਹੈ, ਇਹ ਕਟੋਰਿਆਂ ਦਾ ਅੰਤ ਹੈ, ਇਥੋਂ ਤੱਕ ਕਿ 1000 ਸਾਲ ਦੇ ਰਾਜ ਵਿਚ ਵੜਨ ਦਾ ਅੰਤ ਹੈ, ਇਹ ਸੱਤਵੀਂ ਮੋਹਰ ਤੇ ਹੈ। ਇਹ ਰੋਕਟ ਨੂੰ ਹਵਾ ਵਿਚ ਛੱਡਣ ਦੇ ਵਾਂਗ ਹੈ, ਅਤੇ ਇਸ ਰੋਕਟ ਵਿਚ ਇੱਥੇ ਇੱਕ ਧਮਾਕਾ ਹੁੰਦਾ ਹੈ ਅਤੇ ਉੱਪਰ ਜਾਂਦਾ ਹੈ ਅਤੇ ਫਿਰ ਇੱਕ ਧਮਾਕਾ ਹੁੰਦਾ ਹੈ। ਇਹ 5 ਸਿਤਾਰਿਆਂ ਨੂੰ ਬਾਹਰ ਕੱਢਦਾ ਹੈ, ਇਨ੍ਹਾਂ ਸਿਤਾਰਿਆਂ ਵਿਚੋਂ ਇੱਕ ਧਮਾਕਾ ਕਰਦਾ ਹੈ ਅਤੇ ਉਸ ਵਿਚੋਂ 5 ਸਿਤਾਰੇ ਬਾਹਰ ਆਉਂਦੇ ਹਨ। ਵੇਖੋ, ਇਹ ਵੱਧਦੇ ਹੋਏ ਅਲੋਪ ਹੁੰਦਾ ਜਾਂਦਾ ਹੈ। ਸੱਤਵੀਂ ਮੋਹਰ ਇਹੀ ਹੈ, ਇਹ ਸਿਰਫ ਸੰਸਾਰ ਲਈ ਸਮੇਂ ਦਾ ਖਾਤਮਾ ਹੈ, ਇਹ ਇਸਦੇ ਲਈ ਸਮਾਂ ਖਤਮ ਕਰਦੀ ਹੈ, ਇਹ ਉਸਦੇ ਲਈ ਸਮਾਂ ਖਤਮ ਕਰਦੀ ਹੈ, ਇਹ ਸਮੇਂ ਨੂੰ ਖਤਮ ਕਰਦੀ ਹੈ। ਇਹ ਸੱਤਵੀਂ ਮੋਹਰ ਵਿਚ ਹਰ ਇੱਕ ਚੀਜ਼ ਖਤਮ ਹੋ ਜਾਂਦੀ ਹੈ। ਹੁਣ ਉਹ ਇਹਨੂੰ ਕਿਵੇਂ ਕਰਨ ਜਾ ਰਿਹਾ ਹੈ, ਇਹੀ ਹੈ ਜੋ ਅਸੀਂ ਨਹੀਂ ਜਾਣਦੇ ਹਾਂ। ਕੇਂਜ ਨਹੀਂ ਹੈ, ਅਸੀਂ ਨਹੀਂ ਜਾਣਦੇ ਹਾਂ। ਇਥੋਂ ਤੱਕ ਕਿ ਇਹ ਇਨ੍ਹਾਂ ਸਭ ਗੱਲਾਂ ਦਾ ਸਮਾਂ ਹੈ ਅਤੇ 1000 ਸਾਲ ਦੇ ਰਾਜ ਦੇ ਸ਼ੁਰੂ ਹੋਣ ਦਾ ਸਮਾਂ ਹੈ। ਧਿਆਨ ਦਿਓ, ਇਸ ਮੋਹਰ ਦਾ ਟੁੱਟਣਾ ਇੰਨਾ ਮਹਾਨ ਸੀ ਕਿ ਇਸ ਨਾਲ ਸਾਰਾ ਸਵਰਗ ਚੁੱਪ ਹੋ ਗਿਆ ਸੀ ਅਤੇ ਅੱਧੇ ਘੰਟੇ ਲਈ ਸਨਾਟਾ ਛਾ ਗਿਆ। ਹੁਣ ਕੀ ਇਹ ਮਹਾਨ ਹੈ, ਇਹ ਕੀ ਹੈ? ਸਵਰਗ ਵਿਚ ਚੁੱਪ ਚਾਣ ਛਾ ਗਈ, ਅੱਧੇ ਘੰਟੇ ਤੱਕ ਕੋਈ ਵੀ ਹਿਲ ਜੁਲ ਨਹੀਂ ਹੋਈ ਸੀ। ਹੁਣ ਅੱਧਾ ਘੰਟਾ ਜੇ ਤੁਹਾਡੇ ਕੋਲ ਵਧੀਆ ਸਮਾਂ ਹੈ ਤਾਂ ਲੰਬਾ ਨਹੀਂ ਹੋ ਸਕਦਾ ਹੈ, ਪਰੰਤੂ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਦੇ ਭੇਤ ਵਿਚ ਇਹ 1000 ਸਾਲ ਵਰਗਾ ਪ੍ਰਤੀਤ ਹੁੰਦਾ ਹੈ। ਇਹ ਇੰਨਾ ਮਹਾਨ ਸੀ, ਯਿਸੂ ਨੇ ਇਸਦਾ ਕਦੇ ਜ਼ਿਕਰ ਨਹੀਂ ਕੀਤਾ, ਉਹਨਾਂ ਬਾਕੀਆਂ ਵਿਚੋਂ ਕਿਸੇ ਨੇ ਕਦੇ ਜ਼ਿਕਰ ਨਹੀਂ ਕੀਤਾ, ਇਥੋਂ ਤੱਕ ਕਿ ਯੋਹੰਨਾ ਇਹਨੂੰ ਲਿਖ ਵੀ ਨਾ ਸਕਿਆ, ਇੱਥੇ ਉਸ ਨੂੰ ਲਿਖਣ ਤੋਂ ਮਨਾ ਕਰ ਦਿੱਤਾ ਗਿਆ ਸੀ। ਵੇਖੋ, ਉੱਥੇ ਸਿਰਫ ਉਸਨੇ ਇਹਨੂੰ ਨਹੀਂ ਲਿਖਿਆ, ਪਰੰਤੂ ਇਹ ਬਿਲਕੁਲ ਚੁੱਪ ਹੈ। ਉਹ 24 ਬਜ਼ੁਰਗ ਜਿਹੜੇ ਪਰਮੇਸ਼ਵਰ ਦੇ ਸਾਹਮਣੇ ਖੜੇ ਸਨ, ਉਹ ਆਪਣੀਆਂ ਰਬਾਬਾਂ ਵਜਾ ਰਹੇ ਸਨ, ਉਹਨਾਂ ਨੇ ਆਪਣੀਆਂ ਰਬਾਬਾਂ ਵਜਾਉਣੀਆਂ ਬੰਦ ਕਰ ਦਿੱਤੀਆਂ। ਸਵਰਗ ਦੂਤਾਂ ਨੇ ਸਵਰਗ ਵਿਚ ਆਪਣਾ ਗੀਤ ਗਾਉਣਾ ਬੰਦ ਕਰ ਦਿੱਤਾ। ਸੋਚੋ, ਪਵਿੱਤਰ ਕਰੂਬੀ ਅਤੇ ਸਰਾਫੀਮ ਜਿਨ੍ਹਾਂ ਨੂੰ ਯਸ਼ਾਯਾਹ ਨੇ 6 ਜੋੜਿਆਂ ਜਾਂ 3 ਜੋੜੇ ਖੰਭਾਂ ਦੇ ਨਾਲ ਭਵਨ ਵਿਚ ਵੇਖਿਆ ਸੀ, 3-2 ਉਹਦੇ ਮੂੰਹ ਤੇ, 2 ਉਹਦੇ ਪੈਰਾਂ ਤੇ ਅਤੇ 2 ਨਾਲ ਉਹ ਉੱਡਦੇ ਸਨ, ਅਤੇ ਦਿਨ ਰਾਤ ਉਹ ਪ੍ਰਭੂ ਦੇ ਸਾਹਮਣੇ ਪਵਿੱਤਰ ਪਵਿੱਤਰ ਪ੍ਰਭੂ ਪਰਮੇਸ਼ਵਰ ਸ਼ਕਤੀਸ਼ਾਲੀ ਹੈ ਗਾਉਂਦੇ ਰਹਿੰਦੇ ਹਨ। ਅਤੇ ਇਥੋਂ ਤੱਕ ਕਿ ਜਦੋਂ ਉਹ ਅੰਦਰ ਆਉਂਦੇ ਹਨ ਜਾਂ ਭਵਨ ਦੇ ਅੰਦਰ ਆਉਂਦੇ ਹਨ ਤਾਂ ਭਵਨ ਉਹਨਾਂ ਦੀ ਹਜ਼ੂਰੀ ਨਾਲ ਹਿੱਲ ਗਿਆ ਅਤੇ ਪਵਿੱਤਰ ਸਰਾਫੀਮ ਚੁੱਪ ਹੋ ਗਏ। ਸਵਰਗ ਦੂਤਾਂ ਨੇ ਗੀਤ ਗਾਉਣਾ ਬੰਦ ਕਰ ਦਿੱਤਾ। ਉਹ ਪਰਮੇਸ਼ਵਰ ਦੀ ਹਜ਼ੂਰੀ ਵਿਚ ਉੱਡਦੇ ਹੋਏ ਪਵਿੱਤਰ ਪਵਿੱਤਰ ਗਾਉਂਦੇ ਹਨ, ਉਹ ਚੁੱਪ ਹੋ ਗਏ। ਕੋਈ ਵੀ ਸਵਰਗ ਦੂਤ ਨਹੀਂ ਗਾ ਰਿਹਾ ਸੀ, ਕੋਈ ਧੰਨਵਾਦ ਨਹੀਂ, ਕੋਈ ਯਗਵੇਦੀ ਦੀ ਸੇਵਾ ਨਹੀਂ ਹੈ, ਕੁਝ ਵੀ ਨਹੀਂ, ਉੱਥੇ ਚੁੱਪ ਸੀ। ਸਵਰਗ ਵਿਚ ਅੱਧੇ ਘੰਟੇ ਲਈ ਬਿਲਕੁਲ ਸ਼ਾਂਤੀ ਸੀ। ਛੁਟਕਾਰੇ ਦੀ ਪੋਥੀ ਵਿਚੋਂ ਜਦੋਂ ਇਸ ਸੱਤਵੀਂ ਮੋਹਰ ਦਾ ਭੇਤ ਖੋਲਿਆ ਗਿਆ ਤਾਂ ਸਵਰਗ ਦੀ ਸਾਰੀ ਸੈਨਾ ਇਸ ਅੱਧੇ ਘੰਟੇ ਲਈ ਚੁੱਪ ਹੋ ਗਈ। ਇਸ ਦੇ ਬਾਰੇ ਸੋਚੋ, ਪਰੰਤੂ ਇਹ ਤੋੜੀ ਗਈ, ਲੇਲੇ ਨੇ ਇਸ ਨੂੰ ਤੋੜਿਆ। ਤੁਹਾਨੂੰ ਪਤਾ ਹੈ ਕਿ ਮੈਂ ਵਿਸ਼ਵਾਸ ਕਰਦਾ ਹਾਂ ਉਹ ਆਦਰ ਰੂਪੀ ਭੈ ਨਾਲ ਭਰ ਗਏ ਸਨ, ਉਹਨਾਂ ਨੂੰ ਇਹਦਾ ਪਤਾ ਨਹੀਂ ਸੀ, ਉਹ ਬਸ ਰੁਕ ਗਏ। ਕਿਉਂ? ਇਹ ਕੀ ਹੈ? ਹੁਣ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ, ਪਰੰਤੂ ਮੈਂ ਆਪਣੇ ਇਸ ਪ੍ਰਕਾਸ਼ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਅਤੇ ਹੁਣ ਮੇਰਾ ਇਰਾਦਾ ਕੱਟੜ ਪੰਥੀ ਹੋਣ ਦਾ ਨਹੀਂ ਹੈ। ਜੇ ਮੈਂ ਹਾਂ ਤਾਂ ਮੈਂ ਇਸ ਤੋਂ ਅਣਜਾਣ ਹਾਂ। ਮੈਂ ਆਪਣੇ ਆਪ ਨੂੰ ਬੁਰੀ ਇੱਛਾ ਰੱਖਣ ਵਾਲਾ ਅਤੇ ਕਾਲਪਨਿਕ ਚੀਜ਼ਾਂ ਵਾਲਾ ਨਹੀਂ ਹੋਣ ਦਿੱਤਾ ਹੈ। ਮੈਂ ਕੁਝ ਗੱਲਾਂ ਕਹੀਆਂ ਹਨ ਅਤੇ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਅਜੀਬ ਲੱਗਦੀਆਂ ਹੋਣ, ਪਰ ਜਦੋਂ ਪਰਮੇਸ਼ਵਰ ਇਸ ਦੇ ਪਿੱਛੇ ਆਉਂਦਾ ਹੈ ਅਤੇ ਇਸ ਨੂੰ ਸਾਬਤ ਕਰਦਾ ਹੈ ਕਿ ਸੱਚ ਹੈ ਤਾਂ ਇਹ ਪਰਮੇਸ਼ਵਰ ਦਾ ਵਚਨ ਹੈ। ਸਮਝੇ? ਉਸ ਢੰਗ ਦੇ ਨਾਲ ਇਹ ਅਜੀਬ ਹੋ ਸਕਦਾ ਹੈ। ਵੇਖਿਆ, ਅਤੇ ਅੱਜ ਰਾਤ ਜਿੰਨੇ ਪੱਕੇ ਢੰਗ ਨਾਲ ਮੈਂ ਇੱਥੇ ਪੁਲਪਟ ਤੇ ਖੜਾ ਹਾਂ, ਮੇਰੇ ਕੋਲ ਇਹ ਪ੍ਰਕਾਸ਼ ਸੀ ਜੋ ਪ੍ਰਗਟ ਕੀਤਾ ਗਿਆ ਹੈ। ਇਹ ਤਿੰਨ ਪੱਖੇ ਢੰਗ ਨਾਲ ਸੀ। ਮੈਂ ਪਰਮੇਸ਼ਵਰ ਦੀ ਮਦਦ ਨਾਲ ਇਹਨਾਂ ਪੱਖਾਂ ਦੇ ਬਾਰੇ ਵਿੱਚ ਤੁਹਾਨੂੰ ਦੱਸਾਂਗਾ। ਅਤੇ ਫਿਰ ਤੁਸੀਂ ਆਓ, ਪਹਿਲਾਂ ਅਸੀਂ ਇਹਨੂੰ ਲਈਏ। ਇੱਥੇ ਪ੍ਰਕਾਸ਼ ਸ਼ੁਰੂ ਹੁੰਦਾ ਹੈ ਜੋ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੀ ਹੈ, ਕੀ ਵਾਪਰਿਆ। ਉਹ ਇਹ ਹੈ, ਉਹ ਸੱਤ ਗਰਜਾਂ ਜਿਹੜੀਆਂ ਗਰਜਾਂ ਉਸਨੇ ਸੁਣੀਆਂ ਅਤੇ ਉਹਨਾਂ ਨੂੰ ਲਿਖਣ ਤੋਂ ਮਨਾ ਕਰ ਦਿੱਤਾ ਗਿਆ। ਇਹੀ ਉਹ ਭੇਤ ਹੈ ਜੋ ਉਹਨਾਂ ਲਗਾਤਾਰ ਹੋਣ ਵਾਲੀਆਂ ਗਰਜਾਂ ਦੇ ਪਿੱਛੇ ਹੈ। ਹੁਣ ਕਿਉਂ? ਆਓ ਇਹਨੂੰ ਸਾਬਤ ਕਰੀਏ। ਕਿਉਂ? ਇਹ ਉਹ ਭੇਤ ਹੈ ਜਿਹਦੇ ਬਾਰੇ ਵਿੱਚ ਕੋਈ ਨਹੀਂ ਜਾਣਦਾ। ਯੋਹੰਨਾ ਨੂੰ ਇਹਦੇ ਬਾਰੇ ਵਿੱਚ ਲਿਖਣ ਤੋਂ ਮਨਾ ਕਰ ਦਿੱਤਾ ਸੀ, ਇੱਥੋਂ ਤੱਕ ਕਿ ਇੱਕ ਚਿੰਨ੍ਹ ਦੇ ਬਾਰੇ ਵਿੱਚ ਵੀ ਨਹੀਂ। ਕਿਉਂ? ਇਹੀ ਕਾਰਨ ਸੀ ਕਿ ਉੱਥੇ ਸੁਰਗ ਵਿੱਚ ਕੋਈ ਹਿੱਲ ਜੁਲ ਨਹੀਂ ਸੀ। ਇਹ ਭੇਤ ਨੂੰ ਪ੍ਰਗਟ ਕਰ ਸਕਦੀ ਸੀ। ਕੀ ਹੁਣ ਤੁਸੀਂ ਇਹਨੂੰ ਵੇਖਦੇ ਹੋ? ਜੇ ਇਹ ਐਡੀ ਮਹਾਨ ਗੱਲ ਹੈ ਤਾਂ ਇਹਨੂੰ ਜ਼ਰੂਰ ਸ਼ਾਮਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹ ਤਾਂ ਵਾਪਰਨਾ ਹੀ ਹੈ। ਪਰੰਤੂ ਜਦੋਂ ਸੱਤ ਗਰਜਾਂ, ਹੁਣ ਧਿਆਨ ਦਿਓ, ਜਾਂ ਸੱਤ ਦੂਤ ਆਪਣੀਆਂ ਤੁਰੀਆਂ ਵਜਾਉਣ ਲਈ ਆਏ ਤਾਂ ਉੱਥੇ ਇੱਕ ਗਰਜ ਸੀ। ਜਦੋਂ ਇਸਰਾਇਲ ਇਕੱਠਾ ਹੋਇਆ ਸੀ ਤਾਂ ਉੱਥੇ ਇੱਕ ਤੁਰੀ ਸੀ। ਯਾ ਸਮਾਂ ਹੋਰ ਨਹੀਂ ਹੋਵੇਗਾ, ਆਖਰੀ ਤੁਰੀ, ਇੱਕ ਗਰਜ। ਪਰੰਤੂ ਇੱਥੇ ਸੱਤ ਗਰਜਾਂ ਲਗਾਤਾਰ ਇੱਕ ਕਤਾਰ ਵਿੱਚ ਹਨ, 1, 2, 3, 4, 5, 6, 7, ਇਹ ਸੰਪੂਰਨ ਅੰਕ ਹੈ। ਸੱਤ ਗਰਜਾਂ ਇੱਕ ਕਤਾਰ ਵਿੱਚ ਆਵਾਜ਼ ਨਹੀਂ, ਸਿਰਫ ਲਗਾਤਾਰ 1, 2, 3, 4, 5, 6, 7। ਤਾਂ ਸਵਰਗ ਇਹਨੂੰ ਨਹੀਂ ਲਿਖ ਸਕੇ, ਸਵਰਗ ਇਹਦੇ ਬਾਰੇ ਵਿੱਚ ਨਹੀਂ ਜਾਣ ਸਕਦੇ, ਕੁਝ ਵੀ ਨਹੀਂ, ਕਿਉਂਕਿ ਉੱਥੇ ਕੁਝ ਹੋ ਹੀ ਨਹੀਂ ਰਿਹਾ ਹੈ। ਇਹ ਆਰਾਮ ਦਾ ਸਮਾਂ ਸੀ, ਇਹ ਐਡਾ ਮਹਾਨ ਸੀ ਕਿ ਇਸ ਭੇਤ ਨੂੰ ਸਵਰਗ ਦੂਤਾਂ ਤੋਂ ਵੀ ਛੁਪਾ ਕੇ ਰੱਖਿਆ ਗਿਆ। ਹੁਣ ਕਿਉਂ? ਇਹ ਸ਼ੈਤਾਨ ਨੂੰ ਇਹਦਾ ਪਤਾ ਲੱਗ ਜਾਵੇ ਤਾਂ ਉਹ ਇੱਕ ਵੱਡਾ ਨੁਕਸਾਨ ਕਰ ਸਕਦਾ ਹੈ। ਇੱਕ ਚੀਜ਼ ਹੈ ਜਿਹੜੀ ਉਹ ਨਹੀਂ ਜਾਣਦਾ, ਉਹ ਜਿਹਦੀ ਚਾਹੇ ਵਿਆਖਿਆ ਕਰ ਸਕਦਾ ਹੈ ਅਤੇ ਕਿਸੇ ਵੀ ਵਰਦਾਨ ਦੀ ਨਕਲ ਕਰ ਸਕਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹਨੂੰ ਸਮਝ ਰਹੇ ਹੋ, ਪਰੰਤੂ ਉਹ ਇਸ ਨੂੰ ਨਹੀਂ ਜਾਣ ਸਕਦਾ ਹੈ, ਇੱਥੋਂ ਤੱਕ ਕਿ ਇਹ ਵਚਨ ਵਿੱਚ ਵੀ ਨਹੀਂ ਲਿਖਿਆ ਹੈ। ਇਹ ਪੂਰੀ ਤਰ੍ਹਾਂ ਗੁਪਤ ਹੈ। ਸਾਰੇ ਸਵਰਗਦੂਤ, ਸਭ ਕੁਝ ਬੰਦ ਹੋ ਗਿਆ। ਜੋ ਜਰਾ ਵੀ ਹਰਕਤ ਕਰਦੇ ਤਾਂ ਇਸ ਤੋਂ ਕੋਈ ਸੰਕੇਤ ਮਿਲ ਜਾਂਦਾ, ਇਸ ਲਈ ਉਹ ਬਸ ਰੁਕ ਗਏ। ਬਰਬਤ ਵਜਾਉਣੀਆਂ ਬੰਦ ਕਰ ਦਿੱਤੀਆਂ, ਸਭ ਕੁਝ ਬੰਦ ਹੋ ਗਿਆ। ਸੱਤ ਪਰਮੇਸ਼ਵਰ ਦਾ ਸੰਪੂਰਨ ਅੰਕ ਸੱਤ ਹੈ। ਕੇਵਲ ਇੱਕ ਹੀ ਕਤਾਰ ਵਿੱਚ ਸੱਤ ਗਰਜਾਂ ਲਗਾਤਾਰ ਆਵਾਜ਼ ਕਰਦੀਆਂ ਹਨ, ਜਿਵੇਂ ਉਹ ਕਿਸੇ ਚੀਜ਼ ਨੂੰ ਲਿਖ ਰਹੀਆਂ ਹੋਣ। ਧਿਆਨ ਦਿਓ, ਉਸ ਵੇਲੇ ਯੋਹੰਨਾ ਇਹਨੂੰ ਲਿਖਣ ਲੱਗਾ ਸੀ ਅਤੇ ਉਹਨੇ ਕਿਹਾ ਇਹਨੂੰ ਨਾ ਲਿਖ। ਯੇਸੂ ਨੇ ਇਹਦੇ ਬਾਰੇ ਵਿੱਚ ਕਦੇ ਕੁਝ ਨਹੀਂ ਬੋਲਿਆ, ਯੋਹੰਨਾ ਇਹਨੂੰ ਨਹੀਂ ਲਿਖ ਸਕਿਆ। ਸਵਰਗਦੂਤ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਹਨ। ਇਹ ਕੀ ਹੈ? ਇਹੀ ਉਹ ਗੱਲ ਹੈ ਜਿਹੜੀ ਪ੍ਰਭੂ ਯੇਸੂ ਨੇ ਕਹੀ, ਇੱਥੋਂ ਤੱਕ ਇਹਦੇ ਬਾਰੇ ਵਿੱਚ ਸਵਰਗਦੂਤ ਵੀ ਨਹੀਂ ਜਾਣਦੇ। ਸਮਝੇ? ਉਹ ਆਪ ਵੀ ਇਹਨੂੰ ਨਹੀਂ ਜਾਣਦਾ, ਕਿਹਾ ਬਸ ਪਰਮੇਸ਼ਵਰ ਹੀ ਇਹਨੂੰ ਜਾਣਦਾ ਹੈ। ਪਰੰਤੂ ਉਸਨੇ ਸਾਨੂੰ ਦੱਸਿਆ, ਜਦੋਂ ਅਸੀਂ ਇਹਨਾਂ ਨਿਸ਼ਾਨਾਂ ਨੂੰ ਵੇਖਦੇ ਹਾਂ। ਹੁਣ ਤੁਸੀਂ ਕਿਸੇ ਚੀਜ਼ ਤੇ ਪਹੁੰਚ ਰਹੇ ਹੋ, ਠੀਕ ਹੈ, ਧਿਆਨ ਦਿਓ, ਅਸੀਂ ਇਹਨਾਂ ਨਿਸ਼ਾਨਾਂ ਨੂੰ ਆਪਣੇ ਸਾਹਮਣੇ ਵੇਖ ਰਹੇ ਹਾਂ। ਸਮਝੇ? ਜੇ ਸ਼ੈਤਾਨ ਇਹਨੂੰ ਫੜ ਸਕੇ, ਜੇ ਤੁਸੀਂ ਚਾਹੁੰਦੇ ਹੋ ਕਿ ਕੁਝ ਵਾਪਰੇ, ਹੁਣ ਤੁਹਾਨੂੰ ਇਹਦੇ ਲਈ ਮੇਰਾ ਇਹ ਸ਼ਬਦ ਲੈਣਾ ਹੀ ਪਵੇਗਾ। ਜੇ ਮੈਂ ਕੁਝ ਕਰਨ ਲਈ ਸਕੀਮ ਬਣਾ ਰਿਹਾ ਹਾਂ ਤਾਂ ਮੈਂ ਚੰਗਾ ਕਰਦਾ ਕਿ ਇਹਦੇ ਬਾਰੇ ਵਿੱਚ ਮੈਂ ਕਿਸੇ ਨੂੰ ਦੱਸਦਾ। ਉਹ ਆਦਮੀ ਤਾਂ ਇਹਨੂੰ ਨਹੀਂ ਦੱਸੇਗਾ, ਪਰ ਸ਼ੈਤਾਨ ਇਹਨੂੰ ਸੁਣ ਲਵੇਗਾ। ਸਮਝੇ? ਉਹ ਉੱਥੇ ਮੇਰੇ ਦਿਲ ਵਿੱਚ ਨਹੀਂ ਆ ਸਕਦਾ ਹੈ ਜਦੋਂ ਤੱਕ ਕਿ ਪਰਮੇਸ਼ਵਰ ਨੇ ਪਵਿੱਤਰ ਆਤਮਾ ਨਾਲ ਇਹਨੂੰ ਬੰਦ ਕੀਤਾ ਹੋਇਆ ਹੈ। ਇਸ ਲਈ ਇਹ ਮੇਰੇ ਅਤੇ ਪਰਮੇਸ਼ਵਰ ਦੇ ਵਿਚਕਾਰ ਹੈ।
ਸਮਝੇ,
ਇਹਨੂੰ ਤਦ ਤੱਕ ਨਹੀਂ ਜਾਣ ਸਕਦਾ ਜਦ ਤੱਕ ਤੁਸੀਂ ਬੋਲਦੇ ਨਹੀਂ, ਤਦ ਇਹਨੂੰ ਸੁਣ ਲਵੇਗਾ। ਅਤੇ ਮੈਂ ਕੋਸ਼ਿਸ਼ ਕੀਤੀ, ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੈਂ ਫਲਾਂ ਫਲਾਂ ਕੰਮ ਕਰਾਂਗਾ, ਅਤੇ ਸ਼ੈਤਾਨ ਨੂੰ ਵੇਖਦਾ ਹਾਂ ਕਿ ਉਹ ਹਰੇਕ ਵਾਧੇ ਕਦਮ ਨੂੰ ਰੋਕਦਾ ਹੈ ਜਿਹੜਾ ਰੋਕ ਸਕਦਾ ਹੈ ਕਿ ਉੱਥੇ ਪਹੁੰਚ ਕੇ ਮੈਨੂੰ ਹਰਾ ਸਕੇ। ਪਰੰਤੂ ਜੇ ਮੈਂ ਪਰਮੇਸ਼ਵਰ ਕੋਲੋਂ ਪ੍ਰਕਾਸ਼ ਪ੍ਰਾਪਤ ਕਰਦਾ ਹਾਂ ਅਤੇ ਬਸ ਮੈਂ ਇਹਦੇ ਬਾਰੇ ਵਿੱਚ ਕੁਝ ਨਹੀਂ ਦੱਸਦਾ ਹਾਂ ਤਾਂ ਇਹ ਵੱਖ ਹੈ। ਯਾਦ ਰੱਖੋ, ਸ਼ੈਤਾਨ ਨਕਲ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਹਰੇਕ ਉਸ ਗੱਲ ਦੀ ਨਕਲ ਕਰਨ ਦੀ ਕੋਸ਼ਿਸ਼ ਕਰੇਗਾ ਜੋ ਕਲੀਸਿਆ ਕਰੇਗੀ। ਉਹ ਕਰਨ ਦਾ ਯਤਨ ਕਰ ਰਿਹਾ ਹੈ। ਅਸੀਂ ਇਹਨੂੰ ਮਸੀਹ ਵਿਰੋਧੀ ਵਿੱਚ ਬੜੇ ਧਿਆਨ ਨਾਲ ਵੇਖਿਆ ਹੈ। ਪਰੰਤੂ ਇਸ ਗੱਲ ਦੀ ਉਹ ਨਕਲ ਨਹੀਂ ਕਰ ਸਕਦਾ, ਇਹਦੀ ਕੋਈ ਨਕਲ ਨਹੀਂ ਹੋ ਸਕਦੀ ਕਿਉਂਕਿ ਉਹ ਇਹਨੂੰ ਨਹੀਂ ਜਾਣਦਾ ਹੈ। ਇਹਨੂੰ ਜਾਣਨ ਦਾ ਕੋਈ ਢੰਗ ਨਹੀਂ ਹੈ, ਇਹ ਤੀਜੀ ਖਿੱਚ ਹੈ, ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ। ਸਮਝੇ, ਉਹ ਇਹਨੂੰ ਨਹੀਂ ਸਮਝਦਾ। ਪਰੰਤੂ ਉੱਥੇ ਇਹਦੇ ਹੇਠਾਂ ਇੱਕ ਭੇਤ ਹੈ, ਉਚਾਈਆਂ ਵਿੱਚ ਪਰਮੇਸ਼ਵਰ ਦੀ ਮਹਿਮਾ ਹੋਵੇ। ਮੈਂ ਆਪਣੇ ਬਾਕੀ ਜੀਵਨ ਵਿੱਚ ਕਦੇ ਵੀ ਉਸ ਤਰ੍ਹਾਂ ਨਹੀਂ ਸੋਚ ਸਕਦਾ ਸੀ ਜਦ ਮੈਂ ਉਸ ਨੂੰ ਵੇਖਿਆ। ਹੁਣ ਮੈਂ ਨਹੀਂ ਜਾਣਦਾ ਕਿ ਮੈਂ ਉੱਥੇ ਅਗਲਾ ਕਦਮ ਜਾਣਦਾ ਹਾਂ, ਪਰੰਤੂ ਮੈਂ ਨਹੀਂ ਜਾਣਦਾ ਕਿ ਉਹਦਾ ਤਰਜਮਾ ਕਿਵੇਂ ਕਰਾਂ। ਇਹ ਜ਼ਿਆਦਾ ਲੰਬਾ ਨਹੀਂ ਹੋਵੇਗਾ। ਯਾਦ ਇਹ ਵਾਪਰਿਆ ਤਾਂ ਮੈਂ ਇੱਥੇ ਲਿਖਿਆ ਹੈ, ਇਹ ਤੁਸੀਂ ਇੱਥੇ ਵੇਖ ਸਕਦੇ ਹੋ। ਰੁਕੋ, ਇਸ ਤੋਂ ਅੱਗੇ ਨਾ ਜਾਣਾ। ਇਥੋਂ ਅੱਗੇ ਮੇਰਾ ਝੁਕਾਅ ਕੱਟੜਪੰਥੀ ਹੋਣ ਦਾ ਨਹੀਂ ਹੈ, ਮੈਂ ਬਸ ਸੱਚਾਈ ਦੱਸ ਰਿਹਾ ਹਾਂ। ਪਰੰਤੂ ਕੀ ਤੁਹਾਨੂੰ ਉਹ ਛੋਟਾ ਬੂਟ ਯਾਦ ਹੈ ਜਿਹਦਾ ਮੈਂ ਹਮੇਸ਼ਾ ਬਿਆਨ ਕਰਨ ਦਾ ਯਤਨ ਕੀਤਾ ਹੈ ਕਿ ਕਿਵੇਂ ਉਹ ਪ੍ਰਾਣ ਹਮੇਸ਼ਾ ਉਸ ਤੋਂ ਅੱਗੇ ਹੁੰਦਾ ਹੈ ਅਤੇ ਅੰਦਰੂਨੀ ਵਿਵੇਕ ਆਦਿ ਅਤੇ ਇਸੇ ਤਰ੍ਹਾਂ ਦੀ ਚੀਜ਼, ਜਿਹਦੇ ਨਾਲ ਕਿ ਇਸ ਤੋਂ ਬਾਅਦ ਇੱਕ ਵੱਡਾ ਸਮੂਹ ਨਕਲ ਕਰਨ ਵਾਲਿਆਂ ਦਾ ਹੋ ਗਿਆ? ਕਿਵੇਂ ਤੁਸੀਂ ਲੋਕਾਂ ਦਾ ਹੱਥ ਫੜਨਾ ਅਤੇ ਲੋਕਾਂ ਨੂੰ ਛੂਹਣਾ ਹੈ ਅਤੇ ਤਰੰਗ ਹਰ ਇੱਕ ਨੇ ਨਕਲ ਕਰਨੀ ਸ਼ੁਰੂ ਕਰ ਦਿੱਤੀ ਕਿ ਉਹਨਾਂ ਦੇ ਹੱਥਾਂ ਵਿੱਚ ਤਰੰਗ ਹੈ? ਪਰੰਤੂ ਤੁਹਾਨੂੰ ਯਾਦ ਹੈ ਜਦ ਉਹ ਮੈਨੂੰ ਉੱਥੇ ਉੱਪਰ ਲੈ ਕੇ ਗਿਆ ਅਤੇ ਕਿਹਾ ਇਹ ਤੀਜੀ ਖਿੱਚ ਹੈ ਅਤੇ ਇਹਨੂੰ ਕੋਈ ਨਹੀਂ ਜਾਣੇਗਾ? ਕਿ ਤੁਹਾਨੂੰ ਇਹ ਯਾਦ ਹੈ, ਦਰਸ਼ਨ ਕਦੇ ਵੀ ਅਸਫਲ ਨਹੀਂ ਹੁੰਦੇ ਹਨ, ਉਹ ਸੰਪੂਰਨ ਸੱਚ ਹਨ। ਹੁਣ ਉਹਨਾਂ ਤਾਰਿਆਂ ਦੇ ਝੁੰਡ ਦਾ ਦਰਸ਼ਨ ਯਾਦ ਕਰੋ। ਚਾਰਲੀ, ਮੈਂ, ਤੁਸੀਂ ਇੱਥੇ ਹੋ। ਮੈਂ ਇਸ ਹਫ਼ਤੇ ਤੁਹਾਨੂੰ ਦੱਸਿਆ ਹੈ ਕਿ ਕੁਝ ਵਾਪਰ ਰਿਹਾ ਹੈ, ਕਿ ਤੁਸੀਂ ਇਹ ਤੁਹਾਡੇ ਕੋਲ ਹੈ। ਪਰੰਤੂ ਮੈਨੂੰ ਹੈਰਾਨੀ ਹੈ ਕਿ ਜੇ ਤੁਸੀਂ ਇਹਦਾ ਧਿਆਨ ਕੀਤਾ ਹੈ। ਉਹਨਾਂ ਸਵਰਗਦੂਤਾਂ ਦੇ ਦਰਸ਼ਨ ਦੇ ਉਸ ਝੁੰਡ ਨੂੰ ਯਾਦ ਰੱਖੋ ਜਦੋਂ ਮੈਂ ਅਰੀਜ਼ੋਨਾ ਜਾਣ ਲਈ ਇਸ ਜਗ੍ਹਾ ਤੋਂ ਗਿਆ। ਸ਼੍ਰੀਮਾਨੋ, ਇਹ ਸਮਾਂ ਕਿਹੜਾ ਹੈ? ਸੰਦੇਸ਼ ਤੁਹਾਨੂੰ ਯਾਦ ਹੈ? ਕਿ ਤੁਹਾਨੂੰ ਉਹ ਯਾਦ ਹੈ? ਧਿਆਨ ਦਿਓ, ਉੱਥੇ ਸਿਰਫ ਇੱਕ ਗਰਜ ਦਾ ਮਹਾਨ ਧਮਾਕਾ ਹੋਇਆ ਅਤੇ 7 ਸਵਰਗਦੂਤ ਪ੍ਰਗਟ ਹੋਏ। ਕਿ ਠੀਕ ਹੈ, ਗਰਜ ਦਾ ਇੱਕ ਧਮਾਕਾ ਹੋਇਆ, 7 ਸਵਰਗਦੂਤ ਪ੍ਰਗਟ ਹੋਏ। ਯਾਂ ਲੇਲੇ ਨੇ ਉਹਨਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ ਤੇ ਚੌਹਾਂ ਯੰਤਰਾਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜਿਹੀ ਆਵਾਜ਼ ਨਾਲ ਇਹ ਆਖਦੇ ਸੁਣਿਆ, ਭਈ ਆ ਅਤੇ ਵੇਖ। ਧਿਆਨ ਦਿਓ, ਇੱਕ ਗਰਜ, 7 ਸੰਦੇਸ਼ ਜਿਹੜੇ ਕਿ ਮੋਹਰ ਕੀਤੇ ਹੋਏ ਸਨ ਅਤੇ ਇਸ ਯੁੱਗ ਦੇ ਆਖਰੀ ਦਿਨਾਂ ਤੱਕ ਪ੍ਰਗਟ ਨਹੀਂ ਕੀਤੇ ਜਾ ਸਕੇ। ਸਮਝੇ ਮੇਰਾ ਕੀ ਅਰਥ ਹੈ? ਹੁਣ ਕੀ ਤੁਸੀਂ ਇਸ ਹਫ਼ਤੇ ਦੇ ਭੇਤ ਭਰੇ ਭਾਗ ਤੇ ਧਿਆਨ ਦਿੱਤਾ ਹੈ? ਇਹੀ ਹੈ ਉਹ ਜੋ ਹੈ, ਇਹੀ ਹੈ ਉਹ ਯੋਸੀ। ਇਹ ਨਹੀਂ ਹੈ, ਇੱਕ ਮਨੁੱਖ ਨਹੀਂ ਸੀ, ਇਹ ਪ੍ਰਭੂ ਦੇ ਸਵਰਗਦੂਤ ਸਨ। ਧਿਆਨ ਦਿਓ, ਇੱਥੇ 3 ਜਣੇ ਗਵਾਹ ਹਨ ਕਿ ਇੱਕ ਹਫ਼ਤੇ ਤੋਂ ਥੋੜਾ ਪਹਿਲਾਂ ਮੈਂ ਉੱਥੇ ਪਹਾੜਾਂ ਵਿੱਚ ਮੈਕਸੀਕੋ ਦੇ ਲਾਗੇ 2 ਭਾਈਆਂ ਦੇ ਨਾਲ ਸੀ ਜੋ ਇੱਥੇ ਬੈਠੇ ਹਨ। ਆਪਣੀ ਪਿੰਡ ਦੇ ਪਹੁੰਚੇ ਨਾਲੋਂ ਮੈਂ ਭਖੜਾ ਜਾਂ ਰੇਗਿਸਤਾਨੀ ਘਾਹ ਲਾ ਰਿਹਾ ਸੀ ਅਤੇ ਇੱਕ ਧਮਾਕਾ ਹੋਇਆ ਅਤੇ ਲਗਭਗ ਇਸ ਤਰ੍ਹਾਂ ਲੱਗਾ ਜਿਵੇਂ ਪਹਾੜ ਡਿੱਗ ਪੈਣਗੇ। ਹੁਣ ਇਹ ਠੀਕ ਹੈ, ਮੈਂ ਆਪਣੇ ਭਾਈਆਂ ਨੂੰ ਕਦੇ ਨਹੀਂ ਦੱਸਿਆ, ਪਰੰਤੂ ਉਹਨਾਂ ਨੇ ਇੱਕ ਵੱਖਰੇ ਪੰਥ ਧਿਆਨ ਦਿੱਤਾ ਅਤੇ ਉਸਨੇ ਮੈਨੂੰ ਕਿਹਾ, ਹੁਣ ਤਿਆਰ ਹੋ ਜਾ, ਪੂਰਬ ਦਿਸ਼ਾ ਵੱਲ ਜਾ, ਉੱਥੇ ਇਸ ਦਰਸ਼ਨ ਦਾ ਅਰਥ ਹੈ। ਸਮਝੇ, ਹੋ ਤੁਸੀਂ ਜਾਣ ਲਵੋ ਕਿ ਭਾਈ ਸੌਥਮੈਨ ਜੇ ਸ਼ਿਕਾਰ ਦੇ ਪਿੱਛੇ ਗਏ ਸਨ, ਉਹ ਨਹੀਂ ਮਿਲਿਆ। ਅਸੀਂ ਉਹਨਾਂ ਲਈ ਲੱਭਣ ਦਾ ਯਤਨ ਕਰ ਰਹੇ ਸੀ ਅਤੇ ਉਸਨੇ ਕਿਹਾ, ਅੱਜ ਰਾਤ ਤੇਰੇ ਲਈ ਇੱਕ ਨਿਸ਼ਾਨ ਹੋਣ ਲਈ ਉਹ ਇਹਨੂੰ ਨਹੀਂ ਕਰਨ ਜਾ ਰਿਹਾ ਹੈ। ਇਸ ਸਮੇਂ ਤੈਨੂੰ ਉਹਨਾਂ ਸਵਰਗਦੂਤਾਂ ਦੇ ਆਉਣ ਲਈ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ। ਤੁਹਾਨੂੰ ਯਾਦ ਹੈ ਮੈਂ ਆਪਣੇ ਆਪ ਨੂੰ ਆਪਣੇ ਨਾਲੋਂ ਵੱਖਰਾ ਮਹਿਸੂਸ ਕੀਤਾ ਅਤੇ ਮੈਂ ਪੱਛਮ ਵਿਚ ਸੀ। ਸਵਰਗ ਦੂਤ ਪੂਰਬ ਤੋਂ ਆ ਰਹੇ ਸਨ ਅਤੇ ਜਿਉਂ ਹੀ ਉਹ ਆਏ ਮੈਂ ਉਹਨਾਂ ਦੇ ਨਾਲ ਉੱਪਰ ਉਠਾ ਲਿਆ ਗਿਆ ਸੀ। ਕਿ ਤੁਹਾਨੂੰ ਇਹ ਯਾਦ ਹੈ ਪੂਰਬ ਵੱਲੋਂ ਆਉਂਦੇ ਹੋਏ ਅਤੇ ਭਾਈ ਫ੍ਰੈਡ ਅਤੇ ਭਾਈ ਨੋਰਮਨ ਅੱਜ ਰਾਤ ਇੱਥੇ ਗਵਾਹ ਹਨ। ਜਿਵੇਂ ਹੀ ਅਸੀਂ ਹੇਠਾਂ ਗਏ ਮੈਂ ਲਗਭਗ ਉਸ ਨੂੰ ਮਨਾਇਆ ਕਿ ਉਹ ਠਹਿਰੇ ਅਤੇ ਆਪਣਾ ਸ਼ਿਕਾਰ ਕਰੇ। ਭਾਈ ਸੌਥਮੈਨ ਕੀ ਠੀਕ ਹੈ? ਜੀ ਹਾਂ, ਉੱਥੇ ਖੜੇ ਹਨ। ਮੈਂ ਉਹਨਾਂ ਨੂੰ ਮਨਾਇਆ ਪਰੰਤੂ ਫਿਰ ਵੀ ਉਸਨੇ ਕਿਹਾ ਉਹ ਨਹੀਂ ਕਰੇਗਾ। ਮੈਂ ਉਹਨੂੰ ਕਦੇ ਕੁਝ ਨਹੀਂ ਦੱਸਿਆ, ਚਲਾ ਗਿਆ। ਤੰਬੂ ਦੇ ਲਾਗੇ ਕੁਝ ਬੈਠਾ ਸੀ ਉਸ ਦਿਨ ਭਾਈ ਸੌਥਮੈਨ, ਤੁਹਾਨੂੰ ਯਾਦ ਹੈ, ਅਤੇ ਮੈਂ ਯੋ ਹੀ ਕੁਝ ਦੱਸਿਆ ਜਾ ਰਿਹਾ ਸੀ ਤਾਂ ਕਿ ਮੈਂ ਆਪਣੇ ਆਪ ਨੂੰ ਅਤੇ ਭਾਈ ਨੋਰਮਨ ਨੂੰ, ਭਾਈ ਨੋਰਮਨ ਕਿੱਥੇ ਹਨ, ਉੱਥੇ ਪਿੱਛੇ ਹਨ, ਉਹਨੂੰ ਸੌਂਕ ਵਾਈ ਕਿ ਜੋ ਕੁਝ ਵੀ ਹੋ ਰਿਹਾ ਹੈ ਉਸਦੇ ਬਾਰੇ ਕਿਸੇ ਨੂੰ ਨਹੀਂ ਦੱਸੇਗਾ। ਕਿ ਠੀਕ ਹੈ ਕਿ ਮੈਂ ਘੁੰਮ ਕੇ ਇਸ ਤਰ੍ਹਾਂ ਤੰਬੂ ਵਿੱਚੋਂ ਬਾਹਰ ਨਿਕਲ ਗਿਆ ਸੀ? ਕਿ ਇਹ ਠੀਕ ਹੈ, ਕਿਉਂਕਿ ਬਿਲਕੁਲ ਉਹੀ ਸੀ ਜੋ ਇਹ ਸੀ। ਅਤੇ ਜਾਣਦੇ ਹੋਏ ਕਿ ਜਦੋਂ ਤੱਕ ਇਹ ਵਾਪਸ ਨਹੀਂ ਜਾਂਦਾ ਮੈਂ ਦੱਸ ਨਹੀਂ ਸਕਦਾ। ਵੇਖੋ, ਲੋਕ ਇਹਨੂੰ ਸਮਝ ਜਾਣਗੇ। ਅਤੇ ਕੀ ਤੁਸੀਂ ਧਿਆਨ ਦਿੱਤਾ ਕਿ ਉਹ ਇੱਕ ਸਵਰਗਦੂਤ, ਮੈਂ ਕਿਹਾ ਉਹਨਾਂ ਵਿੱਚੋਂ ਇੱਕ ਸਵਰਗਦੂਤ ਅਨੋਖਾ ਸੀ। ਉਹ ਮੇਰੇ ਵੱਲ ਬਾਕੀ ਦੂਤਾਂ ਤੋਂ ਜ਼ਿਆਦਾ ਧਿਆਨ ਨਾਲ ਵੇਖ ਰਿਹਾ ਸੀ। ਤੁਹਾਨੂੰ ਇਹ ਯਾਦ ਹੈ ਉਹ ਇੱਕ ਚੁੰਡਵੇ ਸਨ, ਤਿੰਨ ਇੱਕ ਪਾਸੇ ਅਤੇ ਇੱਕ ਉੱਪਰ ਅਤੇ ਇੱਕ ਮੇਰੇ ਅੱਗੇ ਸੀ। ਖੱਬੇ ਹੱਥੋਂ ਸੱਜੇ ਹੱਥ ਵੱਲ ਨੂੰ ਗਿਣਦੇ ਹੋਏ ਸੱਤਵਾਂ ਸਵਰਗਦੂਤ ਹੋਵੇਗਾ। ਉਹ ਜ਼ਿਆਦਾ ਚਮਕੀਲਾ ਸੀ, ਇਹਦਾ ਮੇਰੇ ਨਾਲ ਬਾਕੀਆਂ ਨਾਲੋਂ ਵੱਧ ਮਤਲਬ ਸੀ। ਤੁਹਾਨੂੰ ਯਾਦ ਹੈ ਮੈਂ ਕਿਹਾ ਸੀ ਉਸਦੀ ਛਾਤੀ ਇਸ ਤਰ੍ਹਾਂ ਬਾਹਰ ਨੂੰ ਨਿਕਲੀ ਹੋਈ ਸੀ ਅਤੇ ਪੂਰਬ ਵੱਲ ਨੂੰ ਉੱਡ ਰਿਹਾ ਸੀ। ਤੁਹਾਨੂੰ ਯਾਦ ਹੈ ਇਸ ਤਰ੍ਹਾਂ? ਅਤੇ ਮੈਂ ਕਿਹਾ ਸੀ ਉਸਨੇ ਮੈਨੂੰ ਉਠਾ ਲਿਆ, ਮੈਨੂੰ ਉੱਪਰ ਚੁੱਕ ਲਿਆ। ਕੀ ਤੁਹਾਨੂੰ ਯਾਦ ਹੈ ਇੱਥੇ ਉਹ ਸੱਤਵੀਂ ਮੋਹਰ ਦੇ ਨਾਲ ਸੀ, ਉਹ ਗੱਲ ਜਿਹਦੇ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਹੈਰਾਨੀ ਵਿੱਚ ਪਿਆ ਰਿਹਾ। ਆਮੀਨ। ਇਹ ਠੀਕ ਹੈ ਕਿ ਦੂਜੀਆਂ ਮੋਹਰਾਂ ਦਾ ਵੀ ਮੇਰੇ ਲਈ ਬਹੁਤ ਵੱਡਾ ਮਹੱਤਵ ਹੈ, ਪਰੰਤੂ ਤੁਸੀਂ ਨਹੀਂ ਜਾਣਦੇ ਹੋ ਇਹਦਾ ਮੇਰੇ ਲਈ ਕਿੰਨਾ ਮਤਲਬ ਹੈ। ਜ਼ਿੰਦਗੀ ਵਿੱਚ ਇੱਕ ਵਾਰ ਮੈਂ ਦੁਆ ਕੀਤੀ, ਮੈਂ ਪਰਮੇਸ਼ਵਰ ਨੂੰ ਪੁਕਾਰਿਆ, ਮੈਂ ਫਿਨਿਕਸ ਦੀ ਬੰਦਗੀ ਤੋਂ ਬਾਅਦ ਜੋ ਲੋਕ ਮੇਰੇ ਨਾਲ ਸਨ ਉਹ ਜਾਣਦੇ ਹਨ, ਮੈਂ ਪਹਾੜਾਂ ਵਿੱਚ ਚਲਾ ਗਿਆ। ਇੱਕ ਸਵੇਰ ਮੈਂ ਉੱਠ ਕੇ ਸਬੀਨੋ ਕੈਨੀਅਨ ਦੇ ਉਹਨਾਂ ਵੱਡੇ ਵੱਡੇ ਉਬੜ ਖਾਬੜ ਉੱਚੇ ਪਹਾੜਾਂ ਤੇ ਚਲਾ ਗਿਆ ਅਤੇ ਮੈਂ ਉੱਥੇ ਚਲਾ ਗਿਆ ਅਤੇ ਉੱਥੇ ਇੱਕ ਡੰਡੀ ਸੀ ਅਤੇ ਜਦੋਂ ਖਤਮ ਹੋ ਜਾਵੇ ਤਾਂ ਤੁਸੀਂ ਲੇਮਨ ਪਹਾੜ ਤੇ ਚਲੇ ਜਾਣਾ, ਜੋ ਕਿ 30 ਮੀਲ ਪੈਦਲ ਮਾਰਗ ਹੈ। ਲਗਭਗ 30 ਫੁੱਟ ਬਰਫ ਉੱਥੇ ਹੁੰਦੀ ਹੈ, ਇਸ ਲਈ ਉੱਥੇ ਪਹਾੜ ਤੇ ਦਿਨ ਨਿਕਲਣ ਤੋਂ ਬਹੁਤ ਚਿਰ ਪਹਿਲਾਂ ਇਸ ਛੋਟੀ ਜਿਹੀ ਪਗਡੰਡੀ ਤੇ ਉੱਪਰ ਚੜ੍ਹਦੇ ਹੋਏ ਗੋਲ ਚਟਾਨਾਂ ਦੇ ਨਾਲ ਮੈਨੂੰ ਇਸ ਪਾਸੇ ਨੂੰ ਮੁੜਨ ਦੀ ਅਗਵਾਈ ਹੋਈ ਅਤੇ ਮੈਂ ਉਹਨਾਂ ਵਿੰਗੀਆਂ ਟੇਡੀਆਂ ਚਟਾਨਾਂ ਵਿੱਚੋਂ ਦੀ ਹੋ ਕੇ ਸੈਂਕੜੇ ਫੁੱਟ ਉੱਚਾ ਗਿਆ ਉਹ ਅਤੇ ਮੈਂ ਉਹਨਾਂ ਚਟਾਨਾਂ ਵਿੱਚ ਗੋਡਿਆਂ ਭਾਰ ਹੋ ਗਿਆ। ਮੈਂ ਬਾਈਬਲ ਅਤੇ ਕਿਤਾਬ ਹੇਠਾਂ ਰੱਖ ਦਿੱਤੀ ਅਤੇ ਛੋਟੀਆਂ ਪੱਟੀਆਂ। ਮੈਂ ਕਿਹਾ ਪ੍ਰਭੂ ਪਰਮੇਸ਼ਵਰ ਇਸ ਦਰਸ਼ਨ ਦਾ ਕੀ ਅਰਥ ਹੈ? ਮੈਂ ਕਿਹਾ ਪ੍ਰਭੂ ਇਹਦਾ ਕੀ ਇਹਦਾ ਅਰਥ ਮੇਰੀ ਮੌਤ ਹੈ? ਤੁਹਾਨੂੰ ਯਾਦ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਸੋਚਿਆ ਸੀ ਕਿ ਇਹਦਾ ਅਰਥ ਮੇਰੀ ਮੌਤ ਹੋ ਸਕਦਾ ਹੈ, ਕਿਉਂਕਿ ਕਿਸੇ ਚੀਜ਼ ਦਾ ਧਮਾਕਾ ਹੋਇਆ ਸੀ, ਕਿਉਂਕਿ ਕਿਸੇ ਚੀਜ਼ ਨੇ ਮੈਨੂੰ ਅੰਦਰੋਂ ਟੁਕੜੇ ਟੁਕੜੇ ਕਰ ਦਿੱਤਾ ਸੀ। ਤੁਹਾਨੂੰ ਯਾਦ ਹੈ? ਕਿੰਨੇ ਜਾਣਦੇ ਹਨ ਅਤੇ ਤੁਸੀਂ ਸੁਣਿਆ ਹੈ ਯਕੀਨਨ ਤੁਸੀਂ ਸਾਰੇ। ਅਤੇ ਮੈਂ ਸੋਚਿਆ ਇਹਦਾ ਅਰਥ ਮੇਰੀ ਮੌਤ ਹੋ ਸਕਦਾ ਹੈ ਅਤੇ ਫਿਰ ਕਮਰੇ ਵਿੱਚ ਮੈਂ ਆਖਿਆ ਪ੍ਰਭੂ ਇਹ ਕੀ ਸੀ, ਇਸਦਾ ਅਰਥ ਕੀ ਹੈ? ਇਹਦਾ ਮਤਲਬ ਮੈਂ ਮਰਨ ਵਾਲਾ ਹਾਂ, ਇਹਦਾ ਅਰਥ ਇਹੀ ਹੈ ਤਾਂ ਠੀਕ ਹੈ, ਮੈਂ ਆਪਣੇ ਪਰਿਵਾਰ ਨੂੰ ਨਹੀਂ ਦੱਸਾਂਗਾ, ਜੇਕਰ ਮੇਰਾ ਕੰਮ ਖਤਮ ਹੋ ਗਿਆ ਹੈ ਤਾਂ ਮੈਨੂੰ ਜਾਣ ਦੇ। ਅਤੇ ਮੈਂ ਕਿਹਾ ਹੁਣ ਇਹ ਕੀ ਸੀ? ਪਰੰਤੂ ਉਸਨੇ ਇੱਕ ਗਵਾਹ ਵਾਪਸ ਭੇਜਿਆ, ਤੁਹਾਨੂੰ ਯਾਦ ਹੈ ਮੈਂ ਇਹਦੇ ਬਾਰੇ ਤੁਹਾਨੂੰ ਦੱਸਿਆ ਸੀ, ਇਹਦਾ ਅਰਥ ਮੇਰੀ ਮੌਤ ਨਹੀਂ ਸੀ, ਇਹ ਮੇਰਾ ਅਗਲਾ ਕੰਮ ਸੀ। ਉਹ ਤੁਸੀਂ ਇਹਨੂੰ ਸਮਝੇ? ਵੇਖੋ ਉੱਪਰ ਸਬੀਨੋ ਕੈਨੀਅਨ ਵਿੱਚ ਬੈਠਾ ਸੀ, ਸੁਰਗੀ ਪਿਤਾ ਇਹਨੂੰ ਜਾਣਦਾ ਹੈ ਬਿਲਕੁਲ ਉਸੇ ਤਰ੍ਹਾਂ ਸੱਚ ਜਿਵੇਂ ਕਿ ਤੁਸੀਂ ਇਹਨੂੰ ਵਾਪਰਦੇ ਵੇਖਦੇ ਹੋ ਕਿ ਉਹ ਸਵਰਗ ਦੂਤ ਹੇਠਾਂ ਆਏ ਅਤੇ ਉਸੇ ਤਰ੍ਹਾਂ ਹਰੇਕ ਸੰਦੇਸ਼ ਨੂੰ ਪ੍ਰਮਾਣਿਤ ਕੀਤਾ, ਤਾਂ ਤੁਸੀਂ ਜਾਣਦੇ ਹੋ ਕਿ ਇਹ ਪਰਮੇਸ਼ਵਰ ਦੀ ਵੱਲੋਂ ਆਇਆ ਹੈ ਕਿ ਨਹੀਂ। ਇਹ ਤੁਹਾਨੂੰ ਦਰਸ਼ਨ ਰਾਹੀਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ, ਜਦ ਤੱਕ ਸੰਖਿਆ ਖਤਮ ਨਾ ਹੋ ਗਈਆਂ ਮੈਂ ਤੁਹਾਨੂੰ ਨਹੀਂ ਦੱਸ ਸਕਿਆ ਕਿਉਂਕਿ ਮੈਨੂੰ ਮਨਾ ਕੀਤਾ ਗਿਆ ਸੀ। ਉਸ ਦਿਨ ਸਵੇਰੇ ਮੈਂ ਸਬੀਨੋ ਕੈਨੀਅਨ ਵਿੱਚ ਉੱਥੇ ਉੱਪਰ ਬੈਠਾ ਹੋਇਆ ਆਪਣੇ ਹੱਥਾਂ ਨੂੰ ਉੱਪਰ ਉਠਾਏ ਹੋਏ ਸੀ ਅਤੇ ਮੇਰੀ ਹਵਾ ਨੇ ਮੇਰੀ ਕਾਲੀ ਟੋਪੀ ਹੇਠਾਂ ਸੁੱਟ ਦਿੱਤੀ। ਜਦੋਂ ਮੈਂ ਉੱਥੇ ਆਪਣੇ ਹੱਥ ਉੱਪਰ ਉਠਾਏ ਹੋਏ ਬੈਠਾ ਸੀ ਤਾਂ ਮੈਂ ਦੁਆ ਕਰ ਰਿਹਾ ਸੀ। ਮੈਂ ਕਿਹਾ ਪ੍ਰਭੂ ਪਰਮੇਸ਼ਵਰ ਇਹਦਾ ਅਰਥ ਕੀ ਹੈ? ਪ੍ਰਭੂ ਮੈਂ ਇਹਨੂੰ ਨਹੀਂ ਸਮਝ ਸਕਦਾ, ਮੈਂ ਕੀ ਕਰਾਂ? ਜੇਕਰ ਇਹ ਸਮਾਂ ਮੇਰੇ ਘਰ ਵਾਪਸ ਜਾਣ ਦਾ ਹੈ ਤਾਂ ਮੈਨੂੰ ਉੱਥੇ ਜਾਣ ਦੇ ਜਿੱਥੇ ਕਿ ਉਹ ਮੈਨੂੰ ਕਦੇ ਨਾ ਲੱਭ ਸਕਣ। ਮੇਰਾ ਪਰਿਵਾਰ ਬਸ ਇਹ ਸੋਚੇ ਕਿ ਮੈਂ ਕਿਧਰੇ ਘੁੰਮਣ ਗਿਆ ਹਾਂ ਅਤੇ ਉਹ ਮੈਨੂੰ ਨਹੀਂ ਲੱਭ ਸਕਣਗੇ। ਮੈਨੂੰ ਕਿਤੇ ਲੁਕਾ ਦੇ, ਜੇ ਮੈਂ ਕਿਤੇ ਦੂਰ ਜਾਣਾ ਹੈ ਤਾਂ ਕਿਉਂ ਨਾ ਮੈਂ ਕਿਤੇ ਚਲਾ ਜਾਵਾਂ। ਹੋ ਸਕਦਾ ਹੈ ਕਿਸੇ ਦਿਨ ਯੂਸਫ ਨੂੰ ਮੇਰੀ ਬਾਈਬਲ ਮਿਲ ਜਾਵੇ ਅਤੇ ਉਹ ਇਹਨੂੰ ਇਸਤੇਮਾਲ ਕਰੇ। ਵੇਖਿਆ ਪ੍ਰਭੂ, ਜੇ ਮੈਂ ਕਿਤੇ ਅਲੱਗ ਜਾ ਰਿਹਾ ਹਾਂ ਮੈਨੂੰ ਜਾਣ ਦੇ। ਅਤੇ ਮੇਰੇ ਹੱਥ ਉੱਪਰ ਸਨ ਅਤੇ ਇਕਦਮ ਅਚਾਨਕ ਕੋਈ ਚੀਜ਼ ਮੇਰੇ ਹੱਥ ਨਾਲ ਟਕਰਾਈ। ਮੈਨੂੰ ਨਹੀਂ ਪਤਾ, ਮੈਂ ਨਹੀਂ ਕਹਿੰਦਾ ਕਿ ਮੈਂ ਸੁੱਤਾ ਸੀ, ਮੈਂ ਨਹੀਂ ਜਾਣਦਾ ਹਾਂ ਕਿ ਮੈਂ ਮੂਰਛਾ ਵਿੱਚ ਚਲਾ ਗਿਆ ਸੀ। ਮੈਨੂੰ ਨਹੀਂ ਪਤਾ ਕਿ ਇਹ ਦਰਸ਼ਨ ਸੀ, ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਸਿਰਫ ਇੱਕ ਗੱਲ ਮੈਂ ਕਹਿ ਸਕਦਾ ਹਾਂ ਜਿਹੜੀ ਕਿ ਬਿਲਕੁਲ ਸਵਰਗ ਦੂਤਾਂ ਵਾਲੀ ਗੱਲ ਵਾਂਗੂ ਸੀ। ਅਤੇ ਮੇਰੇ ਹੱਥ ਨਾਲ ਟਕਰਾਈ ਅਤੇ ਮੈਂ ਵੇਖਿਆ ਇਹ ਤਲਵਾਰ ਸੀ ਅਤੇ ਇਹਦੀ ਮੁੱਠ ਮੋਤੀਆਂ ਦੀ ਸੀ। ਇਹ ਬਹੁਤ ਹੀ ਸੁੰਦਰ ਸੀ ਅਤੇ ਉਸ ਉੱਤੇ ਇੱਕ ਸੋਨੇ ਦੀ ਮਿਆਨ ਸੀ ਅਤੇ ਉਸ ਦੀ ਤਾਰ ਕ੍ਰੋਮੀਅਮ ਦੀ ਧਾਤ ਵਰਗੀ ਚਾਂਦੀ ਦੀ ਸੀ, ਬਿਲਕੁਲ ਅਸਲੀ ਚਮਕ। ਹੇ ਮੇਰੇ ਪ੍ਰਭੂ, ਅਤੇ ਬਹੁਤ ਹੀ ਤੇਜ਼ ਧਾਰ ਸੀ। ਅਤੇ ਮੈਂ ਸੋਚਿਆ ਕਿ ਇਹ ਸੁੰਦਰ ਨਹੀਂ ਹੈ, ਮੈਂ ਸੋਚਿਆ ਇਹ ਤਾਂ ਮੇਰੇ ਹੱਥ ਵਿੱਚ ਇੱਕਦਮ ਬੈਠਦੀ ਹੈ, ਇਹ ਬਹੁਤ ਹੀ ਸੁੰਦਰ ਸੀ। ਪਰੰਤੂ ਮੈਂ ਕਿਹਾ, ਓ ਮੈਂ ਇਸ ਪ੍ਰਕਾਰ ਦੀਆਂ ਚੀਜ਼ਾਂ ਤੋਂ ਡਰਦਾ ਹਾਂ, ਇੱਕ ਤਲਵਾਰ। ਮੈਂ ਸੋਚਿਆ ਮੈਂ ਇਸ ਨਾਲ ਕੀ ਕਰਾਂਗਾ। ਅਤੇ ਉਸੇ ਵੇਲੇ ਉੱਥੇ ਇੱਕ ਆਵਾਜ਼ ਨੇ ਸਭ ਕੁਝ ਹਿਲਾ ਦਿੱਤਾ, ਉਸਨੇ ਚਟਾਨਾਂ ਨੂੰ ਹਿਲਾ ਦਿੱਤਾ, ਕਿਹਾ ਇਹ ਮਹਾਰਾਜੇ ਦੀ ਤਲਵਾਰ ਹੈ। ਅਤੇ ਫਿਰ ਮੈਂ ਉਸ ਹਾਲਤ ਵਿੱਚੋਂ ਬਾਹਰ ਨਿਕਲ ਆਇਆ। ਇੱਕ ਮਹਾਰਾਜੇ ਦੀ ਤਲਵਾਰ, ਹੁਣ ਜੇ ਉਸਨੇ ਕਿਹਾ ਹੁੰਦਾ ਰਾਜੇ ਦੀ ਤਲਵਾਰ, ਪਰੰਤੂ ਉਸਨੇ ਕਿਹਾ ਖਾਸ ਮਹਾਰਾਜੇ ਦੀ ਤਲਵਾਰ। ਅਤੇ ਉਹ ਮਹਾਰਾਜਾ ਤਾਂ ਸਿਰਫ ਇੱਕ ਹੀ ਹੈ ਅਤੇ ਉਹ ਪਰਮੇਸ਼ਵਰ ਹੈ, ਅਤੇ ਉਸਦੇ ਕੋਲ ਸਿਰਫ ਇੱਕ ਹੀ ਤਲਵਾਰ ਹੈ ਅਤੇ ਉਸ ਦਾ ਵਚਨ ਹੈ ਜਿਹਦੇ ਦੁਆਰਾ ਮੈਂ ਜਿਉਂਦਾ ਹਾਂ। ਪਰਮੇਸ਼ਵਰ ਮੇਰੀ ਇਸ ਤਰ੍ਹਾਂ ਮਦਦ ਕਰਦਾ ਹੈ। ਪਰਮੇਸ਼ਵਰ ਇੱਥੇ ਆਪਣੇ ਪਵਿੱਤਰ ਮੇਜ਼ ਤੇ ਇਸ ਪਾਕ ਵਚਨ ਦੇ ਨਾਲ ਖੜਾ ਹੈ, ਇਹ ਵਚਨ ਹੈ। ਆਮੇਨ। ਓ ਅਸੀਂ ਕਿਹੜੇ ਦਿਨ ਵਿੱਚ ਜੀ ਰਹੇ ਹਾਂ, ਕਿੰਨੀ ਮਹਾਨ ਗੱਲ ਹੈ। ਉਸਦੇ ਗੁਪਤ ਅਤੇ ਛੁਪੇ ਹੋਏ ਭੇਤਾਂ ਨੂੰ ਵੇਖੋ। ਉਹ ਤੀਜੀ ਖਿੱਚ, ਜਦ ਉਸਨੇ ਮੈਨੂੰ ਛੱਡ ਦਿੱਤਾ ਤਾਂ ਮੈਂ ਉੱਥੇ ਖੜਾ ਸੀ, ਔਰ ਕੋਈ ਚੀਜ਼ ਮੇਰੇ ਨੇੜੇ ਆਈ ਅਤੇ ਕਿਹਾ ਡਰੋ ਨਹੀਂ। ਹੁਣ ਮੈਂ ਕੋਈ ਆਵਾਜ਼ ਨਹੀਂ ਸੁਣੀ, ਇੰਜ ਲੱਗਾ ਜਿਵੇਂ ਕਿ ਕੋਈ ਮੇਰੇ ਅੰਦਰੋਂ ਬੋਲਿਆ, ਮੈਂ ਤੁਹਾਨੂੰ ਬਸ ਚਾਹੀ ਦੱਸਣੀ ਹੈ, ਬਿਲਕੁਲ ਉਹੀ ਜੋ ਕੁਝ ਵਾਪਰਿਆ ਹੈ। ਕੋਈ ਚੀਜ਼ ਟਕਰਾਈ ਅਤੇ ਬੋਲੀ, ਨਾ ਡਰ, ਇਹ ਤੀਸਰੀ ਖਿੱਚ ਹੈ। ਤੀਸਰੀ ਖਿੱਚ, ਤੁਹਾਨੂੰ ਇਹ ਯਾਦ ਹੈ, ਉਸਨੇ ਆਖਿਆ ਇਸ ਤੇ ਤੇਰੀ ਬਹੁਤ ਸਾਰੇ ਨਕਲ ਕਰਨ ਵਾਲੇ ਸਨ, ਜਿਹੜਾ ਕਿ ਤੂੰ ਬਿਆਨ ਕਰਨ ਦਾ ਯਤਨ ਕੀਤਾ, ਪਰੰਤੂ ਕਿਹਾ ਇਹਦੇ ਲਈ ਯਤਨ ਵੀ ਨਹੀਂ ਕਰਨਾ। ਕਿ ਤੁਹਾਨੂੰ ਇਹ ਯਾਦ ਹੈ, ਕਿੰਨਿਆਂ ਨੂੰ ਇਹ ਦਰਸ਼ਨ ਯਾਦ ਹੈ? ਕਿਉਂ, ਇਹ ਪੂਰਾ ਹੋ ਗਿਆ, ਇਹ ਟੇਪ ਵਿੱਚ ਰਿਕਾਰਡ ਹੋ ਗਿਆ ਅਤੇ ਸਭ ਥਾਵਾਂ ਤੇ ਹੈ। ਇਹ ਲਗਭਗ 6-7 ਸਾਲ ਪਹਿਲਾਂ ਦੀ ਗੱਲ ਹੈ, 7 ਸਾਲ ਹੋ ਗਏ ਹਨ। ਕਿਹਾ ਇਹਦਾ ਬਿਆਨ ਕਰਨ ਦੀ ਕੋਸ਼ਿਸ਼ ਨਾ ਕਰਨੀ। ਕਿਹਾ ਇਹ ਤੀਸਰੀ ਖਿੱਚ ਹੈ, ਪਰੰਤੂ ਮੈਂ ਤੈਨੂੰ ਉੱਥੇ ਮਿਲਾਂਗਾ, ਇਹ ਠੀਕ ਹੈ। ਉਸਨੇ ਆਖਿਆ ਕੋਸ਼ਿਸ਼ ਨਹੀਂ ਕਰਨੀ। ਜਦੋਂ ਉਸਨੇ ਮੈਨੂੰ ਇਹ ਦੱਸਿਆ ਤਾਂ ਮੈਂ ਇੱਕ ਬੱਚੇ ਦੀ ਜੁੱਤੀ ਫੜ ਕੇ ਖੜਾ ਸੀ। ਕਿਹਾ ਹੁਣ ਆਪਣੀ ਪਹਿਲੀ ਖਿੱਚ ਕਰ, ਅਤੇ ਜਾਂ ਤੂੰ ਕਰਦਾ ਹੈ ਤਾਂ ਮੱਛੀ ਕੁੰਡੀ ਦੇ ਪਿੱਛੇ ਦੌੜਦੀ ਹੈ। ਕਿਹਾ ਫਿਰ ਆਪਣੀ ਦੂਸਰੀ ਖਿੱਚ ਤੇ ਧਿਆਨ ਦੇਣਾ। ਕਿਹਾ ਕਿਉਂਕਿ ਇੱਕ ਛੋਟੀ ਮੱਛੀ ਹੋਵੇਗੀ, ਆਖਿਆ ਤਾਂ ਤੀਸਰੀ ਖਿੱਚ ਇਹਨੂੰ ਫੜ ਲਵੇਗੀ। ਅਤੇ ਉਹ ਸਾਰੇ ਸੇਵਾਦਾਰਾਂ ਨੇ ਮੇਰੇ ਆਲੇ ਦੁਆਲੇ ਘੇਰਾ ਪਾ ਲਿਆ ਅਤੇ ਕਹਿਣ ਲੱਗੇ, ਭਾਈ ਬ੍ਰਾਨਹਮ, ਅਸੀਂ ਜਾਣਦੇ ਹਾਂ ਕਿ ਤੂੰ ਇਹ ਕਰ ਸਕਦਾ ਹੈ। ਭਾਈ ਬ੍ਰਾਨਹਮ, ਹਾਲੇਲੂਇਆ, ਇਹੀ ਹੈ ਜਿੱਥੇ ਮੈਂ ਸਦਾ ਰੁਕਦਾ ਹਾਂ। ਉਹਨਾਂ ਪ੍ਰਚਾਰਕਾਂ ਦੇ ਚੁੰਡ ਵਿੱਚ ਮੈਂ ਲੋਕਾਂ ਨਾਲ ਪ੍ਰੇਮ ਕਰਦਾ ਹਾਂ। ਉਹ ਤੁਹਾਡੇ ਤੋਂ ਉਮੀਦ ਕਰਦੇ ਹਨ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਖੋਲ ਕੇ ਦੱਸ ਦਿਓ। ਇਹ ਸੀ, ਅਤੇ ਮੈਂ ਕਿਹਾ ਚੰਗਾ ਭਾਈ ਸਭ। ਮੈਂ ਕਿਹਾ ਮੈਂ ਨਹੀਂ ਜਾਣਦਾ ਹਾਂ, ਮੈਂ ਮੱਛੀਆਂ ਫੜਨ ਬਾਰੇ ਸਮਝ ਚੁੱਕਾ ਹਾਂ। ਹੁਣ ਮੈਂ ਕਿਹਾ, ਹੁਣ ਪਹਿਲੀ ਗੱਲ ਜਿਹੜੀ ਤੁਸੀਂ ਕਰਦੇ ਹੋ, ਇਹ ਢੰਗ ਹੈ ਜੋ ਕੀਤਾ ਗਿਆ ਹੈ। ਤੁਸੀਂ ਚਾਰੇ ਪਾਸੇ ਮੱਛੀਆਂ ਵੇਖਦੇ ਹੋ, ਤੁਸੀਂ ਕੁੰਡੀ ਨੂੰ ਝਟਕਾ ਮਾਰਨਾ ਹੈ। ਵੇਖੋ, ਮੱਛੀਆਂ ਫੜਨ ਦੇ ਬਸ ਇਹੋ ਹੀ ਢੰਗ ਹਨ। ਇਸ ਲਈ ਮੈਂ ਕਿਹਾ ਕੁੰਡੀ ਨੂੰ ਝਟਕਾ ਦਿਓ। ਹੁਣ ਤੁਸੀਂ ਵੇਖੋ, ਜਦੋਂ ਮੈਂ ਕੁੰਡੀ ਨੂੰ ਝਟਕਾ ਦਿੱਤਾ ਤਦ ਪਹਿਲੀ ਵਾਰ ਮੱਛੀ ਉਸਦੇ ਪਿੱਛੇ ਬਾਹਰ ਆਈ, ਪਰੰਤੂ ਉਹ ਛੋਟੀ ਜਿਹੀ ਸੀ ਤੇ ਉਹ ਉਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਉਹ ਫੜ ਰਹੇ ਸਨ। ਇਸ ਲਈ ਮੈਂ ਫਿਰ ਕਿਹਾ, ਫਿਰ ਤੁਸੀਂ ਕਰੋਗੇ? ਅਤੇ ਮੈਂ ਝਟਕੇ ਨਾਲ ਉਸ ਨੂੰ ਬਾਹਰ ਕਿਨਾਰੇ ਤੇ ਕੱਢ ਲਿਆਂਦਾ ਅਤੇ ਮੇਰੇ ਕੋਲ ਇੱਕ ਮੱਛੀ ਸੀ, ਪਰੰਤੂ ਉਹ ਇਸ ਤਰ੍ਹਾਂ ਦੀ ਲੱਗ ਰਹੀ ਸੀ ਜਿਵੇਂ ਕੁੰਡੀ ਤੇ ਖਲ ਚੜੀ ਹੋਵੇ। ਉਹ ਬਸ ਉਹ ਇੰਨੀ ਛੋਟੀ ਸੀ। ਤਦ ਮੈਂ ਉੱਥੇ ਖੜਾ ਸੀ ਅਤੇ ਕਿਸੇ ਚੀਜ਼ ਨੇ ਕਿਹਾ, ਮੈਂ ਤੈਨੂੰ ਦੱਸਿਆ ਸੀ ਕਿ ਇਹ ਨਹੀਂ ਕਰਨਾ, ਅਤੇ ਮੈਂ ਰੋਣ ਲੱਗ ਪਿਆ। ਮੇਰੇ ਆਲੇ ਦੁਆਲੇ ਸਾਰੇ ਧਾਗੇ ਨੂੰ ਇਸ ਤਰ੍ਹਾਂ ਗੁੰਝਲਾਂ ਪੈ ਗਈਆਂ ਅਤੇ ਮੈਂ ਉੱਥੇ ਖੜਾ ਇਸ ਤਰ੍ਹਾਂ ਆਪਣਾ ਸਿਰ ਹੇਠਾਂ ਕੀਤੇ ਹੋਏ ਸੀ। ਮੈਂ ਕਿਹਾ, ਹੇ ਪਰਮੇਸ਼ਵਰ, ਮੈਨੂੰ ਮਾਫ਼ ਕਰ ਦੇ, ਮੈਂ ਇੱਕ ਮੂਰਖ ਆਦਮੀ ਹਾਂ। ਪ੍ਰਭੂ, ਨਹੀਂ, ਮੈਨੂੰ ਮਾਫ਼ ਕਰ। ਅਤੇ ਮੇਰੇ ਕੋਲ ਇਹ ਧਾਗਾ ਸੀ ਅਤੇ ਇਹੋ ਹੀ ਸੀ ਜੋ ਮੇਰੇ ਹੱਥ ਵਿੱਚ ਸੀ, ਇੱਕ ਛੋਟੇ ਬੱਚੇ ਦੀ ਜੁੱਤੀ, ਲਗਭਗ ਇੰਨੀ ਲੰਬੀ। ਅਤੇ ਮੇਰੇ ਹੱਥ ਵਿੱਚ ਇਹ ਤਸਮਾ ਸੀ ਜੋ ਲਗਭਗ ਮੇਰੀ ਉਂਗਲ ਜਿੱਡਾ ਮੋਟਾ ਸੀ ਅਤੇ ਉਹ ਜੁੱਤੀ ਵਿਚ ਤਸਮੇ ਦਾ ਛੇਦ ਛੋਟੇ ਆਕਾਰ ਦਾ ਸੀ। ਇਕ ਇੰਚ ਦਾ ਇਕ ਵਟਾ ਸੋਲਵਾਂ ਭਾਗ ਦੇ ਲਗਭਗ ਤਸਮੇ ਦਾ ਛੇਦ ਸੀ ਅਤੇ ਮੈਂ ਛੇਦ ਵਿਚ ਇੰਨੇ ਵੱਡੇ ਇੰਚ ਦੀ ਰੱਸੀ ਨਾਲ ਤਸਮਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਕ ਆਵਾਜ਼ ਆਈ ਅਤੇ ਕਿਹਾ, ਤੂੰ ਪੈਂਟੀਕਾਸਟਲ ਬੱਚਿਆਂ ਨੂੰ ਇਹ ਅਲੌਕਿਕ ਗੱਲਾਂ ਨਹੀਂ ਸਿਖਾ ਸਕਦਾ ਹੈ। ਕਿਹਾ, ਉਹਨਾਂ ਨੂੰ ਛੱਡ ਦੇ। ਅਤੇ ਤਦ ਉਸਨੇ ਮੈਨੂੰ ਉਠਾ ਲਿਆ, ਉਸਨੇ ਮੈਨੂੰ ਉੱਪਰ ਚੁੱਕ ਲਿਆ ਅਤੇ ਉੱਚੇ ਤੇ ਬਿਠਾ ਦਿੱਤਾ ਜਿੱਥੇ ਇੱਕ ਤੰਬੂ ਵਾਂਗੂ ਜਾਂ ਕਿਸੇ ਤਰ੍ਹਾਂ ਦੇ ਭਵਨ ਵਾਂਗੂ ਵਿਖਣ ਵਾਲੇ ਸਥਾਨ ਵਿਚ ਮੀਟਿੰਗ ਚੱਲ ਰਹੀ ਸੀ। ਅਤੇ ਮੈਂ ਵੇਖਿਆ ਉੱਥੇ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਸੰਦੂਕ ਸੀ ਅਤੇ ਉਸਦੇ ਅੰਦਰ ਛੋਟਾ ਜਿਹਾ ਥਾਂ ਸੀ। ਅਤੇ ਮੈਂ ਵੇਖਿਆ ਕਿ ਉਹ ਪ੍ਰਕਾਸ਼ ਮੇਰੇ ਉੱਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਉਹ ਪ੍ਰਕਾਸ਼ ਜਿਹੜਾ ਤੁਸੀਂ ਉੱਥੇ ਉਸ ਫੋਟੋ ਵਿਚ ਵੇਖਦੇ ਹੋ, ਉਹ ਇਸ ਤਰ੍ਹਾਂ ਮੇਰੇ ਦੁਆਲਿਓ ਘੁੰਮਦਾ ਹੋਇਆ ਚਲਾ ਗਿਆ ਅਤੇ ਉਸ ਤੰਬੂ ਤੇ ਚਲਾ ਗਿਆ। ਅਤੇ ਕਿਹਾ, ਮੈਂ ਤੈਨੂੰ ਉੱਥੇ ਮਿਲਾਂਗਾ। ਅਤੇ ਕਿਹਾ, ਉੱਥੇ ਤੀਸਰੀ ਖਿੱਚ ਹੋਵੇਗੀ ਅਤੇ ਤੂੰ ਉਹ ਕਿਸੇ ਨੂੰ ਨਹੀਂ ਦੱਸੇਗਾ। ਅਤੇ ਸਬੀਨੋ ਕੈਨੀਆ ਵਿਚ ਉਸਨੇ ਕਿਹਾ, ਇਹ ਤੀਸਰੀ ਖਿੱਚ ਹੈ ਅਤੇ ਤਿੰਨ ਮਹਾਨ ਗੱਲਾਂ ਹਨ ਜੋ ਇਹਦੇ ਨਾਲ ਚੱਲਦੀਆਂ ਹਨ ਅਤੇ ਅੱਜ ਇੱਕ ਖੁੱਲ ਗਈ ਜਾਂ ਬੀਤੇ ਕੱਲ, ਦੂਜੀ ਅੱਜ ਖੁੱਲ ਗਈ ਹੈ। ਅਤੇ ਸਿਰਫ ਇੱਕ ਗੱਲ ਹੈ ਜਿਹਦਾ ਮੈਂ ਅਨੁਵਾਦ ਨਹੀਂ ਕਰ ਸਕਿਆ ਕਿਉਂਕਿ ਉਹ ਪ੍ਰਾਈ ਪਾਖਿਆ ਵਿਚ ਸੀ, ਪਰੰਤੂ ਮੈਂ ਉੱਥੇ ਖੜਾ ਉਸਨੂੰ ਧਿਆਨ ਨਾਲ ਵੇਖ ਰਿਹਾ ਸੀ। ਅਤੇ ਤੀਸਰੀ ਖਿੱਚ ਆ ਰਹੀ ਹੈ ਅਤੇ ਪਰਮੇਸ਼ਵਰ ਦਾ ਪਵਿੱਤਰ ਆਤਮਾ, ਹੇ ਮੇਰੇ ਪ੍ਰਭੂ, ਇਹੀ ਕਾਰਨ ਸੀ ਕਿ ਸਾਰਾ ਸਵਰਗ ਚੁੱਪ ਸੀ। ਹੁਣ ਚੰਗਾ ਹੈ ਕਿ ਮੈਂ ਇੱਥੇ ਹੀ ਰੁਕ ਜਾਵਾਂ, ਸਮਝੇ? ਮੈਂ ਕੁਝ ਮਹਿਸੂਸ ਕਰ ਰਿਹਾ ਹਾਂ। ਮੈਨੂੰ ਰੋਕਿਆ ਗਿਆ ਹੈ ਕਿ ਹੁਣ ਇਸ ਦੇ ਬਾਰੇ ਵਿਚ ਕੁਝ ਹੋਰ ਨਾ ਕਹਾਂ, ਸਮਝੇ? ਇਸ ਲਈ ਬਸ ਯਾਦ ਰੱਖੋ ਕਿ ਸੱਤਵੀਂ ਮੋਹਰ ਇਸ ਕਰਕੇ ਨਹੀਂ ਖੋਲੀ ਗਈ, ਸਮਝੇ? ਇਹੀ ਕਾਰਨ ਹੈ ਕਿ ਇਹ ਪ੍ਰਗਟ ਨਹੀਂ ਕੀਤੀ ਗਈ। ਇਹਦੇ ਬਾਰੇ ਵਿਚ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਪਤਾ ਹੋਵੇ ਕਿ ਇਸ ਤੋਂ ਪਹਿਲਾਂ ਕਿ ਮੈਂ ਇਹਦੇ ਬਾਰੇ ਵਿਚ ਕੋਈ ਗੱਲ ਜਾਣਦਾ, ਇਹ ਦਰਸ਼ਨ ਸਾਲਾਂ ਪਹਿਲਾਂ ਆਇਆ ਸੀ। ਕਿ ਤੁਹਾਨੂੰ ਇਹ ਯਾਦ ਹੈ? ਅਤੇ ਇਹ ਇਸੇ ਤਰ੍ਹਾਂ ਹੀ ਉੱਥੇ ਹੈ ਜਿਵੇਂ ਬਾਕੀ ਦੂਸਰੀਆਂ ਵਚਨ ਵਿਚ ਉੱਥੇ ਠੀਕ ਬੈਠਦੀਆਂ ਹਨ। ਅਤੇ ਪਰਮੇਸ਼ਵਰ ਮੇਰੇ ਦਿਲ ਨੂੰ ਜਾਣਦਾ ਹੈ ਕਿ ਮੈਂ ਇੱਕ ਵਾਰ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੋਚੀ ਅਤੇ ਉੱਥੇ ਸੀ। ਇਹ ਸਾਡੇ ਸੋਚਣ ਤੋਂ ਪਹਿਲਾਂ ਹੈ। ਹੇ ਮੇਰੇ ਪ੍ਰਭੂ, ਇਹ ਇਸ ਨੂੰ ਦਰਸਾਉਂਦਾ ਹੈ ਕਿ ਪਰਮੇਸ਼ਵਰ ਦੀ ਵੱਲੋਂ ਹੈ ਕਿਉਂਕਿ ਇਹ ਪਰਮੇਸ਼ਵਰ ਦੇ ਵਾਅਦਿਆਂ ਦੇ ਆਖਰੀ ਸੰਦੇਸ਼ ਦੇ ਬਿਲਕੁਲ ਫਿੱਟ ਬੈਠਦਾ ਹੈ। ਤੁਸੀਂ ਧਿਆਨ ਦਿਓ, ਹੁਣ ਧਿਆਨ ਦਿਓ, ਅੰਤ ਸਮੇਂ ਦਾ ਸੰਦੇਸ਼, ਇਹ ਮੋਹਰ, ਸਭ ਤੋਂ ਵੱਧ ਉਸਨੇ ਸਾਰੀਆਂ 6 ਮੋਹਰਾਂ ਪ੍ਰਗਟ ਕਰ ਦਿੱਤੀਆਂ ਹਨ, ਪਰ ਇਹ 7ਵੀਂ ਮੋਹਰ ਬਾਰੇ ਕੁਝ ਵੀ ਨਹੀਂ ਕਹਿੰਦਾ ਹੈ। ਅਤੇ ਅੰਤ ਸਮੇਂ ਦੀ ਮੋਹਰ ਜਦੋਂ ਇਹ ਸ਼ੁਰੂ ਹੁੰਦੀ ਹੈ, ਇਸ ਤੋਂ ਪਹਿਲਾਂ ਕਿ ਇਹਨੂੰ ਜਾਣਿਆ ਜਾਵੇ, ਇਹ ਪੂਰੀ ਤਰ੍ਹਾਂ ਬਾਈਬਲ ਦੇ ਅਨੁਸਾਰ ਗੁਪਤ ਹੈ। ਅਤੇ ਯਾਦ ਰੱਖੋ, ਪ੍ਰਕਾਸ਼ ਪੋਥੀ 10 ਦੀ 1 ਤੋਂ 7, 10 ਬਾਬ ਦੀ 1 ਤੋਂ 7, 7ਵੇਂ ਦੂਤ ਦੇ ਸੰਦੇਸ਼ ਦੇ ਅੰਤ ਵਿਚ ਪਰਮੇਸ਼ਵਰ ਦੇ ਸਾਰੇ ਭੇਤ ਖੁੱਲ ਜਾਣਗੇ। ਅਸੀਂ ਅੰਤ ਸਮੇਂ ਵਿਚ ਹਾਂ, 7ਵੀਂ ਮੋਹਰ ਦੇ ਖੁੱਲਣ ਦੇ ਸਮੇਂ ਵਿਚ ਹਾਂ। ਹੁਣ ਮੈਨੂੰ ਕਿਵੇਂ ਪਤਾ ਲੱਗਾ? ਉਸ ਦਿਨ ਪਿਛਲੇ ਐਤਵਾਰ, ਅੱਜ ਤੋਂ ਇੱਕ ਹਫ਼ਤਾ ਪਹਿਲਾਂ, ਜਦੋਂ ਮੈਂ ਇਹਦੇ ਤੇ ਪ੍ਰਚਾਰ ਕਰ ਰਿਹਾ ਸੀ, ਹਲੀਮ ਬਣੋ, ਹਲੀਮ ਹੋਵੋ, ਯਾਦ ਰੱਖੋ ਪਰਮੇਸ਼ਵਰ ਛੋਟੀਆਂ ਗੱਲਾਂ ਰਾਹੀਂ ਵਿਵਹਾਰ ਕਰਦਾ ਹੈ, ਮੈਂ ਅਸਲ ਵਿਚ ਜਾਣ ਨਹੀਂ ਸਕਿਆ ਕਿ ਅਸਲ ਵਿਚ ਕਿਸ ਵਿਸ਼ੇ ਤੇ ਗੱਲ ਕਰ ਰਿਹਾ ਸੀ। ਅਤੇ ਹੁਣ ਮੈਂ ਇਹਨੂੰ ਵੇਖਦਾ ਹਾਂ, ਇਹ ਬਹੁਤ ਹੀ ਹਲੀਮ ਢੰਗ ਨਾਲ ਹੈ। ਤੁਸੀਂ ਸੋਚਦੇ ਹੋ ਇਸ ਤਰ੍ਹਾਂ ਦੀ ਗੱਲ ਵੈਟੀਕਨ ਵਿਚ ਪ੍ਰਗਟ ਹੋਵੇਗੀ ਜਾਂ, ਪਰੰਤੂ ਇਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਵਾਂਗੂ ਆਉਂਦੀ ਹੈ, ਇਹ ਸਾਡੇ ਪ੍ਰਭੂ ਦੇ ਜਨਮ ਵਾਂਗੂ ਆਉਂਦੀ ਹੈ ਇੱਕ ਤਬੇਲੇ ਵਿਚ। ਪਰਮੇਸ਼ਵਰ ਦੀ ਸਤੁਤੀ ਹੋਵੇ। ਇਸ ਲਈ ਮੇਰੀ ਮਦਦ ਕਰ, ਸਮਾਂ ਨੇੜੇ ਹੈ। ਆਮੇਨ। ਅਸੀਂ ਇੱਥੇ ਹਾਂ ਹੇ ਪ੍ਰਭੂ। ਕੀ ਹੁਣ ਤੁਸੀਂ ਪਰਮੇਸ਼ਵਰ ਦੇ ਦਰਸ਼ਨ ਦੀ ਸੱਚਾਈ ਨੂੰ ਵੇਖ ਸਕਦੇ ਹੋ? ਜੋ 7 ਸਵਰਗਦੂਤ ਮੇਰੇ ਕੋਲ ਪੱਛਮ ਤੋਂ ਲਿਆ ਰਹੇ ਹਨ, ਉਹ ਪੱਛਮ ਤੋਂ ਆ ਰਹੇ ਸਨ ਇਸ ਸੰਦੇਸ਼ ਨੂੰ ਅੱਜ ਰਾਤ ਇੱਥੇ ਲਿਆਉਣ ਲਈ, ਪੂਰਬ ਤੋਂ ਵਾਪਸ ਆ ਰਹੇ ਸਨ। ਹੇ ਮੇਰੇ ਪ੍ਰਭੂ, ਹੁਣ ਉਸ ਗਰਜ ਦਾ ਸ਼ਬਦ ਅਤੇ ਉਸ ਜੀਵਨ ਦਾ ਉਦੇਸ਼ ਜੋ ਇੱਥੇ ਲਿਆਂਦਾ ਗਿਆ, ਪ੍ਰਗਟ ਕਰ ਦਿੱਤਾ ਗਿਆ ਹੈ ਅਤੇ ਸਾਬਤ ਕਰ ਦਿੱਤਾ ਗਿਆ ਹੈ ਕਿ ਪਰਮੇਸ਼ਵਰ ਵੱਲੋਂ ਸੀ। ਹੁਣ ਥੋੜਾ ਜਿਹਾ ਸੋਚੋ, ਮੈਨੂੰ ਇਹਨਾਂ ਮੋਹਰਾਂ ਦਾ ਨਹੀਂ ਪਤਾ ਸੀ ਅਤੇ ਇਸੇ ਹਫ਼ਤੇ ਪ੍ਰਗਟ ਕੀਤੀਆਂ ਗਈਆਂ ਹਨ। ਕੀ ਕਿਸੇ ਨੇ ਇਹਦੇ ਬਾਰੇ ਸੋਚਿਆ ਕਿ ਉਹ ਇਹ 7 ਸਵਰਗਦੂਤ ਹਨ? ਉਹ ਸੰਦੇਸ਼ ਹੈ ਜਿਹੜਾ ਆ ਰਿਹਾ ਸੀ, ਉਹ ਦੂਤ ਮੈਨੂੰ ਉਸ ਸੰਦੇਸ਼ ਲਈ ਮੁੜ ਵਾਪਸ ਇੱਥੇ ਲੈ ਕੇ ਆ ਰਹੇ ਸਨ, ਸਮਝੇ? ਯਾਦ ਰੱਖੋ ਸੱਤਵਾਂ ਸੰਦੇਸ਼ ਵਾਹਕ ਸੀ ਸੱਤ ਸੰਦੇਸ਼ ਵਾਹਕ ਸਨ ਸੱਤਵਾਂ ਦੂਤ ਮੈਨੂੰ ਬਾਕੀ ਦੇ ਦੂਤਾਂ ਨਾਲੋਂ ਵੱਧ ਲੱਗ ਰਿਹਾ ਸੀ ਹੁਣ ਵੇਖੋ ਉਹ ਇਸ ਤਰ੍ਹਾਂ ਖੜੇ ਸਨ ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਸ ਧਿਆਨ ਦਿਓ ਮੈਂ ਇੱਥੇ ਖੜਾ ਸੀ ਅਤੇ ਮੈਂ ਉਹਨਾਂ ਦੂਸਰਿਆਂ ਨੂੰ ਵੇਖ ਰਿਹਾ ਸੀ ਵੇਖੋ ਇੱਕ ਉਹਨਾਂ ਛੋਟੀਆਂ ਚਿੜੀਆਂ ਦਾ ਪਹਿਲਾ ਚੁਣ ਉਹ ਹੇਠਾਂ ਨੂੰ ਖੰਭ ਮਾਰ ਰਹੀਆਂ ਸਨ ਤੁਹਾਨੂੰ ਉਹ ਯਾਦ ਹੈ ਅਤੇ ਸਾਰੇ ਪੂਰਬ ਵੱਲ ਨੂੰ ਉੱਡ ਗਏ ਅਤੇ ਦੂਜਾ ਚੁਣ ਉਹਨਾਂ ਨਾਲੋਂ ਜ਼ਿਆਦਾ ਚਮਕਦਾਰ ਜ਼ਿਆਦਾ ਵੱਡੇ ਪੰਛੀਆਂ ਦਾ ਸੀ ਉਹ ਵਿਕਣ ਨੂੰ ਘੁੱਗੀਆਂ ਵਰਗੇ ਤੇਜ਼ ਖੰਭਾਂ ਵਾਲੇ ਸਨ ਉਹ ਪੂਰਬ ਵੱਲ ਨੂੰ ਉੱਡ ਗਏ ਪਹਿਲੀ ਖੇਚ ਦੂਸਰੀ ਖੇਚ ਅਤੇ ਫਿਰ ਅਗਲੀ ਚੀਜ਼ ਦੂਤ ਸਨ ਅਤੇ ਜਿਵੇਂ ਹੀ ਮੈਂ ਉੱਥੇ ਹੀ ਖੜਾ ਸੀ ਅਤੇ ਧਮਾਕਾ ਚਲਾ ਗਿਆ ਅਤੇ ਮੈਂ ਇਸ ਪਾਸੇ ਪੱਛਮ ਵੱਲ ਨੂੰ ਵੇਖ ਰਿਹਾ ਸੀ ਅਤੇ ਉਹ ਆਏ ਅਤੇ ਉਹ ਮੈਨੂੰ ਬਸ ਉਸ ਵਿਚ ਚੁੱਕ ਕੇ ਲੈ ਗਏ ਮੈਂ ਆਪਣੀ ਸਮਝ ਤੋਂ ਖਤਮ ਹੋ ਗਿਆ ਅਤੇ ਜੋ ਆ ਰਹੇ ਸਨ ਉਹਨਾਂ ਵਿਚੋਂ ਇੱਕ ਅਨੋਖਾ ਲੱਗ ਰਿਹਾ ਸੀ ਉਹ ਮੇਰੇ ਖੱਬੇ ਪਾਸੇ ਸੀ ਜਿੱਥੋਂ ਦੀ ਮੈਂ ਝੁੰਡ ਵਿਚ ਦਾਖਲ ਹੋਇਆ ਪਰੰਤੂ ਖੱਬੇ ਤੋਂ ਸੱਜੇ ਵੱਲ ਨੂੰ ਗਿਣਨ ਤੇ ਉਹ ਸੱਤਵਾਂ ਸਵਰਗਦੂਤ ਸੀ ਲਾਗੇ ਆਉਂਦੇ ਹੋਏ ਸਮਝੇ ਹੁਣ ਯਾਦ ਰੱਖੋ ਸੱਤ ਸੰਦੇਸ਼ ਵਾਹਕ ਕੀ ਤੁਹਾਨੂੰ ਜੂਨੀਅਰ ਜੈਕਸਨ ਦੇ ਸੁਪਨੇ ਵਿਚ ਪਿਰਾਮਿਡ ਵਾਲੀ ਚਿੱਟੀ ਚਟਾਨ ਯਾਦ ਹੈ ਜਿਹਦਾ ਮੈਂ ਤੁਹਾਡੇ ਲਈ ਅਨੁਵਾਦ ਕੀਤਾ ਸੀ ਸਮਝੇ ਧਿਆਨ ਦਿਓ ਉਸ ਰਾਤ ਜਦੋਂ ਮੈਂ ਗਿਆ ਅਤੇ ਮੈਂ ਛੇ ਸੁਪਨੇ ਆਏ ਉਹਨਾਂ ਵਿਚੋਂ ਹਰੇਕ ਸਿੱਧਾ ਇੱਕ ਹੀ ਗੱਲ ਨਾਲ ਸੰਬੰਧ ਰੱਖਦਾ ਸੀ ਅਤੇ ਫਿਰ ਦਰਸ਼ਨ ਸ਼ੁਰੂ ਹੋਇਆ ਅਤੇ ਮੈਨੂੰ ਪੱਛਮ ਨੂੰ ਭੇਜਿਆ ਕਿ ਜੂਨੀਅਰ ਉਹ ਵੇਖ ਰਿਹਾ ਸੀ ਕਿਉਂ ਧਿਆਨ ਦਿਓ ਵੇਖੋ ਕਿੰਨਾ ਸਿੱਧ ਹੈ ਹੁਣ ਮੈਂ ਆਸ ਅਤੇ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਲੋਕ ਇਹ ਮਹਿਸੂਸ ਕਰਦੇ ਹੋ ਕਿ ਮੈਂ ਇਸ ਕਿਰਪਾ ਨੂੰ ਯਸੂ ਮਸੀਹ ਤੇ ਹੀ ਪਾਉਣਾ ਚਾਹੁੰਦਾ ਹਾਂ ਜੋ ਕਿ ਸਭ ਦਾ ਮਾਲਕ ਹੈ ਅਤੇ ਇਹੀ ਕਾਰਨ ਹੈ ਕਿ ਤੁਸੀਂ ਮੈਨੂੰ ਮੇਰੇ ਜੀਵਨ ਵਿਚ ਪਹਿਲਾਂ ਕਦੇ ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਸੁਣਿਆ ਹੋਵੇਗਾ ਪਰ ਇਹ ਸਮਾਂ ਨੇੜੇ ਆ ਰਿਹਾ ਹੈ ਸਮਝੇ ਹੁਣ ਇਹਦੇ ਤੇ ਧਿਆਨ ਦਿਓ ਇਸ ਨੂੰ ਯਕੀਨੀ ਬਣਾਉਣ ਲਈ ਤਾਂ ਕਿ ਹਿਰਦੇ ਦੇ ਅੰਦਰ ਬੈਠ ਜਾਵੇ ਮੈਂ ਫਿਰ ਤੁਹਾਨੂੰ ਛੱਡਣ ਲਈ ਤੈਅ ਕਰ ਰਿਹਾ ਹਾਂ ਮੈਂ ਨਹੀਂ ਜਾਣਦਾ ਹਾਂ ਕਿ ਮੈਂ ਕਿੱਥੇ ਜਾਵਾਂਗਾ ਮੈਂ ਦੂਸਰੇ ਥਾਵਾਂ ਤੇ ਵੀ ਪ੍ਰਚਾਰ ਕਰਨਾ ਹੈ ਪਰੰਤੂ ਹੁਣ ਇਹ ਤੁਸੀਂ ਕਹਿ ਸਕਦੇ ਹੋ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੱਟੜ ਪੰਥੀ ਸੁਣੇ ਹਨ ਮੈਨੂੰ ਨਹੀਂ ਪਤਾ ਕਿ ਮੈਂ ਕਿਸੇ ਦਾ ਵੀ ਨਿਆਂ ਨਹੀਂ ਕਰ ਸਕਦਾ ਮੈਂ ਸਿਰਫ ਪਰਮੇਸ਼ਵਰ ਨੂੰ ਜਵਾਬ ਦੇਣਾ ਹੈ ਕਿਉਂਕਿ ਜੋ ਮੈਨੂੰ ਆਪਣੇ ਲਈ ਆਪ ਪਰੰਤੂ ਕੀ ਕਦੇ ਇੱਕ ਵਾਰ ਵੀ ਇਸ ਤਰ੍ਹਾਂ ਹੋਇਆ ਕਿ ਮੈਂ ਤੁਹਾਨੂੰ ਪ੍ਰਭੂ ਦੇ ਨਾਮ ਤੇ ਕੋਈ ਗੱਲ ਦੱਸੀ ਹੋਵੇ ਜੋ ਕਿ ਇਹਨਾਂ ਸਾਲਾਂ ਵਿਚ ਠੀਕ ਨਹੀਂ ਸੀ ਕੋਈ ਵੀ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਹਮੇਸ਼ਾ ਉਹੀ ਦੱਸਿਆ ਹੈ ਇਸ ਤਰ੍ਹਾਂ ਉਸਨੇ ਇਹ ਦੱਸਿਆ ਹੈ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਇਹ ਵਿਖਾ ਦਿਆਂ ਕਿ ਬਿਲਕੁਲ ਸੱਚ ਹੈ ਅਤੇ ਇਹਨੂੰ ਸਾਬਤ ਕਰ ਦਿਆਂ ਹੁਣ ਯਾਦ ਕਰੋ ਇਹ ਕੋਈ ਤੁਹਾਡੇ ਵਿਚ ਨਬੀ ਜਾਂ ਆਤਮਿਕ ਹੈ ਤਾਂ ਮੈਂ ਯਹੋਵਾ ਸੁਪਨਿਆਂ ਅਤੇ ਦਰਸ਼ਨਾਂ ਵਿਚ ਉਹਦੇ ਨਾਲ ਗੱਲ ਕਰਾਂਗਾ ਸੁਪਨਿਆਂ ਦਾ ਅਨੁਵਾਦ ਕਰਾਂਗਾ ਕਿ ਇਹ ਯੂਸਫ ਉਹ ਸੁਪਨਿਆਂ ਦਾ ਅਨੁਵਾਦ ਕਰ ਸਕਦਾ ਸੀ ਅਤੇ ਦਰਸ਼ਨਾਂ ਨੂੰ ਵੇਖ ਅਤੇ ਬੋਲ ਸਕਦਾ ਸੀ ਕਿ ਇਹ ਸੱਚ ਹੈ ਹੁਣ ਇਸ ਤੇ ਧਿਆਨ ਦਿਓ ਹੁਣ ਯਾਦ ਇਹ ਵਾਪਰਿਆ ਜੂਨੀਅਰ ਇੱਕ ਮੈਦਾਨ ਵਿਚ ਖੜਾ ਸੀ ਇਹਦੇ ਵਿਚ ਇੱਕ ਬਹੁਤ ਵੱਡਾ ਪਿਰਾਮਿਡ ਸੀ ਇਸ ਤਰ੍ਹਾਂ ਅਤੇ ਉੱਥੇ ਪੱਥਰਾਂ ਤੇ ਕੁਝ ਲਿਖਿਆ ਹੋਇਆ ਸੀ ਅਤੇ ਮੈਂ ਉਹ ਲੋਕਾਂ ਤੇ ਪ੍ਰਗਟ ਕਰ ਰਿਹਾ ਸੀ ਜੂਨੀਅਰ ਕੀ ਇਹ ਠੀਕ ਹੈ ਇਸ ਦੇ ਹੋਣ ਤੋਂ ਲਗਭਗ ਇੱਕ ਸਾਲ ਪਹਿਲਾਂ ਇਹ ਵਾਪਰਿਆ ਹੁਣ ਅਗਲੀ ਗੱਲ ਤੇ ਧਿਆਨ ਦਿਓ ਮੈਂ ਇੱਕ ਤਰ੍ਹਾਂ ਦੀ ਸੱਬਲ ਲਈ ਅਤੇ ਉਹਨੂੰ ਕੱਟ ਦਿੱਤਾ ਅਤੇ ਉਸ ਵਿਚ ਅੰਦਰਲੇ ਪਾਸੇ ਚਿੱਟੀ ਚਟਾਨ ਸੀ ਅਤੇ ਉਸ ਤੇ ਕੁਝ ਵੀ ਲਿਖਿਆ ਹੋਇਆ ਨਹੀਂ ਸੀ ਅਤੇ ਉਸ ਸਮੇਂ ਮੈਂ ਪੱਛਮ ਵੱਲ ਨੂੰ ਜਾਣਾ ਸ਼ੁਰੂ ਕੀਤਾ ਅਤੇ ਮੈਂ ਉਹਨਾਂ ਸਾਰਿਆਂ ਨੂੰ ਦੱਸਿਆ ਮੈਂ ਕਿਹਾ ਉੱਥੇ ਪੱਛਮ ਨੂੰ ਨਾ ਜਾਇਓ ਇੱਥੇ ਹੀ ਰਹੋ ਅਤੇ ਇਸ ਵੱਲ ਵੇਖਦੇ ਰਹੋ ਜਦ ਤੱਕ ਮੈਂ ਵਾਪਸ ਨਹੀਂ ਮੁੜ ਆਉਂਦਾ ਮੈਂ ਪੱਛਮ ਵਿਚ ਧਮਾਕੇ ਲੈ ਗਿਆ ਵਾਪਸ ਪੂਰਬ ਵਿਚ ਪਵਿੱਤਰ ਆਤਮਾ ਨਾਲ ਇਸ ਨਾਂ ਲਿਖੇ ਹੋਏ ਵਚਨ ਦੇ ਅਨੁਵਾਦ ਨਾਲ ਮੁੜ ਆਇਆ ਹੁਣ ਜੇ ਸੰਪੂਰਨਤਾ ਵਿਚ ਸਰਵ ਸ਼ਕਤੀਮਾਨ ਪਰਮੇਸ਼ਵਰ ਨਹੀਂ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਇਹ ਕੀ ਹੈ ਮਿੱਤਰੋ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰਨ ਦੀ ਚਾਹ ਕਰ ਰਿਹਾ ਹਾਂ ਤੁਹਾਨੂੰ ਇਹ ਵਿਖਾਉਣ ਲਈ ਕਿ ਅਸੀਂ ਅੰਤ ਸਮੇਂ ਤੇ ਹਾਂ ਹੁਣ ਜੇ ਉਹ ਬਾਕੀ ਦੇ ਸਾਰੇ ਬਿਲਕੁਲ ਵਚਨ ਦੇ ਨਾਲ ਇੱਕ ਬਿੰਦੂ ਵਿਚ ਹਨ ਤਾਂ ਇਸ ਲਈ ਇਹ ਵੀ ਸਿੱਧਤਾ ਨਾਲ ਵਚਨ ਦੇ ਨਾਲ ਬਿੰਦੂ ਤੇ ਹੈ ਅਸੀਂ ਇੱਥੇ ਹਾਂ ਦੋਸਤੋ ਅਸੀਂ ਅੰਤ ਸਮੇਂ ਵਿਚ ਹਾਂ ਛੇਤੀ ਹੀ ਸਮਾਂ ਲੰਘ ਜਾਵੇਗਾ ਲੱਖਾਂ ਆਪਣੀਆਂ ਜਾਨਾਂ ਨਾਸ਼ ਕਰ ਲੈਣਗੇ ਲੱਖਾਂ ਜਿਹੜੇ ਹੁਣ ਇਹ ਨੇਚਾ ਕਰਦੇ ਹਨ ਕਿ ਉਹ ਬਚੇ ਹੋਏ ਹਨ ਉਸ ਪਰਮਾਣੂ ਯੁੱਗ ਵਿਚ ਪੁੱਠਾ ਹੋ ਜਾਣਗੇ ਅਸੀਂ ਅੰਤ ਸਮੇਂ ਵਿਚ ਰਹਿ ਰਹੇ ਹਾਂ ਸਰਵਸ਼ਕਤੀਮਾਨ ਪਰਮੇਸ਼ਵਰ ਦੀ ਕਿਰਪਾ ਨਾਲ ਉਸ ਦੀ ਸਹਾਇਤਾ ਨਾਲ ਜੋ ਉਸਦੇ ਲੋਕਾਂ ਲਈ ਹੈ ਤਾਂ ਕਿ ਉਹ ਅਗਾਂਹ ਮਸੀਹ ਦੀ ਛੇਤੀ ਹੋਣ ਵਾਲੀ ਆਮਦ ਨੂੰ ਵੇਖ ਸਕਣ। ਭਾਈ ਬ੍ਰਾਨਹਮ ਕਿੰਨੀ ਦੇਰ ਤੱਕ, ਹੋ ਸਕਦਾ ਹੈ 20 ਸਾਲ, ਹੋ ਸਕਦਾ ਹੈ 50 ਸਾਲ, ਹੋ ਸਕਦਾ ਹੈ 100 ਸਾਲ, ਮੈਨੂੰ ਨਹੀਂ ਪਤਾ। ਅਗਰ ਕੋਈ ਇਹ ਕਹਿੰਦਾ ਹੈ ਕਿ ਉਹ ਜਾਣਦੇ ਹਨ ਤਾਂ ਗਲਤ ਹਨ, ਸਮਝੇ ਉਹ ਨਹੀਂ ਜਾਣਦੇ ਹਨ, ਸਿਰਫ ਪਰਮੇਸ਼ਵਰ ਹੀ ਜਾਣਦਾ ਹੈ। ਹੁਣ ਧਿਆਨ ਦਿਓ, ਇਸ ਲਈ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਸੱਚ ਦੱਸਿਆ ਹੈ ਕਿ ਮੇਰੇ ਲਈ ਆਤਮਿਕ ਢੰਗ ਦੀ ਸਮਝ ਹੈ, ਸਮਝੇ ਪਵਿੱਤਰ ਆਤਮਾ ਰਾਹੀਂ ਪਰਖੀ ਗਈ ਹੈ ਅਤੇ ਉਹਨਾਂ ਵਿੱਚੋਂ ਹਰੇਕ ਦੁਆਰਾ ਇਹਦੀ ਥਾਂ ਬਾਈਬਲ ਵਿੱਚ ਪ੍ਰਮਾਣਿਤ ਕੀਤੀ ਗਈ ਹੈ। ਹੁਣ ਉਹ ਕਿਹੜਾ ਮਹਾਨ ਭੇਤ ਇਸ ਮੋਹਰ ਦੇ ਹੇਠਾਂ ਛੁਪਿਆ ਹੋਇਆ ਹੈ ਮੈਂ ਨਹੀਂ ਜਾਣਦਾ ਹਾਂ, ਮੈਨੂੰ ਇਹਦਾ ਨਹੀਂ ਪਤਾ ਹੈ, ਮੈਂ ਨਹੀਂ ਦੱਸ ਸਕਿਆ ਕਿ ਕੀ ਹੈ, ਕਿ ਇਹ ਕੀ ਕਿਹਾ ਗਿਆ, ਪਰੰਤੂ ਮੈਂ ਜਾਣਦਾ ਹਾਂ ਕਿ ਇਹ ਉਹ 7 ਗਰਜਾਂ ਸਨ ਜੋ ਬਿਲਕੁਲ ਨਜ਼ਦੀਕੀ ਵਿੱਚ ਆਪਣੀਆਂ ਆਵਾਜ਼ਾਂ ਦੇ ਰਹੀਆਂ ਸਨ। ਬਸ 7 ਅਲੱਗ ਅਲੱਗ ਵਾਰ ਧਮਾਕੇ ਦੀਆਂ ਆਵਾਜ਼ਾਂ ਸਨ ਅਤੇ ਕਿਸੇ ਹੋਰ ਚੀਜ਼ ਵਿੱਚ ਪ੍ਰਗਟ ਹੋਈਆਂ ਜਿਹੜੀਆਂ ਮੈਂ ਵੇਖੀਆਂ। ਫਿਰ ਜਦੋਂ ਮੈਂ ਇਹ ਵੇਖਿਆ, ਮੈਂ ਅਨੁਵਾਦ ਲਈ ਉਡੀਕ ਕੀਤੀ ਤੇ ਉੱਥੋਂ ਉੱਡਦਾ ਹੋਇਆ ਨਿਕਲਿਆ ਅਤੇ ਮੈਂ ਇਹਨੂੰ ਸਮਝ ਨਹੀਂ ਸਕਿਆ। ਦੋਸਤੋ, ਇਹ ਬਿਲਕੁਲ ਠੀਕ ਹੈ, ਸਮਝੇ ਹਾਲੇ ਇਹਦੇ ਲਈ ਸਮਾਂ ਪੂਰੀ ਤਰ੍ਹਾਂ ਨਹੀਂ ਆਇਆ ਹੈ, ਪਰੰਤੂ ਇਸ ਚੱਕਰ ਵਿੱਚ ਚੱਲ ਰਿਹਾ ਹੈ। ਵੇਖਿਆ ਇਹ ਨੇੜੇ ਆ ਰਿਹਾ ਹੈ, ਇਸ ਲਈ ਤੁਹਾਡੇ ਕਰਨ ਲਈ ਇਹੀ ਹੈ ਕਿ ਯਾਦ ਰੱਖੋ ਕਿ ਮੈਂ ਤੁਹਾਡੇ ਨਾਲ ਪ੍ਰਭੂ ਦੇ ਨਾਮ ਵਿੱਚ ਬੋਲਦਾ ਹਾਂ, ਤਿਆਰ ਹੋ ਜਾਓ ਕਿਉਂਕਿ ਤੁਸੀਂ ਨਹੀਂ ਜਾਣਦੇ ਕਦੋਂ ਕੁਝ ਵਾਪਰ ਸਕਦਾ ਹੈ। ਹੁਣ ਜਦੋਂ ਇਹ ਟੇਪ ਹੋ ਜਾਂਦਾ ਹੈ ਜੋ ਕਿ ਹੋ ਰਿਹਾ ਹੈ, ਤਾਂ ਸੰਭਵ ਹੈ ਕਿ ਮੇਰੇ 10,000 ਦੋਸਤਾਂ ਨੂੰ ਮੇਰੇ ਕੋਲੋਂ ਦੂਰ ਕਰ ਦੇਵੇਗਾ, ਕਿਉਂਕਿ ਉਹ ਇਹ ਕਹਿਣ ਜਾ ਰਹੇ ਹਨ ਕਿ ਭਾਈ ਬ੍ਰਾਨਹਮ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪਰਮੇਸ਼ਵਰ ਦਾ ਨਬੀ ਅਤੇ ਸੇਵਕ ਜਾਂ ਅਜਿਹਾ ਹੀ ਕੁਝ ਬਣਾਉਣ ਦਾ ਯਤਨ ਕਰ ਰਿਹਾ ਹੈ। ਮੇਰੇ ਭਾਈਓ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਇੱਕ ਗਲਤੀ ਹੈ, ਮੈਂ ਸਿਰਫ ਤੁਹਾਨੂੰ ਉਹ ਦੱਸ ਰਿਹਾ ਹਾਂ ਜੋ ਮੈਂ ਵੇਖਿਆ ਹੈ ਅਤੇ ਜੋ ਕੁਝ ਮੈਨੂੰ ਦੱਸਿਆ ਗਿਆ ਹੈ, ਅਤੇ ਹੁਣ ਤੁਸੀਂ ਜੋ ਚਾਹੋ ਕਰੋ। ਮੈਨੂੰ ਨਹੀਂ ਪਤਾ ਕਿ ਕਿਹੜਾ ਕੀ ਹੋਣ ਜਾ ਰਿਹਾ ਹੈ, ਮੈਨੂੰ ਨਹੀਂ ਪਤਾ, ਮੈਨੂੰ ਬਸ ਇੰਨਾ ਪਤਾ ਹੈ ਕਿ ਉਹ 7 ਗਰਜਾਂ ਆਪਣੇ ਵਿੱਚ ਉਸ ਭੇਤ ਨੂੰ ਰੱਖਦੀਆਂ ਹਨ ਕਿ ਸਵਰਗ ਚੁੱਪ ਸੀ। ਕਿ ਹਰ ਕੋਈ ਸਮਝ ਗਿਆ? ਇਹ ਸਮਾਂ ਹੋ ਸਕਦਾ ਹੈ, ਇਹ ਸਮਾਂ ਹੁਣ ਹੋ ਸਕਦਾ ਹੈ ਕਿ ਉਹ ਮਹਾਨ ਵਿਅਕਤੀ ਜਿਹੜੇ ਦ੍ਰਿਸ਼ ਤੇ ਆਉਣ ਦੀ ਅਸੀਂ ਆਸ ਕਰਦੇ ਹਾਂ, ਦ੍ਰਿਸ਼ ਤੇ ਪ੍ਰਗਟ ਹੋ ਸਕਦਾ ਹੈ। ਹੋ ਸਕਦਾ ਹੈ ਕਿ ਇਹ ਸੇਵਕਾਈ ਜੋ ਕਿ ਮੈਂ ਲੋਕਾਂ ਨੂੰ ਵਚਨ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਨੀਂਹ ਨੂੰ ਰੱਖੇ, ਇਹ ਇਸ ਤਰ੍ਹਾਂ ਹੈ ਤਾਂ ਮੈਂ ਤੁਹਾਡੀ ਭਲਾਈ ਲਈ ਛੱਡ ਰਿਹਾ ਹਾਂ। ਇੱਕ ਸਮੇਂ ਤੇ ਅਸੀਂ ਦੋਨੋਂ ਇਕੱਠੇ ਨਹੀਂ ਰਹਿ ਸਕਦੇ, ਸਮਝੇ? ਇਹ ਹੈ ਤਾਂ ਉਹ ਵਧੇਗਾ, ਮੈਂ ਘਟਾਂਗਾ, ਮੈਨੂੰ ਨਹੀਂ ਪਤਾ, ਪਰੰਤੂ ਮੈਨੂੰ ਪਰਮੇਸ਼ਵਰ ਕੋਲੋਂ ਖਾਸ ਮੌਕਾ ਮਿਲਿਆ ਕਿ ਮੈਂ ਵੇਖਾਂ ਤੇ ਸਮਝਾਂ ਕਿ ਇਹ ਕੀ ਸੀ, ਸਮਝੇ ਕਿ ਇੰਨਾ ਪ੍ਰਗਟ ਕਰਾਂ। ਹੁਣ ਇਹ ਸੱਚ ਹੈ ਅਤੇ ਹੁਣ ਮੈਨੂੰ ਯਕੀਨ ਹੈ ਕਿ ਤੁਸੀਂ ਇਹਨਾਂ ਗੱਲਾਂ ਤੇ ਧਿਆਨ ਦਿੱਤਾ ਹੋਵੇਗਾ ਜਿਹੜੀਆਂ ਕਿਸ ਹਫ਼ਤੇ ਹੋ ਰਹੀਆਂ ਸਨ, ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਉਹ ਛੋਟੇ ਮੁੰਡੇ ਕੋਲਿਨਸ ਵੱਲ ਯੋਥੇ ਪਿਆ ਉਸ ਰਾਤ ਮਾਰ ਰਿਹਾ ਸੀ, ਉਹ ਛੋਟੀ ਕੈਂਸਰ ਵਾਲੀ ਕੁੜੀ ਵੱਲ ਧਿਆਨ ਦਿੱਤਾ ਹੋਵੇਗਾ। ਪਰਮੇਸ਼ਵਰ ਦਾ ਰਾਜ ਆ ਰਿਹਾ ਹੈ, ਇਹ ਨਕਾਰਤਮਕ ਤੋਂ ਸਕਾਰਤਮਕ ਵਿੱਚ ਬਦਲਦਾ ਜਾ ਰਿਹਾ ਹੈ। ਹੁਣ ਇਹ ਲੋਕਾਂ ਦੇ ਦਿਲਾਂ ਨੂੰ ਬਿਠਾ ਨਾ ਦੇਵੇ, ਧਰਮੀ ਠਹਿਰਾਏ ਜਾਣ ਤੋਂ ਪਵਿੱਤਰ ਠਹਿਰਾਏ ਜਾਣ ਤੱਕ, ਅਤੇ ਫਿਰ ਪਵਿੱਤਰ ਆਤਮਾ ਦਾ ਬਪਤਿਸਮਾ, ਅਤੇ ਫਿਰ ਇੱਥੇ, ਸਮਝੇ? ਅਸੀਂ ਹਰ ਸਮੇਂ ਬਸ ਪਰਮੇਸ਼ਵਰ ਦੇ ਨਜ਼ਦੀਕ ਆ ਰਹੇ ਹਾਂ। ਕੀ ਤੁਸੀਂ ਮੈਥੋਡਿਸਟ ਸੇਵਾਦਾਰੋ ਨਹੀਂ ਵੇਖ ਸਕਦੇ ਕਿਵੇਂ ਤੁਹਾਡਾ ਸੰਦੇਸ਼ ਜੋ ਕਿ ਪਵਿੱਤਰ ਠਹਿਰਾਏ ਜਾਂਦਾ ਸੀ ਉਸ ਤੋਂ ਉੱਪਰ ਸੀ ਜੋ ਲੂਥਰ ਨੇ ਪ੍ਰਚਾਰ ਕੀਤਾ ਸੀ? ਤੁਸੀਂ ਪੈਂਟੀਕਾਸਲੋ, ਕੀ ਤੁਸੀਂ ਆਪਣੇ ਬਪਤਿਸਮੇ ਦੇ ਸੰਦੇਸ਼ ਨੂੰ ਨਹੀਂ ਵੇਖ ਸਕਦੇ? ਉਹ ਮੈਥੋਡਿਸਟਾਂ ਦੇ ਪ੍ਰਚਾਰ ਤੋਂ ਅੱਗੇ ਸੀ। ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਹੈ? ਉਹ ਸਾਡੇ ਕੋਲ ਅੱਗੇ ਜਾਣ ਲਈ ਬਹੁਤ ਸਾਰੀਆਂ ਗੱਲਾਂ ਹਨ ਅਤੇ ਠੀਕ ਹੈ, ਅਤੇ ਜੇ ਕੋਈ ਵੀ ਹੋਵੇ ਜਿਹੜਾ ਗਲਤ ਜਾਂ ਕੁਝ ਅਜਿਹਾ ਕਹਿੰਦੇ ਹੋਣ ਜੋ ਅਸਲ ਵਿੱਚ ਹੀ ਝੂਠ ਹੈ ਤੇ ਸੱਚਾਈ ਨਾ ਹੋਵੇ, ਮੈਂ ਉਹਦੇ ਨਾਲ ਘਿਰਣਾ ਕਰਦਾ ਹਾਂ, ਪਰੰਤੂ ਮੈਂ ਠੋਸ ਸੱਚਾਈ ਨਾਲ ਪਿਆਰ ਕਰਦਾ ਹਾਂ। ਇਹਦੇ ਨਾਲ ਕੋਈ ਪਰਵਾਹ ਨਹੀਂ ਕਿ ਇਹ ਇੱਧਰ ਜਾਂ ਉੱਧਰ ਕਿੰਨਾ ਵਿਘਨ ਪਾਉਂਦੀ ਹੈ, ਇਹ ਸੱਚਾਈ ਹੈ ਤਾਂ ਪਰਮੇਸ਼ਵਰ ਇਹਨੂੰ ਪ੍ਰਗਟ ਕਰ ਦੇਵੇਗਾ ਕਿ ਇਹ ਸੱਚਾਈ ਹੈ, ਅਤੇ ਜੇ ਉਹ ਛੇਤੀ ਇਹਨਾਂ ਦਿਨਾਂ ਵਿੱਚ ਇਹ ਨਹੀਂ ਕਰਦਾ ਤਾਂ ਮੇਰੇ ਦਰਸ਼ਨ ਸੱਚੇ ਨਹੀਂ ਸਨ। ਹੁਣ ਤੁਸੀਂ ਵੇਖੋ ਕਿ ਮੈਂ ਆਪਣੇ ਆਪ ਨੂੰ ਕਿੱਥੇ ਰੱਖਿਆ ਹੈ। ਭਾਈ ਬ੍ਰਾਨਹਮ, ਇਹ ਕਦੋਂ ਹੋਵੇਗਾ ਮੈਂ ਤੁਹਾਨੂੰ ਨਹੀਂ ਦੱਸ ਸਕਦਾ, ਮੈਨੂੰ ਨਹੀਂ ਪਤਾ, ਪਰੰਤੂ ਇਹਨਾਂ ਹੀ ਕਿਸੇ ਦਿਨਾਂ ਵਿੱਚ ਇੱਕ ਦਿਨ ਜੇ ਅਸੀਂ ਇਸ ਧਰਤੀ ਤੇ ਫਿਰ ਕਦੇ ਨਾ ਮਿਲੇ ਤਾਂ ਅਸੀਂ ਉੱਥੇ ਮਸੀਹ ਦੇ ਨਿਆਂ ਦੇ ਸਿੰਘਾਸਨ ਸਾਹਮਣੇ ਮਿਲਣ ਜਾ ਰਹੇ ਹਾਂ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਉਸ ਕਮਰੇ ਵਿਚ ਜਿਹੜਾ ਪ੍ਰਕਾਸ਼ ਪਰਮੇਸ਼ਵਰ ਵੱਲੋਂ ਆਇਆ ਉਹ ਉਹਨਾਂ ਬਾਕੀਆਂ ਵਾਂਗੂ ਹੈ ਜੋ ਉਸ ਮੋਹਰ ਦਾ ਇੱਕ ਭੇਦ ਕਾਰਨ ਕਿ ਉਹ ਪ੍ਰਗਟ ਨਹੀਂ ਕੀਤਾ ਗਿਆ ਇਹ ਸੱਤ ਗਰੀਆਂ ਦੇ ਬੋਲੇ ਹੋਏ ਸ਼ਬਦ ਸਨ ਅਤੇ ਸੰਪੂਰਨ ਹੈ ਕਿਉਂਕਿ ਇਹਦੇ ਬਾਰੇ ਵਿਚ ਕੋਈ ਵੀ ਕੁਝ ਨਹੀਂ ਜਾਣਦਾ ਹੈ ਇਥੋਂ ਤੱਕ ਇਹ ਲਿਖਿਆ ਵੀ ਨਹੀਂ ਗਿਆ ਇਸ ਲਈ ਅਸੀਂ ਅੰਤ ਸਮੇਂ ਵਿਚ ਹਾਂ ਅਸੀਂ ਇੱਥੇ ਹਾਂ ਮੈਂ ਉਹਦੇ ਵਚਨ ਲਈ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਮੈਂ ਉਹਦਾ ਯਸੂ ਮਸੀਹ ਲਈ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੇ ਪਾਪਾਂ ਦੇ ਇਵਜ ਲਈ ਉਸ ਨੂੰ ਭੇਜਣ ਤੋਂ ਬਿਨਾਂ ਅਸੀਂ ਗੁਨਾਹ ਦੀ ਵੱਡੀ ਦਲ ਦਲ ਵਿਚ ਬਿਨਾਂ ਕਿਸੇ ਆਸ ਦੇ ਪਏ ਹੋਏ ਹੁੰਦੇ ਪ੍ਰੰਤੂ ਉਸ ਦੀ ਕਿਰਪਾ ਨਾਲ ਉਸ ਦਾ ਲਹੂ ਸਾਰੇ ਪਾਪਾਂ ਨੂੰ ਧੋਂਦਾ ਹੈ ਜਿਵੇਂ ਕਿ ਸਿਆਹੀ ਦਾ ਇੱਕ ਤੁਪਕਾ ਬਾਲਟੀ ਭਰੇ ਹੋਏ ਰੰਗ ਵਿਚ ਸੁੱਟਣ ਤੇ ਉਸ ਸਿਆਹੀ ਨੂੰ ਫਿਰ ਦੁਬਾਰਾ ਕਦੇ ਨਹੀਂ ਲੱਭ ਸਕਦੇ ਜਦੋਂ ਤੁਹਾਡੇ ਕੋਲ ਮੰਨ ਲੈ ਗਏ ਪਾਪ ਹੁੰਦੇ ਹਨ ਤਾਂ ਯਸੂ ਮਸੀਹ ਦੇ ਲਹੂ ਵਿਚ ਪਾ ਦਿੱਤੇ ਜਾਂਦੇ ਹਨ ਪਰਮੇਸ਼ਵਰ ਉਹਨਾਂ ਨੂੰ ਭੁੱਲ ਜਾਂਦਾ ਹੈ ਉਹ ਕਦੇ ਕੀਤੇ ਹੀ ਨਹੀਂ ਗਏ ਅਤੇ ਜਦੋਂ ਤੱਕ ਉਹ ਕੁਰਬਾਨੀ ਸਾਡੇ ਪਾਪਾਂ ਦੇ ਪ੍ਰਾਸ਼ਚਿਤ ਲਈ ਉੱਥੇ ਮੌਜੂਦ ਹੈ ਤਦ ਇਹੀ ਹੈ ਅਸੀਂ ਅਗਾਂਹ ਤੋਂ ਹੁਣ ਪਾਪੀ ਨਹੀਂ ਹਾਂ ਅਸੀਂ ਪਰਮੇਸ਼ਵਰ ਦੀ ਕਿਰਪਾ ਨਾਲ ਮਸੀਹੀ ਹਾਂ ਅਤੇ ਯਾਦ ਰੱਖੋ ਅਸੀਂ ਆਪਣੀ ਨਿਗਾਹ ਵਿਚ ਇੰਨੇ ਖਰਾਬ ਹਾਂ ਜਿੰਨੇ ਕਿ ਅਸੀਂ ਸੀ ਪਰੰਤੂ ਵੇਖੋ ਪਰਮੇਸ਼ਵਰ ਦੀ ਕਿਰਪਾ ਜੋ ਸਾਡੇ ਤੇ ਪ੍ਰਗਟ ਹੋਈ ਇਸੇ ਨੇ ਹੀ ਸਾਨੂੰ ਜੋ ਅਸੀਂ ਅੱਜ ਹਾਂ ਬਣਾਇਆ ਹੈ ਮਸੀਹੀ ਭਾਈ ਅਤੇ ਭੈਣ ਬਣਾਇਆ ਹੈ ਮੇਰੇ ਲਈ ਇਹ ਹਫਤਾ ਬਹੁਤ ਹੀ ਸ਼ਾਨਦਾਰ ਰਿਹਾ ਹੈ ਮੈਂ ਥੱਕ ਗਿਆ ਹਾਂ ਮੇਰਾ ਦਿਮਾਗ ਥੱਕ ਗਿਆ ਹੈ ਕਿਉਂਕਿ ਮੈਂ ਜੋ ਕੁਝ ਆਪਣੇ ਪੂਰੇ ਯਤਨ ਨਾਲ ਕਰ ਸਕਦਾ ਸੀ ਅਤੇ ਹਰੇਕ ਦਿਨ ਕੁਝ ਅਜੀਬ ਜਿਹਾ ਹੋ ਰਿਹਾ ਹੈ ਮੈਂ ਕਮਰੇ ਵਿਚ ਘੁੰਮਦੇ ਹੋਏ ਕੁਝ ਮਿੰਟਾਂ ਲਈ ਹੈਰਾਨ ਹੋਇਆ ਹੋਵਾਂਗਾ ਅਤੇ ਕੁਝ ਵੇਖਿਆ ਜਿਹਨੇ ਮੈਨੂੰ ਪੂਰਾ ਘੁਮਾ ਦਿੱਤਾ ਅਤੇ ਇੱਥੇ ਮੈਂ ਉੱਥੇ ਜਾ ਕੇ ਉਹਨਾਂ ਪਰਚੀਆਂ ਨੂੰ ਚੁੱਕਦਾ ਮੈਂ ਡਾਕਟਰ ਸਮਿਥ ਓਰੀਆ ਸਮਿਥ ਦੀਆਂ ਕਿਤਾਬਾਂ ਨੂੰ ਚੁੱਕਦਾ ਅਤੇ ਉਹ ਸਾਰੇ ਲੇਖਕਾਂ ਤੇ ਸਭ ਕੁਝ ਮੈਂ ਉਹਨਾਂ ਦੀਆਂ ਪੁਸਤਕਾਂ ਨੂੰ ਪੜਿਆ ਮੈਂ ਕਹਿੰਦਾ ਹਾਂ ਕਿ ਹੁਣ ਇੱਥੇ ਛੇਵੀਂ ਮੋਹਰ ਹੈ ਇੱਥੇ ਚੌਥੀ ਮੋਹਰ ਹੈ ਹੁਣ ਇਹ ਆਦਮੀ ਕੀ ਕਹਿੰਦਾ ਹੈ ਉਹ ਕਹੇਗਾ ਕਿ ਭਾਈ ਇਹ ਸੀ ਜਾਂ ਕੁਝ ਹੋਰ ਮੈਂ ਹੋਰ ਆਦਮੀ ਦੀ ਕਿਤਾਬ ਚੁੱਕਦਾ ਤੇ ਵੇਖਦਾ ਉਸਨੇ ਕਿਹਾ ਇਹ ਸੋਚਿਆ ਸੀ ਅਤੇ ਇਹ ਇਸ ਤਰ੍ਹਾਂ ਲੱਗਦਾ ਹੈ ਮੈਂ ਬਸ ਇਹ ਠੀਕ ਕੰਮ ਨਹੀਂ ਕਰ ਸਕੇ ਸਮਝੇ ਤਦ ਫਿਰ ਮੈਂ ਸੋਚਿਆ ਪ੍ਰਭੂ ਇਹ ਕੀ ਗੱਲ ਹੈ ਅਤੇ ਮੈਂ ਥੋੜੀ ਦੇਰ ਤੱਕ ਫਰਸ਼ ਤੇ ਇਧਰ ਉਧਰ ਘੁੰਮਣ ਲੱਗ ਪਿਆ ਮੈਂ ਗੋਡਿਆਂ ਪਾਰ ਹੋ ਕੇ ਦੁਆ ਕਰਦਾ ਫਿਰ ਜਾ ਕੇ ਬਾਈਬਲ ਚੁੱਕਦਾ ਬੈਠ ਕੇ ਪੜ੍ਹਦਾ ਅਤੇ ਫਿਰ ਘੁੰਮਦਾ ਅਤੇ ਫਿਰ ਇਕਦਮ ਜਦੋਂ ਮੈਂ ਸ਼ਾਂਤ ਹੋ ਜਾਂਦਾ ਤਾਂ ਇਹ ਇਸ ਤਰ੍ਹਾਂ ਪ੍ਰਗਟ ਹੋਣਾ ਸ਼ੁਰੂ ਹੁੰਦਾ ਅਤੇ ਫਿਰ ਮੈਂ ਜਲਦੀ ਨਾਲ ਆਪਣਾ ਪੈਨ ਚੁੱਕਦਾ ਅਤੇ ਜੋ ਕੁਝ ਵੇਖਦਾ ਉਸ ਨੂੰ ਲਿਖਣਾ ਸ਼ੁਰੂ ਕਰ ਦਿੰਦਾ ਇਹਨੂੰ ਬੜੇ ਹੀ ਧਿਆਨ ਨਾਲ ਇਸ ਤਰ੍ਹਾਂ ਵੇਖਦਾ ਜਾਂ ਤਾਂ ਕਿ ਮੈਂ ਲਿਖ ਨਹੀਂ ਲੈਂਦਾ ਅਤੇ ਫਿਰ ਬਾਕੀ ਬਚੇ ਹੋਏ ਦਿਨ ਵਿਚ ਮੈਂ ਜਾ ਕੇ ਇਹਨੂੰ ਲੱਭਦਾ ਤੇ ਵੇਖਦਾ ਕਿ ਇਹ ਸਾਰੇ ਵਚਨ ਨਾਲ ਮੇਲ ਖਾਂਦਾ ਹੈ ਅਤੇ ਫਿਰ ਸਾਰੀਆਂ ਗੱਲਾਂ ਨੂੰ ਪਰਖਦਾ ਸਮਝੇ ਅਤੇ ਇਹ ਮੈਨੂੰ ਇੱਥੇ ਮਿਲ ਜਾਂਦਾ ਅਤੇ ਮੈਂ ਸੋਚਦਾ ਹਾਂ ਹੁਣ ਇੱਥੇ ਬਹੁਤ ਸਾਰੇ ਲੋਕਾਂ ਨੇ ਦਰਸ਼ਨ ਵੇਖੇ ਬਹੁਤ ਸਾਰਿਆਂ ਨੂੰ ਪ੍ਰਕਾਸ਼ ਮਿਲੇ ਜੇਕਰ ਇਹ ਵਚਨ ਦੇ ਵਿਰੁੱਧ ਹੈ ਤਾਂ ਉਹਨੂੰ ਛੱਡ ਦਿਓ ਇਹ ਠੀਕ ਹੈ ਇਹਨੂੰ ਛੱਡ ਦਿਓ ਹੁਣ ਮੈਂ ਭੱਜਦਾ ਇਸ ਤਰ੍ਹਾਂ ਹੇਠਾਂ ਚਲਾ ਜਾਂਦਾ ਮੈਂ ਛੋਟੀਆਂ ਗੱਲਾਂ ਨੂੰ ਇਕੱਠਾ ਕਰਦਾ ਮੈਂ ਸੋਚਦਾ ਕਿ ਹੁਣ ਸੰਗਤੀ ਇਸ ਨੂੰ ਸੁਣ ਕੇ ਖੁਸ਼ ਹੋਵੇਗੀ ਕਿਉਂਕਿ ਇਹ ਇੱਥੇ ਅਤੇ ਉੱਥੇ ਮੇਲ ਖਾਂਦਾ ਹੈ ਹੁਣ ਅਸੀਂ ਵੇਖੀਏ ਕਿ ਕਿੱਥੇ ਕੀ ਕਹਿੰਦਾ ਹੈ ਹਾਂਜੀ ਜੀ ਹਾਂ ਇਹ ਠੀਕ ਇੱਥੇ ਹੈ ਸਮਝੇ ਅਤੇ ਵਾਪਸ ਬਾਈਬਲ ਵਿਚ ਦੀ ਹੁੰਦੇ ਹੋਏ ਲਿਆਉਂਦਾ ਅਤੇ ਸਾਰਾ ਹਫਤਾ ਸਾਰੀਆਂ ਗੱਲਾਂ ਨੂੰ ਮਿਲਾਉਂਦਾ ਇਹ ਇੱਥੇ ਟੇਪ ਤੇ ਹੈ ਤੁਹਾਡਾ ਉਹਨਾਂ ਲਈ ਸਵਾਗਤ ਹੈ ਅਤੇ ਮੈਂ ਆਪਣੀ ਸਮਝ ਮਸੀਹੀ ਸੰਗਤੀ ਪਰਮੇਸ਼ਵਰ ਦੀ ਕਿਰਪਾ ਨਾਲ ਜਿਹੜੀ ਸਾਰਿਆਂ ਮਨੁੱਖਾਂ ਤੇ ਯਸੂ ਮਸੀਹ ਰਾਹੀਂ ਹੈ ਦੇ ਦੁਆਰਾ ਬਹੁਤ ਵਧੀਆ ਯਤਨ ਨਾਲ ਕੀਤਾ ਹੈ ਮੈਂ ਜਿੰਨਾ ਵਧੀਆ ਜਾਣਦਾ ਹਾਂ ਕਿ ਕਿਵੇਂ ਕਰਨਾ ਹੈ ਮੈਂ ਕੀਤਾ ਹੈ ਤੁਸੀਂ ਇੱਕ ਵਧੀਆ ਸੁਣਨ ਵਾਲੇ ਰਹੇ ਹੋ ਇੰਨੇ ਵਧੀਆ ਢੰਗ ਨਾਲ ਹੋਰ ਕੋਈ ਨਹੀਂ ਬੈਠ ਸਕਦਾ ਸੀ ਤੁਸੀਂ ਸਭ ਇੱਥੇ ਦਿਨ ਦੇ 1 ਵਜੇ ਆਏ ਸੀ ਅਤੇ 5 ਵਜੇ ਤੱਕ ਅਤੇ ਤਦ ਉਹਨਾਂ ਨੇ ਭਵਨ ਖੋਲਿਆ ਅਤੇ ਲਿਆਏ ਲੋਕਾਂ ਨੂੰ ਅੰਦਰ ਆਉਣ ਦਿੱਤਾ ਤੁਸੀਂ ਠੰਡ ਵਿਚ ਖੜੇ ਰਹੇ ਤੁਸੀਂ ਬਰਫ਼ ਵਿਚ ਬੈਠੇ ਰਹੇ ਤੁਸੀਂ ਸਭ ਕੁਝ ਕੀਤਾ ਕੰਧਾਂ ਦੇ ਨਾਲ ਲੱਗੇ ਖੜੇ ਰਹੇ ਜਾਂ ਤੱਕ ਤੁਹਾਡੀਆਂ ਲੱਤਾਂ ਦਰਦ ਨਾ ਕਰਨ ਲੱਗ ਪਈਆਂ ਮੈਂ ਆਦਮੀਆਂ ਨੂੰ ਵੇਖਦਾ ਹਾਂ ਕਿ ਉਹ ਹੇਠਾਂ ਬੈਠੇ ਅਤੇ ਔਰਤਾਂ ਨੂੰ ਬੈਠਣ ਦਿੱਤਾ ਅਤੇ ਦੂਸਰੇ ਲੋਕ ਇਸ ਤਰ੍ਹਾਂ ਖੜੇ ਰਹੇ ਹੋਣਗੇ ਅਤੇ ਆਲੇ ਦੁਆਲੇ ਬੈਠੇ ਅਤੇ ਮੈਂ ਸੋਚਿਆ ਪ੍ਰਭੂ ਸਾਰੇ ਇਹ ਭੇਦ ਭਰਿਆ ਹਫਤਾ ਰਿਹਾ ਸਾਰੀਆਂ ਗੱਲਾਂ ਇੱਕ ਤਰ੍ਹਾਂ ਨਾਲ ਅਜੀਬ ਰਹੀਆਂ ਕਿਵੇਂ ਸਭ ਲੋਕ ਆਏ ਉਹਨਾਂ ਨੂੰ ਚਾਰੇ ਪਾਸੇ ਬਾਹਰ ਖਿੜਕੀਆਂ ਦਰਵਾਜ਼ਿਆਂ ਦੇ ਪਿੱਛੇ ਆਲੇ ਦੁਆਲੇ ਜਿੱਥੇ ਕਿਤੇ ਵੀ ਉਹ ਸੁਣ ਸਕਦੇ ਸਨ ਸੁਣਦੇ ਹੋਏ ਵੇਖਿਆ ਅਤੇ ਜਿੱਥੋਂ ਤੱਕ ਬੋਲਣ ਵਾਲੇ ਦੀ ਗੱਲ ਹੈ, ਮੈਂ ਇਸ ਤੋਂ ਬਹੁਤ ਦੂਰ ਹਾਂ। ਮੈਨੂੰ ਇੰਨਾ ਗਿਆਨ ਹੈ ਕਿ ਮੈਂ ਜਾਣਦਾ ਹਾਂ ਕਿ ਮੈਂ ਇੱਕ ਬੁਲਾਰਾ ਨਹੀਂ ਹਾਂ, ਪਰੰਤੂ ਕਿਉਂ ਲੋਕਾਂ ਨੇ ਬੈਠ ਕੇ ਇਸ ਤਰ੍ਹਾਂ ਸੁਣਿਆ, ਕਿਉਂ ਉਹਨਾਂ ਨੇ ਇਸ ਤਰ੍ਹਾਂ ਕੀਤਾ। ਉਹ ਮੇਰੇ ਵਰਗੇ ਆਦਮੀ ਨੂੰ ਸੁਣਨ ਨਹੀਂ ਆਉਂਦੇ ਹਨ, ਪਰੰਤੂ ਉਹ ਇਸ ਲਈ ਆ ਰਹੇ ਹਨ ਕਿਉਂਕਿ ਉਸ ਵਿੱਚ ਕੁਝ ਹੈ ਜੋ ਲੋਕਾਂ ਨੂੰ ਇਸ ਵਿੱਚ ਖਿੱਚ ਰਿਹਾ ਹੈ। ਸਮਝੇ, ਇਸ ਵਿੱਚ ਕੁਝ ਹੈ ਜੋ ਉਹਨਾਂ ਨੂੰ ਖਿੱਚ ਰਿਹਾ ਹੈ। ਜਿਵੇਂ ਕਿ ਮੇਰੀ ਪਤਨੀ ਨੇ ਇੱਥੇ ਖੜੇ ਹੋ ਕੇ ਗਾਇਆ ਜਦੋਂ ਮੈਂ ਸ਼ੁਰੂ ਕੀਤਾ, ਉਹ ਪੂਰਬ ਅਤੇ ਪੱਛਮ ਤੋਂ ਆਏ, ਉਹ ਦੂਰ ਦੇਸ਼ ਵਿੱਚੋਂ ਆਏ ਕਿ ਰਾਜੇ ਦੀ ਮੇਜ਼ ਤੇ ਮਹਿਮਾਨਾਂ ਵਾਂਗ ਖਾਣਾ ਖਾਣ। ਇਹ ਮੁਸਾਫਰ ਕਿੱਡੇ ਮੁਬਾਰਕ ਹਨ, ਉਸਦੇ ਪਵਿੱਤਰ ਚਿਹਰੇ ਨੂੰ ਵੇਖ ਰਹੇ ਹਨ, ਰੱਬੀ ਪ੍ਰਕਾਸ਼ ਨਾਲ ਚਮਕ ਰਹੇ ਹਨ, ਉਸਦੀ ਕਿਰਪਾ ਦੇ ਮੁਬਾਰਕ ਭਾਗੀਦਾਰ, ਜਿਵੇਂ ਕਿ ਉਸਦੇ ਮੁਕਟ ਦੇ ਰਤਨ ਚਮਕਦੇ ਹਨ। ਕਾਸ਼ ਤੁਸੀਂ ਆਪਣੇ ਦਿਮਾਗ ਵਿੱਚ ਹਮੇਸ਼ਾ ਇਹ ਰੱਖੋ ਕਿ ਅਸੀਂ ਯਸੂ ਦੇ ਮੁਕਟ ਦੇ ਰਤਨ ਹੋ ਜਾਈਏ। ਪਲੂਸ ਨੇ ਕਲੀਸੀਆ ਨੂੰ ਕਿਹਾ, ਤੁਸੀਂ ਉਸਦੇ ਮੁਕਟ ਦੇ ਹੀਰੇ ਮੋਤੀ ਹੋ। ਅਸੀਂ ਯਸੂ ਮਸੀਹ ਦੇ ਮੁਕਟ ਦੇ ਰਤਨ ਬਣਨਾ ਚਾਹੁੰਦੇ ਹਾਂ। ਅਸੀਂ ਕਦੇ ਵੀ ਇੱਕ ਵਿਅਕਤੀ ਨੂੰ ਉਹਦੇ ਵਿੱਚ ਨਹੀਂ ਲਗਾਉਣਾ ਚਾਹੁੰਦੇ। ਤੁਸੀਂ ਮੇਰੇ ਬਾਰੇ ਵਿੱਚ ਸਭ ਕੁਝ ਭੁੱਲ ਜਾਓ। ਮੈਂ ਤੁਹਾਡਾ ਭਾਈ ਹਾਂ, ਮੈਂ ਇੱਕ ਪਾਪੀ ਹਾਂ ਜੋ ਕਿਰਪਾ ਦੇ ਨਾਲ ਬਚਾਇਆ ਗਿਆ, ਜੀਣ ਦੇ ਯੋਗ ਨਹੀਂ ਹਾਂ। ਇਹ ਬਿਲਕੁਲ ਠੀਕ ਹੈ, ਮੈਂ ਹਲੀਮ ਹੋਣ ਲਈ ਨਹੀਂ ਕਹਿ ਰਿਹਾ ਹਾਂ, ਇਹ ਸੱਚ ਹੈ। ਮੇਰੇ ਵਿੱਚ ਕੁਝ ਵੀ ਨਹੀਂ ਹੈ, ਇੱਕ ਵੀ ਚੰਗੀ ਗੱਲ ਨਹੀਂ, ਇੱਕ ਵੀ ਨਹੀਂ, ਪਰੰਤੂ ਪਰਮੇਸ਼ਵਰ ਦੀ ਕਿਰਪਾ ਨੇ ਮੇਰੀਆਂ ਧੁੰਦਲੀਆਂ ਅੱਖਾਂ ਨੂੰ ਸਮੇਂ ਦੇ ਪਰਦੇ ਦੇ ਪਿੱਛੇ ਵੇਖ ਲੈਣ ਦਿੱਤਾ, ਅਤੇ ਮੈਂ ਉਹਨਾਂ ਚੀਜ਼ਾਂ ਨੂੰ ਸਾਹਮਣੇ ਵੇਖਿਆ ਅਤੇ ਵਾਪਸ ਆਇਆ। ਜਦੋਂ ਮੈਂ ਇੱਕ ਛੋਟਾ ਜਿਹਾ ਮੁੰਡਾ ਸੀ, ਮੈਂ ਲੋਕਾਂ ਦੇ ਨਾਲ ਪਿਆਰ ਕੀਤਾ। ਮੈਂ ਹਮੇਸ਼ਾ ਇਹ ਚਾਹਿਆ ਕਿ ਕੋਈ ਮੇਰੇ ਨਾਲ ਪਿਆਰ ਕਰੇ ਅਤੇ ਮੇਰੇ ਨਾਲ ਗੱਲਾਂ ਕਰੇ। ਮੇਰੇ ਪਰਿਵਾਰ ਦੇ ਨਾਮ ਕਰਕੇ ਕੋਈ ਇਹ ਨਹੀਂ ਕਰਦਾ ਸੀ, ਕੋਈ ਮੇਰੇ ਨਾਲ ਗੱਲਾਂ ਨਹੀਂ ਕਰਦਾ ਸੀ, ਪਰੰਤੂ ਜਦ ਮੈਂ ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸਮਰਪਿਤ ਕਰ ਦਿੱਤਾ, ਤਦ ਪਿੱਛਿਓ ਸਾਡੇ ਲੋਕ ਆਇਰਿਸ਼ ਹੋਣ ਕਾਰਨ ਮੈਂ ਸੋਚਿਆ ਸ਼ਾਇਦ ਉਹ ਸਾਰੇ ਕੈਥੋਲਿਕ ਸਨ, ਅਤੇ ਸੰਭਵ ਹੋ ਸਕਦਾ ਹੈ ਕਿ ਮੈਂ ਉੱਥੇ ਗਿਆ ਅਤੇ ਉਹ ਕਿਸੇ ਤਰ੍ਹਾਂ ਦਾ ਸੀ, ਅਤੇ ਮੈਂ ਪਹਿਲਾਂ ਬੈਪਟਿਸਟ ਚਰਚ ਵਿੱਚ ਗਿਆ ਅਤੇ ਉਹ ਕੁਝ ਹੋਰ ਸੀ। ਮੈਂ ਕਿਹਾ, ਪ੍ਰਭੂ ਕੋਈ ਤਾਂ ਅਜਿਹਾ ਰਾਹ ਹੋਵੇਗਾ ਜਿਹੜਾ ਸੱਚਾ ਹੈ, ਅਤੇ ਕਿਸੇ ਚੀਜ਼ ਨੇ ਕਿਹਾ ਇਹ ਸਿਰਫ ਵਚਨ ਹੈ। ਮੈਂ ਉਹ ਸ਼ਬਦ ਫੜ ਲਿਆ, ਹਰ ਦਰਸ਼ਨ ਨੂੰ ਵੇਖੋ, ਹਰ ਜਗ੍ਹਾ। ਜਿਸ ਦਿਨ ਮੈਂ ਸਾਹਮਣੇ ਉਸ ਖੂੰਜੇ ਦਾ ਪੱਥਰ ਰੱਖਿਆ ਅਤੇ ਉਸਨੇ ਇਹ ਰੱਖਿਆ, ਉਸ ਵੇਰ ਜੋ ਉਸਨੇ ਮੈਨੂੰ ਦਰਸ਼ਨ ਵਿੱਚ ਵਿਖਾਇਆ, ਮੈਂ ਉਸ ਵਿੱਚ ਉਹੀ ਲਿਖਿਆ। ਵੇਲੇ ਕੁ ਵੇਲੇ ਉਸ ਵਿੱਚ ਲੱਗਾ ਰਹਿ, ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕਦੇ ਤਾੜਨਾ ਤੇ ਤਕੀਦ ਕਰ, ਕਿਉਂ ਜੋ ਸਮਾਂ ਆਵੇਗਾ ਜਦੋਂ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਜਨੂਨ ਦੇ ਕਾਰਨ ਆਪਣੇ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਢੇਰ ਸਾਰੇ ਗੁਰੂ ਧਾਰਨਗੇ, ਅਤੇ ਸੱਚਾਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ। ਅਤੇ ਮੈਂ ਉਹ ਦੋ ਰੁੱਖ ਵੇਖੇ ਜਿਨ੍ਹਾਂ ਦੇ ਨੇੜੇ ਮੈਂ ਖੜਾ ਸੀ, ਜੋ ਬਿਲਕੁਲ ਇਹੀ ਕੰਮ ਕਰਦੇ ਹਨ। ਇਹ ਠੀਕ ਹੈ, ਅਤੇ ਅਸੀਂ ਵੀ ਇਸੇ ਹਾਲਤ ਵਿੱਚ ਹਾਂ, ਅਤੇ ਸੱਚ ਹੈ। ਅਤੇ ਹੁਣ ਤੁਸੀਂ ਨਹੀਂ, ਮੈਂ ਫਿਰ ਤੁਹਾਡਾ ਉਤਸ਼ਾਹ ਵਧਾਉਂਦਾ ਹਾਂ, ਕਦੇ ਵੀ ਕਿਸੇ ਨੂੰ ਧੰਨਵਾਦ ਨਾ ਕਹੋ, ਕੋਈ ਸੇਵਾਦਾਰ ਜਾਂ ਕਿਸੇ ਮਰਨਹਾਰ ਮਨੁੱਖ ਨੂੰ ਇਸ ਤਰ੍ਹਾਂ ਸੋਚ ਕੇ ਨਾ ਕਹੋ, ਉਸ ਵਿੱਚ ਕੁਛ ਵੀ ਭਲਾ ਨਹੀਂ ਹੈ, ਕਿਉਂਕਿ ਕੋਈ ਵੀ ਨਹੀਂ ਹੈ, ਮੈਨੂੰ ਕੋਈ ਪਰਵਾਹ ਨਹੀਂ, ਉਹ ਕੌਣ ਹੈ। ਕਿਸੇ ਵੀ ਮਨੁੱਖ ਵਿੱਚ ਕੋਈ ਭਲਾਈ ਨਹੀਂ ਹੈ, ਇਹ ਸਹੀ ਹੈ। ਯੇ ਇੱਥੇ ਬਹੁਤ ਸਾਰੀਆਂ ਤੁਰੀਆਂ ਦਾ ਢੇਰ ਪਿਆ ਹੋਵੇ, ਉਹਨਾਂ ਵਿੱਚੋਂ ਇੱਕ ਨਿਸ਼ਚਿਤ ਸੰਗੀਤ ਤੋਂ ਲਾਂਬੇ ਹੋ ਕੇ ਆਵਾਜ਼ ਕਰੇ, ਤਾਂ ਮਨੁੱਖ ਹੈ। ਉਹ ਤੁਰੀਆਂ ਤਾਂ ਬਿਲਕੁਲ ਗੁੰਗੀਆਂ ਹਨ, ਇਹ ਤਾਂ ਆਦਮੀ ਹੈ ਜੋ ਤੁਰੀ ਨੂੰ ਵਜਾਉਂਦਾ ਹੈ, ਉਹ ਜਾਣਦਾ ਹੈ ਕਿ ਉਹ ਕੀ ਕਰਨ ਜਾ ਰਿਹਾ ਹੈ। ਜਿਹਨੇ ਤੁਰੀ ਫੜੀ ਹੋਈ ਹੈ, ਤੁਰੀ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹਦੇ ਪਿੱਛੇ ਜੋ ਅਕਲ ਹੈ, ਆਵਾਜ਼ ਉਸ ਵਿੱਚੋਂ ਆ ਰਹੀ ਹੈ, ਇਹ ਠੀਕ ਹੈ। ਇਸ ਲਈ ਸਾਰੀਆਂ ਤੁਰੀਆਂ ਇੱਕੋ ਵਰਗੀਆਂ ਹਨ, ਸਾਰੇ ਮਨੁੱਖ ਇੱਕੋ ਵਰਗੇ ਹਨ, ਸਾਰੇ ਮਸੀਹੀ ਇੱਕੋ ਵਰਗੇ ਹਨ, ਸਾਡੇ ਵਿੱਚੋਂ ਕੋਈ ਵੀ ਮਹਾਨ ਮਨੁੱਖ ਨਹੀਂ ਹੈ, ਅਸੀਂ ਮਹਾਨ ਆਦਮੀ ਮਹਾਨ ਔਰਤਾਂ ਨਹੀਂ ਹਾਂ, ਅਸੀਂ ਸਾਰੇ ਭਾਈ ਭੈਣਾਂ ਹਾਂ, ਸਾਰੇ ਇੱਕੋ ਵਰਗੇ ਹਾਂ, ਇੱਕ ਹੀ ਹਾਲਤ ਵਿੱਚ ਹਾਂ, ਅਸੀਂ ਮਹਾਨ ਨਹੀਂ ਹਾਂ। ਕੋਈ ਕਿਸੇ ਨੂੰ ਕਿਸੇ ਤੋਂ ਮਹਾਨ ਨਹੀਂ ਬਣਾਉਂਦਾ, ਇੱਕ ਵੀ ਗੱਲ ਨਹੀਂ, ਕੋਈ ਕੁਝ ਵੀ ਕਰੇ ਨਹੀਂ ਸ਼੍ਰੀਮਾਨ ਜੀ, ਪਰੰਤੂ ਅਸੀਂ ਸਭ ਸਿਰਫ ਬਸ ਮਨੁੱਖ ਹੀ ਹਾਂ। ਗੱਲਾਂ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਨਾ ਕਰੋ, ਕੁਝ ਵੀ ਵੱਧ ਕਰਨ ਦਾ ਯਤਨ ਨਾ ਕਰੋ, ਸਿਵਾਏ ਉਸ ਦੀ ਨੇੜਤਾ ਵਿੱਚ ਜੀਵਨ ਬਤੀਤ ਕਰਨ ਦੇ। ਯਿਸੂ ਮਸੀਹ ਨੂੰ ਆਦਰ ਅਤੇ ਮਹਿਮਾ ਦਿੰਦੇ ਰਹੋ। ਹੁਣ ਹਰ ਕੋਈ ਇਹਨੂੰ ਸਮਝ ਰਿਹਾ ਹੈ, ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ। ਕੀ ਤੁਸੀਂ ਇਹ ਕਰਦੇ ਹੋ? ਮੈਂ ਉਸਦੇ ਨਾਲ ਪਿਆਰ ਕਰਦਾ ਹਾਂ ਅਤੇ ਮੈਂ ਕਰਾਂਗਾ। ਮੈਂ ਉਸਦੇ ਨਾਲ ਪਿਆਰ ਕਰਦਾ ਹਾਂ ਕਿਉਂਕਿ ਪਹਿਲਾਂ ਉਹਨੇ ਮੇਰੇ ਨਾਲ ਪਿਆਰ ਕੀਤਾ। ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਉੱਤੇ ਖਰੀਦਿਆ। ਪਰਮੇਸ਼ਵਰ ਦੀ ਵਡਿਆਈ ਹੋਵੇ ਕਿ ਹਰ ਕੋਈ ਚੰਗੀ ਤਰ੍ਹਾਂ ਸਮਝ ਗਿਆ। ਯਾਦ ਕਰੋ ਜਦੋਂ ਮੈਂ ਪਹਿਲਾਂ ਸ਼ੁਰੂ ਕੀਤਾ ਸੀ, ਕਿਹਨੇ ਸਾਡੀ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਵਾਂਗ ਕਿਹਦੇ ਤੇ ਪ੍ਰਗਟ ਹੋਈ ਕਿ ਉਸਨੇ ਤੁਹਾਡੇ ਉੱਤੇ ਆਪਣੀ ਕਿਰਪਾ ਅਤੇ ਭਲਾਈ ਪ੍ਰਗਟ ਕੀਤੀ। ਆਮੇਨ। ਬਾ ਯਾਦ ਰੱਖਿਓ, ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ। ਹੁਣ ਮੈਂ ਘਰ ਵਾਪਸ ਜਾ ਰਿਹਾ ਹਾਂ, ਮੈਂ ਇੱਥੇ ਫਿਰ ਵਾਪਸ ਆਵਾਂਗਾ। ਇਹ ਪ੍ਰਭੂ ਨੇ ਚਾਹਿਆ ਤਾਂ ਲਗਭਗ 1 ਜੂਨ ਨੂੰ ਹੋ ਸਕਦਾ ਹੈ। ਇਹ ਪ੍ਰਭੂ ਨੇ ਮੇਰੇ ਦਿਲ ਵਿੱਚ ਪਾਇਆ ਗਰਮੀਆਂ ਦੇ ਸ਼ੁਰੂ ਵਿੱਚ, ਜਿਵੇਂ ਜੂਨ ਜਾਂ ਇਸੇ ਤਰ੍ਹਾਂ ਹੋ ਸਕਦਾ ਹੈ। ਜੇ ਪ੍ਰਭੂ ਦੇਰ ਕਰੇ ਤਾਂ ਬਰਫ਼ ਡਿੱਗਣ ਤੋਂ ਪਹਿਲਾਂ ਮੈਂ ਵਾਪਸ ਆਉਣਾ ਚਾਹਾਂਗਾ ਅਤੇ ਆਖਰੀ 7 ਤੁਰੀਆਂ ਲਈ ਦੂਸਰੀਆਂ 7 ਰਾਤਾਂ ਤੈਅ ਕਰਾਂਗਾ। ਕੀ ਤੁਸੀਂ ਇਹਨੂੰ ਪਸੰਦ ਕਰਦੇ ਹੋ? ਕੀ ਤੁਸੀਂ ਇਹਨੂੰ ਪਸੰਦ ਕਰੋਗੇ? ਕੀ ਤੁਸੀਂ ਮੇਰੇ ਲਈ ਦੁਆ ਕਰੋਗੇ ਕਿ ਪਰਮੇਸ਼ਵਰ ਮੇਰੀ ਸਹਾਇਤਾ ਕਰੇ? ਠੀਕ ਹੈ, ਜਦ ਤੱਕ ਮੈਂ ਤੁਹਾਨੂੰ ਦੁਬਾਰਾ ਨਾ ਮਿਲਾਂ, ਇਸ ਪੁਰਾਣੇ ਵਧੀਆ ਗੀਤ ਨੂੰ ਯਾਦ ਰੱਖਣਾ। ਮੈਂ ਉਸਦੇ ਨਾਲ ਪਿਆਰ ਕਰਦਾ ਹਾਂ, ਮੈਂ ਉਸਦੇ ਨਾਲ ਪਿਆਰ ਕਰਦਾ ਹਾਂ। ਕਿਉਂਕਿ ਪਹਿਲਾਂ ਉਹਨੇ ਮੇਰੇ ਨਾਲ ਪਿਆਰ ਕੀਤਾ, ਅਤੇ ਮੇਰੀ ਮੁਕਤੀ ਨੂੰ ਕਲਵਰੀ ਦੇ ਰੁੱਖ ਉੱਤੇ ਖਰੀਦਿਆ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਸਿਰਾਂ ਨੂੰ ਝੁਕਾਓ। ਮੈਂ ਤੁਹਾਡੇ ਲਈ ਬੇਨਤੀ ਕਰਨਾ ਚਾਹੁੰਦਾ ਹਾਂ, ਇਸ ਤੋਂ ਪਹਿਲਾਂ ਕਿ ਪਾਦਰੀ ਤੁਹਾਨੂੰ ਵਿਦਾ ਕਰੇ, ਮੈਂ ਤੁਹਾਡੇ ਲਈ ਦੁਆ ਕਰਨੀ ਚਾਹੁੰਦਾ ਹਾਂ। ਸਾਡੇ ਸਵਰਗੀ ਪਿਤਾ, ਹੁਣ ਦੇ ਪ੍ਰਭੂ ਕੀ ਲੋਕ ਸਮਝ ਜਾਣ। ਮੈਂ ਸਮਝਦਾ ਹਾਂ ਕਿ ਕੁਝ ਹੈ ਜੋ ਨਹੀਂ ਸਮਝਦੇ, ਪਰੰਤੂ ਪਿਤਾ ਹੁਣ ਦੇ ਕਿ ਉਹ ਮਕਸਦ ਨੂੰ ਜਾਣਨ ਅਤੇ ਕਾਸ਼ ਕਿ ਉਹ ਸਮਝਣ ਕਿ ਇਹ ਉਹਨਾਂ ਤੇ ਤੇਰੀ ਕਿਰਪਾ ਹੈ ਕਿ ਗੱਲਾਂ ਪ੍ਰਗਟ ਕੀਤੀਆਂ ਗਈਆਂ ਹਨ, ਅਤੇ ਪ੍ਰਭੂ ਇਹਨਾਂ ਗੱਲਾਂ ਲਈ ਜਿਹੜੀਆਂ ਤੂੰ ਸਾਡੇ ਤੇ ਪ੍ਰਗਟ ਕੀਤੀਆਂ ਹਨ, ਇਹਨਾਂ ਦੇ ਗਿਆਨ ਲਈ ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਤੇ ਮੈਂ ਹਰੇਕ ਜੋ ਇੱਥੇ ਹੈ, ਹਰੇਕ ਜਿਹਨੇ ਸੰਗਤੀਆਂ ਵਿੱਚ ਹਿੱਸਾ ਲਿਆ ਹੈ, ਉਹਨਾਂ ਲਈ ਦੁਆ ਕਰਦਾ ਹਾਂ। ਇਹ ਕੋਈ ਇੱਥੇ ਅਜਿਹਾ ਹੈ ਜੋ ਪ੍ਰਤੀਤ ਨਾ ਕਰਦਾ ਹੋਵੇ, ਪ੍ਰਭੂ ਹੁਣ ਦੇ ਕਿ ਉਹ ਪ੍ਰਤੀਤ ਕਰਨ ਵਾਲਾ ਹੋ ਜਾਵੇ। ਮੈਂ ਉਹਨਾਂ ਲਈ ਦੁਆ ਕਰਦਾ ਹਾਂ ਜੋ ਟੇਪ ਦੁਆਰਾ ਸੰਦੇਸ਼ ਸੁਣਨਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਘਰਾਂ ਵਿੱਚ ਅਤੇ ਬਹੁਤ ਸਾਰੀਆਂ ਥਾਵਾਂ ਵਿੱਚ ਬਹੁਤ ਸਾਰੇ ਅਵਿਸ਼ਵਾਸੀਆਂ ਦੇ ਹੱਥਾਂ ਵਿੱਚ ਜਾਣ, ਪਰੰਤੂ ਪਿਤਾ ਮੈਂ ਇਹਨਾਂ ਵਿੱਚੋਂ ਹਰ ਇੱਕ ਲਈ ਦੁਆ ਕਰਦਾ ਹਾਂ, ਇਸ ਤੋਂ ਪਹਿਲਾਂ ਕਿ ਉਹ ਕੋਈ ਮਾੜਾ ਸ਼ਬਦ ਬੋਲਣ, ਅਜਿਹਾ ਹੋਵੇ ਕਿ ਉਹ ਪਹਿਲਾਂ ਬੈਠ ਕੇ ਅਤੇ ਵਚਨ ਵਿੱਚ ਲੱਭਣ ਜਿਹਦੇ ਦੁਆਰਾ ਕਿਹਾ ਗਿਆ ਹੈ, ਅਤੇ ਫਿਰ ਤੈਨੂੰ ਕਹਿਣ ਉਹ ਜੋ ਅਸਲ ਵਿੱਚ ਇਮਾਨਦਾਰ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਸੱਚ ਹੈ ਜਾਂ ਨਹੀਂ। ਪਿਤਾ ਮੈਂ ਉਹਨਾਂ ਵਿੱਚੋਂ ਹਰ ਇੱਕ ਲਈ ਦੁਆ ਕਰਦਾ ਹਾਂ, ਮੈਂ ਉਹਨਾਂ ਲਈ ਜਿਹੜੇ ਕੰਧਾਂ ਦੇ ਨਾਲ ਖੜੇ ਹਨ, ਜਿਹੜੇ ਬਾਹਰ ਖੜੇ ਹਨ, ਜਿਹੜੇ ਆਪਣੀਆਂ ਕਾਰਾਂ ਵਿੱਚ ਬੈਠੇ ਹਨ, ਛੋਟੇ ਬੱਚਿਆਂ ਲਈ ਅਤੇ ਉਹ ਸਭ ਜੋ ਅੰਦਰ ਹਨ, ਉਹਨਾਂ ਲਈ ਦੁਆ ਕਰਦਾ ਹਾਂ। ਅਤੇ ਪ੍ਰਭੂ ਮੈਂ ਉਹਨਾਂ ਸਭਨਾਂ ਲਈ ਦੁਆ ਕਰਦਾ ਹਾਂ, ਮੈਂ ਦੁਆ ਕਰਦਾ ਹਾਂ ਕਿ ਮੇਰੀ ਦੁਆ ਦਾ ਜਵਾਬ ਇਹਨਾਂ ਸਭਨਾਂ ਨੂੰ ਬਰਕਤ ਦੇਣ ਦੇ ਰਾਹੀਂ ਦਿੱਤਾ ਜਾਵੇ। ਪ੍ਰਭੂ ਪਹਿਲਾਂ ਇਹਨਾਂ ਸਭਨਾਂ ਨੂੰ ਅਨੰਤ ਜੀਵਨ ਦੇ। ਮੈਂ ਦੁਆ ਕਰਦਾ ਹਾਂ ਕਿ ਇਹਨਾਂ ਵਿੱਚੋਂ ਇੱਕ ਵੀ ਨਸ਼ਟ ਨਾ ਹੋਵੇ, ਇੱਕ ਵੀ ਨਹੀਂ। ਅਤੇ ਹੁਣ ਪਿਤਾ ਅਸੀਂ ਨਹੀਂ ਜਾਣਦੇ ਮਹਾਨ ਘਟਨਾ ਕਦੋਂ ਘਟੇਗੀ, ਪਰੰਤੂ ਜਦੋਂ ਅਸੀਂ ਇਹਨਾਂ ਚਿੰਨ੍ਹਾਂ ਨੂੰ ਪ੍ਰਗਟ ਹੁੰਦੇ ਵੇਖਦੇ ਹਾਂ ਅਤੇ ਵਚਨ ਦੇ ਅਨੁਸਾਰ ਹੋ ਰਹੇ ਹਨ, ਤਾਂ ਸਾਡੇ ਦਿਲ ਚੇਤਾਵਨੀ ਨਾਲ ਉੱਛਲਦੇ ਹਨ। ਅਤੇ ਪਿਤਾ ਪਰਮੇਸ਼ਵਰ, ਮੈਂ ਬੇਨਤੀ ਕਰਦਾ ਹਾਂ ਕਿ ਤੂੰ ਸਾਡੀ ਮਦਦ ਕਰ। ਮੈਂ ਬੇਨਤੀ ਕਰਦਾ ਹਾਂ ਕਿ ਤੂੰ ਸਾਡੇ ਪਿਆਰੇ ਪਾਸਟਰ ਭਾਈ ਨੇਵਲ ਦੀ ਸਹਾਇਤਾ ਕਰ, ਪ੍ਰਭੂ ਉਸ ਨੂੰ ਕਿਰਪਾ ਅਤੇ ਸ਼ਾਂਤੀ ਅਤੇ ਸਮਝ ਨਾਲ ਭਰ ਦੇ, ਤਾਂ ਕਿ ਉਹ ਜਮ੍ਹਾਂ ਕੀਤੇ ਹੋਏ ਭੋਜਨ ਨੂੰ ਲੈ ਕੇ ਪਰਮੇਸ਼ਵਰ ਦੇ ਲੇਲਿਆਂ ਨੂੰ ਖਵਾਏ। ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰੋਗਾਂ ਨੂੰ ਸਾਡੇ ਵਿੱਚੋਂ ਕੱਢ ਦੇ। ਇੰਜ ਹੋਵੇ ਕਿ ਜਦ ਕਦੇ ਲੋਕ ਬਿਮਾਰ ਹੋਣ ਤਾਂ ਉਹ ਪ੍ਰਭੂ ਯਸੂ ਮਸੀਹ ਦਾ ਲਹੂ ਜੋ ਹਾਜ਼ਰ ਹੈ ਅਤੇ ਜੋ ਜਗਵੇਦੀ ਤੇ ਹਮੇਸ਼ਾ ਪ੍ਰਾਸ਼ਿਤ ਲਈ ਪ੍ਰਾਪਤ ਹੈ ਨੂੰ ਯਾਦ ਰੱਖਣ। ਅਤੇ ਮੇਰੀ ਦੁਆ ਹੈ ਕਿ ਉਹ ਉਸੇ ਵੇਲੇ ਚੰਗੇ ਹੋ ਜਾਣ। ਅਤੇ ਮੈਂ ਦੁਆ ਕਰਦਾ ਹਾਂ ਕਿ ਤੂੰ ਸ਼ੈਤਾਨ ਦੀ ਤਾਕਤ ਨੂੰ ਉਹਨਾਂ ਤੋਂ ਦੂਰ ਰੱਖ, ਕਿਉਂ ਹੌਸਲਾ ਨਾ ਛੱਡਣ ਜਾਂ ਕੋਈ ਉਹਨਾਂ ਕੋਲ ਅਕੀਦਾ ਨਾ ਬਣਵਾਏ। ਪ੍ਰਭੂ ਵੈਰੀ ਦੀਆਂ ਸਾਰੀਆਂ ਸ਼ਕਤੀਆਂ ਨੂੰ ਉਹਨਾਂ ਤੋਂ ਲਾਂਭੇ ਰੱਖ। ਤੂੰ ਆਪਣੇ ਵਚਨ ਲਈ ਸਾਨੂੰ ਪਵਿੱਤਰ ਕਰ, ਪ੍ਰਭੂ ਇਹ ਬਖਸ਼ ਦੇ। ਤਦ ਪ੍ਰਭੂ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਸਹਾਇਤਾ ਕਰੇਗਾ। ਮੈਂ ਪ੍ਰਭੂ ਖਤਮ ਹੋ ਰਿਹਾ ਹਾਂ, ਮੈਂ ਜਾਣਦਾ ਹਾਂ ਕਿ ਮੇਰੇ ਦਿਨ ਬਹੁਤ ਜ਼ਿਆਦਾ ਨਹੀਂ ਹਨ, ਅਤੇ ਮੈਂ ਦੁਆ ਕਰਦਾ ਹਾਂ ਕਿ ਤੂੰ ਮੇਰੀ ਮਦਦ ਕਰ, ਮੈਨੂੰ ਸੱਚਾ ਇਮਾਨਦਾਰ ਅਤੇ ਨਿਸ਼ਕਪਟ ਰਹਿਣ ਲਈ ਕਿਰਪਾ ਦੇ, ਤਾਂ ਕਿ ਮੈਂ ਵਚਨ ਦੀ ਗਵਾਹੀ ਦੇ ਸਕਾਂ ਜਿੱਥੇ ਕਿਤੇ ਤੂੰ ਠਹਿਰਾਇਆ ਹੋਇਆ ਹੈ ਕਿ ਮੈਂ ਗਵਾਹੀ ਦਿਆਂ, ਅਤੇ ਜਦ ਸਮਾਂ ਆਵੇ ਕਿ ਮੈਂ ਜ਼ਰੂਰ ਸੌਂ ਜਾਵਾਂ ਅਤੇ ਨਦੀ ਦੇ ਦੂਸਰੇ ਪਾਸੇ ਪਹੁੰਚ ਜਾਵਾਂ ਅਤੇ ਲਹਿਰਾਂ ਅੰਦਰ ਆਉਣ ਲੱਗਣ। ਹੇ ਪਰਮੇਸ਼ਵਰ, ਹੋਣ ਦੇ ਕਿ ਮੈਂ ਇਸ ਯੋਗ ਹੋ ਸਕਾਂ ਕਿ ਇਸ ਤਲਵਾਰ ਨੂੰ ਕਿਸੇ ਹੋਰ ਨੂੰ ਸੌਂਪ ਸਕਾਂ ਜੋ ਇਹਦੇ ਪ੍ਰਤੀ ਇਮਾਨਦਾਰ ਹੋਵੇਗਾ ਪ੍ਰਭੂ, ਅਤੇ ਸੱਚਾਈ ਨੂੰ ਲੈ ਕੇ ਚੱਲੇ। ਪ੍ਰਭੂ ਇਹ ਬਖਸ਼ ਦੇ, ਅਤੇ ਤਦ ਤੱਕ ਮੇਰੀ ਸਹਾਇਤਾ ਕਰ ਕਿ ਮੈਂ ਬਹੁਤ ਮਜ਼ਬੂਤ ਅਤੇ ਸਿਹਤਮੰਦ ਅਤੇ ਤਕੜਾ ਬਣਿਆ ਰਹਾ। ਮੇਰੀ ਕਲੀਸਿਆ ਦੀ ਮਦਦ ਕਰ ਪ੍ਰਭੂ, ਸਾਨੂੰ ਸਾਰਿਆਂ ਨੂੰ ਬਰਕਤ ਦੇ। ਅਸੀਂ ਤੇਰੇ ਹੀ ਹਾਂ, ਅਸੀਂ ਮਹਿਸੂਸ ਕਰਦੇ ਹਾਂ ਕਿ ਤੇਰਾ ਆਤਮਾ ਸਾਡੇ ਵਿਚਕਾਰ ਹੈ। ਅਸੀਂ ਨਿਸ਼ਚਾ ਕਰਦੇ ਹਾਂ ਕਿ ਤੂੰ ਸਾਡੀਆਂ ਦੁਆਵਾਂ ਦਾ ਜਵਾਬ ਦੇਵੇਂਗਾ, ਕਿਉਂਕਿ ਅਸੀਂ ਆਪਣੇ ਆਪ ਨੂੰ ਤੇਰੇ ਵਚਨ ਨਾਲ ਤੇਰੀ ਸੇਵਾ ਲਈ ਆਪਣੇ ਜੀਵਨ ਦੇ ਬਾਕੀ ਸਾਰੇ ਦਿਨ ਜੋ ਇਸ ਧਰਤੀ ਤੇ ਬਚੇ ਹਨ ਯਿਸੂ ਮਸੀਹ ਦੇ ਨਾਮ ਵਿਚ, ਉਸ ਦੀ ਵਡਿਆਈ ਲਈ ਜੋ ਸਾਡਾ ਪਿਆਰਾ ਬਚਾਉਣ ਵਾਲਾ ਹੈ ਦੇ ਨਾਮ ਵਿਚ ਸੌਂਪਦੇ ਹਾਂ। ਆਮੇਨ। ਮੈਂ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ ਆਪਣੇ ਪੂਰੇ ਦਿਲ ਨਾਲ, ਕਿਉਂਕਿ ਪਹਿਲਾਂ ਉਹਨੇ ਮੇਰੇ ਨਾਲ ਪਿਆਰ ਕੀਤਾ। ਭਾਈ ਨੇਵਲ, ਪ੍ਰਭੂ ਤੁਹਾਨੂੰ ਬਰਕਤ ਦੇਵੇ।
You have just finished hearing the original Seventh Seal as it was preached in its entirety on Sunday evening, March 24th, 1963, at the Branham Tabernacle in Jeffersonville, Indiana. Brother Branham did not want this original recording released. The next day, Monday, March 25th, 1963, Brother Branham went to the motel room of Brother Fred Sothman and Brother James McGuire, who were at that time in charge of making the tapes. Brother Branham told these brothers, "I don't want this message sent out the way it is." After listening to the tape himself, he instructed the brothers to stop the tape at a certain point, and at that point recorded a new portion of approximately 20 minutes in length. This new portion was then used in place of the original ending. This recording was the only released version of the Seventh Seal until 1966. After Brother Branham left the scene, the board of the William Branham Evangelistic Association unanimously agreed to release the tape originally recorded at the tabernacle. Since that time, both versions have been available. We have now placed this additional message of Brother Branham on one tape with the original Seventh Seal. The next voice you hear will be Brother Branham in the motel room on Monday, March 25th, 1963.
ਇੱਕ ਵਧੀਆ ਗੱਲ ਹੋਵੇਗੀ ਕਿ ਉਹ ਇਹਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ, ਕਿਉਂਕਿ ਜੇ ਉਹ ਜਾਣਦਾ ਤਾਂ ਉਹ ਇਸ ਦੀ ਨਕਲ ਕਰ ਲੈਂਦਾ। ਕੰਮ ਕਰਨ ਵਿੱਚ ਇਹੀ ਉਸ ਦੀ ਚਲਾਕੀ ਹੈ। ਇਸ ਲਈ ਇਸ ਤਰ੍ਹਾਂ ਪਰਮੇਸ਼ਵਰ ਨੇ ਇਸ ਨੂੰ ਦੁਨੀਆਂ ਤੋਂ ਛੁਪਾਉਣ ਲਈ ਬਣਾਇਆ ਹੈ। ਇੱਥੋਂ ਤੱਕ ਕਿ ਸੁਰਗ ਵਿੱਚ ਇਹਨੂੰ ਸਮਝਣ ਦਾ ਕੋਈ ਢੰਗ ਨਹੀਂ ਹੈ, ਸਿਰਫ ਪਰਮੇਸ਼ਵਰ ਹੀ ਇਸ ਨੂੰ ਆਪ ਸਮਝਾਵੇਗਾ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ, ਅੱਜ ਰਾਤ ਉਸ ਛੇਵੀਂ ਮੋਹਰ ਦਾ ਤਿੰਨ ਤੈਅ ਉਦੇਸ਼ ਹੈ, ਘੋੜ ਸਵਾਰਾਂ ਦਾ ਤਿੰਨ ਤੈਅ ਉਦੇਸ਼ ਹੈ। ਇੱਥੇ ਇਹਨਾਂ ਸਭਨਾਂ ਗੱਲਾਂ ਵਿੱਚ ਤਿੰਨ ਪੱਖਾ ਉਦੇਸ਼ ਹੈ, ਜੋ ਕਿ ਸਾਨੂੰ ਮੁੜ ਇੱਕ ਤਿੰਨ ਤੇ ਲਿਆਉਂਦੇ ਹਨ। ਅਤੇ ਵੇਖੋ ਫਿਰ ਸੱਤ ਮੋਹਰਾਂ, ਸੱਤ ਕਟੋਰੇ ਆਦਿ। ਹੁਣ ਤਿੰਨ ਅਤੇ ਸੱਤ ਵਿਚ ਇਹ ਪਰਮੇਸ਼ਵਰ ਦਾ ਅੰਕ ਹੈ, ਆਪਣੇ ਵਚਨ ਨੂੰ ਪ੍ਰਗਟ ਕਰਨ ਦੇ ਅੰਕ ਗਣਿਤ ਵਿਚ। ਹੁਣ ਧਿਆਨ ਦਿਓ, ਜਿਵੇਂ ਕਿ ਹੁਣ ਘੋੜ ਸਵਾਰਾਂ ਵਿਚ ਉਹ ਤਿੰਨ ਘੋੜੇ ਨਿਕਲੇ, ਉਹਨਾਂ ਵਿਚੋਂ ਇਕ ਚਿੱਟਾ ਸੀ, ਉਸ ਵਿਚ ਇਕ ਲਾਲ ਸੀ, ਇਕ ਕਾਲਾ ਸੀ, ਅਤੇ ਫਿਰ ਚੌਥੇ ਘੋੜੇ ਵਿਚ ਕਿਵੇਂ ਉਹ ਸਾਰੇ ਦੇ ਸਾਰੇ ਇਕ ਘੋੜੇ ਵਿਚ ਮਿਲ ਗਏ। ਵੇਖੋ ਤਿੰਨ ਤੈਅ ਉਦੇਸ਼। ਹੁਣ ਪਰਮੇਸ਼ਵਰ ਨੇ ਉਹੀ ਕੰਮ ਕੀਤਾ, ਪਰਮੇਸ਼ਵਰ ਨੇ ਉਸੇ ਤਰ੍ਹਾਂ ਹੀ ਕੀਤਾ ਜਦ ਉਸਨੇ ਆਪਣਾ ਸ਼ੇਰ ਜੋ ਕਿ ਵਚਨ ਸੀ ਮਸੀਹ ਵਿਰੋਧੀ ਨਾਲ ਸੰਘਰਸ਼ ਕਰਨ ਲਈ ਭੇਜਿਆ। ਫਿਰ ਅਸੀਂ ਵੇਖਦੇ ਹਾਂ ਕਿ ਉਸਨੇ ਬਿਪਤਾ ਦੇ ਵੇਲੇ ਵੈੜਕੇ ਨੂੰ ਭੇਜਿਆ, ਬਲੀਦਾਨ ਦਾ ਪਸ਼ੂ, ਔਰ ਇਸ ਬਿਪਤਾ ਦੇ ਸਮੇਂ ਵਿਚ ਸਭ ਲੋਕ ਜੋ ਕਰ ਸਕੇ ਬਸ ਇਹ ਕੰਮ ਸੀ, ਗੁਲਾਮ ਹੋਣਾ ਅਤੇ ਆਪਣੇ ਆਪ ਨੂੰ ਕੁਰਬਾਨੀ ਲਈ ਦੇ ਦੇਣਾ। ਅਤੇ ਫਿਰ ਅਸੀਂ ਅਗਲੇ ਯੁੱਗ ਵਿਚ ਵੇਖਦੇ ਹਾਂ ਜਿਹੜਾ ਕਿ ਸੁਧਾਰਕਾਂ ਦਾ ਯੁੱਗ ਸੀ। ਪਰਮੇਸ਼ਵਰ ਨੇ ਮਨੁੱਖ ਦੀ ਬੁੱਧੀ ਨੂੰ ਭੇਜਿਆ, ਜੰਤੂ ਤੇ ਮਨੁੱਖ ਵਰਗਾ ਮੂੰਹ ਜਿਹੜੀ ਕਿ ਇੱਕ ਸਾਮਰਥ ਸੀ ਜੋ ਸੁਧਾਰਕਾਂ ਵਿਚ ਭੇਜੀ ਗਈ ਸੀ। ਹੁਣ ਕੀ ਤੁਸੀਂ ਧਿਆਨ ਦਿੱਤਾ? ਹਰੇਕ ਕੋਈ ਹੈਰਾਨੀ ਨਹੀਂ, ਲੋਕ ਇਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਦੇ ਪ੍ਰਭਾਵ ਹੇਠ ਜੀਵਨ ਬਤੀਤ ਕਰ ਰਹੇ ਹਨ ਜਿਵੇਂ ਹਾਲੇ ਵੀ ਸੁਧਾਰਕਾਂ ਦਾ ਯੁੱਗ ਹੋਵੇ, ਕਿਉਂਕਿ ਉਹ ਇਸ ਵਿਚ ਇਹਦੇ ਵੱਲ ਪਾਦਰੀਆਂ ਦੇ ਢੰਗ ਨਾਲ ਵੇਖ ਰਹੇ ਹਨ। ਉਹ ਇਹਨੂੰ ਇਸ ਢੰਗ ਨਾਲ ਵੇਖ ਰਹੇ ਹਨ ਜਿਵੇਂ ਧਾਰਮਿਕ ਸਕੂਲਾਂ ਵਿਚ ਸਿੱਖਿਆ ਦਿੱਤੀ ਸੀ। ਇਕ ਵੇਲੇ ਪਰਮੇਸ਼ਵਰ ਦਾ ਢੰਗ ਸੀ, ਪਰੰਤੂ ਅਸੀਂ ਉਸ ਦੇ ਬਾਅਦ ਵਾਲੇ ਸਮੇਂ ਵਿਚ ਜੀ ਰਹੇ ਹਾਂ। ਹੁਣ ਅਸੀਂ ਉਕਾਬ ਦੇ ਯੁੱਗ ਵਿਚ ਹਾਂ, ਪ੍ਰਕਾਸ਼ ਪ੍ਰਗਟ ਕੀਤਾ ਜਾਣਾ ਹੈ ਸਾਰੀਆਂ ਗੱਲਾਂ ਦਾ। ਹੁਣ ਇਹਦੀ ਤੁਲਨਾ ਪ੍ਰਕਾਸ਼ ਦੀ ਪੋਥੀ 10 ਬਾਬ ਦੀ 1 ਤੋਂ ਲੈ ਕੇ 7 ਆਇਤ ਨਾਲ ਕਰੋ, ਅਤੇ ਅਸੀਂ ਇਸ ਪ੍ਰਕਾਸ਼ ਵਿਚ ਵੇਖਾਂਗੇ। ਇਹ ਪ੍ਰਕਾਸ਼ ਪੋਥੀ 10 ਦੀ 1 ਤੋਂ 7 ਹੈ ਕਿ 7ਵੇਂ ਦੂਤ ਦੇ ਸੰਦੇਸ਼ ਦੇ ਦਿਨੀ ਪਰਮੇਸ਼ਵਰ ਦੇ ਗੁਪਤ ਭੇਦ ਪ੍ਰਗਟ ਹੋਣਗੇ। ਹੁਣ ਅਸੀਂ ਇਹਦੇ ਵਿਚ ਇਹ ਵੀ ਵੇਖਦੇ ਹਾਂ ਕਿ ਛੇਵੀ ਮੋਹਰ ਹੁਣ ਖੁੱਲ ਗਈ ਹੈ। ਇਹ 3 ਤੈ ਉਦੇਸ਼ ਲਈ ਸੀ। ਹੁਣ ਇਹ ਉਦੇਸ਼ ਇਹ ਸਨ, ਪਹਿਲੀ ਗੱਲ ਇਹ ਸੀ ਕਿ ਸੌਣ ਵਾਲੀਆਂ ਮੂਰਖ ਕੁਆਰੀਆਂ ਨੇ ਕਸ਼ਟ ਕਾਲ ਵਿਚੋਂ ਦੀ ਪਵਿੱਤਰ ਹੋਣ ਲਈ ਲੰਘਣਾ ਸੀ। ਉਨ੍ਹਾਂ ਨੇ ਆਪਣੀ ਬੇਪ੍ਰਤੀਤੀ ਦੇ ਪਾਪ ਲਈ ਅਤੇ ਸੰਦੇਸ਼ ਨੂੰ ਰੱਦ ਕਰਨ ਤੋਂ ਸ਼ੁੱਧ ਹੋਣਾ ਸੀ। ਇਹ ਕਸ਼ਟ ਕਾਲ ਦੇ ਸਮੇਂ ਵਿਚ ਹੋ ਗਿਆ। ਅਸੀਂ ਵੇਖਦੇ ਹਾਂ ਕਿ ਉਹ ਸਭ ਇੱਥੇ ਪ੍ਰਕਾਸ਼ ਦੀ ਪੋਥੀ 7 ਵਿਚ ਇਕੱਠੀਆਂ ਹਨ। ਇੱਥੇ 6ਵੇਂ ਅਤੇ 7ਵੇਂ ਬਾਬ ਵਿਚ ਉਹ ਪਵਿੱਤਰ ਹੋ ਗਈਆਂ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਸਤਰ ਦਿੱਤੇ ਗਏ ਸਨ। ਹੁਣ ਉਹ ਲਾੜੀ ਨਹੀਂ ਹੈ, ਪਰੰਤੂ ਇਹ ਕਲੀਸਿਆ ਹੈ, ਉਹ ਸ਼ੁੱਧ ਲੋਕ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਕਿ ਸੰਦੇਸ਼ ਨੂੰ ਕਬੂਲ ਕਰਦੇ, ਜਾਂ ਕਿਸੇ ਵੀ ਤਰ੍ਹਾਂ ਉਹ ਇਨ੍ਹਾਂ ਝੂਠੇ ਨਬੀਆਂ ਦੁਆਰਾ ਅੰਨੇ ਕੀਤੇ ਗਏ ਸਨ, ਅਤੇ ਅਸਲ ਵਿਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਜਦ ਕਿ ਉਹ ਦਿਲ ਦੇ ਸੱਚੇ ਸਨ ਅਤੇ ਪਰਮੇਸ਼ਵਰ ਉਨ੍ਹਾਂ ਦੇ ਦਿਲਾਂ ਨੂੰ ਜਾਣਦਾ ਹੈ, ਅਤੇ ਇੱਥੇ ਉਹ ਇਸ ਸਮੇਂ ਦੌਰਾਨ ਸ਼ੁੱਧ ਕੀਤੇ ਜਾਂਦੇ ਹਨ। ਤੁਸੀਂ ਇਸ ਦੂਸਰੇ ਸ਼ੁੱਧੀਕਰਨ ਤੇ ਧਿਆਨ ਦਿਓ, ਇਹ ਇਸਰਾਇਲ ਲਈ ਹੈ ਜਦ ਉਹ ਇਕੱਠੇ ਹੁੰਦੇ ਹਨ। ਇਹ ਦੂਸਰਾ ਉਦੇਸ਼ ਹੈ, ਪਰਮੇਸ਼ਵਰ ਇਸਰਾਇਲ ਨੂੰ ਕਸ਼ਟ ਕਾਲ ਦੇ ਸਮੇਂ ਵਿਚ ਸ਼ੁੱਧ ਕਰਦਾ ਹੈ। ਉਹਨਾਂ ਲੱਖਾਂ ਕਰੋੜਾਂ ਵਿਚੋਂ ਜਿਹੜੇ ਉੱਥੇ ਇਕੱਠੇ ਹੋਣਗੇ, ਉਹਨਾਂ ਵਿਚੋਂ ਸਿਰਫ 1,44,000 ਚੁਣੇ ਹੋਏ ਹੋਣਗੇ ਅਤੇ ਉਹ ਵੀ ਸ਼ੁੱਧ ਕੀਤੇ ਜਾਣਗੇ। ਪਰਮੇਸ਼ਵਰ ਇਸਰਾਇਲ ਨੂੰ ਸ਼ੁੱਧ ਕਰ ਰਿਹਾ ਹੈ। ਧਿਆਨ ਦੇਵੋ, ਸਾਰੀ ਧਰਤੀ ਨੇ ਹੀ ਸ਼ੁੱਧ ਹੋਣਾ ਹੈ। ਕੁਝ ਅਜਿਹਾ ਹੋਵੇਗਾ ਕਿ ਚੰਦ, ਤਾਰੇ, ਸਾਰੀ ਸ੍ਰਿਸ਼ਟੀ ਸ਼ੁੱਧ ਕੀਤੀ ਜਾਵੇਗੀ। ਤੁਸੀਂ ਵੇਖਦੇ ਹੋ ਕਿ ਕੀ ਸੀ, ਧਰਤੀ ਆਪਣੇ ਆਪ ਨੂੰ ਫਿਰ ਨਵਾਂ ਕਰ ਰਹੀ ਹੈ, ਸ਼ੁੱਧ ਹੁੰਦੇ ਹੋਏ 1,000 ਸਾਲ ਦੇ ਰਾਜ ਲਈ ਤਿਆਰ ਹੋ ਰਹੀ ਹੈ। 1,000 ਸਾਲ ਦਾ ਰਾਜ ਆ ਰਿਹਾ ਹੈ ਅਤੇ ਹਰੇਕ ਚੀਜ਼ ਜਿਹਦੇ ਵਿਚ ਜਰਾ ਕੁ ਵੀ ਗੰਦਗੀ ਹੈ, ਇਹ 6ਵੀਂ ਮੋਹਰ ਵਿਚ ਸ਼ੁੱਧ ਹੋ ਗਈ। ਹੁਣ ਕੀ ਤੁਸੀਂ ਧਿਆਨ ਦਿੱਤਾ, ਇਹ 7ਵੀਂ ਮੋਹਰ ਦੇ ਖੁੱਲਣ ਵਿਚ ਇੱਥੇ 3 ਤੈ ਉਦੇਸ਼ ਹੈ। ਇਹ ਮੈਂ ਬੋਲਾਂਗਾ ਅਤੇ ਬੋਲ ਦਿੱਤਾ ਹੈ ਕਿ 7 ਗਰਜਾਂ ਦਾ ਭੇਤ ਹੈ। ਸਵਰਗ ਵਿਚ 7 ਗਰਜਾਂ ਇਸ ਭੇਤ ਨੂੰ ਖੋਲ ਦੇਣਗੀਆਂ। ਇਹ ਬਿਲਕੁਲ ਯਸੂ ਮਸੀਹ ਦੀ ਆਮਦ ਤੇ ਹੈ, ਕਿਉਂਕਿ ਮਸੀਹ ਨੇ ਕਿਹਾ ਹੈ ਉਹ ਕਦੋਂ ਵਾਪਸ ਆਵੇਗਾ ਕਿਸੇ ਨੂੰ ਨਹੀਂ ਪਤਾ। ਕੀ ਤੁਸੀਂ ਧਿਆਨ ਦਿੱਤਾ ਜਦੋਂ ਯਹੂਦੀਆਂ ਨੇ ਉਸ ਕੋਲੋਂ ਇਹ ਪੁੱਛਿਆ? ਤੁਹਾਨੂੰ ਪਤਾ ਹੈ ਜਦੋਂ ਅਸੀਂ ਮੱਤੀ 24 ਦੀ ਤੁਲਨਾ 6ਵੀਂ ਮੋਹਰ ਨਾਲ ਕਰਦੇ ਹਾਂ, 7ਵੀਂ ਮੋਹਰ ਛੱਡ ਦਿੱਤੀ ਗਈ, ਕਿਉਂਕਿ ਵੇਖੋ ਮਸੀਹ ਨੇ ਕਿਹਾ ਬਸ ਪਰਮੇਸ਼ਵਰ ਹੀ ਜਾਣਦਾ ਹੈ, ਇੱਥੋਂ ਤੱਕ ਕਿ ਸਵਰਗ ਦੂਤ ਵੀ ਨਹੀਂ ਜਾਣਦੇ ਹਨ, ਕੋਈ ਹੈਰਾਨੀ ਨਹੀਂ, ਇੱਥੋਂ ਤੱਕ ਕਿ ਇਹ ਲਿਖੀ ਵੀ ਨਹੀਂ। ਤੁਸੀਂ ਵੇਖੋ ਉਹ ਚੁੱਪ ਹੋ ਗਏ, ਤਦ ਕੁਝ ਵੀ ਨਹੀਂ ਹੋਇਆ। ਸਵਰਗ ਦੂਤਾਂ ਨੂੰ ਇਹਦਾ ਨਹੀਂ ਪਤਾ ਹੈ, ਕੋਈ ਨਹੀਂ ਜਾਣਦਾ ਕਦੋਂ ਆ ਰਿਹਾ ਹੈ, ਪਰੰਤੂ ਉੱਥੇ ਹੋਣਗੇ, ਉੱਥੇ ਇਹਨਾਂ ਗਰਜਾਂ ਦੀਆਂ 7 ਆਵਾਜ਼ਾਂ ਹੋਣਗੀਆਂ ਜੋ ਸਮੇਂ ਇਸ ਮਹਾਨ ਪ੍ਰਕਾਸ਼ ਨੂੰ ਪ੍ਰਗਟ ਕਰਨਗੀਆਂ। ਇਸ ਲਈ ਮੈਂ ਨਿਹਚਾ ਕਰਦਾ ਹਾਂ, ਅਸੀਂ ਜਿਹੜੇ ਅਸੀਂ ਇਹ ਨਹੀਂ ਜਾਣਦੇ, ਜੇਕਰ ਅਸੀਂ ਇਹ ਉਸ ਸਮੇਂ ਤੱਕ ਨਹੀਂ ਜਾਣਿਆ ਜਾਵੇਗਾ, ਪਰੰਤੂ ਇਹ ਉਸ ਦਿਨ ਉਸ ਘੜੀ ਵਿਚ ਪ੍ਰਗਟ ਹੋਵੇਗਾ ਜਿਸ ਦਿਨ ਇਹਨੇ ਪ੍ਰਗਟ ਹੋਣਾ ਹੈ। ਇਸ ਲਈ ਜਿਹੜਾ ਸਾਡੇ ਕਰਨ ਲਈ ਕੰਮ ਹੈ ਉਹ ਇਹ ਹੈ ਕਿ ਪਰਮੇਸ਼ਵਰ ਦੇ ਅੱਗੇ ਬੜੇ ਪਵਿੱਤਰ ਹੋਈਏ ਅਤੇ ਉਸਦੀ ਸੇਵਾ ਕਰੀਏ, ਅਤੇ ਜੋ ਕੁਝ ਅਸੀਂ ਕਰਨਾ ਜਾਣਦੇ ਹਾਂ ਕਰੀਏ, ਅਤੇ ਚੰਗਾ ਮਸੀਹੀ ਜੀਵਨ ਬਤੀਤ ਕਰੀਏ। ਇੱਥੇ ਅਸੀਂ ਵੇਖਦੇ ਹਾਂ ਕਿ 6ਵੀਂ ਮੋਹਰ ਸਾਡੇ ਲਈ ਖੁੱਲ ਚੁੱਕੀ ਹੈ ਅਤੇ ਇਹਨੂੰ ਵੇਖਦੇ ਹਾਂ ਅਤੇ ਅਸੀਂ ਇਹ ਜਾਣਦੇ ਹਾਂ ਕਿ 7ਵੀਂ ਮੋਹਰ ਆਮ ਲੋਕਾਂ ਵਿਚ ਨਹੀਂ ਖੋਲੀ ਜਾ ਸਕਦੀ ਜਦ ਤੱਕ ਕਿ ਸਮਾਂ ਨਹੀਂ ਆਉਂਦਾ। ਹੁਣ ਕੋਈ ਕਾਰਨ ਹੈ ਕਿ ਪਰਮੇਸ਼ਵਰ ਇਨ੍ਹਾਂ ਗਰਜਾਂ ਦੀਆਂ ਸੱਤਾਂ ਆਵਾਜ਼ਾਂ ਨੂੰ ਹੋਣ ਦਿੰਦਾ ਹੈ ਕਿਉਂਕਿ ਇਨ੍ਹਾਂ ਨੇ ਆਉਣਾ ਹੀ ਹੈ। ਵੇਖਿਆ ਕਿਉਂਕਿ ਅਸੀਂ ਵੇਖਦੇ ਹਾਂ ਕਿ ਮਸੀਹ ਉਹ ਲੇਲਾ ਉਸਨੇ ਪੋਥੀ ਨੂੰ ਆਪਣੇ ਹੱਥ ਵਿਚ ਲੈ ਲਿਆ ਅਤੇ ਉਸਨੇ ਉਹ ਸੱਤਵੀਂ ਮੋਹਰ ਖੋਲ ਦਿੱਤੀ। ਪਰੰਤੂ ਤੁਸੀਂ ਵੇਖਦੇ ਹੋ ਕਿ ਇਹ ਛੁਪਿਆ ਹੋਇਆ ਭੇਤ ਹੈ, ਇਹਨੂੰ ਕੋਈ ਨਹੀਂ ਜਾਣਦਾ। ਪਰੰਤੂ ਇਹਦੇ ਨਾਲ ਜੋ ਉਸਨੇ ਕਿਹਾ ਉਸਦੀ ਆਮਦ ਨੂੰ ਕੋਈ ਨਹੀਂ ਜਾਣ ਸਕੇਗਾ, ਉਹ ਇਨ੍ਹਾਂ ਸੱਤਾਂ ਗਰਜਾਂ ਨੂੰ ਵੀ ਨਹੀਂ ਜਾਣ ਸਕਣਗੇ। ਤੁਸੀਂ ਸਮਝੇ ਇਹ ਆਪਸ ਵਿਚ ਜੁੜੇ ਹੋਏ ਹਨ। ਅੱਜ ਇਹਦੇ ਬਾਰੇ ਵਿਚ ਸਾਡੇ ਕੋਲ ਇੰਨੀ ਹੀ ਸਮਝ ਹੈ ਕਿਉਂਕਿ ਬਾਕੀ ਸਭ ਕੁਝ ਇਸ ਵਿਚ ਖੁੱਲ ਚੁੱਕਾ ਹੈ, ਪਰੰਤੂ ਇਹ ਨਹੀਂ ਖੁੱਲਿਆ ਹੈ। ਪਰੰਤੂ ਆਪਣੇ ਕਮਰੇ ਵਿਚ ਬੈਠੇ ਹੋਏ ਮੈਂ ਇਸ ਨੂੰ ਸੁਣਿਆ, ਬਲਕਿ ਇਸ ਨੂੰ ਸੁਣਿਆ ਨਹੀਂ ਪਰੰਤੂ ਇਨ੍ਹਾਂ ਸੱਤਾਂ ਗਰਜਾਂ ਨੂੰ ਖੁੱਲਦੇ ਹੋਏ ਵੇਖਿਆ। ਹੁਣ ਬਸ ਇੱਥੇ ਤੱਕ ਹੀ ਅਸੀਂ ਜਾ ਸਕਦੇ ਹਾਂ ਅਤੇ ਹੁਣ ਮੈਂ ਨਿਸ਼ਚਾ ਕਰਦਾ ਹਾਂ ਕਿ ਹਰੇਕ ਅਤੇ ਤੁਹਾਡੇ ਵਿਚੋਂ ਹਰ ਇੱਕ ਵਿਅਕਤੀ ਪਰਮੇਸ਼ਵਰ ਦੀ ਸੇਵਾ ਕਰੇਗਾ ਅਤੇ ਜੋ ਠੀਕ ਹੈ ਉਹ ਕਰੇਗਾ ਅਤੇ ਆਪਣੇ ਸਾਰੇ ਜੀਵਨ ਭਰ ਉਸਦੇ ਨਾਲ ਪਿਆਰ ਕਰੇਗਾ ਅਤੇ ਉਸਦੀ ਸੇਵਾ ਕਰੇਗਾ ਅਤੇ ਬਾਕੀ ਦਾ ਫਿਕਰ ਪਰਮੇਸ਼ਵਰ ਆਪ ਕਰੇਗਾ। ਹੁਣ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਇੱਥੇ ਸਮਾਪਤ ਕਰਨ ਨੂੰ ਹਾਂ। ਛੀਆਂ ਮੋਹਰਾਂ ਦੇ ਸਾਰੇ ਭੇਤ ਜਿਹੜੇ ਮੋਹਰ ਬੰਦ ਕੀਤੇ ਹੋਏ ਸਨ ਖੁੱਲ ਗਏ ਹਨ ਅਤੇ ਅਸੀਂ ਸਮਝਦੇ ਹਾਂ ਕਿ ਸੱਤਵੀਂ ਮੋਹਰ ਆਮ ਲੋਕਾਂ ਦੇ ਜਾਣਨ ਲਈ ਨਹੀਂ ਹੈ। ਹੁਣ ਉਸਦੀ ਆਮਦ ਅਤੇ ਉਸਦੇ ਆਉਣ ਦੀ ਘੜੀ ਜਦੋਂ ਧਰਤੀ ਦਾ ਨਾਸ਼ ਹੋਵੇਗਾ, ਤੁਸੀਂ ਜਾਣਦੇ ਹੋ ਉਸਨੇ ਕਿਹਾ ਧਰਤੀ ਦੇ ਅੰਤ ਦਾ ਕੀ ਲੱਛਣ ਹੋਊ। ਮਤੀ 24 ਵਿਚ ਇੱਥੇ ਉਹਨਾਂ ਉਸ ਕੋਲੋਂ ਇਹ ਪ੍ਰਸ਼ਨ ਪੁੱਛਿਆ, ਉਹ ਇਸ ਤੇ ਗਿਆ, ਉਸਨੇ ਇਸਰਾਇਲ ਦੇ ਇੱਕ ਰਾਸ਼ਟਰ ਦੇ ਰੂਪ ਵਿਚ ਇਕੱਠਾ ਹੋਣ ਬਾਰੇ ਦੱਸਿਆ, 7ਵੀਂ ਆਇਤ ਮਤੀ 24:31। ਪਰ ਤਦ ਉਹ ਇੱਕ ਦ੍ਰਿਸ਼ਟਾਂਤ ਤੇ ਆ ਗਿਆ, ਸਮਝੇ। ਫਿਰ ਤੁਸੀਂ ਵੇਖੋ ਹੰਜੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ, ਜਦੋਂ ਤੁਸੀਂ ਉਸ ਦੇ ਪੱਤੇ ਨਿਕਲਦੇ ਵੇਖਦੇ ਹੋ ਤੁਸੀਂ ਜਾਣਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ, ਅਤੇ ਫਿਰ ਜਦ ਤੁਸੀਂ ਇਹ ਵਾਪਰਦਾ ਵੇਖੋ ਤਾਂ ਜਾਣ ਲਓ ਕਿ ਸਮਾਂ ਨੇੜੇ ਹੈ। ਵੇਖੋ ਇਸਰਾਇਲ ਆਪਣੇ ਦੇਸ਼ ਵਿਚ ਇਕੱਠਾ ਹੋ ਰਿਹਾ ਹੈ, ਪਰੰਤੂ ਤੁਸੀਂ ਧਿਆਨ ਦਿਓ ਉਸਨੇ 7ਵੀਂ ਮੋਹਰ ਦਾ ਪ੍ਰਕਾਸ਼ ਛੱਡ ਦਿੱਤਾ ਅਤੇ ਇੱਥੇ ਜਾਂ 7ਵੀਂ ਮੋਹਰ ਜਦੋਂ ਉਸਨੇ ਇਹਨੂੰ ਖੋਲਿਆ ਉਹਨੇ ਫਿਰ ਇਸ ਨੂੰ ਛੱਡ ਦਿੱਤਾ, ਸਮਝੇ। ਇਸ ਲਈ ਅਸੀਂ ਵੇਖਦੇ ਹਾਂ ਕਿ ਪੂਰੀ ਤਰ੍ਹਾਂ ਇੱਕ ਭੇਤ ਹੈ, ਇਸ ਲਈ ਇਸ ਭੇਤ ਨੂੰ ਜਾਣਨ ਦਾ ਸਮਾਂ ਹਾਲੇ ਨਹੀਂ ਹੈ। ਇਹ ਲਈ ਬਸ ਸਾਨੂੰ ਇੰਨਾ ਪਤਾ ਹੈ ਅਤੇ ਇਸ ਦਾ ਬਾਕੀ ਹਿੱਸਾ ਯਸੂ ਦੇ ਇਸ ਧਰਤੀ ਤੇ ਆਪਣੀ ਲਾੜੀ ਲਈ ਆਉਣ ਦੇ ਸਮੇਂ ਲਗਭਗ ਦੱਸ ਦਿੱਤਾ ਜਾਵੇਗਾ ਜਾਂ ਜੋ ਕੁਝ ਵੀ ਉਸ ਵੇਲੇ ਹੋਵੇਗਾ। ਹੁਣ ਉਸ ਸਮੇਂ ਤੱਕ ਅਸੀਂ ਸਾਰੇ ਦੁਆ ਕਰੀਏ, ਚੰਗਾ ਸਿੱਧਾ ਜੀਵਨ ਬਤੀਤ ਕਰੀਏ ਅਤੇ ਉਸ ਦੀ ਆਮਦ ਲਈ ਅੱਗੇ ਵੇਖਦੇ ਰਹੀਏ। ਅਤੇ ਹੁਣ ਜੇ ਇਹ ਟੇਪ ਕਿਸੇ ਮਨੁੱਖ ਦੇ ਹੱਥ ਵਿਚ ਆਵੇ ਤਾਂ ਇਸ ਵਿਚੋਂ ਕਿਸੇ ਕਿਸਮ ਦਾ ਵਾਦ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਤੁਸੀਂ ਬਸ ਇੱਕ ਕੰਮ ਕਰੋ, ਤੁਸੀਂ ਬਸ ਲਗਾਤਾਰ ਪਰਮੇਸ਼ਵਰ ਦੀ ਸੇਵਾ ਕਰਦੇ ਰਹੋ, ਕਿਉਂਕਿ ਭੇਤ ਇੰਨਾ ਮਹਾਨ ਹੈ ਕਿ ਪਰਮੇਸ਼ਵਰ ਨੇ ਇਹ ਯੂਹੰਨਾ ਨੂੰ ਵੀ ਨਹੀਂ ਲਿਖਣ ਦਿੱਤਾ। ਇਹਨੇ ਗਰਜ ਕੀਤੀ ਪਰੰਤੂ ਉਹ ਇਹ ਜਾਣਦੇ ਹੋਏ ਕਿ ਸਾਡੇ ਨਾਲ ਵਾਅਦਾ ਕੀਤਾ ਗਿਆ ਹੈ ਇਹ ਖੁੱਲ ਜਾਵੇਗਾ, ਪਰੰਤੂ ਇਸ ਸਮੇਂ ਤੱਕ ਇਹ ਨਹੀਂ ਖੁੱਲਾ ਹੈ। ਅਤੇ ਹੁਣ ਅਸੀਂ ਪਰਮੇਸ਼ਵਰ ਦੇ ਧੰਨਵਾਦੀ ਹਾਂ ਜੋ ਕੁਝ ਵੀ ਉਸਨੇ ਸਾਨੂੰ ਵਿਖਾਇਆ ਹੈ। ਮੈਂ ਉੱਥੇ 8 ਦਿਨਾਂ ਤੋਂ ਕਮਰੇ ਵਿਚ ਬੈਠਾ ਹਾਂ ਅਤੇ ਸੰਦੇਸ਼ ਜਿਹਦਾ ਹੁਣੇ ਮੈਂ ਤੁਹਾਡੇ ਅੱਗੇ ਬਿਆਨ ਕੀਤਾ ਹੈ, ਇੱਥੇ ਤੁਹਾਡੇ ਵਿਚੋਂ ਬਹੁਤ ਸਾਰੇ ਸਮਝ ਜਾਣਗੇ ਅਤੇ ਮੈਂ ਵਾਅਦਾ ਕੀਤਾ ਹੈ ਕਿ ਕੁਝ ਹਰ ਸਮੇਂ ਆਤਮਿਕ ਹੋ ਰਿਹਾ ਹੈ ਜਿਹਦੇ ਬਾਰੇ ਵਿਚ ਮੈਂ ਪੱਕਾ ਸੀ ਕਿ ਤੁਸੀਂ ਇਹਦੇ ਤੋਂ ਖੁੰਝ ਰਹੇ ਸੀ। ਅਤੇ ਇੱਥੇ ਇਹ ਹੈ, ਇਸ ਵਚਨ ਦੇ ਅਨੁਵਾਦ ਦਾ ਪਰਮ ਸੱਚ ਹੈ ਕਿ ਇਹ ਪਰਮੇਸ਼ਵਰ ਵੱਲੋਂ ਭੇਜਿਆ ਗਿਆ ਹੈ, ਕਿਉਂਕਿ ਇਸ ਤੋਂ ਪਹਿਲਾਂ ਕਿ ਅਸੀਂ ਇਹਦੇ ਵਿਚ ਜਾਂਦੇ ਅਤੇ ਮੈਂ ਪੱਛਮ ਵੱਲ ਚਲਾ ਗਿਆ, ਪ੍ਰਭੂ ਨੇ ਮੈਨੂੰ ਇੱਕ ਦਿਨ ਇੱਕ ਸਵੇਰ ਲਗਭਗ 10 ਵਜੇ ਇੱਕ ਦਰਸ਼ਨ ਵਿਖਾਇਆ ਅਤੇ ਮੈਂ ਆਇਆ ਅਤੇ ਇੱਥੇ ਇਹਦਾ ਬਿਆਨ ਕੀਤਾ ਕਿ ਮੈਂ ਇਹ ਵੇਖਿਆ ਸੀ। ਪਤਾ ਨਹੀਂ ਸੀ ਕਿ ਕੀ ਹੈ, ਇਹ 7 ਸਵਰਗ ਦੂਤਾਂ ਦੇ ਝੁੰਡ ਬਾਰੇ ਸੀ। ਅਸੀਂ ਇਹਨੂੰ ਯਾਦ ਰੱਖਾਂਗੇ ਤੇ ਇਹਨੂੰ ਟੇਪ ਤੇ ਪ੍ਰਾਪਤ ਕਰ ਸਕਦੇ ਹੋ। ਸ਼੍ਰੀਮਾਨੋ ਕੀ ਸਮਾਂ ਇਹੀ ਹੈ, ਹੁਣ ਤੁਸੀਂ ਬਿਲਕੁਲ ਉਹੀ ਚੀਜ਼ ਵੇਖ ਰਹੇ ਹੋ। 7 ਸਵਰਗ ਦੂਤ, ਮੈਂ ਪੱਛਮ ਵਿਚ ਸੀ, ਉਹ ਛੋਟੇ ਸੰਦੇਸ਼ ਵਾਹਕ ਤੁਹਾਨੂੰ ਯਾਦ ਹਨ, ਉਹ ਪੂਰਬ ਵਿਚ ਚਲੇ ਗਏ। ਦੂਸਰੇ ਸੰਦੇਸ਼ ਵਾਹਕ ਘੁੱਗੀਆਂ ਪਹਿਲਿਆਂ ਨਾਲੋਂ ਥੋੜੇ ਵੱਡੇ ਪੰਛੀ, ਉਹ ਪੂਰਬ ਵੱਲ ਚਲੇ ਗਏ ਅਤੇ ਫਿਰ ਮੈਂ ਵੇਖਿਆ ਉਹ ਮੇਰੇ ਨਾਲ ਹਮੇਸ਼ਾ ਹੀ ਸਨ, ਉਹ ਪਹਿਲੀ ਅਤੇ ਦੂਸਰੀ ਖਿੱਚ ਸਨ। ਹੁਣ ਤੀਸਰਾ ਪੱਛਮ ਵਿਚੋਂ ਆਇਆ, ਸਾਹਮਣੇ ਬੜੀ ਤੇਜ਼ੀ ਨਾਲ ਆਏ ਅਤੇ ਉਹਨਾਂ ਨੇ ਮੈਨੂੰ ਉੱਪਰ ਚੁੱਕ ਲਿਆ ਉਹ ਪੂਰਬ ਵੱਲ ਨੂੰ ਵਾਪਸ ਸੱਤਾ ਮੋਹਰਾਂ ਦੇ ਪ੍ਰਕਾਸ਼ ਨਾਲ ਆ ਰਿਹਾ ਸੀ, ਜਿਵੇਂ ਕਿ ਜੂਨੀਅਰ ਜੈਕਸਨ ਦੇ ਸੁਪਨੇ ਵਿਚ ਕਿਹਾ ਗਿਆ, ਜਿਹਨੂੰ ਪਰਮੇਸ਼ਵਰ ਨੇ ਮੈਨੂੰ ਉਹਨਾਂ ਲਈ ਅਨੁਵਾਦ ਕਰਨ ਦਿੱਤਾ। ਉਸ ਮੀਨਾਰ ਦੇ ਅੰਦਰ ਉੱਥੇ ਇੱਕ ਚਿੱਟਾ ਪੱਥਰ ਸੀ ਜਿਹਦੇ ਉੱਤੇ ਕੁਝ ਵੀ ਲਿਖਿਆ ਹੋਇਆ ਨਹੀਂ ਸੀ। ਇਹੀ ਕਾਰਨ ਸੀ ਕਿ ਮੈਂ ਪੱਛਮ ਨੂੰ ਜਾਣਾ ਸੀ, ਇਹਨਾਂ ਸਵਰਗਦੂਤਾਂ ਦੇ ਸੰਦੇਸ਼ ਨਾਲ ਜੁੜ ਜਾਵਾਂ ਅਤੇ ਇੱਥੇ ਵਾਪਸ ਆ ਕੇ ਇਹਨਾਂ ਨੂੰ ਕਲੀਸਿਆ ਤੇ ਪ੍ਰਗਟ ਕਰਾਂ। ਯਾਦ ਕਰੋ, ਮੈਂ ਕਿਹਾ ਸੀ ਅਗਲੀ ਗੱਲ ਜਿਹੜੀ ਹੋਵੇਗੀ ਉਹ ਇੱਥੇ ਕਲੀਸਿਆ ਵਿੱਚ ਹੋਵੇਗੀ। ਇਹ ਬਿਲਕੁਲ ਇਸੇ ਤਰ੍ਹਾਂ ਹੈ। ਇੱਕ ਹੋਰ ਗੱਲ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਕੀ ਵਾਪਰਿਆ, ਅਤੇ ਇਹ ਤੁਸੀਂ ਸ਼੍ਰੀਮਾਨੋ ਕੀ ਸਮਾਂ ਇਹੀ ਹੈ ਟੇਪ ਸੁਣ ਰਹੇ ਹੋਵੋ ਤਾਂ ਤੁਸੀਂ ਧਿਆਨ ਦਿਓਗੇ ਕਿ ਇੱਕ ਸਵਰਗ ਦੂਤ ਮੇਰੇ ਲਈ ਬਹੁਤ ਖਾਸ ਸੀ। ਉਹ ਬਾਕੀ ਦੇ ਸਾਰੇ ਸਧਾਰਨ ਲੱਗ ਰਹੇ ਸਨ, ਪਰੰਤੂ ਇਹ ਸਵਰਗਦੂਤ ਖਾਸ ਸਵਰਗਦੂਤ ਸੀ। ਝੁੰਡ ਵਿਚ ਜੋ ਕਿ ਪਿਰਾਮਿਡ ਦੇ ਰੂਪ ਵਿਚ ਸੀ, ਉਹ ਮੇਰੇ ਖੱਬੇ ਪਾਸੇ ਸੀ। ਅਤੇ ਯਾਦ ਕਰੋ, ਇਹ ਪਿਰਾਮਿਡ ਵਿਚ ਸੀ ਜਿੱਥੇ ਭੇਤ ਭਰਿਆ ਚਿੱਟਾ ਪੱਥਰ ਬਿਨਾਂ ਲਿਖੇ ਹੋਏ ਸੀ। ਸਵਰਗਦੂਤ ਖੁਦ ਆਪ ਹੀ ਮੈਨੂੰ ਉਸ ਪਿਰਾਮਿਡ ਵਿਚ ਲੈ ਗਏ। ਪਰਮੇਸ਼ਵਰ ਦੇ ਭੇਤਾਂ ਦਾ ਸਿਰਫ ਉਹਨਾਂ ਨੂੰ ਪਤਾ ਸੀ, ਅਤੇ ਹੁਣ ਇਹ ਸਵਰਗਦੂਤ ਉਸ ਪਿਰਾਮਿਡ ਦਾ ਅਨੁਵਾਦ ਕਰਨ ਲਈ ਆਏ, ਜਾਂ ਉਹ ਭੇਤ ਉਸ ਸੰਦੇਸ਼ ਦਾ, ਇਹਨਾਂ ਸੱਤਾ ਮੋਹਰਾਂ ਦਾ, ਜੋ ਪਿਰਾਮਿਡ ਦੇ ਅੰਦਰ ਰੱਖਿਆ ਗਿਆ ਹੈ। ਹੁਣ ਸਵਰਗਦੂਤ ਮੇਰੇ ਖੱਬੇ ਪਾਸੇ ਸੀ, ਜੇ ਅਸੀਂ ਉਹਨਾਂ ਨੂੰ ਖੱਬੇ ਤੋਂ ਸੱਜੇ ਗਿਣੀਏ ਤਾਂ ਉਹੀ ਅਸਲ ਵਿਚ ਆਖਰੀ ਹੋਵੇਗਾ ਜਾਂ ਸੱਤਵਾਂ, ਕਿਉਂਕਿ ਉਹ ਮੇਰੇ ਖੱਬੇ ਪਾਸੇ ਸੀ। ਮੈਂ ਉਹਨੂੰ ਪੱਛਮ ਵੱਲ ਵੇਖ ਰਿਹਾ ਸੀ ਅਤੇ ਉਹ ਪੂਰਬ ਵੱਲ ਨੂੰ ਆ ਰਿਹਾ ਸੀ, ਖੱਬੇ ਪਾਸੇ ਹੋਵੇਗਾ, ਇਸ ਲਈ ਉਹ ਆਖਰੀ ਦੂਤ ਦਾ ਸੰਦੇਸ਼ ਹੋਵੇਗਾ, ਬਹੁਤ ਹੀ ਮਹੱਤਵਪੂਰਨ ਸੰਦੇਸ਼। ਯਾਦ ਕਰੋ ਮੈਂ ਕਿਵੇਂ ਕਿਹਾ ਉਸਦਾ ਸਿਰ ਪਿੱਛੇ ਨੂੰ ਸੀ ਅਤੇ ਉਸਦੇ ਵੱਡੇ ਤਿੱਖੇ ਖੰਭ, ਅਤੇ ਕਿਵੇਂ ਉਹ ਸਿੱਧਾ ਮੇਰੇ ਵੱਲ ਨੂੰ ਉੱਡਿਆ। ਹੁਣ ਇਹੀ ਸੱਤਵੀਂ ਮੋਹਰ ਹੈ, ਇਹ ਹਾਲੇ ਵੀ ਵਿਸ਼ੇਸ਼ ਹੈ, ਅਤੇ ਅਸੀਂ ਹਾਲੇ ਤੱਕ ਨਹੀਂ ਜਾਣਦੇ ਕਿ ਇਹ ਕੀ ਹੈ, ਕਿਉਂਕਿ ਇਹਨੂੰ ਤੋੜਨ ਦੀ ਆਗਿਆ ਨਹੀਂ। ਪਰੰਤੂ ਹੁਣ ਤੁਸੀਂ ਸਭ ਨੇ ਸੰਕੀ ਵਿਚ ਧਿਆਨ ਦਿੱਤਾ ਕਿ ਕਿਸ ਤਰ੍ਹਾਂ ਦੀ ਮੀਟਿੰਗ ਰਹੀ। ਹਰ ਕੋਈ ਆਪਣੀ ਸੀਟ ਦੇ ਅਖੀਰ ਵਿਚ ਲੱਗ ਰਿਹਾ ਸੀ ਅਤੇ ਹਰ ਕੋਈ ਇੱਥੇ ਆਲੇ ਦੁਆਲੇ ਖੜਾ ਰਿਹਾ, ਇੱਕ ਤੋਂ ਦੋ ਵਜੇ ਤੱਕ ਦੁਪਹਿਰ ਬਾਅਦ, ਅਤੇ ਦਰਵਾਜੇ ਖੁੱਲਣ ਦਾ ਇੰਤਜ਼ਾਰ ਕਰਦੇ ਹੋਏ ਕਿ ਇੱਥੇ ਅੱਗੇ ਆ ਜਾਣ, ਕੰਧਾਂ ਦੇ ਨਾਲ ਖੜੇ ਰਹੇ, ਆਕੜੇ ਹੋਏ ਹੱਥ ਪੈਰ ਆਦਿ ਆਦਿ। ਇਹ ਕੀ ਹੈ? ਇਹ ਪਵਿੱਤਰ ਆਤਮਾ ਹੈ ਜੋ ਇਹਨਾਂ ਦੂਤਾਂ ਨੂੰ ਹੇਠਾਂ ਭੇਜ ਰਿਹਾ ਹੈ, ਅਤੇ ਉਹਨਾਂ ਨੇ ਇਸ ਨੂੰ ਸਾਡੇ ਤੇ ਪ੍ਰਗਟ ਕੀਤਾ। ਅਤੇ ਫਿਰ ਧਿਆਨ ਦਿਓ ਕਿ ਕਿਵੇਂ ਇਹ ਬਿਲਕੁਲ ਵਚਨ ਦੇ ਨਾਲ ਜੁੜਿਆ ਹੋਇਆ ਹੈ, ਅਤੇ ਫਿਰ ਤੁਹਾਨੂੰ ਦੱਸ ਦਿੱਤਾ ਕਿ ਇਹ ਸਭ ਸੱਚ ਹੈ। ਉਸਨੇ ਪਹਿਲਾਂ ਲਗਭਗ 2 ਮਹੀਨੇ ਜਾਂ ਜ਼ਿਆਦਾ ਸਮਾਂ ਪਹਿਲਾਂ ਹੀ ਦੱਸ ਦਿੱਤਾ ਇਸ ਤੋਂ ਪਹਿਲਾਂ ਕਿ ਵਾਪਰਦਾ, ਤਾਂ ਕਿ ਮੈਂ ਪੱਛਮ ਨੂੰ ਇਹਨਾਂ ਨੂੰ ਬਿਨਾਂ ਜਾਣੇ ਜਾਵਾਂ ਇੱਥੇ ਉਸ ਅਨੁਵਾਦ ਦੇ ਨਾਲ ਵਾਪਸ ਆਵਾਂ ਜਿਹੜਾ ਉਸਨੇ ਦਿੱਤਾ ਹੈ। ਹੁਣ ਯਾਦ ਰਹੇ ਦਰਸ਼ਨ ਵਿਚ, ਯਾਦ ਉਸਨੇ ਮੈਨੂੰ ਦਰਸ਼ਨ ਵਿਚ ਉੱਪਰ ਚੁੱਕ ਲਿਆ ਤਾਂ ਇੱਕ ਵੀ ਗੱਲ ਨਾ ਦੱਸੀ। ਮੈਂ ਡਰਿਆ ਹੋਇਆ ਤੇ ਭੈ ਭੀਤ ਸੀ, ਮੈਂ ਮਰਨ ਕਿਨਾਰੇ ਸੀ, ਇੱਕ ਧਮਾਕੇ ਵਿਚ ਮਾਰਿਆ ਜਾਵਾਂਗਾ, ਵੇਖਿਆ ਉਹ ਨਹੀਂ ਕਰ ਸਕੇ। ਹੁਣ ਜਿਸ ਤਰ੍ਹਾਂ ਮੈਨੂੰ ਲੋੜ ਸੀ ਅਨੁਵਾਦ ਬਿਲਕੁਲ ਉਸੇ ਤਰ੍ਹਾਂ ਹੀ ਆਇਆ, ਅਤੇ ਕਮਰੇ ਵਿਚ ਸੀ, ਅਤੇ ਮੈਂ ਉਸੇ ਤਰ੍ਹਾਂ ਹੀ ਦੇ ਦਿੱਤਾ ਜਿਵੇਂ ਉਸਨੇ ਮੈਨੂੰ ਦਿੱਤਾ। ਦੋਸਤੋ, ਹੁਣ ਤੁਸੀਂ ਵੇਖੋ, ਦਰਸ਼ਨ ਅਸਫਲ ਨਹੀਂ ਹੁੰਦੇ, ਉਹ ਹਮੇਸ਼ਾ ਸੰਪੂਰਨ ਹਨ, ਉਹ ਬਿਲਕੁਲ ਠੀਕ ਸੱਚ ਹਨ। ਹੁਣ ਦਰਸ਼ਨ ਜਮਾ ਵਚਨ ਜਮਾ ਇਤਿਹਾਸ ਜਮਾ ਕਲੀਸਿਆ ਦੇ ਯੁੱਗ ਸਾਰੇ ਆਪਸ ਵਿਚ ਜੁੜੇ ਹੋਏ ਹਨ। ਇਸ ਲਈ ਮੈਂ ਸੱਚਾਈ ਦੇ ਨਾਲ ਕਹਿ ਸਕਦਾ ਹਾਂ ਕਿ ਮੇਰੀ ਆਪਣੀ ਵਧੀਆ ਸਮਝ ਨਾਲ ਅਤੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਅਤੇ ਦਰਸ਼ਨਾਂ ਅਨੁਸਾਰ ਅਤੇ ਫਿਰ ਅਨੁਵਾਦ ਇਹ ਯਹੋਵਾ ਇਉਂ ਫਰਮਾਉਂਦਾ ਹੈ। ਹੁਣ ਪ੍ਰਭੂ ਤੁਹਾਨੂੰ ਹਰੇਕ ਨੂੰ ਅਤੇ ਸਾਰਿਆਂ ਨੂੰ ਬਹੁਤ ਬਰਕਤ ਦੇਵੇ। ਜਿਵੇਂ ਕਿ ਅਸੀਂ ਸਭ ਹੁਣ ਖੜੇ ਹੋ ਕੇ ਕਲੀਸਿਆ ਦੇ ਵਧੀਆ ਗੀਤ ਨੂੰ ਗਾਵਾਂਗੇ, ਪਰਮੇਸ਼ਵਰ ਤੁਹਾਨੂੰ ਹਰੇਕ ਨੂੰ ਬਰਕਤ ਦੇਵੇ। ਆਮੇਨ। ਮੈਂ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਉਸਦੇ ਨਾਲ ਪਿਆਰ ਕਰਦਾ ਹਾਂ ਆਪਣੇ ਪੂਰੇ ਦਿਲ ਨਾਲ, ਕਿਉਂਕਿ ਪਹਿਲਾਂ ਉਹਨੇ ਮੇਰੇ ਨਾਲ ਪਿਆਰ ਕੀਤਾ। ਭਾਈ ਨੇਵਲ, ਪ੍ਰਭੂ ਤੁਹਾਨੂੰ ਬਰਕਤ ਦੇਵੇ।